ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦਿਨ ਬਹੁਤ ਸੋਹਣਾ ਖੂਬਸੂਰਤ ਚੜ੍ਹਿਆ, ਪਰ ਆਉਣ ਵਾਲੇ ਹਫ਼ਤੇ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਹੋਰ ਹੀ ਰੰਗ ਹੋਣਗੇ। ਇਸ ਦੇ ਬਾਰੇ ਗੱਲਾਂ ਕਰਾਂਗੇ। ਪਹਿਲਾਂ ਆਪ ਦਾ ਸਵਾਗਤ ਹੈ। ਅੱਜ ਦਿਨ ਆਦਿਤਵਾਰ ਚੜ੍ਹ ਚੁੱਕਾ ਹੈ, ਐਤਵਾਰ, ਜਿਸ ਦਾ ਰਵਾਇਤੀ ਨਾਮ ਸਾਡੇ ਸੱਭਿਅਤਾ ਦੇ ਵਿੱਚ ਆਦਿਤਵਾਰ ਹੈ। ਸੰਡੇ 29 ਜੂਨ 2025, ਨਾਨਕਸ਼ਾਹੀ 15 ਹਾੜ, ਸੰਮਤ 557। 2 ਘੰਟੇ ਦਾ ਸਫ਼ਰ ਸਾਡਾ ਰਹੇਗਾ ਅੱਜ ਦਿਨ ਐਤਵਾਰ ਵਾਲੇ ਦਿਨ। ਅਮਰੀਕਾ ਦੇ ਵਿੱਚ ਹਜੇ ਸ਼ਨਿਚਰਵਾਰ ਚੱਲ ਰਿਹਾ, ਖੈਰ ਵੀਕਐਂਡ ਤਾਂ ਚੱਲ ਰਿਹਾ, ਇਹ ਬੜੀ ਖੁਸ਼ੀ ਦੀ ਗੱਲ ਹੈ। ਇਹਨਾਂ 2 ਘੰਟਿਆਂ ਦੇ ਦੌਰਾਨ ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ। ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁਆਇਨ ਕਰਨਗੇ ਸਿਡਨੀ ਤੋਂ। ਇਸ ਤੋਂ ਇਲਾਵਾ GS ਚਾਲ, ਉਹ ਵੀ ਸਿਡਨੀ ਤੋਂ ਜੁਆਇਨ ਕਰਨਗੇ। ਤੁਸੀਂ ਜਿੱਥੇ ਵੀ ਦੁਨੀਆ ਦੇ ਕਿਸੇ ਵੀ ਹਿੱਸੇ 'ਚ, ਕਿਸੇ ਵੀ ਖਿੱਤੇ ਦੇ ਵਿੱਚ ਵੱਸ ਰਹੇ ਹੋ, ਕੁਝ ਵੀ ਕਰ ਰਹੇ ਹੋ, ਆਰਾਮ ਕਰ ਰਹੇ ਹੋ, ਕੰਮ ਕਰ ਰਹੇ ਹੋ, ਸੁਣ ਰਹੇ ਹੋ, ਤਾਂ ਤੁਹਾਡਾ ਸਵਾਗਤ ਹੈ। ਤੁਸੀਂ ਸਾਡੇ ਨਾਲ ਸੰਪਰਕ ਕਰੋ, ਸੁਨੇਹਾ ਭੇਜੋ, ਫਤਿਹ ਬੁਲਾਓ, ਸਾਂਝ ਪਾਓ, ਦਿਲ ਵਾਲੀਆਂ ਗੱਲਾਂ ਕਰੋ। ਪਹੁੰਚਣ ਦਾ ਪਤਾ ਹੈ ਵਟਸਐਪ ਦੇ ਦੋਨੋਂ ਅਕਾਊਂਟ, ਮੇਰਾ ਆਪਣਾ ਪਰਸਨਲ ਵੀ ਜਿਹਨਾਂ ਕੋਲ ਨੰਬਰ ਹੈ ਉਹ ਵੀ ਉੱਥੇ ਭੇਜ ਸਕਦੇ ਨੇ, ਰੇਡੀਓ ਦਾ ਨੰਬਰ ਹੈ ਉੱਥੇ ਵੀ ਭੇਜ ਸਕਦੇ ਨੇ, ਟੈਲੀਗ੍ਰਾਮ, ਈਮੇਲ, ਫੇਸਬੁੱਕ, ਯੂਟਿਊਬ। ਸੋ ਮੈਸੇਜ ਨਾ ਭੇਜਣ ਦਾ ਕੋਈ ਬਹਾਨਾ ਨਹੀਂ, ਬਸ ਇੱਕੋ ਹੀ ਹੈ ਕਿ ਅਗਰ ਤੁਸੀਂ ਕੰਮ 'ਤੇ ਹੋ ਅਤੇ ਮੈਸੇਜ ਨਹੀਂ ਭੇਜ ਸਕਦੇ ਤਾਂ ਅੰਡਰਸਟੈਂਡ, ਅੰਡਰਸਟੂਡ ਹੈਗਾ ਆ ਕਿ ਨਹੀਂ ਅਲਾਊਡ ਤਾਂ ਨਹੀਂ ਅਲਾਊਡ। ਅਗਰ ਡਰਾਈਵ ਕਰ ਰਹੇ ਹੋ ਤਾਂ ਕੋਈ ਪ੍ਰੋਬਲਮ ਨਹੀਂ, ਅਤੇ ਆਲੇ ਫਿਰ ਕਿਤੇ ਆਉਂਦੇ ਜਾਂਦੇ ਬੈਠ ਕੇ ਮੈਸੇਜ ਭੇਜ ਸਕਦੇ ਹੋ। ਪੋਡਕਾਸਟ 'ਤੇ ਸੁਣ ਰਹੇ ਹੋ ਤਾਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਅਤੇ ਬਾਅਦ 'ਚ ਵੀ ਸੁਨੇਹੇ ਕੇਲ ਕਰ ਸਕਦੇ ਹੋ। ਸੋ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਨੂੰ ਜਦੋਂ ਮਿਲਦੇ ਨੇ, ਕਈ ਵਾਰੀ 6 ਮਹੀਨੇ ਸਾਲ ਬਾਅਦ ਮਿਲਦੇ ਨੇ, ਤਾਂ ਉਦੋਂ ਫਿਰ ਦਿਲ ਵਾਲੀਆਂ ਗੱਲਾਂ ਕਰਦੇ ਨੇ, ਤਾਂ ਉਹ ਵੀ ਚੰਗਾ ਲੱਗਦਾ। ਕਿਤੇ ਫੋਨ ਵੀ ਲਾ ਲੈਂਦੇ ਨੇ, ਉਹ ਵੀ ਚੰਗਾ ਲੱਗਦਾ। ਸੋ ਆਦਾਨ ਪ੍ਰਦਾਨ ਗੱਲਾਂ ਦਾ ਹੋਣਾ ਚਾਹੀਦਾ ਆ। ਇਹ ਜਿਹੜਾ ਇੱਕ ਦੂਜੇ ਨਾਲ ਗੱਲ ਕਰਨੀ ਆ, ਇਹ ਬੜੀ ਅਹਿਮ ਹੈ, ਇਹ ਹਰ ਬੰਦਾ ਕਰਦਾ। ਜੇ ਕੋਈ ਕਹੋ ਨਾ ਵੀ ਇਹ ਬੰਦਾ ਕਰਦਾ ਨਹੀਂ ਗੱਲ, ਇਹ ਬੜਾ ਚੁੱਪ ਰਹਿੰਦਾ ਆ, ਇਹ ਦਿਲ ਦੇ ਭੇਤ ਨਹੀਂ ਖੋਲਦਾ, ਨਹੀਂ ਇੱਦਾਂ ਨਹੀਂ ਹੈਗੀ। ਇਹ ਰੱਬ ਨੇ ਸਾਨੂੰ ਇੱਕ ਦਾਤ ਹੀ ਦਿੱਤੀ, ਰੱਖ ਲਓ ਇੱਕ ਮੈਕਨਿਜ਼ਮ ਲਾਇਆ ਹੋਇਆ ਜਿਹੜਾ ਕਿ ਹੋਣਾ ਹੀ ਹੋਣਾ ਆ। ਕੋਈ ਵੀ ਬੰਦਾ ਜੇ ਇਸ ਗੱਲੋਂ ਡਰਦਾ ਕਿ ਮੇਰੀ ਗੱਲ ਬਾਹਰ ਚਲੇ ਜਾਏਗੀ, ਤਾਂ ਡਰਨਾ ਵੀ ਚਾਹੀਦਾ ਹੈ। ਉਸ ਨੂੰ ਆਪਣੇ ਦੋਸਤ ਮਿੱਤਰ ਪਿਆਰੇ ਕਿਸ ਨਾਲ ਉਹ ਗੱਲ ਕਰਦਾ ਸੋਚ ਸਮਝ ਕੇ ਚੁਣਨੇ ਚਾਹੀਦੇ ਨੇ। ਪਰ ਇੱਦਾਂ ਨਾ ਹੋਵੇ ਕਿ ਤੁਸੀਂ ਬੰਦੇ ਕਰ ਲਓ ਸਾਰੇ ਦਰਵਾਜ਼ੇ, ਅਤੇ ਫਿਰ ਅੰਦਰੇ ਗੁੱਬ ਗੁਬਾਟ ਹੋ ਜਾਵੇ ਅਤੇ ਗੱਲ ਬਾਹਰ ਨਿਕਲਣੀ ਨਹੀਂ, ਅਤੇ ਉਹ ਗਮਾਂ ਦੇ ਵਿੱਚ ਬਦਲ ਜਾਵੇ, ਡਿਪਰੈਸ਼ਨ 'ਚ ਬਦਲ ਜਾਵੇ। ਸੋ ਕਈ ਬੰਦੇ ਕੰਧਾਂ ਨਾਲ ਵੀ ਗੱਲਾਂ ਕਰ ਲੈਂਦੇ ਨੇ, ਗੱਲ ਕਰਨੀ ਆਉਣੀ ਚਾਹੀਦੀ ਹੈ। ਕਈ ਬੰਦੇ ਸ੍ਰਿਸ਼ਟੀ ਨਾਲ ਗੱਲਾਂ ਕਰ ਲੈਂਦੇ ਨੇ, ਕੁਦਰਤ ਨਾਲ ਕਰ ਲੈਂਦੇ ਨੇ, ਕਈ ਬੰਦੇ ਆਪਣੇ ਆਪ ਨਾਲ ਹੀ ਗੱਲਾਂ ਕਰ ਲੈਂਦੇ ਨੇ। ਆਪੇ ਨਾਲ ਮਸਲਤ, ਆਪੇ ਨਾਲ ਗਮ। ਗੁਰਬਾਣੀ ਦੇ ਵਿੱਚ ਵੀ ਆਉਂਦਾ ਕਿ ਜਿਹੜਾ ਅੰਦਰ ਸਾਡੇ ਬੈਠਾ ਹੈ ਨਾ, ਉਹੀ ਸਾਡਾ ਮਿੱਤਰ ਹੈ ਅਸਲੀ। ਸੋ ਅਸੀਂ ਤਾਂਘਦੇ ਹਾਂ ਕਿ ਬਾਹਰ ਕੋਈ ਸਾਡਾ ਮਿੱਤਰ ਹੋਵੇ, ਉਹਦੇ ਨਾਲ ਅਸੀਂ ਗੱਲ ਕਰੀਏ। ਵੈਸੇ ਤਾਂ ਦੂਸਰੇ ਬੰਦਾ ਜਿਹੜਾ ਦੂਸਰਾ ਹੁੰਦਾ, ਉਹਦੇ 'ਚ ਵੀ ਰੱਬ ਰੂਪ ਹੀ ਵੱਸਦਾ ਹੁੰਦਾ ਆ। ਪਰ ਕਈ ਵਾਰੀ ਇਹ ਡਰ ਲੱਗਦਾ ਕਿ ਮਿਸਯੂਜ਼ ਨਾ ਕਰ ਲਵੇ, ਉਹਦਾ ਲੈਵਲ ਕੀ ਹੈ। ਅਤੇ ਮਹਾਰਾਜ ਨੇ ਵੀ ਇਹ ਤਰੀਕਾ ਕੱਢਿਆ, ਤੱਤ ਕੱਢ ਕੇ ਜ਼ਿੰਦਗੀ ਦੇ ਸਾਰੇ ਅਧਿਐਨ ਕਰਕੇ, ਕਿ ਅਗਰ ਅਸੀਂ ਗੱਲਾਂ ਕਰਨ ਦੇ ਲਈ ਆਪਣੇ ਅੰਦਰ ਆਪਣੇ ਜਿਹੜਾ ਮਾਲਕ ਬੈਠਾ ਆ ਉਹਦੇ ਨਾਲ ਹੀ ਦੋਸਤੀ ਪਾ ਲਈਏ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਸੋ ਇਹ ਪਰਮ ਤੱਤ ਗਿਆਨ ਜਿਹੜਾ ਆਉਂਦਾ ਆ ਜਦੋਂ ਅਸੀਂ ਧਰਮ ਨੂੰ ਅਪਣਾਉਂਦੇ ਹਾਂ ਅਤੇ ਉੱਤੇ ਚੱਲਣ ਦੀ ਟਰਾਈ ਕਰਦੇ ਹਾਂ, ਕੁਛ ਸੁਣਨ ਦੀ ਇੱਛਾ ਰੱਖਦੇ ਹਾਂ, ਸਿੱਖਣ ਦੀ ਇੱਛਾ ਰੱਖਦੇ ਹਾਂ, ਤਾਂ ਫਿਰ ਅਸੀਂ ਇਹੋ ਜਿਹੇ ਗੁਣ ਗ੍ਰਹਿਣ ਕਰਦੇ ਹਾਂ। ਖੈਰ, ਸ਼ੁਰੂ ਦੇ ਵਿੱਚ ਹੀ ਸਿਧਾਂਤਕ ਗੱਲ ਸ਼ੁਰੂ ਹੋ ਗਈ, ਤਰੀਕ ਹੀ ਦੱਸੀ ਸੀ ਅਜੇ। ਸੋ ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਗੀਤ ਸੰਗੀਤ ਤਾਂ ਨਹੀਂ ਹੋਣਾ, ਮਾਫ਼ੀ ਚਾਹੁੰਦੇ ਹਾਂ, ਕੁਛ ਆਏ ਪਏ ਨੇ ਗੀਤ ਮਲਹੋਤਰਾ ਸਾਹਿਬ ਵੱਲੋਂ ਅਤੇ ਭੁਪਿੰਦਰ ਸਿੰਘ ਹੋਣਾ ਵੱਲੋਂ, ਅਤੇ ਉਹ ਮੈਂ ਆਉਣ ਵਾਲੇ ਹਫ਼ਤਿਆਂ 'ਚ ਪਲੇ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਜਿੱਥੋਂ ਵੀ ਤੁਸੀਂ ਜੁੜੇ ਹੋਏ ਹੋ ਨਾ, ਤੁਹਾਡਾ ਮੈਂ ਇੱਕ ਵਾਰੀ ਫਿਰ ਸਵਾਗਤ ਕਰਦਾ ਹਾਂ। ਅਤੇ ਅੱਜ ਮੌਸਮ ਦੀ ਜਾਣਕਾਰੀ ਅਸੀਂ ਸਾਂਝੀ ਕਰ ਲਈਏ। ਮੌਸਮ ਕੌਫ ਸਰਵਰ ਦੇ ਵਿੱਚ ਦਿਨ ਟਿਕਿਆ ਹੋਇਆ, ਹਲਕੇ ਬੱਦਲ ਸਮੁੰਦਰ 'ਚ ਮੈਨੂੰ ਦਿਖਾਈ ਦੇ ਰਹੇ ਨੇ, ਸਮੁੰਦਰ ਦੇ ਲਾਗੇ ਲਾਗੇ। ਪਰ ਜਿੱਦਾਂ ਜਿੱਦਾਂ ਸਮੁੰਦਰ ਵੱਲ ਨੂੰ ਮੇਰੀ ਝਾਤੀ ਪਈ ਆ ਸਵੇਰੇ ਉੱਠ ਕੇ, ਤਾਂ ਬਹੁਤ ਘਣੇ ਸੰਘਣੇ ਬੱਦਲ ਜਿਹੜੇ ਆ ਸਮੁੰਦਰ ਦੇ ਵਿੱਚ ਨੇ। ਇਸਦਾ ਇੱਕ ਕਾਰਨ ਹੈ, ਇੱਕ ਲੋਅ ਪ੍ਰੈਸ਼ਰ ਜਿਹੜਾ ਬਿਲਡਅਪ ਹੋ ਰਿਹਾ ਹੈ ਸਮੁੰਦਰ ਦੇ ਵਿੱਚ ਈਸਟ ਕੋਸਟ ਦੇ ਉੱਤੇ, ਇਹਦੇ ਗੱਲ ਕਰਾਂਗੇ। ਪਰ ਸਿਡਨੀ ਦੇ ਵਿੱਚ 8.2, ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 8.6 ਡਿਗਰੀ, ਬ੍ਰਿਸਬਨ ਦੇ ਵਿੱਚ ਵੀ ਸ਼ਾਵਰ ਦੱਸੇ ਜਾ ਰਹੇ ਨੇ 13.8, ਪਰਥ ਦੇ ਵਿੱਚ ਇਸ ਵੇਲੇ 12.5 ਡਿਗਰੀ ਆ, ਐਡਲੇਡ ਵਿੱਚ 10.6, ਕੈਨਬਰਾ ਠੰਡਾ -3.5 ਸੀਗਾ ਜੀ ਅੱਜ 6:30 ਵਜੇ, ਹੋਬਾਰਟ ਦੇ ਵਿੱਚ ਹਲਕਾ ਮੀਂਹ ਦੱਸਿਆ ਜਾ ਰਿਹਾ 8.2, ਪਰ ਹਵਾਵਾਂ ਵੀ ਨੇ। ਹੁਣ ਗੱਲ ਕਰਨੀ ਆਪਾਂ ਜਿਹੜੇ ਆਪਾਂ ਲੋਅ ਪ੍ਰੈਸ਼ਰ ਦੀ ਗੱਲ ਕਰਦੇ ਹਾਂ, ਸਕਰੀਨ 'ਤੇ ਤੁਸੀਂ ਦੇਖ ਵੀ ਰਹੇ ਹੋ ਕਿ ਬਹੁਤ ਲਾਲ ਸੰਘਣਾ ਘਣਾ ਇੱਕ ਲੋਅ ਪ੍ਰੈਸ਼ਰ ਮੀਂਹ ਦੇ ਨਾਲ ਭਰਿਆ ਹੋਇਆ, ਇਹ ਮੰਗਲਵਾਰ ਤੱਕ ਇੱਦਾਂ ਦਾ ਰੂਪ ਧਾਰਨ ਕਰ ਲਏਗਾ। ਅੱਜ ਐਤਵਾਰ ਹੈ, ਸੋ 2 ਦਿਨਾਂ ਤੱਕ ਇਹ ਅੰਦਾਜ਼ਾ ਲਗਾ ਰਹੇ ਨੇ ਮਾਡਲਿੰਗ ਦੇ ਹਿਸਾਬ ਨਾਲ, ਸੁਪਰ ਕੰਪਿਊਟਰ ਜਿਹੜਾ ਕਹਿੰਦੇ ਨੇ ਉਹਦੇ ਨਾਲ ਮਾਡਲਿੰਗ ਦੇ ਹਿਸਾਬ ਨਾਲ ਅੰਦਾਜ਼ਾ ਲਗਾ ਰਹੇ ਨੇ, ਜਿਸ ਦੇ ਨਾਲ ਐਨ ਉਹੀ ਹਾਲਾਤ ਫਿਰ ਬਣਨ ਦੇ ਆਸਾਰ ਨੇ ਜਿਹੜਾ 1.5 ਮਹੀਨੇ ਪਹਿਲਾਂ ਹੜ੍ਹ ਆਇਆ ਸੀ ਨਾ ਮਿਡ ਨੌਰਥ ਕੋਸਟ 'ਤੇ, ਉਹੀ ਦੁਬਾਰਾ ਫਿਰ ਰਿਪੀਟ ਹੋਣ ਦੇ ਖਦਸ਼ੇ ਨੇ। ਰੱਬ ਭਲੀ ਕਰੇ ਇਹ ਟਲ ਜਾਵੇ ਤਾਂ ਜ਼ਿਆਦਾ ਵਧੀਆ, ਪਰ ਉਹਦੀ ਕੁਦਰਤ ਉਹਦੇ ਮੂਹਰੇ ਕੁਛ ਨਹੀਂ ਕਰ ਸਕਦੇ, ਉਹਦਾ ਜੋ ਭਾਣਾ ਆ ਉਹ ਹੋਣਾ ਹੀ ਹੋਣਾ ਹੈ। ਸੋ ਇਹ ਜਿਹੜਾ ਸਿਡਨੀ ਤੋਂ ਉੱਤੋਂ ਲੈ ਕੇ ਵੋਲੰਗੋਂਗ ਤੋਂ ਸ਼ੁਰੂ ਕਰਕੇ ਰੱਖ ਲਓ, ਇਹ ਕੌਫ ਸਾਰਬਰ ਤੱਕ ਤਕਰੀਬਨ 700 ਕਿਲੋਮੀਟਰ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਮੀਂਹ ਜ਼ਿਆਦਾ ਪੈਣ ਦੇ ਆਸਾਰ ਦਿਖਾਈ ਦੇ ਰਹੇ ਨੇ। ਇਹ ਵੈਦਰ ਬਿਊਰੋ ਵੱਲੋਂ ਵਾਰਨਿੰਗ ਵੀ ਇਸ਼ੂ ਹੈ, ਮੇਜਰ ਨਿਊਜ਼ ਦੇ ਵਿੱਚ ਵੀ ਆ ਰਿਹਾ। ਸੋ ਆਪਣੀ ਤਿਆਰੀ ਜ਼ਰੂਰ ਰੱਖੋ, ਅਸੈਂਸ਼ੀਅਲਸ ਜਿਹੜੇ ਨੇ ਜੋ ਵੀ ਹੈ ਉਹ ਆਪਣਾ ਰੱਖੋ, ਅਤੇ ਬਾਕੀ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਨਾ ਹਰੇਕ ਔੜੀ ਸੌੜੀ ਦੇ ਲਈ। ਨਾ ਵਾਰਨਿੰਗਸ ਆ, ਪਹਿਲਾਂ ਤਾਂ ਵਾਰਨਿੰਗ ਮਿਲਦੀਆਂ ਨਹੀਂ ਸੀ ਹੁੰਦੀਆਂ, ਅਤੇ ਹੁਣ ਵਾਰਨਿੰਗਸ ਹੈਗੀਆਂ ਨੇ, ਇਸ ਕਰਕੇ ਇਹਦੇ ਬਾਰੇ ਗੱਲ ਕਰਨੀ ਜ਼ਰੂਰੀ ਸਮਝਦਾ ਮੈਂ। ਸੋ ਦਿਨ ਐਤਵਾਰ ਦਾ ਤੁਹਾਡਾ ਕਿਵੇਂ ਚੜ੍ਹਿਆ ਇਹ ਸਾਨੂੰ ਜ਼ਰੂਰ ਦੱਸਿਓ, ਕੀ ਕਰ ਰਹੇ ਹੋ, ਚਾਹ ਪਾਣੀ ਪੀ ਲਿਆ, ਅੱਜ ਸਿਆਲ ਹੈ, ਅਤੇ ਕੀ ਤੁਸੀਂ ਰਜਾਈ ਨੂੰ ਛੱਡ ਦਿੱਤਾ ਕਿ ਰਜਾਈ ਤੁਹਾਨੂੰ ਛੱਡ ਨਹੀਂ ਰਹੀ, ਕਿਉਂਕਿ ਐਤਵਾਰ ਹੁੰਦਾ ਛੁੱਟੀ ਵਾਲਾ ਦਿਨ ਹੁੰਦਾ, ਅਤੇ ਬਾਹਰ ਘਾਹ ਵੀ ਹੋਇਆ ਹੁੰਦਾ ਕੱਟਣ ਵਾਲਾ, ਅਤੇ ਪ੍ਰੈਸ਼ਰ ਵੀ ਹੁੰਦਾ ਵੀ ਘਾਹ ਕੱਟਣਾ ਆ, ਫਿਰ ਗੁਰੂ ਘਰ ਵੀ ਜਾਣਾ ਆ, ਅਤੇ ਉਸ ਤੋਂ ਬਾਅਦ ਸ਼ਾਮ ਨੂੰ ਕੋਈ ਨਾ ਕੋਈ ਬਾਰਬੀਕਿਊ ਵੀ ਹੁੰਦਾ, ਕੋਈ ਹੈ ਨਾ ਕਿਤੇ ਆਉਣਾ ਜਾਣਾ, ਡਿਨਰ ਵਗੈਰਾ, ਕਬੀਲਦਾਰੀਆਂ, ਰਿਸ਼ਤੇਦਾਰੀਆਂ, ਬੜਾ ਕੁਛ ਹੁੰਦਾ। ਖੈਰ, ਇਸ ਦੇ ਦੌਰਾਨ ਅਸੀਂ ਜੇ ਗੱਲਾਂ ਬਾਤਾਂ ਕਰਕੇ ਕੁਛ ਹੋਰ ਵਾਧਾ ਕਰ ਸਕੀਏ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਸਲੀਨ ਕੌਰ ਵੀ ਹੌਰਸ਼ਮ ਤੋਂ ਪ੍ਰੋਗਰਾਮ ਅਬਜ਼ਰਵ ਕਰ ਰਹੇ ਨੇ, ਅਤੇ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਛੇਤੀ ਹੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਿਆ ਕਰਨਗੇ। ਅਮਰੀਕ ਸਿੰਘ ਫਲੋਰਾ ਜੀ ਵੀ ਤਿਆਰੀ ਕਰ ਰਹੇ ਨੇ, ਉਹ ਵੀ ਬੈਠਕਾਂ ਮਾਰ ਰਹੇ ਨੇ, ਅਤੇ ਉਹ ਵੀ ਪ੍ਰੋਗਰਾਮ 'ਚ ਆਉਣਗੇ। ਜੀ ਐਸ ਚਾਲ ਵੀ ਤਿਆਰ ਨੇ। ਸੋ ਅੱਜ ਗੱਲਾਂ ਬਾਤਾਂ ਜਿਹੜੀਆਂ ਅਸੀਂ ਕਰਨੀਆਂ ਨੇ ਉਹਦੇ ਵਿੱਚ ਦੇਖੋ, ਅਧਿਆਤਮਕ ਆਪਾਂ ਗੱਲ ਸ਼ੁਰੂ 'ਚ ਕਰ ਲਈ ਹੈ, ਅਤੇ ਅਗਰ ਕੋਈ ਸਵਾਲ ਹੋਰ ਵੀ ਕਿਸੇ ਸੱਜਣ ਮਿੱਤਰ ਪ੍ਰੇਮੀ ਦਾ ਹੈਗਾ ਤਾਂ ਜ਼ਰੂਰ ਭੇਜ ਸਕਦੇ ਨੇ। ਤਾਂ ਖਬਰਾਂ ਜਿਹੜੀਆਂ ਨੇ ਜਾਂ ਜਿਹੜੇ ਨਿਊਜ਼ ਚੱਲ ਰਹੀ ਆ, ਚਲੰਤ ਮਾਮਲੇ ਚੱਲ ਰਹੇ ਨੇ, ਉਹਨਾਂ 'ਤੇ ਵੀ ਗੱਲ ਕਰਨੀ ਬਣਦੀ ਆ, ਕਿਉਂਕਿ ਇਹ ਸਾਡੇ ਜੋ ਸਿਸਟਮ ਚੱਲ ਰਹੇ ਨੇ ਇਹ ਸਾਰੇ ਸਾਨੂੰ ਪਤਾ ਹੋਣੇ ਚਾਹੀਦੇ ਨੇ। ਅਸੀਂ ਇੱਕ ਕੰਟਰੀ 'ਚ ਰਹਿ ਰਹੇ ਹਾਂ, ਵੈਸਟਰਨ ਕੰਟਰੀ 'ਚ ਰਹਿ ਰਹੇ ਹਾਂ, ਜਿੱਥੇ ਹਰ ਚੀਜ਼ ਇੱਕ ਦੂਜੇ ਨਾਲ ਲਿੰਕ ਹੋ ਗਈ ਆ, ਆਟੋਮੈਟਿਕਲੀ ਹੋ ਗਈ ਆ, ਨਾ ਚਾਹੁੰਦਿਆਂ ਹੋਇਆਂ ਲਿੰਕ ਹੋ ਗਈ ਆ। ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਅਸੀਂ ਇੱਕ ਦੂਜੇ 'ਤੇ ਡਿਪੈਂਡੈਂਟ ਹੁੰਦੇ ਸੀ, ਆਂਢ ਗੁਆਂਢ ਦੇ ਵਿੱਚ ਕਿਸੇ ਕੋ ਕੋਈ ਚੀਜ਼ ਹੈ, ਕਿਸੇ ਕੋ ਕੋਈ ਚੀਜ਼ ਹੈ, ਅਤੇ ਉਹ ਜਿਹੜੀ ਡਿਪੈਂਡੈਂਸੀ ਸੀ, ਇੱਕ ਦੂਜੇ 'ਤੇ ਨਿਰਭਰਤਾ ਸੀ, ਉਹ ਪਿੰਡ ਪੱਧਰ 'ਤੇ ਸੀ। ਪਿੰਡ ਪੱਧਰ 'ਤੇ ਵੀ ਰੱਖ ਲਓ ਕਿ ਮੁਹੱਲੇ ਪੱਧਰ 'ਤੇ ਸੀ, ਫਿਰ ਚਲੋ ਇੱਦਾਂ ਰੱਖ ਲਓ ਵੀ ਆਲੇ ਦੁਆਲੇ ਇੱਕ ਦੋ ਪਿੰਡਾਂ ਦੇ ਉੱਤੇ ਨਿਰਭਰ ਹੋਣ ਲੱਗ ਪਏ, ਜਿਹੜੇ ਕੰਮ ਏ ਉਹ ਫਲਾਨੇ ਪਿੰਡ ਆ ਉਹਨਾਂ ਨੂੰ ਲਿਆ, ਉਹਨਾਂ ਤੋਂ ਕੰਮ ਕਰਾ ਲਓ। 5-7 ਪਿੰਡ ਆਪਸ 'ਚ ਟ੍ਰੇਡ ਕਰਦੇ ਹੁੰਦੇ ਸੀਗੇ, ਅਤੇ ਨੇੜੇ ਇੱਕ ਸ਼ਹਿਰ ਹੋਣਾ, ਇੰਨੀ ਕੁ ਡਿਪੈਂਡੈਂਸੀ ਹੁੰਦੀ ਹੁੰਦੀ ਸੀ। ਸਾਰਾ ਜੋ ਕੁਛ ਉੱਥੇ ਉਪਜ ਹੁੰਦੀ ਸੀ ਉਹ ਇੱਕ ਦੂਜੇ ਨਾਲ ਵੰਡ ਕੇ ਟ੍ਰੇਡਿੰਗ ਚੱਲਦੀ ਸੀ। ਪਰ ਇਹ ਗਲੋਬਲਾਈਜੇਸ਼ਨ ਦੇ ਚੱਕਰ ਦੇ ਵਿੱਚ, ਪਾਪੂਲੇਸ਼ਨ ਬਹੁਤ ਜ਼ਿਆਦਾ ਵਧਣ ਦੇ ਚੱਕਰ ਦੇ ਵਿੱਚ ਐਡੇ ਸਿਸਟਮ ਬਣਾਉਣੇ ਪਏ ਕਿ ਸ਼ਹਿਰਾਂ ਨੂੰ ਫੀਡ ਕਰਨਾ ਪਿਆ। ਕਿੰਨੇ ਲੋਕ ਸ਼ਹਿਰਾਂ 'ਚ ਨੇ, ਸਿਡਨੀ ਵਰਗੇ ਦੇਖ ਲਓ 2-3 ਮਿਲੀਅਨ, ਸ਼ਾਇਦ 4 ਮਿਲੀਅਨ ਵੀ ਆਬਾਦੀ ਚੱਕੀ ਫਿਰਦੇ ਹੋਣਗੇ, ਹੈ ਨਾ। ਇੰਡੀਆ ਦੇ ਵਿੱਚ ਦਿੱਲੀ ਆ, ਹੈ ਨਾ, ਕਿੰਨੇ ਕਰੋੜ ਲੋਕ ਉੱਥੇ ਰਹਿ ਰਹੇ ਨੇ। ਹੁਣ ਉੱਥੇ ਕਿਹੜੇ ਕਣਕ ਲੱਗੀ ਹੋਈ ਆ 8 ਕਰੋੜ ਲੋਕਾਂ ਵਾਸਤੇ ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ, ਕਿੰਨੇ ਮਤਲਬ ਮਲਟੀ ਕਰੋੜ ਸਿਟੀਜ਼ ਨੇ। ਹੁਣ 1.5-2 ਲੱਖ ਦਾ ਤਾਂ ਆਮ ਕਸਬਾ ਹੀ ਹੋਈ ਜਾਂਦਾ ਆ ਪੰਜਾਬ ਦੇ ਵਿੱਚ। ਇੰਨਾ ਅੰਨਦਾਣਾ, ਇਹਨਾਂ ਨੂੰ ਖਾਣਾ ਪੀਣਾ ਜਾਂ ਹੋਰ ਜਿਹੜੀਆਂ ਰਸਦਾਂ ਕਿੱਦਾਂ ਪਹੁੰਚਾਉਣੀਆਂ, ਕਿੱਥੇ ਉਗਾਉਣੀਆਂ ਆ। ਸੋ ਉਹਦੇ ਨਾਲ ਇਹ ਸਾਰਾ ਸਿਸਟਮ ਲਿੰਕਡ ਹੈ। ਕਿਤੇ ਕੋਈ ਲੜਾਈ ਵੀ ਲੱਗਦੀ ਹੈ ਤਾਂ ਵੀ ਇਹ ਡਰ ਰਹਿੰਦਾ ਕਿਤੇ ਸਪਲਾਈ ਬੰਦ ਨਾ ਹੋ ਜਾਵੇ। ਐਗਜੈਕਟਲੀ ਆਹੀ ਕੁਛ ਹੋਇਆ। ਅਮਰੀਕਾ ਨੂੰ, ਇਜ਼ਰਾਈਲ ਨੂੰ ਕਿਉਂ ਲੜਾਈ ਬੰਦ ਕਰਨੀ ਪਈ? ਉਹ ਇਸ ਕਰਕੇ ਬੰਦ ਕਰਨੀ ਪਈ ਕਿਉਂਕਿ ਤੇਲ ਬੰਦ ਹੋ ਗਿਆ। ਉਹਨੇ ਤੇਲ ਪਾਣੀ ਬੰਦ ਕਰਤਾ ਵੀ ਅਸੀਂ ਲੰਘਣੇ ਨਹੀਂ ਦੇਣੇ ਉੱਥੋਂ ਗਲਫ ਦੇ ਵਿੱਚੋਂ ਸ਼ਿਪ। ਤੇਲ ਦੀ ਸਪਲਾਈ ਦੁਨੀਆ ਦੇ ਵਿੱਚ 12 ਦਿਨ ਦੀ ਹੈ, ਇਸੇ ਕਰਕੇ 12-day ਵਾਰ ਹੈ ਇਹ। ਇਹ ਸਾਰੇ ਜਿੰਨੇ ਵੀ ਵਿਸ਼ੇਸ਼ੱਗ ਆ, ਮਾਹਰ ਹੈ, ਉਹ ਇਹੀ ਕਹਿੰਦੇ ਨੇ ਕਿ 12 ਦਿਨ ਤੋਂ ਬਾਅਦ ਲੜਾਈ ਨਹੀਂ ਚੱਲ ਸਕਦੀ। ਜੇ ਸਪਲਾਈ ਬੰਦ ਕਰਤੀ ਤਾਂ ਜਿੰਨਾ ਆ ਤੇਲ ਹੈ ਇੰਨਾ ਸਟੋਰ ਨਹੀਂ ਹੋ ਸਕਦਾ ਜਿੰਨਾ ਅਸੀਂ ਵਰਤਦੇ ਹਾਂ। ਸੋ ਇੱਕ ਚੇਨ ਬਣੀ ਰਹਿਣੀ ਚਾਹੀਦੀ ਆ ਤਾਂ ਇਹ ਚੱਲਣਾ ਆ। ਅਗਰ ਇਹ ਬੰਦ ਹੋ ਗਿਆ ਤਾਂ ਹਾਹਾਕਾਰ ਮਚੇਗੀ। ਜਿਹੜੀ ਨੈਟੋ ਹੈ ਉਹਦਾ ਸਟੈਂਡਰਡ 1 ਮਹੀਨਾ ਆ ਕਿ ਨੈਟੋ ਦੀ ਲੜਾਈ ਲੱਗਦੀ ਹੈ ਤਾਂ ਨੈਟੋ ਕੋਲ ਜਿੰਨੀ ਮਸ਼ੀਨਰੀ ਹੈ, ਜਿੰਨੀ ਮਿਲਟਰੀ ਹੈ, ਉਹਨੂੰ ਸਪਲਾਈ ਕਰਨ ਵਾਸਤੇ 1 ਮਹੀਨੇ ਦੀ ਜ਼ਰੂਰੀ ਹੈ। ਕਿ ਅਗਰ ਕਿਸੇ ਕੰਟਰੀ ਨੇ ਨੈਟੋ 'ਚ ਜੁਆਇਨ ਕਰਨਾ ਹੈ ਨਾ, ਤਾਂ ਉਹਦੀ ਕੰਡੀਸ਼ਨ ਹੈ ਕਿ ਤੁਹਾਡੇ ਕੋਲ 1 ਮਹੀਨੇ ਦਾ ਤੇਲ ਜਿਹੜਾ ਆ ਉਹਦੀ ਕਪੈਸਿਟੀ ਤੁਹਾਨੂੰ ਬਣਾਉਣੀ ਪੈਣੀ ਆ ਆਰਮੀ ਦੇ ਹਿਸਾਬ ਨਾਲ। ਮੰਨ ਲਓ ਕਿ ਇੱਕ ਦੇਸ਼ ਦੇ ਕੋਲ 1000 ਗੱਡੀ ਹੈ, ਟੈਂਕ ਪਾ ਕੇ ਸਾਰੇ ਇੰਜਣ, ਉਹ ਕੈਲਕੂਲੇਟ ਕਰ ਲੈਂਦੇ ਨੇ ਵੀ ਇਹਨਾਂ ਨੂੰ ਜੇ ਲੜਾਈ ਲੱਗ ਜਾਵੇ ਤਾਂ ਕਿੰਨਾ ਤੇਲ 1 ਮਹੀਨੇ ਵਾਸਤੇ ਚਾਹੀਦਾ, ਅਤੇ ਉਨਾ ਤੇਲ ਦੀ ਉਹਨਾਂ ਨੂੰ ਸਟੋਰੇਜ, ਰਿਫਾਈਨ ਸਾਰਾ ਕੁਛ ਉਹ ਰੱਖਣੀ ਪੈਣੀ ਹੈ, ਮਿਨੀਮਮ ਰਿਕੁਆਇਰਮੈਂਟ ਹੈ। ਪਰ ਜਿਹੜੀ ਦੁਨੀਆ ਦੀ ਇਸ ਵੇਲੇ ਕਪੈਸਿਟੀ ਹੈ, ਜਿਹੜੇ ਕਿ ਮੈਂ ਵੀ ਪੜ੍ਹਦਾ ਰਿਹਾ ਅਤੇ ਸੁਣਦਾ ਵੀ ਰਿਹਾ, ਉਹ ਇਹ ਦੱਸਦੇ ਨੇ ਕਿ ਦੁਨੀਆ ਕੋਲ ਸਿਰਫ 12 ਦਿਨ ਦੀ ਕਪੈਸਿਟੀ ਹੈ ਤੇਲ ਦੀ। ਸੋ ਅਗਰ 12 ਦਿਨ ਤੋਂ ਬਾਅਦ ਲੜਾਈ ਚੱਲਦੀ ਸੀ ਜਾਂ ਉਹ ਰਾਹ ਬੰਦ ਕਰ ਦਿੰਦੇ 12 ਦਿਨਾਂ ਤੋਂ ਬਾਅਦ, ਤਾਂ ਬਹੁਤ ਤਰਸੱਲੀ ਮਚਣੀ ਸੀ। ਇਸ ਕਰਕੇ ਮਜਬੂਰੀ ਹੋ ਗਈ ਸੀਗੀ ਪੱਛਮ ਦੀ ਕਿ ਇਹ ਲੜਾਈ ਬੰਦ ਕੀਤੀ ਜਾਵੇ, ਕਿਉਂਕਿ ਉਹ ਤਹਿਸ ਨਹਿਸ ਤਾਂ ਉਹ ਨਹੀਂ ਹੋਣਾ ਸੀ। ਇਰਾਨ ਤਾਂ ਪਹਿਲਾਂ ਹੀ ਉਹਨਾਂ ਨੇ ਬਲੌਕ ਕੀਤਾ ਆ, ਇਰਾਨ ਨੂੰ ਤਾਂ ਪਹਿਲੇ ਨਹੀਂ ਉਹ ਸਾਹ ਆਣ ਦਿੰਦੇ। ਸੋ ਇਸ ਕਰਕੇ ਨੁਕਸਾਨ ਉਹਨਾਂ ਦਾ ਆਪਣਾ ਹੀ ਹੋਣਾ ਸੀ। ਇੱਕ ਚੰਗੀ ਗੱਲ ਵੀ ਆ ਇਹਦੇ ਵਿੱਚ, ਇਹ ਚੰਗੀ ਗੱਲ ਵੀ ਨਿਕਲੀ ਕਿ ਉਹਨਾਂ ਦਾ ਆਪਣਾ ਹੀ ਜਿਹੜਾ ਲਾਈਫ ਸਟਾਈਲ ਹੈ ਉਹਦਾ ਡਰ ਕਾਰਨ ਉਹਨਾਂ ਨੂੰ ਇਹ ਗੱਲ ਹੋਈ। ਹੁਣ ਜਿਹੜੀ ਖਬਰਾਂ ਥੋੜ੍ਹੀਆਂ ਆਪਾਂ ਸ਼ੇਅਰ ਕਰ ਲਈ, ਅਮਰੀਕ ਭਾਅ ਜੀ ਆਉਂਦੇ ਹੋਣਗੇ, ਜਿਹੜੀ ਮੇਨ ਖਬਰ ਇਹ ਚੱਲ ਰਹੀ ਸੀਗੀ ਕਿ ਇਰਾਨ ਦੇ ਬਹੁਤ ਸਾਰੇ ਜਿਹੜੇ ਸਾਇੰਟਿਸਟ ਜਨਰਲ ਉਹ ਮਾਰ ਦਿੱਤੇ ਜੀ ਇਜ਼ਰਾਈਲ ਨੇ, ਮਰੇ ਵੀ ਆ। ਇਰਾਨ ਦੇ ਜਿਹੜੇ ਰੈਵੋਲਿਊਸ਼ਨਰੀ ਗਾਰਡ ਆ ਉਹਨਾਂ ਦੇ ਹੈੱਡ ਮਰੇ ਆ, ਅਤੇ ਹੋਰ ਵੀ ਜਨਰਲ ਮਰੇ ਨੇ, ਸਾਇੰਟਿਸਟ ਵੀ ਮਰੇ ਨੇ ਹਮਲੇ ਦੇ ਵਿੱਚ, ਕਿਉਂਕਿ ਅਚਾਨਕ ਹਮਲਾ ਕੀਤਾ ਗਿਆ ਸੀ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਔਰ ਇਹਦੇ ਵਿੱਚ ਲੱਖਾਂ ਹੀ ਲੋਕ ਜਿਹੜੇ ਨੇ ਉਹ ਸ਼ਾਮਲ ਹੋਏ ਨੇ, ਅਤੇ 720 ਵੱਧ ਫੌਜੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹਜ਼ਾਰਾਂ ਲੋਕ ਮਾਰੇ ਗਏ ਨੇ। 640 ਤਾਂ ਉਹ ਦੱਸਦੇ ਨੇ ਨਾ, ਪਰ ਬਹੁਤ ਸਾਰੇ ਲੋਕ ਮਾਰੇ ਗਏ ਨੇ, ਅਤੇ ਬਹੁਤ ਸਾਰੇ ਇਹੋ ਜਿਹੇ ਕਮਾਂਡਰ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੀਆਂ ਖਬਰਾਂ ਛਪੀਆਂ ਕਿ ਉਹਨਾਂ ਨੂੰ ਮਾਰ ਦਿੱਤਾ ਪਰ ਉਹ ਨਹੀਂ ਮਾਰ ਸਕੇ। ਉਹਨਾਂ ਦੀ ਫੋਟੋਆਂ ਵੀ ਆ ਰਹੀਆਂ ਨੇ, ਉਹਨਾਂ ਦੇ ਵੀਡੀਓ ਵੀ ਆ ਰਹੇ ਨੇ। ਸੋ ਇੱਕ ਲੜਾਈ ਦੇ ਵਿੱਚ ਬੜਾ ਕੁਛ ਚੱਲਦਾ ਆ, ਝੂਠ, ਫਰੇਬ, ਪ੍ਰੋਪੋਗੈਂਡਾ, ਨੈਰੇਟਿਵ, ਬੜਾ ਕੁਝ ਸਿਰਜਣਾ ਪੈਂਦਾ ਹੈ ਲੜਾਈ ਨੂੰ ਅੱਗੇ ਤੋਰਨ ਵਾਸਤੇ। ਅਤੇ ਉਸ ਤੋਂ ਬਾਅਦ ਹੁਣ ਆਪਾਂ ਸਮਝੌਤਿਆਂ 'ਤੇ ਆ ਜਾਂਦੇ ਹਾਂ। ਕੱਲ੍ਹ ਅਮਰੀਕ ਭਾਅ ਜੀ ਨੇ ਥੋੜ੍ਹਾ ਜਿਹਾ ਮੇਰੇ 'ਤੇ ਮਿਹਣਾ ਕੱਸਿਆ ਸੀਗਾ, ਸ਼ਾਇਦ ਅੱਜ ਪੁੱਛਾਂਗੇ ਕਿਉਂ, ਕਿ ਤੁਸੀਂ ਟਰੰਪ ਦੇ ਅਗੇਂਸਟ ਬੋਲ ਰਹੇ ਹੋ, ਟਰੰਪ ਨੂੰ ਥੱਲੇ ਲਾ ਰਹੇ ਹੋ। ਅਤੇ ਮੈਂ ਭਾਅ ਜੀ ਮੈਂ ਨਹੀਂ ਥੱਲੇ ਲਾ ਰਿਹਾ, ਹੁਣ ਬੰਦਾ ਆਪੇ ਹੀ ਥੱਲੇ ਲੱਗੀ ਜਾਵੇ ਤਾਂ ਮੈਂ ਹੁਣ ਇਹ 'ਚ ਕੀ ਕਰ ਸਕਦਾ। ਪਰ ਉਹ ਥੱਲੇ ਨਹੀਂ ਲੱਗਣ ਦੀ ਕੋਸ਼ਿਸ਼ ਕਰ ਰਿਹਾ, ਉਹ ਉਤਾਂਹ ਚਾੜਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਕੱਲ੍ਹ ਵੀ ਕਿਹਾ ਸੀ ਕਿ ਉਹ ਨੋਬਲ ਪੀਸ ਪ੍ਰਾਈਜ਼ ਲੈਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਉਹ ਲੜਾਈ ਸਮਝੌਤੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਬਾਅਦ 'ਚੋਂ ਪਤਾ ਲੱਗਦਾ ਲੜਾਈ ਸ਼ੁਰੂ ਵੀ ਉਹੀ ਕਰਾ ਰਿਹਾ। ਅਤੇ ਖੈਰ, ਲੜਾਈਆਂ ਦੁਨੀਆ ਦੇ ਵਿੱਚ ਖਿੱਚੋ ਤਾਣਾ ਬਹੁਤ ਚੱਲ ਰਹੀਆਂ ਆ। ਅਫਰੀਕਾ ਕੰਟਰੀ ਦੇ ਵਿੱਚ ਕਈ ਦੇਸ਼ ਆਪਸ ਦੇ ਵਿੱਚ ਸਿੰਗ ਪਸਾਈ ਬੈਠੇ ਨੇ, ਔਰ ਉਹਦੇ ਵਿੱਚ ਲੱਖਾਂ ਹੀ ਲੋਕ, ਮਿਲੀਅਨਸ ਮਿਲੀਅਨਸ ਜਿਹੜੇ ਨੇ ਉਹ ਬਰਬਾਦ ਹੋ ਚੁੱਕੇ ਨੇ। ਇੱਕ ਇਹੋ ਜਿਹੀ ਲੜਾਈ ਕੋਂਗੋ ਅਤੇ ਰਵਾਂਡਾ ਦੀ ਚੱਲ ਰਹੀ ਹੈ ਪਿਛਲੇ 14-15 ਸਾਲ ਤੋਂ, ਔਰ ਉਹਦੇ ਵਿੱਚ ਹੁਣ ਇੱਕ ਲੜਾਈ ਹੁੰਦੀ ਹੈ ਨਾ, ਕੱਢਣ ਪਾਉਣ ਨੂੰ ਫਿਰ ਕੁਛ ਨਹੀਂ ਰਹਿ ਜਾਂਦਾ, ਬਸ ਚੱਲੀ ਜਾਂਦੀ ਹੈ। ਇੱਕ ਕੰਮ ਚੰਗਾ ਕੀਤਾ ਅਮਰੀਕਾ ਨੇ ਕਿ ਇਹ ਲੜਾਈ ਜਿਹੜੀ ਹੈ ਇਹ ਦੋਨਾਂ ਦੀ ਇਹਨਾਂ ਨੇ ਰਜਾਮੰਦੀ ਕਰਾਈ ਹੈ। ਅਤੇ ਸਦੀਆਂ ਦੇ ਇਹ ਝਗੜੇ ਸੀ ਜਿਹੜੇ ਇਹ ਖਤਮ ਕੀਤੇ ਆ, ਅਤੇ ਦੋਨਾਂ ਦੇ ਕਾਂਗੋ ਅਤੇ ਰਵਾਂਡਾ ਦੇ ਵਿਦੇਸ਼ ਮੰਤਰੀਆਂ ਨੇ ਸਮਝੌਤੇ 'ਤੇ ਦਸਤਕ ਕਰਦਿਆਂ ਲੜਾਈ ਖਤਮ ਕਰਨ ਦੇ ਨਾਲ ਨਾਲ ਹੋਰ ਕੰਮ ਕਰਨ 'ਤੇ ਵੀ ਜ਼ੋਰ ਦਿੱਤੀ ਕਿ ਆਪਸੀ ਜਿਹੜਾ ਰੀਬਿਲਡ ਕਿੱਦਾਂ ਕੀਤਾ ਜਾਵੇ। ਹੁਣ ਇਹ ਸਮਝੌਤਾ ਕਿਉਂ ਕਰਾਇਆ ਗਿਆ? ਇਸ ਸਮਝੌਤੇ ਦੇ ਪਿੱਛੇ ਕਈ ਕਾਰਨ ਨੇ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਸਾਰੇ ਹੀ ਦੇਸ਼ ਅਫਰੀਕਾ ਦੇ, ਅਮਰੀਕਾ ਤੋਂ ਖਫਾ ਆ, ਵੈਸਟ ਤੋਂ ਖਫਾ ਆ, ਯੂਰਪ ਤੋਂ ਖਫਾ ਆ, ਕਿਉਂਕਿ ਇੱਥੇ ਜ਼ਿਆਦਾਤਰ ਫਰਾਂਸ ਵਾਲਿਆਂ ਨੇ, ਯੂਰਪੀਅਨਸ ਨੇ, ਡੱਚ ਅਤੇ ਇੰਗਲੈਂਡ ਅਤੇ ਅਮਰੀਕਾ ਵਾਲਿਆਂ ਦੀਆਂ ਕਲੋਨੀਆਂ ਇਹਨਾਂ ਨੇ ਬਣਾਈਆਂ, ਅਤੇ ਅਫਰੀਕਾ ਵਾਲੇ ਇਉਂ ਸਮਝਦੇ ਨੇ ਕਿ ਇਹਨਾਂ ਨੇ ਸਾਡੇ ਇਹ ਖਿੱਤੇ ਲੁੱਟੇ ਨੇ, ਅਤੇ ਹੌਲੀ ਹੌਲੀ ਇਹ ਉਹਨਾਂ ਨੂੰ ਤੋਰ ਰਹੇ ਨੇ, ਅਤੇ ਇਹਨਾਂ ਦਾ ਦਬਦਬਾ ਜਿਹੜਾ ਵੈਸਟ ਦਾ ਘੱਟਦਾ ਜਾ ਰਿਹਾ ਆ। ਅਤੇ ਇਹਦੇ ਕਾਰਨ ਕੀ ਹੋ ਰਿਹਾ, ਆਟੋਮੈਟਿਕ ਜਿਹੜਾ ਟਿਲਟ ਹੈ, ਝੁਕਾਅ ਆ ਇਹਨਾਂ ਦੇਸ਼ਾਂ ਦਾ, ਉਹ ਚੀਨ ਅਤੇ ਰੂਸ ਵੱਲ ਨੂੰ ਹੋ ਰਿਹਾ। ਇਸ ਨੂੰ ਕਾਊਂਟਰ ਕਰਨ ਦੇ ਲਈ ਹੁਣ ਗੁੱਡ ਬੋਏ ਬਣਨ ਦੇ ਚੱਕਰ ਦੇ ਵਿੱਚ ਵੀ ਅਸੀਂ ਤੁਹਾਡੇ ਸਮਝੌਤੇ ਕਰਾਉਣੇ ਆ, ਫਿਰ ਅਸੀਂ ਵੀ ਵਿੱਚ ਫਸੇ ਰਹਿਣਾ ਆ, ਜੇ ਨਾ ਹੋਇਆ ਤਾਂ ਤੁਸੀਂ ਫਿਰ ਇਹੋ ਕੁਛ ਹੋਣਾ। ਅਤੇ ਅਮਰੀਕਾ ਸਰਕਾਰ ਵੱਲੋਂ ਅਫਰੀਕਾ ਵਿੱਚ ਚੀਨ ਦਾ ਮੁਕਾਬਲਾ ਕਰਨ ਦੇ ਲਈ ਕਹਿੰਦੇ ਵੀ ਇਹ ਯਤਨ ਕੀਤੇ ਗਏ ਨੇ, ਇਹ ਕਾਫੀ ਮਹੱਤਵਪੂਰਨ ਹੈ। ਅਤੇ ਇੱਕ ਹੋਰ ਇਹਦੇ ਨਾਲ ਹੀ ਰਿਲੇਟਡ ਖਬਰ ਇਹ ਸੀਗੀ ਕਿ ਚੀਨ ਨੇ ਸਾਰੇ ਹੀ ਅਫਰੀਕਨ ਕੰਟਰੀ ਵਾਸਤੇ ਫਰੀ ਟ੍ਰੇਡ ਡੀਲ ਜਿਹੜੀ ਆ ਉਹ ਦੇ ਦਿੱਤੀ, ਜਿਹੜਾ ਤੁਸੀਂ ਸੌਦਾ ਵੇਚਣਾ ਲਿਆਓ ਸਾਨੂੰ ਦਿਓ, ਕੋਈ ਟੈਰਿਫ ਨਹੀਂ, ਕੋਈ ਟੈਰਿਫ ਨਹੀਂ ਲੱਗੂਗਾ ਤੁਹਾਡੇ 'ਤੇ, ਜਿੰਨੇ ਵੀ ਦੇਸ਼ ਹੈ ਆ ਜਾਓ ਲਿਆਓ ਸਮਾਨ ਸਾਰਾ ਆਪਣਾ। ਉਹਦੇ ਨਾਲ ਕੀ ਹੋਏਗਾ, ਕੋਈ ਵੀ ਸਮਾਨ ਉੱਥੋਂ ਨਿਕਲਦਾ ਆ, ਖਣਿਜ ਪਦਾਰਥ ਨਿਕਲਦਾ ਉਹਦੇ 'ਚੋਂ, ਲੋਹਾ ਨਿਕਲਦਾ, ਕਾਪਰ ਨਿਕਲਦਾ, ਲੀਥੀਅਮ ਨਿਕਲਦਾ, ਪ੍ਰੋਸੈਸਿੰਗ ਕਿੱਥੇ ਹੋਣੀ ਆ? ਉਹ ਪਾਵਰ ਹੈ ਨਹੀਂ, ਉਹ ਪਾਵਰ ਅਸਲ 'ਚ ਅਮਰੀਕਾ ਕੋਲ ਵੀ ਹੈ ਨਹੀਂ। ਅਮਰੀਕਾ ਦੀਆਂ ਵੀ ਜਿਹੜੀਆਂ ਰਿਫਾਈਨਰੀਆਂ ਉਹ ਬੰਦ ਹੋ ਚੁੱਕੀਆਂ ਨੇ, ਉਹ ਵੀ ਆਪਣੀ ਰਿਫਾਈਨ ਕਰਾਉਣ ਵਾਸਤੇ ਚੀਨ ਨੂੰ ਹੀ ਭੇਜਦੇ ਨੇ ਹੋਰ ਕੰਟਰੀਆਂ ਨੂੰ। ਅਤੇ ਅਫਰੀਕਾ 'ਚੋਂ ਅਗਰ ਲੋਹਾ ਨਿਕਲਿਆ, ਕਾਪਰ, ਕੁਛ ਵੀ ਲੀਥੀਅਮ ਨਿਕਲਿਆ, ਤਾਂ ਉਹ ਨਿਕਲ ਤਾਂ ਗਿਆ, ਪਰ ਉਹਦੇ ਨਾਲ ਕਰਨਾ ਕੀ ਆ, ਉਹਨੂੰ ਰਿਫਾਈਨ ਕਿੱਦਾਂ ਕਰਨਾ, ਉਹਨੂੰ ਪ੍ਰੋਡਕਟ ਦੇ ਵਿੱਚ ਕਿੱਦਾਂ ਬਦਲਣਾ, ਉਹਨੂੰ ਸੈੱਲ ਕਿੱਦਾਂ ਕਰਨਾ, ਵੇਚਣਾ ਕਿੱਦਾਂ, ਇਹ ਵਿਡੰਬਣਾ ਹੈ। ਉਹਦੇ ਲਈ ਇਨਵੈਸਟਮੈਂਟ ਚਾਹੀਦੀ ਆ, ਉਹਦੇ ਲਈ ਸਕਿੱਲ ਚਾਹੀਦਾ ਹੈ, ਉਹ ਅਫਰੀਕਾ 'ਚ ਹਜੇ ਨਹੀਂ ਡਿਵੈਲਪ ਹੋ ਗਿਆ, ਨਾ ਹੋਣ ਹੀ ਦੇਣਾ ਇਹਨਾਂ ਨੇ। ਸੋ ਇਸ ਕਰਕੇ ਚਾਈਨਾ ਨੇ ਇਹ ਪੱਤਾ ਖੇਡਿਆ ਕਿ ਲਿਆਓ ਜਿਹੜਾ ਸੌਦਾ ਲਿਆਉਣਾ ਲਿਆਓ, ਕੋਈ ਟੈਰਿਫ ਨਹੀਂ ਲੱਗੇਗਾ ਉੱਤੇ, ਅਤੇ ਸਾਰੇ ਦੇਸ਼ ਸਾਨੂੰ ਠੀਕ ਹੈ, ਸਾਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ, ਮਿੱਟੀ ਪੱਟੋ, ਜਹਾਜ਼ ਭਰੋ, ਆਸਟ੍ਰੇਲੀਆ ਵਾਂਗਰ ਚੀਨ ਨੂੰ ਭੇਜ ਦਿਓ। ਸੋ ਇਸ ਨੂੰ ਕਾਊਂਟਰ ਕਰਨ ਦੇ ਲਈ ਵੀ ਹੁਣ ਇੱਕ ਮੁਕਾਬਲਾ ਚੱਲ ਰਿਹਾ, ਅਤੇ ਦੇਖਿਓ ਆਉਣ ਵਾਲੇ 100 ਸਾਲ ਇਹ ਹੁਣ ਜਿਹੜਾ ਦੰਗਲ ਹੈ ਇਹ ਅਫਰੀਕਾ 'ਚ ਚੱਲਣਾ ਹੈ। ਅਤੇ ਮਿਡਲ ਈਸਟ ਤੋਂ ਕੁਛ ਸਿੱਖਿਆ ਜਾਂ ਨਹੀਂ ਸਿੱਖਿਆ, ਪਰ ਮਿਡਲ ਈਸਟ ਦੀ ਗੱਲ ਇਹ ਹੈ ਕਿ ਦੇਖੋ ਕਿੰਨਾ ਤੇਲ, ਕਿੰਨੇ ਰਿਸੋਰਸਿਸ ਉੱਥੇ ਹੈਗੇ ਨੇ, ਔਰ ਉਹ ਬਣਾਉਂਦੇ ਵੀ ਹੈ, ਕਿੰਨੀ ਪਾਪੂਲੇਸ਼ਨ ਨੂੰ ਸਸਟੇਨ ਵੀ ਕਰਦੇ ਨੇ ਰੇਗਿਸਤਾਨ ਦੇ ਮਾਹੌਲ ਦੇ ਵਿੱਚ। ਪਰ ਇਹਨਾਂ ਨੇ ਕੀ ਲੱਤ ਫੜੀ ਹੋਈ ਹੈ ਕਿ ਜਿਹੜਾ ਵੀ ਕੰਟਰੀ ਡਿਵੈਲਪ ਹੋਣ ਲੱਗਦਾ ਉਹਨੂੰ ਲੜਾਈ ਛੇੜ ਕੇ ਉਹਨੂੰ ਢਾਹ ਦਿੰਦੇ ਨੇ। ਸੋ ਜਿੱਥੇ ਸਾਡੇ ਖਣਿਜ ਪਦਾਰਥ ਸਾਡੇ ਕੋਲ ਹੈ, ਕਿਸੇ ਵੀ ਦੇਸ਼ ਕੋਲ ਹੈ, ਸਾਡੇ ਪੰਜਾਬ ਕੋਲ ਖੇਤੀ ਆ ਜਾਂ ਕੁਛ ਹੈ, ਸਨ ਉਹ 'ਚ ਤਾਂ ਅਸੀਂ ਪਰਪੱਕ ਹੈ, ਪਰ ਅਸੀਂ ਆਪਣੀ ਡਿਫੈਂਸ ਦੇ ਵਿੱਚ ਜ਼ੀਰੋ ਹਾਂ। ਉਹ ਜਦ ਜਿਹੜਾ ਮਰਜ਼ੀ ਜੀ ਕਰੇ, ਜਿਹੜੀ ਮਰਜ਼ੀ ਕੰਪਨੀ ਆਵੇ ਲੁੱਟ ਕੇ ਪੰਜਾਬ ਹਰਿਆਣਾ, ਜੋ ਵੀ ਕਿਸਾਨ ਜਿੱਥੋਂ ਦਾ ਵੀ ਆ ਉਹ ਲੈ ਜਾਵੇ, ਹੈ ਨਾ, ਨਾ ਨਾ ਕੁਛ ਉਹਨੇ ਲਾਉਣਾ ਅਤੇ ਨਾ ਕੁਛ ਉਹਨੇ ਕਰਨਾ, ਬਸ ਮਲਾਈ ਮਲਾਈ ਚੱਕ ਕੇ ਲੈ ਜਾਣੀ, ਹੈ ਨਾ। ਸੋ ਇਹੋ ਜਿਹੀ ਜਿਹੜੀ ਬਿਰਤੀ ਆ, ਇਹ ਵੀ ਮਤਲਬ ਘਾਤਕ ਹੈ, ਇਹਦੇ ਬਾਰੇ ਵੀ ਸੋਚਣਾ ਚਾਹੀਦਾ। ਹੁਣ ਇਹ ਜਿਹੜੀ ਲੜਾਈ ਇਰਾਨ ਅਤੇ ਇਰਾਕ ਦੀ ਚੱਲੀ, ਇਹਦੇ ਵਿੱਚ ਇਹ ਸਾਰਿਆਂ ਨੂੰ ਵੱਡੀ ਤਸਵੀਰ ਜਿਹੜੀ ਤੁਸੀਂ ਦੇਖਦੇ ਹੋ, ਬੈਂਜਾਮਿਨ ਨੇਤਨਯਾਹੂ, ਮੈਨੂੰ ਤਾਂ ਕਹਿਣਾ ਵੀ ਆਉਂਦਾ, ਅਮਰੀਕ ਭਾਅ ਜੀ ਤੋਂ ਪੁੱਛਾਂਗੇ ਵੀ ਮਾਸਟਰ ਜੀ ਹੈ ਵੀ ਕਿੱਦਾਂ ਦੇ, ਇਹਨੂੰ ਕਿੱਦਾਂ ਪ੍ਰੋਨਾਊਂਸ ਕਰਨਾ। ਇਹਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ, ਇਹਦੇ 'ਤੇ ਕੇਸ ਚੱਲ ਰਹੇ ਸੀ ਕਰਪਸ਼ਨ ਦੇ, ਜਿੱਦਾਂ ਮਜੀਠਾ 'ਤੇ ਚੱਲ ਰਹੇ ਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਹੁਣ ਉਹ ਕੇਸਾਂ ਨੂੰ ਕਹਿੰਦੇ ਵੀ ਰਫਾ ਦਫਾ ਕਰਨ ਦੇ ਲਈ ਜਾਂ ਦੱਬਣ ਦੇ ਲਈ, ਜਿਹੜਾ ਕਿ ਇਹਨੂੰ ਇਹਦੀ ਅਰੈਸਟ ਹੋਣੀ ਆ, ਕਰਪਸ਼ਨ ਕੇਸ ਆ ਬਹੁਤ ਤਕੜੇ ਇਹਨਾਂ 'ਤੇ, ਅਤੇ ਇਹਨੂੰ ਰੋਕਣ ਵਾਸਤੇ ਇਹ ਜੰਗ ਛੇੜ ਲੈਂਦਾ ਹੈ ਕੋਈ ਨਾ ਕੋਈ। ਪਹਿਲਾਂ ਗਾਜ਼ਾ ਦੀ ਜੰਗ ਛੇੜ ਲਈ, ਉਹ ਤੋਂ ਬਾਅਦ ਇਰਾਨ ਦੀ ਛੇੜ ਲਈ, ਅਤੇ ਇਰਾਨ ਵਾਲੀ ਤਾਂ ਚਲੋ ਮੁੱਕ ਗਈ ਬੜੀ ਛੇਤੀ, 12-13 ਦਿਨਾਂ ਦੇ ਵਿੱਚ ਉਹਨੇ ਕੰਮ ਕਰਤਾ। ਅਤੇ ਹੁਣ ਉਹ ਤੋਂ ਬਾਅਦ ਇਹਨੇ ਚਾਚੇ ਤੋਂ ਕਹਾਇਆ ਟਰੰਪ ਤੋਂ ਇਜ਼ਰਾਈਲ ਨੂੰ ਵੀ ਇੱਥੇ ਯਾਰ ਕੇਸ ਰਹਿਣ ਦਿਓ, ਛੱਡੋ ਪਰੇ, ਵਾਪਸ ਲੈ ਲਓ। ਅਤੇ ਉਹ ਮੂਹਰਿਓਂ ਕਹਿੰਦੇ ਐਂ ਕਿਵੇਂ, ਹੈ ਨਾ, ਐਂ ਕਿਵੇਂ ਲੈ ਲਈਏ। ਸੋ ਅਗਰ ਕੇਸ ਇਜ਼ਰਾਈਲ 'ਚ ਚੱਲ ਰਿਹਾ, ਕਰਪਸ਼ਨ ਦਾ ਚੱਲ ਰਿਹਾ, ਤਾਂ ਕੇਸ ਨੂੰ ਲੈਟ ਇਟ ਰਨ, ਜੱਜ ਜੱਜਮੈਂਟ ਦੇ ਦੇਗਾ, ਅਤੇ ਬਾਹਰੋਂ ਫਿਰ ਅਮਰੀਕਾ ਤੋਂ ਕਹਾਣਾ ਵੀ ਇਹਦਾ ਕੇਸ ਬੰਦ ਕਰੋ। ਇਹ ਵੀ ਸੋਚਣ ਵਾਲੀਆਂ ਗੱਲਾਂ ਨੇ। ਸੋ ਇਹੋ ਜਿਹੇ ਬੰਦੇ ਜਿਹੜੇ ਨੇ ਪਿਛਲੇ 30-40 ਸਾਲ ਤੋਂ ਕਿੰਨੇ ਕੰਟਰੀ ਇਹਨਾਂ ਨੇ ਢਾਏ ਨੇ, ਇਸ ਬੰਦੇ ਦੀ ਸੋਚ ਨੇ ਕਿੰਨੇ ਤਬਾਹ ਕੀਤੇ ਨੇ, ਕਦੋਂ ਜਿੱਥੇ ਮਰਜ਼ੀ ਲੜਾਈ ਛੇੜ ਲੈਂਦੇ ਨੇ, ਹੈ ਨਾ, ਕੋਈ ਕੋਈ ਰੋਕ ਟੋਕ ਹੈ ਹੀ ਨਹੀਂ। UN ਨੂੰ ਇਹ ਟੱਚ ਕਰਕੇ ਜਾਣਦੇ ਨੇ, UN ਇੰਸਪੈਕਟਰ ਜਿਹੜੇ ਇਜ਼ਰਾਈਲ ਨੇ ਬੰਬ ਚੱਕੀ ਫਿਰਦੇ ਨੇ, ਨਿਊਕਲੀਅਰ ਉਹ ਚੱਕਰੇ ਕੋਈ ਨਹੀਂ, ਰੂਲ ਅਪਲਾਈ ਹੀ ਨਹੀਂ ਹੁੰਦਾ ਇਹਨਾਂ 'ਤੇ। ਸੋ ਦੁਨੀਆਂ ਜਾਗੀ ਹੋਈ ਆ, ਦੁਨੀਆਂ ਨੂੰ ਪਤਾ ਆ, ਆਮ ਲੋਕਾਂ ਨੂੰ ਪਤਾ ਆ, ਪਰ ਉਹ ਕਰ ਨਹੀਂ ਸਕਦੇ ਕਿਉਂਕਿ ਸਿਸਟਮ ਹੀ ਇਹੋ ਜਿਹਾ ਬਣਿਆ ਕਿ ਜਦੋਂ ਕੋਈ ਇਲੈਕਸ਼ਨ ਹੁੰਦੀ ਆ ਤਾਂ ਮੂਹਰੇ ਦੋ ਕੈਂਡੀਡੇਟ ਹੁੰਦੇ, ਏ ਅਤੇ ਬੀ, ਉਹ ਦੋਨੇ ਸੁੱਚਾ ਐਂਡ ਤਰਸੇਮ ਸਿੰਘ, ਬਨ ਐਂਡ ਸੇਮ ਥਿੰਗ, ਪੋਲਿਸੀ ਇਹਨਾਂ ਦੇ ਇੱਕੋ ਹੀ ਹੁੰਦੀ ਆ, ਇਹ ਦੇਖਣਾ ਹੁੰਦਾ ਵੀ ਇਹਨਾਂ 'ਚੋਂ ਦੋਨਾਂ 'ਚੋਂ ਹੀ ਚੰਗਾ ਕਿਹੜਾ ਆ, ਬਸ ਹੁੰਦੇ ਪਿੱਛੋਂ ਇੱਕੋ ਹੀ ਆ। ਸੋ ਚੋਇਸ ਕੋਈ ਨਹੀਂ ਹੈਗੀ, ਚੋਇਸ ਦੀ ਗੱਲ ਕਰਾਂਗੇ ਜਦੋਂ ਭਾਅ ਜੀ ਆਉਣਗੇ, ਅਤੇ ਜੋ ਉੱਥੇ ਹੋਇਆ ਨਿਊਯਾਰਕ ਦੇ ਵਿੱਚ ਮੇਅਰ ਦੇ ਮਾਮਲੇ ਦੇ ਵਿੱਚ, ਉਹਦੇ ਬਾਰੇ ਵੀ ਗੱਲ ਕਰਾਂਗੇ। ਖਬਰਾਂ ਹੋਰ ਵੀ ਨੇ, ਤੁਸੀਂ ਸਕਰੀਨ 'ਤੇ ਦੇਖ ਦਿੰਦੇ ਕਿ ਪਲਾੜ ਦੇ ਵਿੱਚ ਭਾਰਤ ਦਾ ਦੂਜਾ ਜਿਹੜਾ ਯਾਤਰੀ ਹੈ ਸੁਭਾਂਸ਼ੂ, ਉਹ ਗਿਆ ਹੋਇਆ ਅਤੇ ਪ੍ਰਧਾਨ ਮੰਤਰੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ। ਪਹਿਲੇ ਸਮੇਂ ਦੇ ਵਿੱਚ ਰਕੇਸ਼ ਸ਼ਰਮਾ ਗਿਆ ਸੀ, ਅਤੇ ਉਦੋਂ ਇੰਦਰਾ ਗਾਂਧੀ ਨਾਲ ਗੱਲਬਾਤ ਕੀਤੀ ਸੀ, ਅਤੇ ਹੁਣ ਸੁਭਾਂਸ਼ੂ ਗਏ ਹੋਏ ਨੇ, ਬਹੁਤ ਬਹੁਤ ਵਧਾਈਆਂ ਇਹਨਾਂ ਨੂੰ। ਅਤੇ ਪੰਜਾਬ ਦੇ ਵਿੱਚ ਬਸੰਤ ਸਪਰਿੰਗ ਮੱਕੀ 'ਤੇ ਰੋਕ ਲੱਗ ਸਕਦੀ ਹੈ, ਕਰ ਲਓ ਕਿ ਉਹਨੂੰ ਭਾਂਡਾ, ਦੋ ਚੱਕਰਾਂ ਦਾ ਫਸਲੀ ਚੱਕਰ ਤੋੜੋ, ਫਸਲੀ ਚੱਕਰ ਤੋੜੋ। ਅਤੇ ਜਦੋਂ ਐਤਕੀ ਕਰਦੇ ਹਾਂ ਤਾਂ ਗੱਲ, 13,000 ਏਕੜ, ਮੈਂ ਪਰਸੋਂ ਚੌਥ ਖਬਰ ਪੜ੍ਹੀ ਸੀ ਕਿ 13,000 ਏਕੜ 950 ਪਤਾ ਕਿੰਨੇ ਕਿਸਾਨਾਂ ਨੇ ਇਹ ਅਹਿਦ ਕਰ ਲਈ ਵੀ ਅਸੀਂ ਝੋਨਾ ਨਹੀਂ ਬੀਜਣਾ ਅਤੇ ਮੱਕੀ ਲਾਵਾਂਗੇ। ਚਲੋ ਮੱਕੀ ਦਾ ਤਾਂ ਆਹ ਸੀਜ਼ਨ ਹੈ, ਪਰ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਅਰਲੀ ਮੱਕੀ ਵੀ ਲਾਉਂਦੇ ਨੇ, ਸਪਰਿੰਗ ਮੱਕੀ, ਉਹਨੂੰ ਰੋਕਣ ਦੀ ਹੁਣ ਪੂਰੀ ਟਰਾਈ ਹੈ। ਫਿਰ ਰਹਿ ਕੀ ਗਿਆ, ਜੇ ਕਣਕ ਨਹੀਂ ਬੀਜਣੀ ਤਾਂ ਕਣਕ ਨਹੀਂ ਬੀਜਣੀ ਤਾਂ ਉੱਥੇ ਸਪਰਿੰਗ ਮੱਕੀ ਲਾਉਣੀ ਹੈ, ਤਾਂ ਫਿਰ ਹੋਰ ਲਾਉਣਾ ਕੀ ਆ। ਐਗਰੀਕਲਚਰ ਲੈਂਡ ਹੈ, ਐਗਰੀਕਲਚਰ ਏਰੀਆ ਹੈ। ਕੱਲ੍ਹ ਵੀ ਡਾਕਟਰ ਸਾਹਿਬ ਨਾਲ ਗੱਲ ਹੋਈ ਆ, ਉਹਨਾਂ ਨਾਲ ਵੀ ਇਹੀ ਹੁੰਦਾ ਕਿ ਪਾਣੀ ਜਿਹੜੇ ਨੇ, ਪਾਣੀਆਂ ਦੀ ਬੈਟਰ ਮੈਨੇਜਮੈਂਟ ਜਿਹੜੀ ਆ, ਉਹ ਕੀ ਪੁਆਇੰਟ ਹੈ, ਨੋਟ ਕਿ ਕਿਹੜੀ ਫਸਲ ਲਾਉਣੀ ਕਿਹੜੀ ਨਹੀਂ ਲਾਉਣੀ। ਮੰਡੀਕਰਨ ਇੱਕ ਮੇਨ ਕੰਮ ਹੈਗਾ, ਦੂਜਾ ਕੰਮ ਹੈਗਾ ਪਾਣੀਆਂ ਦੀ ਮੈਨੇਜਮੈਂਟ ਕਰਨੀ। ਪੰਜਾਬ ਦੀ ਧਰਤੀ ਬੜੀ ਵਧੀਆ ਆ, ਪੰਜਾਬ ਦੇ ਲੋਕ ਕਿਸਾਨ ਬੜੇ ਵਧੀਆ ਨੇ, ਸਿਸਟਮ ਬੜਾ ਵਧੀਆ ਆ, ਹੋਰ ਇਹਨੂੰ ਇੰਪਰੂਵ ਕੀਤਾ ਜਾ ਸਕਦਾ, ਪਰ ਅਗਲਾ ਪਿਛਲਾ ਕੰਮ ਅਸੀਂ ਕਰਨਾ ਨਹੀਂ ਹੈਗਾ, ਰੌਲਾ ਪਾਉਣਾ ਸਿਰੇ ਦਾ, ਜਿਹੜਾ ਮੁੱਢਲੇ ਕੰਮ ਹੈ ਉਹ ਉਹ ਨਹੀਂ ਕਰਨੇ ਆਪਾਂ। ਤੁਹਾਡੀਆਂ ਜਿਹੜੀਆਂ ਜੀ ਇਹ ਸੜਕਾਂ, ਤੁਹਾਡੇ ਜਿਹੜੇ ਕਿਸਾਨਾਂ ਦੇ ਆਡਾਂ, ਇਹ ਬੁਰੀਆਂ ਘੜੀਆਂ ਹੋਣੀਆਂ ਚਾਹੀਦੀਆਂ। ਅਸੀਂ ਆਪਣੇ ਸੂਏ ਨਹੀਂ ਸਾਫ਼ ਕਰਨੇ, ਉਹ 'ਚ ਸਿਲਟ ਜੰਮੀ ਆ, ਕੋਈ ਚੱਕਰ ਹੀ ਨਹੀਂ, ਹੈ ਨਾ। ਮੰਡੀ ਜਿਹੜੀ ਆ ਉੱਥੇ ਰੁਲ ਰਹੇ ਨੇ, ਮਤਲਬ ਹਜੇ ਤੱਕ ਇਟਸ ਸ਼ੇਮਫੁੱਲ ਕਿ ਮੰਡੀ ਦਾ ਸਿਸਟਮ ਜਾ ਕੇ ਦੇਖੋ, ਹਜੇ ਤੱਕ ਵੀ ਢੇਰੀਆਂ ਲੱਗੀਆਂ ਹੋਈਆਂ ਨੇ, ਕੋਈ ਸਾਈਲੋ ਨਹੀਂ ਬਣਿਆ ਗਵਰਨਮੈਂਟ ਲੈਵਲ 'ਤੇ, ਮੰਡੀ ਲੈਵਲ 'ਤੇ, ਔਰ ਉਹ ਪ੍ਰਾਈਵੇਟ ਕੰਪਨੀਆਂ ਬਣਾ ਰਹੀਆਂ ਨੇ। ਚਲੋ ਉਹਦਾ ਵੀ ਵਿਰੋਧ ਕਰ ਰਹੇ ਨੇ ਲੋਕ, ਕੁਛ ਲੋਕ ਕਰ ਰਹੇ ਨੇ ਕਿ ਮੰਡੀ ਸਿਸਟਮ ਬਿਲਕੁਲ ਹੀ ਜ਼ੀਰੋ ਵੱਲ ਨੂੰ। ਇੱਥੇ ਤੁਸੀਂ ਕਿਤੇ ਨੋਟ ਹੀ ਨਹੀਂ ਕੀਤਾ ਹੋਣਾ ਇਹੋ ਜਿਹਾ ਕੰਮ। ਖੈਰ, ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਅੱਜ ਵੀ ਸ਼ਾਇਦ ਥੋੜ੍ਹੀ ਕਰਾਂਗੇ ਚਾਲ ਸਾਹਿਬ ਨੂੰ ਆਲਣ ਦੇ, ਕਿ ਅਲਬਰਟਾ ਦੇ ਵਿੱਚ ਸਰਪਲਸ ਹੋਇਆ, ਵਿਚ ਇਜ਼ ਔਡ ਸਾਨੂੰ ਲੱਗਦਾ ਹੈ, ਪਰ ਅਲਬਰਟਾ ਦੇ ਵਿੱਚ ਤੇਲ ਕਾਫੀ ਹੈ, ਸੈਂਡ ਆਇਲ ਕਹਿੰਦੇ ਆ ਉਹਨੂੰ। ਅਲਬਰਟਾ ਸਟੇਟ ਹੈ ਕੈਨੇਡਾ ਦੀ, ਐਡਮਿੰਟਨ ਰਾਜਧਾਨੀ ਹੈ, ਕੈਲਗਰੀ ਵੀ ਸ਼ਾਇਦ ਅਲਬਰਟਾ 'ਚ ਹੀ ਹੈ। ਸੋ ਉਹ ਬੜੀ ਰਿਚ ਸਟੇਟ ਹੈ। ਅਤੇ ਇੱਕ ਫੀਸ ਦੀ ਗੱਲ ਕਰਾਂਗੇ, ਮਿਠਾਪੁਰ ਸਟੇਡੀਅਮ ਦੇ ਵਿੱਚ 2500 ਰੁਪਏ ਫੀਸ ਦਾ ਵਿਵਾਦ ਚੱਲ ਰਿਹਾ, ਇਹਦੇ ਬਾਰੇ ਵੀ ਆਪਾਂ ਜੀ ਗੱਲ ਕਰਨੀ ਹੈ। ਅਤੇ ਹੋਰ ਚੇਨ ਦੇ ਵਿੱਚ ਕਿਸਾਨਾਂ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ, ਇਹਦੇ ਬਾਰੇ ਵੀ ਆਪਾਂ ਕਰ ਸਕਦੇ ਹਾਂ। ਅਤੇ ਮਜੀਠਾ ਕੋਰ ਕਮੇਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਸਰਦਾਰ ਜੀ ਫਿਲਮ ਜਿਹੜੀ ਆ ਉਹ ਬਹੁਤ ਵਧੀਆ ਚੱਲ ਰਹੀ, ਰਿਕਾਰਡ ਤੋੜ ਓਪਨਿੰਗ ਹੋਈ ਆ ਉਹਦੀ ਵਿਦੇਸ਼ਾਂ ਦੇ ਵਿੱਚ। ਅਤੇ ਕੁਛ ਖਬਰਾਂ ਜਿਹੜੀਆਂ ਨੇ ਉਹ ਚਾਲ ਸਾਹਿਬ ਦੇ ਆਇਆਂ 'ਤੇ ਕਰਨੀਆਂ, ਜਿੱਦਾਂ ਕਿ ਰੋਡ ਰੂਲਸ ਜਿਹੜੇ ਨੇ 1 ਜੁਲਾਈ ਤੋਂ ਬਦਲ ਰਹੇ ਨੇ, ਅਤੇ ਆਸਟ੍ਰੇਲੀਆ ਨੇ ਵੀਜ਼ਾ ਖੋਲ੍ਹਿਆ, ਅਤੇ 1/3 ਸਿਟੀਜ਼ਨ ਜਿਹੜੇ ਤਵਾਲੂ ਦੇ ਉਹਨਾਂ ਨੇ ਵੀਜ਼ੇ ਲਈ ਅਪਲਾਈ ਕਰ ਦਿੱਤਾ। ਅਤੇ 2030 ਦੇ ਵਿੱਚ 2.5 ਲੱਖ ਜਿਹੜੀਆਂ ਨੌਕਰੀਆਂ ਜਿਹੜੀਆਂ ਨੇ ਉਹ ਖਾਲੀ ਰਹਿਣਗੀਆਂ ਆਸਟ੍ਰੇਲੀਆ ਦੇ ਵਿੱਚ, ਇੰਨੀ ਸ਼ੋਰਟੇਜ ਹੋਏਗੀ। ਅਤੇ 10 ਇਹੋ ਜਿਹੀਆਂ ਜੋਬਸ ਤੁਹਾਨੂੰ ਦੱਸਾਂਗੇ ਜਿਹੜੇ ਕਿ ਹਾਈਐਸਟ ਪੇਡ ਜੋਬਸ ਆਸਟ੍ਰੇਲੀਆ 'ਚ ਮੰਨੀਆਂ ਜਾਂਦੀਆਂ ਨੇ। ਸੋ ਇਹ ਸੀ ਅੱਜ ਦੀ ਸਮਰੀ ਜਿਹੜੀ ਅਸੀਂ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਹ 'ਚੋਂ ਕਾਫੀ ਟੌਪਿਕ ਸਾਂਝੇ ਕਰ ਲਈਏ। ਸੁਨੇਹਾਂ ਦੀ ਦੁਨੀਆ ਦੇ ਵਿੱਚ ਸਾਡੇ ਨਾਲ ਸੁਖਵਿੰਦਰ ਸੌਂਦ ਭਾਅ ਜੀ ਪ੍ਰੋਗਰਾਮ 'ਚ ਸਵੇਰ ਦੇ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ? ਟੋਨੀ ਮਾਲ ਜੀ ਗ੍ਰਿਫਤ ਤੋਂ ਕਹਿੰਦੇ ਵੈਰੀ ਕੋਲਡ, -1 ਡਿਗਰੀ, ਕਿਆ ਬਾਤ ਹੈ, ਠੀਕ ਹੈ ਜੀ। ਸੋ ਲਓ ਨਜ਼ਾਰੇ ਜੀ, ਰਾਜ ਬੇਕਰਸਫੀਲਡ ਤੋਂ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ ਹੋ। ਸਤਿ ਸ਼੍ਰੀ ਅਕਾਲ ਕੁਲਵੀਰ ਸਿੰਘ ਸੰਧੂ ਜੀ ਵੀ ਬੁਲਾ ਰਹੇ ਨੇ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਪਿਆਰੇ ਹੋ, ਵਧੀਆ। ਅਤੇ ਈਮੇਲ ਦੇ ਜ਼ਰੀਏ ਭੁਪਿੰਦਰ ਚੰਡੂ ਜੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਅਤੇ ਜਸਜੋਤ ਭਾਅ ਜੀ ਬ੍ਰਿਜਮਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਫੇਸਬੁੱਕ ਯੂਟਿਊਬ 'ਤੇ ਸਾਡੇ ਨਾਲ ਜੁੜੇ ਨੇ ਵਰਿੰਦਰ ਮਲਹੋਤਰਾ ਜੀ ਕਰਨਾਲ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਮਲਹੋਤਰਾ ਸਾਹਿਬ, ਠੀਕ ਠਾਕ ਹੋ? ਧਰਮਜੀਤ ਜੀ ਮਲਡੂਰੇ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸੁਰਜੀਤ ਸੰਧੂ ਬ੍ਰਿਜਬਨ ਵਾਲੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਹੀ, ਐਡਵਾਂਸ 'ਚ ਅਮਰੀਕ ਭਾਅ ਜੀ ਨੂੰ ਵੀ ਜੀ ਆਇਆਂ ਨੂੰ। ਬਲਵਿੰਦਰ ਗਰੇਵਾਲ ਜੀ ਪ੍ਰੋਗਰਾਮ 'ਚ ਆਏ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਦ ਜੱਟ 50B, ਸਤਿ ਸ਼੍ਰੀ ਅਕਾਲ, ਲਾਈਵ ਲਿਸਨਿੰਗ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ, ਮਹਿੰਦਰ ਹੰਸ ਜੀ ਨੇ, ਠੀਕ ਹੈ ਠੀਕ ਹੈ, ਹਾਂਜੀ, ਮੈਂ ਬਾਅਦ ਦਾ ਮੈਸੇਜ ਨਹੀਂ ਦੇਖਿਆ ਸੀ। ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਵਾਲੇ, ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ। ਸਾਡੇ ਸਤਿਕਾਰਯੋਗ ਕੁਲਜੀਤ ਸਾਹਨੀ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੈਨੇਡਾ ਦੀ ਧਰਤੀ ਤੋਂ ਜਸਵਿੰਦਰ ਸਿੰਘ ਜੀ ਬਿੱਟਾ ਸਾਡੇ ਨਾਲ ਜੁੜਦੇ ਨੇ, ਅਤੇ ਇਹ ਵੀ ਫਤਿਹ ਬੁਲਾ ਰਹੇ ਨੇ। ਬਲਵੰਤ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਵਿਟ ਸੰਡੇ ਤੋਂ। ਅਤੇ ਬਾਕੀ ਕੁਲਵਿੰਦਰ ਧਾਲੀਵਾਲ ਕਹਿੰਦੇ ਨੇ ਕਿ ਕਬੀਲਦਾਰੀ ਕਿੱਥੇ ਸੌਣ ਦਿੰਦੀ ਹੈ ਜੀ, ਉੱਠ ਖਲੋਤੇ ਜੀ, ਜਾਂ ਮੈਂ ਪੁੱਛ ਰਿਹਾ ਸੀ ਨਾ ਕੀ ਕਰ ਰਹੇ ਹੋ, ਠੀਕ ਠੀਕ ਹੈ। ਭੁਪਿੰਦਰ ਸਿੰਘ ਕਹਿ ਰਹੇ ਨੇ ਕਿ ਵੈਰੀ ਨਾਈਸ ਇਨਫੋਰਮੇਸ਼ਨ, ਥੈਂਕ ਯੂ ਜੀ। ਅਤੇ ਸਾਡੇ ਸਤਿਕਾਰਤ ਭਾਅ ਜੀ ਹਰਜੀ ਢੀਂਡਸਾ, ਹਰਜਿੰਦਰ ਢੀਂਡਸਾ ਭਾਅ ਜੀ, ਡਾਕਟਰ ਹਰਜਿੰਦਰ ਢੀਂਡਸਾ ਭਾਅ ਜੀ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰਦੀਪ ਸਿੰਘ ਹੋਠੀ ਸਾਡੇ ਨਾਲ ਜੁੜੇ ਨੇ ਜੀਆਂ ਨੂੰ, ਕੀ ਹਾਲ ਹੈ ਪਿਆਰੋ, ਠੀਕ ਹੋ? ਪਰਮਦੀਪ ਸਿੰਘ ਨਰੈਣ ਕੈਨਬਰਾ ਤੋਂ ਜੁੜਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਭ ਦਾ ਜੀਆਂ ਨੂੰ। ਅਤੇ ਗੁਰਿੰਦਰ ਸਿੰਘ ਜੀ ਵੀ ਪ੍ਰੋਗਰਾਮ 'ਚ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਦਿਨ ਵਧੀਆ ਰਹੇ, ਇਹੀ ਅਰਦਾਸ ਹੈ ਜੀ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਅਤੇ ਜੀ ਐਸ ਚਾਹਲ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ, ਅਤੇ ਉਹ ਵੀ ਤਿਆਰੀ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ ਆਉਣ ਦੀ। ਕਰਕੇ ਆਪਾਂ ਬੜੀ ਛੇਤੀ ਦਿਲ ਦੀ ਪੜਾਸ ਸੈਕਸ਼ਨ ਜਿਹੜਾ ਹੈ ਉਹ ਸ਼ੁਰੂ ਕਰਾਂਗੇ 9:30 ਵਜੇ। ਇਹ ਹੈਗੀ ਆ ਦਿਲ ਦੀ ਗੱਲ, ਅਤੇ ਫਿਰ ਉਹ ਸੈਕਸ਼ਨ ਦਾ ਜੀ ਨਾਮ ਰੱਖਿਆ ਹੈ ਦਿਲ ਵਾਲੀ ਪੜਾਸ। ਠੀਕ ਹੈ, ਠੀਕ ਹੈ। ਸੋ ਦਿਲ ਵਾਲੀ ਗੱਲ ਬਾਅਦ 'ਚੋਂ, ਦਿਲ ਵਾਲੀ ਪੜਾਸ ਬਣ ਜਾਵੇ ਉਸ ਤੋਂ ਪਹਿਲਾਂ ਅਮਰੀਕ ਸਿੰਘ ਫਲੋਰਾ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ। ਅਤੇ ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਗੁੱਡ ਮੋਰਨਿੰਗ ਸਿਡਨੀ ਤੋਂ। ਭਾਅ ਜੀ ਸਾਡਾ ਮਾਈਕ ਮਿਊਟ ਮੇਰੇ ਵੱਲੋਂ ਹੋ ਗਿਆ।
ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ। ਜਿੱਥੋਂ ਤੱਕ ਸਿਡਨੀ ਦਾ ਅੱਜ ਦਾ ਵੈਦਰ ਹੈ ਮਨਦੀਪ, ਬਹੁਤ ਹੀ ਖੁਸ਼ਗਵਾਰ ਵੈਦਰ ਆ। ਡਾਇਮੰਡ ਦੀ ਤਰ੍ਹਾਂ ਜਿਹੜਾ ਵਾਤਾਵਰਨ ਖਿੜਿਆ ਹੋਇਆ ਹੈ, ਦਰੱਖਤਾਂ ਦੇ ਟੋਪ 'ਤੇ ਕੈਨੋਪੀ ਜਿਹਨੂੰ ਕਹਿੰਦੇ ਹਾਂ, ਉਹਨਾਂ 'ਤੇ ਸੂਰਜ ਦੀਆਂ ਕਿਰਨਾਂ, ਸੁਨਹਿਰੀ ਕਿਰਨਾਂ ਪੈ ਰਹੀਆਂ ਹਨ, ਅਤੇ ਜਿਹੜੇ ਪੰਛੀ ਆਲੇ ਦੁਆਲੇ ਉਹ ਚਹਿਲ ਚਹਾ ਰਹੇ ਹਨ। ਅਤੇ ਇੱਕ ਵਾਰੀ ਫਿਰ ਅੱਜ ਅਸੀਂ ਸੂਰਜ ਨੂੰ ਬੀਟ ਕੀਤਾ, ਸੂਰਜ ਨੇ ਸਾਨੂੰ ਸਲਾਮ ਕੀਤੀ। ਬਹੁਤ ਚੰਗਾ ਲੱਗਾ ਜਿਸ ਵੇਲੇ ਕਿਰਨਾਂ ਤੁਹਾਡੇ ਚਿਹਰੇ 'ਤੇ ਪੈਂਦੀਆਂ, ਸੂਰਜ ਦੀਆਂ, ਸੂਰਜ ਤੁਹਾਡੇ ਤੋਂ ਬਾਅਦ ਵਿੱਚ ਉੱਠਦਾ, ਉਸ ਵੇਲੇ ਬਹੁਤ ਹੀ ਆਨੰਦ ਆਉਂਦਾ, ਅਤੇ ਆਨੰਦ ਅਸੀਂ ਲਗਭਗ ਹਰੇਕ ਦਿਨ ਹੀ ਲੈਂਦੇ ਹਾਂ। ਅਮਨਦੀਪ, ਅੱਜ ਮੇਰੇ ਜਹਿਨ ਦੇ ਵਿੱਚ ਇੱਕ ਖਿਆਲ ਆਇਆ
ਜੀ
ਕਿ ਜਿੱਦਾਂ ਸਾਡਾ ਜੋੜੀ ਬਣੀ ਹੋ, ਅਸੀਂ ਤੁਸੀਂ ਅਤੇ ਸਰ ਮੁਹੱਬਤ, ਕਿਸੇ ਦੇ ਨਾ ਬਹੁਤ ਵੱਡਾ ਟਰੱਕ ਲੈ ਕੇ ਉਹਦੇ ਵਿੱਚ ਸੋਨੇ ਦੇ ਲੱਡੂ ਘੜ ਕੇ, ਸੋਨੇ ਦੇ ਲੱਡੂ ਬਣਾ ਕੇ ਉਹ ਨਾ ਮੁਫ਼ਤ ਵੰਡਣ ਤੁਰੀਏ। ਕਈ ਸਾਰੇ ਸੋਨੇ ਦੇ ਲੱਡੂ, 5-6 ਕੁਇੰਟਲ, ਉਹ ਤੋਂ ਵੀ ਜ਼ਿਆਦਾ ਪੂਰਾ ਟਰੱਕ ਭਰਿਆ ਹੋਊਗਾ, 2 ਬੰਦੇ ਵੀ ਨਾਲ ਲਾ ਲੈਣੇ ਆ, ਉਹ ਵੰਡੀ ਜਾਣੇ, ਜਿੱਦਾਂ ਜਿੱਦਾਂ ਜਾਣਾ ਗਰੀਬਾਂ ਨੂੰ ਵੰਡੀ ਜਾਣੇ, ਜਿੱਦਾਂ ਜਿੱਦਾਂ ਜਾਣਾ ਗਰੀਬਾਂ ਨੂੰ ਵੰਡੀ ਜਾਣੇ, ਵੰਡੀ ਜਾਣੇ, ਵੰਡੀ ਜਾਣੇ, ਇੱਦਾਂ ਬਹੁਤ ਆਨੰਦ ਆਉਣਾ। ਸੋਨੇ ਦੇ ਲੱਡੂ, ਵੱਡੇ ਵੱਡੇ ਲੱਡੂਆਂ ਤੋਂ ਪੀਲੇ ਲੱਡੂ ਉਹ ਵੰਡਣੇ ਆ।
ਮਤਲਬ ਫਿਰ ਨਾ ਹੀ ਸਮਝੀਏ, ਨਾ ਸਾਡੇ ਕੋਲ ਸੋਨਾ ਹੋਵੇ, ਨਾ ਅਸੀਂ ਲੱਡੂ ਵੰਡਣੇ,
ਅਸੀਂ ਪ੍ਰਾਪਤ ਕਰ ਲੈਣਾ, ਕੋਈ ਖਾਣੇ ਲੱਭ ਲੈਣੀ ਆ, ਉਹਦੇ ਲੱਡੂ ਵੰਡ ਲੈਣੇ, ਉਹ ਫਿਰ ਵੰਡਣ ਤੁਰ ਪੈਣਾ, ਅਫਰੀਕਾ ਦੇ ਵਿੱਚ ਵੀ, ਏਸ਼ੀਆ ਦੇ ਵਿੱਚ ਵੀ, ਇੱਧਰ ਸਾਰੇ ਈਵਨ ਐਡਵਾਂਸ ਕੰਟਰੀਆਂ ਵਿੱਚ ਵੀ ਵੰਡ ਦੇਣੇ ਆ। ਜਿਸ ਵੇਲੇ ਤੁਸੀਂ ਐਨਾਲਿਸਿਸ ਕਰੋਗੇ ਨਾ ਆਪਣੀ ਆਪ ਦੀ, ਵੰਡ ਕੇ ਆ ਕੇ ਤੁਹਾਡੇ ਜਿਹੜੀ ਐਨਾਲਿਸਿਸ ਹੋਊਗੀ ਉਹ ਉੱਦਾਂ ਹੋਣੀ ਜਿੱਦਾਂ ਹੁਣ ਟਰੰਪ ਦੀ ਹੋ ਰਹੀ ਆ। ਉਹੀ ਇਨਾਮ ਤੁਹਾਨੂੰ ਮਿਲਣਾ ਜੋ ਟਰੰਪ ਨੂੰ ਮਿਲ ਰਿਹਾ। ਜਿੰਨੇ ਮਰਜ਼ੀ ਲੱਡੂ ਵੰਡ ਲਓ ਸੋਨੇ ਦੇ, ਜਿੰਨੇ ਮਰਜ਼ੀ ਤੁਸੀਂ ਕੰਮ ਕਰ ਲਓ ਵਧੀਆ, ਮਗਰੋਂ ਨਹੀਂ ਮਿਲਣਾ, ਉਹੀ ਆ ਜੋ ਟਰੰਪ ਨੂੰ ਮਿਲ ਰਿਹਾ।
ਅੱਛਾ,
ਪਹਿਲਾਂ ਤਾਂ ਤੁਸੀਂ ਟਰੰਪ ਨੂੰ ਜਿਤਾ ਦਿੱਤਾ, ਚੰਗੀਆਂ ਵੋਟਾਂ ਪਵਾ ਦਿੱਤੀਆਂ, ਚੰਗੀ ਤਰ੍ਹਾਂ ਅਮੈਰੀਕਾ ਇਜ਼ ਅਮੈਰੀਕਾ, ਵੀ ਵਿਲ ਵਾਂਟ ਟੂ ਮੇਕ ਅਮੈਰੀਕਾ ਅਮੈਰੀਕਾ ਅਗੇਨ, ਇਹ ਬਣਾਇਆ ਨਾ ਉਹਨੂੰ। ਤੁਹਾਡੇ ਜਿੰਨੇ ਵੀ ਪ੍ਰੋਗਰਾਮ ਪਿੱਛੇ ਚੱਕ ਕੇ ਦੇਖ ਲਓ, ਬੱਲੇ ਬੱਲੇ ਚੱਕ ਕੇ, ਹੈ ਸਮਝ ਗਏ ਤੁਸੀਂ?
ਮੈਂ ਮੰਨਦਾ,
ਉਧਰੋਂ ਵਿਚਾਰੀ, ਉਧਰੋਂ ਵਿਚਾਰੀ ਮਾਸੀ ਸਾਡੀ ਤੁਸੀਂ ਹਰਾ ਦਿੱਤੀ।
ਕਿਹੜੀ? ਉਹ ਕਮਲਾ,
ਕਮਲਾ ਹਰਾ ਦਿੱਤੀ, ਉਹਦੇ ਵੀ ਮਿਹਣੇ ਅੱਜ ਕੱਲ੍ਹ ਬਹੁਤ ਸੁਣਨੇ ਨੂੰ ਮਿਲਦੇ ਆ। ਇਹਦਾ ਮਤਲਬ ਮੇਰੇ ਕਹਿਣ ਦਾ ਭਾਵ ਆ, ਹੁਣ ਟਰੰਪ ਜਿੰਨੇ ਮਰਜ਼ੀ ਸੋਨੇ ਦੇ ਲੱਡੂ ਵੰਡੀ ਜਾਵੇ, ਉਹਨੂੰ ਬਦਨਾਮੀ ਤਾਂ ਆਉਣੀ ਆ। ਇਹ ਗੱਲਾਂ ਪਿੰਡ ਦੇ ਵਿੱਚ ਵੀ ਆ, ਜਿੰਨੀ ਮਰਜ਼ੀ ਤੁਸੀਂ ਲੋਕਾਂ ਦੀ ਵਡਿਆਈ ਕਰ ਲਓ, ਲੋਕਾਂ ਨੂੰ ਮਿਲ ਲਓ, ਲੋਕਾਂ ਦੇ ਫਾਇਦੇ ਕਰ ਲਓ, ਲੋਕਾਂ ਦੇ ਚੰਗੇ ਕੰਮ ਕਰ ਲਓ, ਪਰ ਇੰਨੇ ਚੰਗੇ ਕੰਮ ਕਰਨੇ ਚਾਹੀਦੇ ਨਹੀਂ ਹੈ। 2-4 ਕੰਮ ਵਿੱਚ ਬੁਰੇ ਵੀ ਜਾਣੀ ਘੱਟ ਚੰਗੇ ਕਰ ਲੈਣੇ ਚਾਹੀਦੇ, ਤਾਂ ਕਿ ਜਦੋਂ ਤੁਹਾਨੂੰ ਨਮੋਸ਼ੀ ਹੋਵੇ ਨਾ, ਉਹਨੂੰ ਸਹਿਣ ਦੀ ਸ਼ਕਤੀ ਤੁਹਾਡੇ ਵਿੱਚ ਹੋਵੇ ਕਿ ਤੁਸੀਂ ਮਾੜੇ ਕੰਮ ਕੀਤੇ ਆ ਤਾਂ ਉਹਦੀ ਜਿਹੜੀ ਨਮੋਸ਼ੀ ਤੁਹਾਨੂੰ ਹੋ ਰਹੀ ਆ ਕਿਸੇ ਬੰਦੇ ਵੱਲੋਂ, ਤਾਂ ਉਹਦੀ ਜਗ੍ਹਾ ਹੋਵੇ ਤੁਹਾਡੇ ਦਿਲ ਦੇ ਵਿੱਚ। ਹੁਣ ਜੇ ਤੁਸੀਂ ਚੰਗੇ ਹੀ ਕਰੀ ਜਾਓ, ਚੰਗੇ ਹੀ ਕਰੀ ਜਾਓ, ਚੰਗੇ ਕਰੀ ਜਾਓ, ਇੱਕ ਅੱਧਾ ਕਿਤੇ ਵਿੱਚ ਮਾੜਾ ਹੋ ਗਿਆ, ਤਾਂ ਚੰਗੇ ਸਾਰੇ ਇੱਕ ਪਾਸੇ, ਮਾੜਾ ਦੂਜੇ ਪਾਸੇ, ਕਮਾਲ ਕਮਾਲ ਨਹੀਂ ਹੋ ਜਾਂਦੀ? ਇੱਦਾਂ ਇੱਦਾਂ ਹੀ ਟਰੰਪ ਨਾਲ ਅੱਜ ਕੱਲ੍ਹ ਹੋ ਰਹੀ ਆ। ਇਹ ਗੱਲਾਂ ਹੁਣ ਅਸੀਂ ਕਰਦੇ ਹਾਂ ਕੀ ਉਹਨਾਂ ਨਾਲ ਹੋ ਰਿਹਾ ਆ, ਅਤੇ ਚੰਗਾ ਹੋ ਰਿਹਾ, ਮਾੜਾ ਹੋ ਰਿਹਾ, ਤਾਂ ਖੈਰ ਤੁਸੀਂ ਦੱਸ ਸਕਦੇ ਹਾਂ। ਅਸੀਂ ਤਾਂ ਅਨੈਲਿਸਿਸ ਮਿਹਣਾ ਹੀ ਮਾਰ ਸਕਦੇ ਹਾਂ, ਅਨੈਲਿਸਿਸ ਹੀ ਕਰ ਸਕਦੇ ਹਾਂ।
ਉਹ ਤਾਂ ਠੀਕ ਹੈ, ਪਹਿਲਾਂ ਮੈਨੂੰ ਇਹ ਦੱਸੋ ਵੀ, ਚਲੋ ਠੀਕ ਹੈ, ਮੰਨ ਲੈਂਦੇ ਕਈ ਬੰਦੇ ਬੋਲ ਭੜਾਕ ਹੁੰਦੇ ਨੇ, ਹੈ ਨਾ, ਵੀ ਹੁਣ ਪਹਿਲਾਂ ਬਾਈਡਨ ਸੀ ਉਹ ਬੋਲਦਾ ਹੀ ਨਹੀਂ ਸੀ ਹੁੰਦਾ, ਠੀਕ ਹੈ, ਇੱਦਾਂ ਹੀ ਜਿਹੜਾ ਸਾਡੇ ਡਾਕਟਰ ਮਨਮੋਹਨ ਸਿੰਘ ਸੀ ਉਹ ਬੋਲਦੇ ਨਹੀਂ ਸੀ ਹੁੰਦੇ, ਲੋਕ ਉਹਨਾਂ 'ਤੇ ਚੁਟਕਲੇ ਬਣਾਈ ਫਿਰਦੇ ਸੀ। ਹੁਣ ਇਹ ਮੋਦੀ ਸਾਹਿਬ ਚੁੱਪ ਹੀ ਨਹੀਂ ਕਰ ਰਹੇ, ਉੱਧਰ ਟਰੰਪ ਨਹੀਂ ਚੁੱਪ ਕਰ ਰਿਹਾ, ਅਤੇ ਹੁਣ ਲੋਕ ਉੱਦਾਂ, ਮਤਲਬ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ, ਲਓ ਜੀ ਬੰਦਾ ਨਾ ਚੁੱਪ ਕੀਤਾ ਜਿਹੜਾ ਆ ਉਹ ਬਹੁਤ ਖਤਰਨਾਕ ਹੁੰਦਾ ਆ, ਪਤਾ ਨਹੀਂ ਉਹਦੇ ਮਨ 'ਚ ਕੀ ਹੁੰਦੀ ਹੈ, ਪਤਾ ਨਹੀਂ ਲੱਗਦਾ, ਹੈ ਨਾ, ਅਤੇ ਜਦੋਂ ਉਹ ਕਹਿੰਦਾ ਬੰਦਾ ਕੋਈ ਬੋਲ ਭੜਕ ਹੁੰਦਾ, ਉਹਦੇ ਮਨ 'ਚ ਤਾਂ ਕੁਛ ਨਹੀਂ, ਜੋ ਉਹਦੇ ਦਿਲ 'ਚ ਆ ਉਹੀ ਉਹਦੇ ਮੂੰਹ 'ਚ ਆ। ਉਹ ਮੂੰਹ 'ਚ ਤਾਂ ਪਤਾ ਲੱਗ ਗਿਆ, ਟਰੰਪ ਸਾਹਿਬ ਦਾ ਤਾਂ ਲੱਗ ਗਿਆ, ਉਹ ਗਾਲ ਦੇਖੋ ਕਿੱਡੇ ਟਕਾ ਕੇ ਕੱਢੀ ਹੁਣ ਉਹ ਤੋਂ ਮਤਲਬ
ਅਮਨਦੀਪ ਕਹਿੰਦੇ ਹੁੰਦੇ ਨੇ ਜਿਹੜਾ ਬੋਲ ਬੜਕ ਹੋਵੇ ਉਹ ਬੰਦਾ ਬਹੁਤ ਚੰਗਾ ਹੁੰਦਾ, ਜਿਹੜਾ ਚੁੱਪ ਰਹੇ ਜਿਹਨੂੰ ਸਲੀਪਿੰਗ ਟਾਈਗਰ ਕਹਿੰਦੇ ਆ, ਉਹ ਟਾਈਗਰ ਦੀ ਤਾਂ ਕਈ ਵਾਰੀ ਵਾਰ ਕਰਦਾ, ਤੇ ਜਿਹੜਾ ਬੋਲ ਬੋਲ ਬੜਕ ਹੁੰਦਾ ਬੰਦਾ ਉਹਦੇ ਨਾਲ ਹੀ ਤੁਹਾਨੂੰ ਖੜਨਾ ਚਾਹੀਦਾ, ਉਹ ਚੰਗਾ ਹੀ ਬੰਦਾ ਹੁੰਦਾ, ਤੇ ਜ਼ਿਆਦਾ ਵੀ ਬੋਲ ਬੜਕ ਨਹੀਂ ਚੰਗਾ ਹੁੰਦਾ
ਨਹੀਂ
ਜਿਹਦੇ
ਨਹੀਂ
ਗਿੱਟਿਆਂ 'ਚ ਲੋਕ ਡੀਪ ਠੀਮਾਂ ਮਾਰੀ ਜਾਣ।
ਭਾਜੀ ਦੇਖੋ ਹੁਣ ਇੱਕ ਪਾਕਿਸਤਾਨੀ ਜਰਨਲਿਸਟ ਆ, ਮੈਂ ਉਹਨਾਂ ਨੂੰ ਫੋਲੋ ਵੀ ਕਰਦਾ ਹੁੰਦਾ, ਬਹੁਤ ਪੁਰਾਣੇ ਆ ਉਹ। ਉਹਨਾਂ ਨੇ ਗੱਲ ਕੀ ਕਹਿੰਦੇ, ਅਮਰੀਕਾ ਨੇ ਵੀ ਗਾਲ ਕੱਢਣ ਦਾ ਸਵਾਦ ਤਾਂ ਆਪਣੀ ਭਾਸ਼ਾ 'ਚ ਹੀ ਆਉਂਦਾ ਉੱਦਾਂ, ਹੈ ਨਾ। ਅਤੇ
ਗੱਲ ਤਾਂ ਠੀਕ ਆ,
ਹਾਂ
ਜੋ 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 ਜਿੱਦਾਂ ਤੁਸੀਂ ਪੰਜਾਬ ਵਿੱਚ ਪੜ੍ਹੇ ਆ, ਪੰਜਾਬ ਵਿੱਚ ਪਲੇ ਆ, ਤੁਹਾਡਾ ਬਚਪਨ ਪੰਜਾਬ 'ਚ ਬੀਤਿਆ, ਪਰ ਤੁਹਾਡਾ ਬਚਪਨ ਇੰਨਾ ਡੂੰਘਾ ਪੰਜਾਬ 'ਚ ਨਹੀਂ ਬੀਤਿਆ ਜਿੰਨਾ ਸਾਡਾ ਬੀਤਿਆ। ਇਹਦਾ ਇਹਦੀ ਉਦਾਹਰਨ ਹੈ ਵੀ ਤੁਸੀਂ ਪੜ੍ਹੇ ਪਬਲਿਕ ਸਕੂਲ ਦੇ ਵਿੱਚ, ਸ਼ਹਿਰੀ ਸਕੂਲ ਦੇ ਵਿੱਚ, ਅਸੀਂ ਪੜ੍ਹੇ ਹਾਂ ਬਿਲਕੁਲ ਪੇਂਡੂ ਸਕੂਲ ਦੇ ਵਿੱਚ, ਜਿਹੜਾ ਰੇਤਾ 'ਚ ਦੱਬਿਆ ਹੁੰਦਾ, ਰੇਤਾ 'ਚ ਤੁਰ ਕੇ ਜਾਂਦੇ ਹੁੰਦੇ ਸੀ, ਪੈਰਾਂ ਵਿੱਚ ਵੀ ਕਈ ਵਾਰੀ ਅਸੀਂ ਜਿਹੜੀ ਗਰਮੀ ਬਹੁਤ ਹੁੰਦੀ ਸੀ ਰੇਤਾ ਦੀ, ਉਦੋਂ ਅਸੀਂ ਪੱਤਿਆਂ ਦੇ ਦਰਖਤਾਂ ਦੇ ਪੱਤੇ ਬੰਨ ਲੈਂਦੇ ਹੁੰਦੇ, ਪੈਰਾਂ ਨੂੰ ਜੁੱਤੀਆਂ ਹੁੰਦੀਆਂ ਨੀ, ਅਸੀਂ ਇੰਨੀ ਮੀਰੀ ਨਹੀਂ ਸੀ ਉਦੋਂ ਹੁੰਦੀ, 60-62 ਦੀਆਂ ਗੱਲਾਂ, 63-64 ਦੀਆਂ ਗੱਲਾਂ ਆ, ਤੇ ਤੁਹਾਡੇ ਅਤੇ ਸਾਡੇ ਵਿੱਚ ਵੀ ਫਰਕ ਹੈ, ਜਿਹੜੀਆਂ ਸਾਨੂੰ ਮਤਲਬ ਗਾਲਾਂ ਕੱਢਣੀਆਂ ਆਉਣੀਆਂ ਆ ਪੰਜਾਬੀ 'ਚ, ਸ਼ਾਇਦ ਤੁਹਾਨੂੰ ਉਹਨਾਂ ਦਾ ਪਤਾ ਵੀ ਨਾ ਹੋਵੇ।
ਨਹੀਂ ਮੈਂ ਮੰਨਦਾ ਤੁਸੀਂ ਸੀਨੀਅਰ ਹੋ ਨਾ
ਮੰਨਦਾ
ਇਸ, ਹਾਂ ਸ਼ਾਇਦ ਜਿੱਦਾਂ ਗਿਆਨੀ ਜੀ ਨੂੰ ਜਿੰਨੀਆਂ ਆਉਂਦੀਆਂ ਹੋਣੀਆਂ ਉਹ ਤੁਹਾਨੂੰ ਵੀ ਨਾ ਆਉਂਦੀਆਂ।
ਮੈਨੂੰ ਵੀ ਨਹੀਂ ਆਉਂਦੀਆਂ ਹੋਣੀਆਂ, ਪਾਕਿਸਤਾਨ ਦੇ ਵਿੱਚ ਇੱਕ ਸਲਾਈ ਸੀ, ਆਪਾਂ ਜਦੋਂ ਜਿੱਦਾਂ ਹੀ ਐਂਟਰ ਕੀਤੇ ਮਹਿਫਲ ਸਜੀ ਤੇ ਇੱਕ ਤੁਹਾਨੂੰ ਗੱਲ ਸੁਣਾਈ ਸੀ ਜਿਹਦੇ ਨਾਲ ਪਾਕਿਸਤਾਨੀ ਕਾਫੀ ਪ੍ਰਭਾਵਿਤ ਹੋਏ ਸਾਡੇ ਵੀਰ, ਤੇ ਰੇਡੀਓ ਤੇ
ਉਹ
ਨਹੀਂ
ਨਾ,
ਸੁਣਾ ਸਕਦੇ।
ਹਾਂ ਉਹ ਗੱਲ ਆਪਾਂ ਉਹੀ ਚੱਲ ਰਹੀ ਸੀ ਜਰਨਲਿਸਟ ਦੀ, ਉਹ ਕਹਿੰਦਾ ਵੀ ਜਿਹੜੀ ਗਾਲ ਕੱਢਣੀ ਹੈ ਉਹ ਆਪਣੀ ਭਾਸ਼ਾ ਦੇ ਵਿੱਚ ਹੀ ਸਵਾਦ ਆਉਂਦਾ ਕੋਈ ਵੀ ਭਾਸ਼ਾ ਹੋਵੇ, ਤੇ ਪਰ ਜਿਹਦੇ ਕਹਿੰਦੀ ਟਰੰਪ ਨੇ ਗਾਲ ਕੱਢੀ ਨਾ ਸਮਝ ਸਾਰੇ ਹੀ ਗਏ ਆ ਕਿ ਉਹ ਕੀ ਕਹਿਣਾ ਚਾਹੁੰਦਾ। ਲੋਕਾਂ ਨੇ ਆਪਣੇ ਮਨ ਦੇ ਵਿੱਚ ਨਾ ਉਹ ਆਪਣੀ ਭਾਸ਼ਾ 'ਚ ਟਰਾਂਸਲੇਟ ਕਰ ਲਏ ਵੀ ਟਰੰਪ ਆਹ ਗਾਲ ਕੱਢਣਾ ਚਾਹੁੰਦਾ ਆ, ਠੀਕ ਹੈ। ਅਤੇ ਉਹ ਮਤਲਬ ਲੋਕਾਂ ਨੇ ਸਵਾਦ ਬੜਾ ਲਿਆ ਹੈ ਉਸ ਗਾਲ ਦਾ ਹੈ। ਹੁਣ ਕਹਿੰਦਾ ਵੀ ਗੱਲ ਇਹ ਹੈ ਵੀ ਮੈਂ ਵੀ ਨਾ, ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਮੈਂ ਰੇਡੀਓ 'ਤੇ ਗੱਲ ਕਰਨੀ ਹੈ ਕਿ ਕੀ ਜਿਹੜੇ ਸਾਡੇ ਲੀਡਰ ਨੇ ਉਹ ਇਹੋ ਜਿਹੇ ਝੂਠ ਬੋਲਦੇ। ਮੈਂ ਤਾਂ ਝੂਠ 'ਤੇ ਹੀ ਸੀਗਾ ਵੀ ਝੂਠ ਬੇਫਰੇਬ ਜੋ ਵੀ ਗੱਲਾਂ ਕਰੀ ਜਾਂਦੇ ਨੇ ਕੀ ਉਹ ਮਤਲਬ ਐਥੀਕਲ ਹੈ ਜਾਂ ਨਹੀਂ, ਉਹ ਉਹ ਅਸੀਂ ਅਸੀਂ ਗੱਲੇ ਹੀ ਕਰਦੇ ਜਾਣੂ ਟਰੰਪ ਹੁਣੀ ਗਾਲਾਂ 'ਤੇ ਉੱਤਰ ਆਏ, ਹੈ ਨਾ। ਅਤੇ ਮੈਂ ਉਹ ਮੇਰੇ ਫਾਦਰ ਸਾਹਿਬ ਗੱਲ ਕਹਿੰਦੇ ਕਰ ਲਓ ਘਿਓ ਨੂੰ ਭਾਂਡਾ, ਕਹਿੰਦੇ ਤੂੰ ਤਾਂ ਗੱਲ ਕਰ ਰਿਹਾ ਹੋਰ ਕਰਨੀ ਸੀਗੀ, ਇਹ ਹੁਣ ਗਾਂ ਐਕਸਟਰਾ ਲੈਵਲ ਤੱਕ ਪਹੁੰਚ ਗਿਆ। ਖੈਰ ਉਹ ਗੱਲ ਇੱਦਾਂ ਸੁਣਾਈ, ਕਹਿੰਦੇ ਵੀ ਇੱਕ ਨਾ ਪਿੰਡ ਦੇ ਵਿੱਚ ਬੰਦਾ ਬੜਾ ਅੱਥਰਾ ਸੀ ਟਰੰਪ ਵਰਗਾ, ਠੀਕ ਹੈ।
ਹਾਂਜੀ।
ਅਤੇ ਉਹ ਮਤਲਬ ਟਰੰਪ ਵਰਗਾ ਜਾਣੀ ਕਿ, ਅਤੇ ਉਹ ਕਹਿੰਦਾ ਵੀ ਸਾਰਾ ਪਿੰਡ ਉਹ ਤੋਂ ਦੁਖੀ ਸੀ, ਬੜਾ ਲੜਾਕਾ ਸੀ, ਗਾਲਾਂ ਬੜੀਆਂ ਕੱਢਦਾ ਹੁੰਦਾ ਸੀ। ਅਤੇ ਉਹਦੇ ਕਹਿੰਦੇ ਘਰੇ ਨਾ ਮੁੰਡਾ ਜੰਮਿਆ, ਅਤੇ ਹਾਂ, ਅਤੇ ਉਹ ਲੋਕ ਕਹਿਣੇ ਭਰਾਵਾ ਸ਼ੁਕਰ ਇਹਦਾ ਹੁਣ ਗਾਂਹ ਮੁੰਡਾ ਇਹਨੂੰ ਸੁਧਾਰੂਗਾ, ਠੀਕ ਹੈ, ਵੀ ਇਹ ਇਹੀ ਚੱਜ ਦਾ ਨਿਕਲੂਗਾ। ਅਤੇ ਚਲੋ ਥੋੜ੍ਹਾ ਵੱਡਾ ਹੋਇਆ ਅਤੇ ਬੋਲਣਾ ਸਿੱਖਿਆ, ਹੁਣ ਥੋੜ੍ਹੇ ਥੋੜ੍ਹੇ ਅੱਖਰ ਬੋਲਣੇ ਸ਼ੁਰੂ ਕੀਤੇ, ਤਾਂ ਉਹ ਪਿੰਡ ਦੇ ਵਿੱਚ ਵਿਹੜੇ ਦੇ ਵਿੱਚ ਮਹੱਲਾ ਸਾਰਾ ਇਕੱਠਾ ਹੁੰਦਾ ਨਾ ਇੱਕ ਦੂਜੇ ਨੂੰ, ਉਹ ਮੁੰਡੇ ਨੇ ਨਾ ਉੱਚੀ ਦੇਣੀ ਗਾਲ ਕੱਢੀ, ਹਜੇ 2 ਕੁ ਸਾਲ ਦਾ ਹੋਊਗਾ, ਉੱਚੀ ਦੇਣੀ ਗਾਲ ਕੱਢੀ, ਉਹ ਸਾਰੇ ਹੀ ਸੁੰਨ ਹੋ ਗਏ ਆਲਾ ਦੁਆਲਾ ਵੀ ਯਾਰ ਇਹ ਮੁੰਡੇ ਨੇ ਗਾਲ ਕੱਢੀ। ਉਹਨੇ ਸੁਣ ਲਈ ਉਹਦੇ ਪਿਓ ਨੇ, ਉਹਦੇ ਪਿਓ ਨੇ ਨਾ ਇੰਨੀ ਖੁਸ਼ੀ ਮਨਾਈ ਵੀ ਮੇਰੇ ਮੁੰਡੇ ਨੇ ਗਾਲ ਕੱਢੀ ਆ, ਉਹਨੇ ਉਹਨੂੰ ਰੁਪਈਆ ਇਨਾਮ 'ਚ ਦਿੱਤਾ ਮੁੰਡੇ ਨੂੰ, ਪਿਆ ਕਾਕਾ ਪਹਿਲੀ ਗਾਲ, ਪਹਿਲੀ ਗਾਲ ਕੱਢਣ ਦਾ ਰੁਪਈਆ।
ਛੋਟਾ ਜਿਹਾ ਮੁੰਡਾ ਹੁੰਦਾ ਸੀ ਤੇ ਉਹ ਮੁੰਡਾ ਸੀਗਾ, ਹੁਣ ਤਾਂ ਬੜਾ ਹੋ ਗਿਆ ਉਹ 2-4 ਸਾਲ ਦਾ, ਕਹਿੰਦਾ ਉਹ 1-2 ਸਾਲ ਦਾ ਸੀ ਤੇ ਉਹ ਆ ਕੇ ਨਾ ਯੂਪੀ ਤੋਂ ਉਹਨੇ ਹਿੰਦੀ 'ਚ ਗਾਲਾਂ ਕੱਢੀਆਂ ਬਹੁਤ ਜ਼ੋਰ ਜ਼ੋਰ ਨਾਲ, ਗਾਲਾਂ ਕੱਢੀ ਜਾਣੀਆਂ ਸਾਰਾ ਦਿਨ, ਗਾਲਾਂ ਕੱਢੀ ਜਾਣੀਆਂ ਸਾਰਾ ਦਿਨ। ਕੁਛ ਦੇਰ ਬਾਅਦ, 6 ਮਹੀਨੇ ਬਾਅਦ, ਫਿਰ ਅਮਨਦੀਪ ਨੇ ਉਹਦੀ ਮਾਂ ਨੂੰ ਪੁੱਛਿਆ ਕਿ ਇਹ ਅੱਗੇ ਗਾਲਾਂ ਬਹੁਤ ਕੱਢਦਾ ਹੁੰਦਾ ਸੀ, ਵੀ ਇਹਦੇ ਬਿਹੇਵੀਅਰ 'ਚ ਕੀ ਫਰਕ ਪਿਆ?
ਨਹੀਂ ਉਹ
ਕਹਿੰਦੀ ਇਹਦੀ ਬਿਹੇਵੀਅਰ 'ਚ ਕੁਛ ਨਹੀਂ ਫਰਕ ਪਿਆ,
ਸਕੂਲੇ ਭਰਤੀ
ਬਿਹੇਵੀਅਰ 'ਚ ਇਹ ਫਰਕ ਪਿਆ ਵੀ ਅੱਗੇ ਹਿੰਦੀ 'ਚ ਕੱਢਦਾ ਸੀ, ਹੁਣ ਪੰਜਾਬੀ 'ਚ ਉਸ ਤੋਂ ਵਧੀਆ ਕੱਢਦਾ।
ਨਹੀਂ ਉਹ ਗੱਲ ਇਹ ਸੀ, ਉਹਦਾ ਮੁੰਡੇ ਦਾ ਨਾਂ ਸੀ ਲੱਲਾ, ਉਹ ਅਜੇ ਰੁੜਦਾ ਹੁੰਦਾ ਉੱਥੇ ਆਉਣ ਲੱਗ ਗਿਆ ਹੈ ਨਾ, ਅਤੇ ਸਾਨੂੰ ਬੜਾ ਪਿਆਰਾ ਲੱਗਣਾ, ਮੈਨੂੰ ਟੋਫੀਆਂ ਟੁਫੀਆਂ ਦੇ ਦੇਣੀਆਂ, ਅੰਕਲ ਜੀ ਹੈ ਉਹ ਕੋਈ ਕੋਈ ਅੱਖਰ, ਉਹਦੀ ਮਦਰ ਜਿਹੜੀ ਸੀਗੀ ਨਾ ਉਹ ਕੰਮ ਵੀ ਕਰਦੀ ਸੀ, ਸਾਡੇ ਚਾਰ ਪੰਜ ਘਰ ਛੱਡ ਕੇ ਰਹਿੰਦੀ ਹੁੰਦੀ ਸੀ, ਤੇ ਫਿਰ ਉਹ ਚਾਹ ਪਾਣੀ ਦਾ ਵੀ ਕਰਦੀ ਹੁੰਦੀ ਸੀ, ਸਾਰੇ 20-25 ਮਜ਼ਦੂਰ ਲੱਗੇ ਉਹਨਾਂ ਨੂੰ ਚਾਹ ਪਾਣੀ। ਉਹਦੀ ਆਵਾਜ਼ ਬੜੀ ਸੌਫਟ ਹੁੰਦੀ ਸੀ ਹੈ, ਤੇ
ਅੱਛਾ
ਉਹਦੀ ਆਵਾਜ਼ ਨਿਕਲਦੀ ਸੀ ਚਾਹ ਪੀ ਲਓ ਚਾਹ ਪੀ ਲਓ, ਉਹ ਨਾਲ ਖੜੇ ਨੂੰ ਵੀ ਨਹੀਂ ਸੀ ਸੁਣਦਾ ਹੁੰਦਾ ਵੀ ਚਾਹ ਤਿਆਰ ਹੈ ਨਾ। ਤੇ ਉਹ ਫਿਰ ਜਦ ਕਿਸੇ ਨੇ ਸੁਣਨੀ ਨਹੀਂ ਗੱਲ ਤਾਂ ਉਹ ਮੁੰਡੇ ਨੇ ਫਿਰ ਆਵਾਜ਼ ਮਾਰਨੀ ਉੱਚੀ ਦੇਣੀ ਗਾਲ ਕੱਢ ਕੇ ਹੈ ਨਾ ਹਿੰਦੀ 'ਚ,
ਹਾਂਜੀ
ਪਹਿਲਾਂ ਮੋਹਰੇ ਚਾਰ ਪੰਜ
ਹਾਂਜੀ
ਵਿਸ਼ੇਸ਼ਣ ਲਾਣੇ ਗਾਲ ਦੇ, ਫਿਰ ਕਹਿਣਾ ਚਾਏ ਪੀ ਲਓ।
ਹਾਂਜੀ
ਉਹਦੇ ਉਹ ਲੋਕਾਂ ਨੂੰ ਪਤਾ ਲੱਗ ਜਾਣਾ ਜਿਹੜੇ ਵਰਕਰ ਹੈ ਉਹ ਕਮਰਿਆਂ ਦੇ ਵਿੱਚ ਵੀ ਹੁਣ ਲੱਲਾ ਗਾਲਾਂ ਦੇ ਉੱਤਰਿਆ ਹੈ।
ਦੱਲਾ
ਉਹਦਾ ਨਾਮ ਲੱਲਾ ਸੀ ਨਾ, ਲੱਲਾ
ਅੱਛਾ ਲੱਲਾ
ਹਾਂ ਲੱਲਾ
ਅੱਛਾ
ਗਾਲਾਂ ਦੇ,
ਲੱਲਾ ਪਿਆਰ ਨਾਲ ਕਹਿੰਦੇ ਛੋਟੇ ਮੁੰਡੇ
ਹਾਂ
ਨੂੰ
ਲੱਲਾ ਉੱਥੇ ਪਿਆਰ
ਛੋਟੇ
ਨਾਲ
ਬੱਚੇ
ਕਹਿੰਦੇ ਵੀ ਲੱਲਾ ਗਾਲਾਂ ਤੇ ਉੱਤਰਿਆ ਆ, ਤੇ ਹੁਣ ਮਤਲਬ
ਆ ਕੇ ਸੁਣ ਲਓ
ਤੇ ਹੁਣ ਆ ਕੇ ਚਾਹ ਪੀ ਲਓ। ਉਹਨੂੰ ਫਿਰ ਉਹ ਮਤਲਬ ਉਹ ਤੋਂ ਅਗਲੇ ਸਾਲ ਅਸੀਂ ਕਿੰਡਰਗਾਰਟਨ 'ਚ ਉਹਨੂੰ ਭਰਤੀ ਕਰਾ ਦਿੱਤਾ ਹੈ ਨਾ, ਤੇ
ਹਾਂਜੀ
ਉਹ
ਹਾਂਜੀ
ਭਰਤੀ ਕਰਾ ਕੇ ਤਾਂ ਫਿਰ ਜਾਣ ਲੱਗ ਪਿਆ ਉਹ ਪਹਿਲੀ 'ਚ ਹੋ ਗਿਆ। ਹੁਣ ਮੈਂ ਪਿੱਛੇ ਜੇ ਗਿਆ ਤੇ ਮੈਂ ਮੁੰਡਿਆਂ ਨੂੰ ਪੁੱਛਿਆ, ਮੈਂ ਕਿਹਾ ਉਹ ਲੱਲਾ ਹੁਣ ਗਾਲਾਂ ਕੱਢਣੇ ਹਟ ਗਿਆ ਇਹ ਉਹਦੇ ਭਰਾ, ਉਹ ਸਾਰੇ ਮੁੰਡੇ ਹਾਂਜੀ ਅੰਕਲ ਜੀ ਹੁਣ ਨਹੀਂ ਗਾਲਾਂ ਕੱਢਦਾ ਇਹ, ਹੁਣ ਹਿੰਦੀ 'ਚ ਹਟ ਗਿਆ। ਮੈਂ ਕਿਹਾ ਹਿੰਦੀ ਦਾ ਮਤਲਬ ਕੀ ਹਟ ਗਿਆ, ਕਹਿੰਦਾ ਹੁਣ ਇਹ ਪੰਜਾਬੀ 'ਚ ਕੱਢਣ ਲੱਗ ਪਿਆ। ਮੈਂ ਕਿਹਾ ਠੀਕ ਹੈ ਬੜੀ ਤਰੱਕੀ ਕਰ ਲਈ ਹੈ। ਖੈਰ ਖੈਰ ਉਹ ਗੱਲ ਟਰੰਪ ਦੀ ਚੱਲ ਰਹੀ ਸੀ ਗਾਲਾਂ ਦੀ ਟੌਪਿਕ ਪੇ ਉਹ
ਮੈਨੂੰ ਵੱਡਾ ਹੋ ਕੇ, ਇਹ ਵੱਡਾ ਹੋ ਕੇ ਟਰੰਪ ਤਾਂ ਨਹੀਂ ਬਣੂਗਾ, ਉਹ ਜੇ ਲੱਲਾ ਆ ਟਰੰਪ ਵਰਗਾ ਜ਼ਰੂਰ ਬਣ ਸਕਦਾ
ਉਹ
ਲੀਡਰ।
ਨਹੀਂ ਨਹੀਂ ਟ੍ਰੇਨਿੰਗ ਪੂਰੀ ਆ, ਹਾਲਾਤ ਤਾਂ ਪੂਰੇ ਨੇ ਟਰੰਪ ਬਣਦੇ। ਖੈਰ ਉਹ ਨਾ ਜਿਹੜੇ ਮੁੰਡੇ ਨੂੰ ਜ਼ਿਆਦਾ ਉਹਨੇ ਰੁਪਈਆ ਦਿੱਤਾ ਆਪਣੇ ਨੂੰ ਭਾਜੀ,
ਤੁਹਾਡਾ ਪਿੰਡ ਜਿਹੜਾ ਮਸ਼ਹੂਰ ਆ, ਇੱਕ ਤਾਂ ਤੁਹਾਡਾ ਪਿੰਡ ਮਸ਼ਹੂਰ ਆ ਲੀਡਰਾਂ ਦੇ ਲਈ, ਜਿਹਨਾਂ ਵਿੱਚ ਤੁਸੀਂ ਵੀ ਇੱਕ ਲੀਡਰ ਕੁਆਲਿਟੀ ਰੱਖਦੇ ਆ, ਬੰਦੇ ਜੋੜ ਕੇ ਰੱਖ ਲੈਂਦੇ, ਕਈ ਕਈ ਕੰਮ ਵੀ ਸ਼ੁਰੂ ਕਰ ਲੈਂਦੇ, ਲੀਡਰਸ਼ਿਪ ਸਟਾਈਲ ਆ ਤੁਹਾਡਾ ਵੀ, ਤੁਹਾਡਾ ਸਾਡੇ ਵਾਂਗ ਸਬਮਿਸੀਬਲ ਸਟਾਈਲ ਨਹੀਂ ਹੈ, ਤੇ ਇੱਕ ਤੁਹਾਡੇ ਡਾਢਿਆਂ ਦਾ ਵੀ ਕਲਚਰ ਆ, ਉਹਦੀ ਵੀ ਗੱਲ ਕਰਦੇ ਆ ਅੱਗੇ ਜਾ।
ਉਹਦੇ ਵੀ ਕਰਦੇ ਆ। ਖੈਰ ਆਪਾਂ ਡਾਢੇ ਦੀ ਗੱਲ ਕਰਦੇ ਆ, ਤੇ ਉਹ ਮੁੰਡੇ ਨੂੰ ਨਾ ਆਪਣੇ ਨੂੰ ਨਾ ਰੁਪਈਆ ਇਨਾਮ ਵਜੋਂ ਦਿੱਤਾ ਵੀ ਇਹਨੇ ਪਹਿਲੀ ਗਾਲ ਕੱਢੀ ਆ, ਠੀਕ ਆ। ਉਹ ਮੁੰਡਾ ਵੱਡਾ ਹੋ ਗਿਆ, ਉਹ ਵੀ ਉਸੇ ਲਤੇ ਲੱਗ ਗਿਆ, ਤੇ ਅਖੀਰ ਨੂੰ ਨਾ ਜਦੋਂ ਉਹਦਾ ਬੁਢਾਪਾ ਆਇਆ ਤੇ ਉਹ ਬੰਦਾ ਪਿੰਡ 'ਚ ਫਿਰੇ, ਕਦੇ ਕਿਸੇ ਦੇ ਘਰ ਜਾਇਆ ਕਰੇ, ਮੈਂ ਤਾਂ ਬਹੁਤ ਦੁਖੀ ਹਾਂ, ਮੈਂ ਤਾਂ ਬਹੁਤ ਦੁਖੀ ਹਾਂ। ਕਹਿੰਦੇ ਤੂੰ ਕਾਹਦੇ ਦੁਖੀ ਹੈ? ਕਹਿੰਦਾ ਮੈਂ ਆਪਣੇ ਮੁੰਡੇ ਤੋਂ ਬਹੁਤ ਦੁਖੀ ਹਾਂ। ਕਹਿੰਦਾ ਕੀ? ਕਹਿੰਦਾ ਉਹ ਗਾਲਾਂ ਬਹੁਤ ਕੱਢਦਾ, ਮੈਨੂੰ ਹੀ ਕੱਢਦਾ। ਕਹਿੰਦਾ ਗਾਲ, ਕਹਿੰਦਾ ਫੇਰ ਕੀ ਹੋ ਗਿਆ, ਤੂੰ ਵੀ ਕੱਢਦਾ ਹੀ ਹੁੰਦਾ ਸੀ। ਕਹਿੰਦਾ ਗਾਲਾਂ ਕੱਢੀ ਜਾਵੇ, ਲੱਖ ਕੱਢੀ ਜਾਵੇ, ਨਾਲ ਪੈਸੇ ਵੀ ਮੰਗਦਾ। ਕਹਿੰਦਾ ਕਹਿੰਦਾ ਗਾਲਾਂ ਕੱਢ ਕੇ ਨਾਲ ਪੈਸੇ ਵੀ ਮੰਗਦਾ। ਕਹਿੰਦਾ ਕਹਿੰਦਾ ਮਾਮਾ ਤੈਂ ਹੀ ਲਾਇਆ ਸੀਗਾ ਉਹਨੂੰ, ਗਾਲਾਂ ਕੱਢ ਕੇ ਪੈਸੇ, ਗਾਲ ਕੱਢੇ ਤੇ ਪੈਸੇ ਦੇਣੇ ਆ, ਨਾਲੇ ਤਾਂ ਹੁਣ ਤੂੰ ਕਹਿੰਦਾ ਉਹ ਕਹਿੰਦਾ ਨਾਲੇ ਮੈਨੂੰ ਗਾਲ ਕੱਢਦਾ, ਨਾਲੇ ਕਹਿੰਦਾ ਕੱਢ ਪੈਸੇ, ਮੈਂ ਤੈਨੂੰ ਗਾਲ ਕੱਢੀ ਆ, ਕੱਢ ਪੈਸੇ। ਕਹਿੰਦਾ
ਕੱਢ ਪੈਸੇ, ਪਹਿਲਾਂ ਪੈਸੇ ਦਿੱਤੇ ਹੋ ਜੀ, ਪਹਿਲੀ ਗਾਲ ਦੇ
ਉਹ ਪਹਿਲੀ ਗਾਲ ਦੇ ਪੈਸੇ ਦਿੱਤੇ ਹੋ ਸੀ। ਉਹ ਕਹਿੰਦਾ ਮੇਰਾ ਤਾਂ ਬਿੱਲੇ ਬਹੁਤ ਬਣ ਗਿਆ, ਜਿਸ ਹਿਸਾਬ ਨਾਲ ਮੈਂ ਗਾਲਾਂ, ਮੈਂ ਤਾਂ ਬੈਂਕਰਪਟ ਹੋ ਜਾਣਾ ਜਿਸ ਹਿਸਾਬ ਨਾਲ ਗਾਲਾਂ ਕੱਢਦਾ।
ਹਾਂਜੀ ਹਾਂਜੀ,
ਸੋ ਇਹ ਟਰੰਪ ਸਾਹਿਬ ਦੀਆਂ ਜਿਹੜੀਆਂ ਗਾਲਾਂ ਨੇ ਇਹ ਕਿ ਉਹਦੀਆਂ ਨਾਲਾਂ ਨਹੀਂ ਹੈਗੀਆਂ, ਇਹ ਬੈਡ ਲੀਡਰਸ਼ਿਪ ਹੈ। ਦੂਜੀ ਗੱਲ ਇਹ ਹੈ ਭਾਜੀ, ਜਿਹੜਾ ਮੁੱਦੇ 'ਤੇ ਆਪਾਂ ਹੁਣ ਗੱਲ ਕਰਨੀ ਹੈ, ਗੱਲ ਇਹ ਹੈ ਕਿ ਜਿਹੜਾ ਲੀਡਰਾਂ ਨੇ ਝੂਠ ਬੋਲਣਾ ਸ਼ਰੇਆਮ ਕੀਤਾ, ਮੋਦੀ ਸਾਹਿਬ ਨੇ ਕੀਤਾ 15 ਲੱਖ ਵਾਲਾ ਕੰਮ, ਠੀਕ ਹੈ, ਉਹ ਯਕੀਨ ਹੀ ਉੱਠ ਗਿਆ। ਹੁਣ ਟਰੰਪ ਨੇ ਜਿਹੜੇ ਵਾਅਦੇ ਕੀਤੇ, ਮੈਂ ਲੜਾਈਆਂ ਐਂ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਮੈਂ ਆਹ ਕਰ ਦੂੰਗਾ, ਠੀਕ ਹੈ, ਉਹ ਕਹਿੰਦਾ ਕੁਛ ਹੋਰ ਹੈ, ਕਰੀ ਕੁਛ ਹੋਰ ਜਾਂਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ। ਹੁਣ ਲੜਾਈ 'ਚ ਮੈਂ 2 ਹਫ਼ਤੇ ਬਾਅਦ ਗੱਲ ਕਰੂੰਗਾ, ਜਾਨੂੰ ਉਹ ਬੰਬ ਵੀ ਸੁੱਟਣ ਲੱਗ ਪਏ, ਮੈਂ ਆਹ ਕਰੂੰਗਾ, ਮੈਂ ਐਂ ਕਰੂੰਗਾ। ਅਤੇ ਹੁਣ ਦੂਜੇ ਪਾਸੇ ਜਿਹੜੇ ਮਜੇ ਹੋਏ ਲੀਡਰ ਨੇ, ਪੂਤਿਨ ਵਰਗੇ ਨੇ ਜਾਂ ਕਈ ਬਹੁਤ ਸਾਰੇ ਯੂਰਪੀਅਨ ਲੀਡਰਸ ਨੇ, ਹੈ ਨਾ, ਉਹ ਸ਼ਰੇਆਮ ਝੂਠ ਨਹੀਂ ਬੋਲਦੇ। ਉਹਨੂੰ ਪੂਤਿਨ ਨੂੰ ਪੁੱਛਿਆ ਵੀ ਤੇਰਾ ਇਰਾਨ ਦੇ ਮਾਮਲੇ ਦੇ ਵਿੱਚ ਕੀ ਪੁਆਇੰਟ ਆਫ ਵਿਊ ਆ, ਕਿ ਟਰੰਪ ਅਤੇ ਇਜ਼ਰਾਈਲ ਕਹਿੰਦੇ ਆ ਵੀ ਅਸੀਂ ਖਮੀਨੀ ਨੂੰ ਮਾਰ ਦੇਣਾ ਆ, ਇੱਕ ਜਰਨਲਿਸਟ ਨੇ ਪੁੱਛਿਆ ਪ੍ਰੈਸ ਕਾਨਫਰੰਸ ਦੇ ਵਿੱਚ ਪੂਤਿਨ ਨੂੰ ਵੀ ਤੇਰੀ ਤੇਰੀ ਕੀ ਰਾਏ ਆ ਉਹਦੇ ਵਿੱਚ। ਉਹ ਪਤਾ ਮਰਿਓ ਕੀ ਕਹਿੰਦਾ? ਕਹਿੰਦਾ ਮੈਂ ਇੱਥੇ ਗੱਲ ਹੀ ਨਹੀਂ ਕਰਨਾ ਚਾਹੁੰਦਾ, ਆਈ ਡੋਂਟ ਵਾਂਟ ਟੂ ਡਿਸਕਸ ਦੈਟ ਨਥਿੰਗ। ਕਹਿੰਦਾ ਡੋਂਟ ਆਸਕ ਮੀ ਕੁਐਸਚਨ, ਇਹ ਮੈਨੂੰ ਕੁਐਸਚਨ ਹੈ, ਮੇਰਾ ਕੋਈ ਓਪੀਨੀਅਨ ਹੀ ਹੈ ਨਹੀਂ ਇਹਦੇ ਬਾਰੇ। ਮਤਲਬ ਪੀਪਲ ਆਰ ਸੋ ਫੈਡ ਅਪ ਕਿ ਲੀਡਰ ਵੀ ਫੈਡ ਅਪ ਹੋਏ ਹੋਇਆ ਵੀ ਯਾਰ ਇਹ ਬਿਆਨ ਕੀ ਦੇਈ ਜਾਂਦੇ ਆ, ਲੋਕਾਂ ਨੂੰ ਮੈਸੇਜ ਕੀ ਦੇਈ ਜਾਂਦੇ ਆ, ਹੈਂ ਕਰਦੇ ਕੁਛ ਹੋਰ ਹੈ। ਭਾਜੀ ਇਹ ਸਿਰੇ ਦਾ ਨਿਘਾਰ ਹੈ ਇਹ, ਜਦੋਂ ਤੁਹਾਡੀ ਲੀਡਰਸ਼ਿਪ ਸ਼ਰੇ ਆਮ ਝੂਠ ਬੋਲਦੀ ਆ ਮੀਡੀਆ ਦੇ ਵਿੱਚ ਆ ਕੇ, ਹੈ, ਤੁਹਾਡੇ ਰਿਕਾਰਡ ਬਣੇ ਪਏ ਆ। ਪਹਿਲਾਂ ਤੁਸੀਂ ਆਹ ਕਿਹਾ ਅਤੇ ਨਾਲੇ ਦੂਜਾ ਕਹਿ ਰਿਹਾ, ਨਾਲੇ ਤੀਜਾ ਕਹਿ ਰਿਹਾ, ਤੁਸੀਂ ਪੋਜੀਸ਼ਨਾਂ ਬਦਲੀ ਜਾ ਰਹੇ ਹੋ। ਅਤੇ ਆਮ ਲੋਕ ਭਾਅ ਜੀ ਕੀ ਇਹ ਤੋਂ ਸਿੱਖਣਗੇ, ਅਫਸਰ ਕੀ ਸਿੱਖਣਗੇ, ਆਮ ਲੋਕ ਕੀ ਸਿੱਖਣਗੇ? ਨੋਰਮਲ ਹੈ ਤਾਂ ਫਿਰ, ਇਹ ਤਾਂ ਨੋਰਮਲ ਗੱਲ ਹੋ ਗਈ ਫਿਰ।
ਆਮ ਲੋਕਾਂ ਨੇ ਸਿੱਖ ਲਿਆ ਆ, ਹੋਰ ਸਿੱਖਣ ਦੀ ਲੋੜ ਨਹੀਂ ਹੈ। ਕਿਸੇ ਆਮ ਲੋਕ ਨੂੰ, ਮੇਰੇ ਤੁਹਾਡੇ ਵਰਗੇ ਨੂੰ, ਮੇਰੇ ਤੁਹਾਡੇ ਵਰਗੇ ਨੂੰ ਉੱਥੇ ਬਿਠਾ ਦਿਓ, ਅਸੀਂ ਵੀ ਸਿੱਖ ਲਿਆ, ਅਸੀਂ ਵੀ ਉਹੀ ਕਰਨਾ ਆ ਜੋ ਉਹ ਕਰਦੇ ਆ, ਅਸੀਂ ਕੋਈ ਵੱਖਰਾ ਨਹੀਂ ਕਰਨਾ, ਨਾ ਕਿਸੇ ਨੇ ਹੋਰ ਆ ਕੇ ਵੱਖਰਾ ਕਰਨਾ। ਉਹ ਜੋ ਆ ਅਸੀਂ ਆਪਣੇ ਸਮਾਜ ਤੋਂ ਸਿੱਖਿਆ ਆ, ਆਲੇ ਦੁਆਲੇ ਤੋਂ ਸਿੱਖਿਆ ਆ, ਇੱਦਾਂ ਹੀ ਸਮਾਜ ਵਿੱਚ ਹੋ ਰਿਹਾ, ਇੱਦਾਂ ਹੀ ਸਮਾਜ ਚੱਲਦਾ ਆ। ਹੁਣ ਜਿੱਦਾਂ ਤੁਸੀਂ ਟਰੰਪ ਵਾਲੀ ਗੱਲ ਕੀਤੀ, ਕੋਈ ਦੱਬੀ ਜਾਂਦਾ ਆਲੇ ਦੁਆਲੇ, ਹੈ ਨਾ, ਤੇ ਇਹ ਜੇ ਤੁਸੀਂ ਕੁਦਰਤ ਦਾ ਨਿਯਮ ਦੇਖੋ, ਜੰਗਲ ਦਾ ਰਾਜ ਦੇਖੋ, ਜੰਗਲ ਦੇ ਵਿੱਚ ਇੱਕ ਸ਼ੇਰ ਹੁੰਦਾ ਆ, ਉਹਦੇ ਅਧੀਨ ਜਿਹੜੇ ਦੂਜੇ ਜਾਨਵਰ ਹੁੰਦੇ ਆ, ਉਹਨਾਂ ਵਿੱਚੋਂ ਕਈ ਤਕੜੇ ਵੀ ਹੁੰਦੇ, ਹਾਥੀ ਵੀ ਹੁੰਦੇ ਆ, ਅਤੇ ਇੱਦਾਂ ਦੇ ਹੋਰ ਵੀ ਜਾਨਵਰ ਹੁੰਦੇ ਜਿਹੜੇ ਕਿ ਉਹਦੇ ਬਰਾਬਰ ਦੇ ਹੁੰਦੇ ਜਾਂ ਉਹਦੇ ਤੋਂ ਤਕੜੇ ਵੀ ਹੁੰਦੇ, ਲੇਕਿਨ ਸ਼ੇਰ ਜਿਹੜਾ ਆ ਨਾ, ਉਹ ਜ਼ਿਆਦਾ ਜ਼ਿਆਦਾ ਚਤਰ ਚਲਾਕ ਹੁੰਦਾ, ਉਹਦੇ ਵਿੱਚ ਪਾਵਰ ਜ਼ਿਆਦਾ ਹੁੰਦੀ ਆ, ਉਹ ਘੁੰਮ ਫਿਰ ਕੇ ਇੱਧਰ ਉੱਧਰ ਆਪਣੇ ਗੱਲਾਂ ਮਨਾ ਲੈਂਦਾ ਆ, ਕਿ ਉੱਦਾਂ ਦਾ ਕਈ ਵਾਰੀ ਤਾਂ ਉਹਨੂੰ ਚੂਹਾ ਵੀ ਇੱਦਾਂ ਡਿਸੀਵ ਕਰ ਦਿੰਦਾ, ਮੇਣੇ ਮੂਣੇ ਮਾਰ ਲੈਂਦਾ, ਦਾਰੂ ਵਗੈਰਾ ਪੀ ਕੇ, ਲੇਕਿਨ ਸ਼ੇਰ ਸ਼ੇਰ ਹੀ ਹੁੰਦਾ। ਜੇ ਹੁਣ ਜੰਗਲ ਦੇ ਵਿੱਚ ਸੱਪ ਨਾ ਹੋਣ, ਤਾਂ ਜੰਗਲ ਵਿੱਚ ਇੰਨੇ ਚੂਹਿਆਂ ਦੀ ਆਬਾਦੀ ਹੋ ਜਾਵੇ ਤੇ ਉਹ ਕੰਟਰੋਲ ਕਰਨਾ ਇਹ ਮੁਸ਼ਕਲ ਹੋ ਜਾਊਗਾ। ਜੇ ਜੰਗਲ ਦੇ ਵਿੱਚ ਸ਼ੇਰ ਨਾ ਹੋਵੇ ਤਾਂ ਜਿਹੜੇ ਹੋਰ ਲੋਕ ਆ ਜਾਂ ਹੋਰ ਜਾਨਵਰ ਆ ਉਹਨਾਂ ਦੀ ਤਾਦਾਦ ਬਹੁਤ ਵੱਧ ਜਾਊਗੀ। ਹੁਣ ਜੇ ਤੁਸੀਂ ਮੁਰਗੇ ਜੇ ਮੁਰਗੇ ਬੰਦੇ ਨਾ ਖਾਣ, ਜੇ ਮੁਰਗੇ ਨਾ ਖਾਣ ਤਾਂ ਮੁਰਗਿਆਂ ਦੀ ਇੰਨੀ ਆਬਾਦੀ ਹੋ ਜਾਊਗੀ। ਜੇ ਮੁਰਗੇ ਤੁਸੀਂ ਨਾ ਖਾਓ, ਸਪੋਜ਼ ਕਰੋ ਮੁਰਗਿਆਂ ਦੀ ਇੰਨੀ ਆਬਾਦੀ ਹੋ ਜਾਊਗੀ, ਮਤਲਬ ਤੁਸੀਂ ਝੋਨਾ ਲਾਉਣਾ, ਜਿਹੜੇ ਮੁਰਗੇ ਇੰਨੇ ਹੋ ਜਾਊਗੇ ਜਾਂ ਦੂਜੇ ਜਾਨਵਰ ਇੰਨੇ ਹੋ ਜਾਊਗੇ, ਉਹਨਾਂ ਦਾ ਤੁਹਾਨੂੰ ਖੇਤਾਂ 'ਚ ਕੰਮ ਕਰਾਉਣਾ? ਚਲੋ ਜਿਹੜੇ ਬਲਦ ਆ ਜਾਂ ਹੋਰ, ਇਹ ਤਾਂ ਕਰਦੇ ਆ, ਖੇਤਾਂ 'ਚ ਕੰਮ ਕਰ ਸਕਦੇ ਆ। ਮੇਰੇ ਕਹਿਣ ਦਾ ਭਾਵ ਇਹ ਆ ਕਿ ਕੁਦਰਤ ਨੇ ਆਪਣੇ ਆਪ ਵਿੱਚ, ਪਰਮਾਤਮਾ ਨੇ ਆਪਣੇ ਆਪ ਵਿੱਚ ਬੈਲੈਂਸ ਬਣਾ ਕੇ ਰੱਖਿਆ ਆ ਕਿ ਕੋਈ ਵੀ ਬੁਰਾਈ ਆ ਉਹਨੂੰ ਬੜੇ ਉਹਨੂੰ ਉਹਦੀ ਉਹ ਜਿਹੜੀ ਬੁਰਾਈ ਆ ਉਹ ਵੱਡੇ ਇੱਕ ਵੱਡਾ ਬੁਰਾਈ ਦਾ ਸਾਧਨ ਜਿਹੜਾ ਉਹਦੇ ਤੋਂ ਛੋਟੀ ਬੁਰਾਈ ਖਤਮ ਕਰਨੀ ਆ, ਤੇ ਦੁਨੀਆਂ ਨੂੰ ਬੈਲੈਂਸ ਬਣਾ ਕੇ ਰੱਖਣਾ, ਹਥਿਆਰਾਂ ਦਾ ਵੀ ਬੈਲੈਂਸ, ਵਿਚਾਰਾਂ ਦਾ ਵੀ ਬੈਲੈਂਸ, ਰਹਿਣ ਸਹਿਣ ਦਾ ਵੀ ਬੈਲੈਂਸ, ਧਰਾਤਲ ਦਾ ਵੀ ਬੈਲੈਂਸ, ਵੈਦਰ ਦਾ ਵੀ ਬੈਲੈਂਸ, ਕਲਾਈਮੇਟ ਦਾ ਵੀ ਬੈਲੈਂਸ। ਇਹ ਗੱਲ ਤੁਸੀਂ ਸੋਚ ਕੇ ਦੇਖੋ, ਜੇ ਇੱਦਾਂ ਨਾ ਪਰਮਾਤਮਾ ਨੇ ਕੀਤਾ ਹੋਵੇ ਤਾਂ ਦੁਨੀਆਂ 'ਚ ਤਾਂ ਹਲਚਲ ਹੀ ਮੱਚ ਜਾਵੇ, ਤਬਾਹੀ ਮੱਚ ਜਾਵੇ, ਕੁਛ ਹੋਵੇ ਨਾ। ਜਿਹੜੇ ਯੁੱਧ ਹੋਏ ਵੀ ਆ, ਜੇ ਸੈਕਿੰਡ ਫਸਟ ਵਰਲਡ ਵਾਰ ਹੋਈ ਆ, ਸੈਕਿੰਡ ਵਰਲਡ ਵਾਰ ਹੋਈ ਆ, ਉਹਦੇ ਤੋਂ ਬਾਅਦ ਤੁਸੀਂ ਦੇਖੋ ਰੈਨੀਸੈਂਸ ਸਿਸਟਮ ਸ਼ੁਰੂ ਹੋਇਆ, ਜਿਹਦੇ ਵਿੱਚ ਕਈ ਖੋਜਾਂ ਕੀਤੀਆਂ ਗਈਆਂ, ਕਈ ਹੋਰ ਚੰਗੇ ਚੰਗੇ ਰਾਈਟਰਸ ਨੇ ਚੰਗੀਆਂ ਚੰਗੀਆਂ ਕਿਤਾਬਾਂ ਲਿਖੀਆਂ, ਚੰਗੇ ਵਿਚਾਰ ਆਏ ਆ, ਅਤੇ ਯੁੱਧ ਬਾਰੇ ਜਿਹੜੀਆਂ ਉਹਨਾਂ ਦੀਆਂ ਕਹਾਣੀਆਂ ਆ ਉਹ ਦੱਸੀਆਂ ਗਈਆਂ, ਉਹਨਾਂ ਤੋਂ ਲੋਕਾਂ ਨੇ ਸਭ ਸਿੱਖੇ ਆ। ਹੁਣ ਉਸ ਤੋਂ ਬਾਅਦ 1945 ਤੋਂ ਬਾਅਦ ਵਿਸ਼ਵ ਯੁੱਧ ਹਾਲੇ ਤੱਕ ਹੋਇਆ ਨਹੀਂ ਹੈ, ਹੋਇਆ ਨਾ ਹੋਣਾ ਆ, ਕਿਉਂ? ਲੋਕਾਂ ਨੇ ਉਹ ਜਿਹੜੀ ਤਬਾਹੀ ਆ ਉਹਦੇ ਤੋਂ ਬਹੁਤ ਸਾਰੀਆਂ ਗੱਲਾਂ ਸਿੱਖ ਲਈਆਂ, ਉਹਦੇ ਵਿੱਚ ਡਿਪਲੋਮੈਸੀ ਵੀ ਬਹੁਤ ਜ਼ਿਆਦਾ ਡਿਵੈਲਪ ਹੋਈ ਆ, ਉਹਦੇ ਵਿੱਚ ਆਰਥਿਕਤਾ ਦੇ ਜਿਹੜੇ ਪੈਮਾਨੇ ਆ ਉਹ ਵੀ ਡਿਵੈਲਪ ਹੋਈ ਆ, ਅਤੇ ਇਕਨੋਮਿਕਸ ਦੇ ਪ੍ਰਿੰਸੀਪਲ ਵੀ ਫੇਲ ਹੋਏ ਆ। ਜੇ ਤੁਸੀਂ ਮਾਲਥੀਸਨ ਦੀ ਥੀਰੀ ਦੇਖੋ ਨਾ, ਉਹ 1972 ਦੇ ਵਿੱਚ ਜਿਹੜੀ ਉਹ ਥੀਰੀ ਹੁੰਦੀ ਸੀ, ਉਹ ਇਹ ਕਹਿੰਦੀ ਹੁੰਦੀ ਸੀ ਕਿ ਅਗਲੇ ਜੇ 25-30% ਪਾਪੂਲੇਸ਼ਨ ਵੱਧ ਗਈ ਤਾਂ ਲੋਕਾਂ ਕੋਲ ਖਾਣ ਨੂੰ ਚੀਜ਼ਾਂ ਨਹੀਂ ਮਿਲਣੀਆਂ, ਕਿ ਬੈਲੈਂਸ ਨਹੀਂ ਹੋਣਾ। ਲੇਕਿਨ ਹੁਣ 25-30 ਕੀ ਉਹਦਾ 100-200% ਤੋਂ ਵੀ ਜ਼ਿਆਦਾ ਪਾਪੂਲੇਸ਼ਨ ਉਦੋਂ ਤੋਂ ਵੱਧ ਗਈ ਆ, ਅਤੇ ਖਾਣ ਦੇ ਪਦਾਰਥ 7-8 ਗੁਣਾ ਵੱਧ ਗਏ ਆ। ਕਈ ਜਿਹੜੀਆਂ ਥੀਰੀਆਂ ਆ ਇਹ ਫੇਲ ਹੋ ਗਈਆਂ, ਇਕਨੋਮਿਕਸ ਦੀਆਂ ਵੀ, ਹੋਰ ਵੀ ਕਈ ਥੀਰੀਆਂ ਫੇਲ ਹੋ ਗਈਆਂ। ਉਹ ਪਰਮਾਤਮਾ ਦੇ ਬਸ ਹੁੰਦਾ, ਪਰਮਾਤਮਾ ਨੇ ਕੀ ਕਰਾਉਣਾ ਉਹਨੇ ਆਪਣੇ ਬਸ ਰੱਖਿਆ ਹੁੰਦਾ। ਹੁਣ ਕੀ ਪਤਾ ਕਿ ਟਰੰਪ ਦੇ ਦੁਆਰਾ ਕੋਈ ਭਲਾਈ ਕਰਾ ਰਿਹਾ ਹੋਵੇ, ਬੈਲੈਂਸ ਕਰਾ ਰਿਹਾ ਹੋਵੇ, ਪਾਵਰਸ ਨੂੰ ਇੱਕ ਥਾਂ ਤੇ ਰੱਖ ਰਿਹਾ ਹੋਵੇ। ਮੇਰੇ ਕਹਿਣ ਦਾ ਭਾਵ ਇਹ ਆ ਕਿ ਕੁਦਰਤ ਨੇ ਇਨਸਾਨਾਂ ਨੂੰ, ਜਾਨਵਰਾਂ ਨੂੰ, ਜਾਂ ਕੁਦਰਤੀ ਜਿਹੜੇ ਪ੍ਰਕਿਰਿਆਵਾਂ ਆ ਉਹਨੂੰ ਥਾਂ ਰੱਖਣ ਦੇ ਲਈ ਕੁਛ ਨਾ ਕੁਛ ਉਹਨੇ ਸੋਚਿਆ ਹੁੰਦਾ। ਬਹੁਤੀ ਵਰੀ ਕਰਨ ਦੀ ਲੋੜ ਨਹੀਂ ਹੈ। ਮੂਲੀ ਦੇ ਪਰੌਂਠੇ ਬਣਾਓ, ਆਲੂ ਦੇ ਪਰੌਂਠੇ ਬਣਾਓ, ਚਾਹ ਦੇ ਨਾਲ ਖਾਓ, ਅਚਾਰ ਦੇ ਨਾਲ ਖਾਓ, ਜਾਂ ਜਿੱਦਾਂ ਮਰਜ਼ੀ ਖਾਓ, ਆਨੰਦ ਕਰੋ ਅੱਜ ਦੇ ਮੌਸਮ ਦਾ ਵੀ, ਆਪਣੀ ਅੱਜ ਦੀਆਂ ਖਾਣਾਂ ਦਾ ਵੀ। ਤੇ ਮੇਰੇ ਤਾਂ ਕਹਿਣ ਦਾ ਇਹੀ ਭਾਵ ਹੈ, ਬਹੁਤੀ ਵਰੀ ਕਰਨ ਦੀ ਲੋੜ ਨਹੀਂ ਹੈ, ਜੋ ਕਰਨਗੇ ਉਹ ਕਰਨਗੇ।
ਨਹੀਂ ਉਹ ਤਾਂ ਚਲੋ, ਬਹੁਤੀ ਵਰੀ ਤਾਂ ਕੋਈ ਮੈਨੇ ਨਹੀਂ ਰੱਖਦੀ ਨਾ। ਹੁਣ ਜਿੱਦਾਂ ਮੋਦੀ ਸਾਹਿਬ ਦੇ ਆ, ਜਾਂ ਕੋਈ ਵੀ ਲੀਡਰ ਹੈ, ਭਗਵੰਤ ਮਾਨ ਰੱਖ ਲਓ, ਟਰੰਪ ਰੱਖ ਲਓ, ਸਟਾਈਮਰ ਰੱਖ ਲਓ।
ਹੋਰ ਗੱਲ ਵੀ, ਕਈ ਵਾਰੀ ਜੇ ਪਰਮਾਤਮਾ ਨੇ ਉਹਨਾਂ ਨੂੰ ਸਜਾਵਾਂ ਦੇਣੀਆਂ ਹੁੰਦੀਆਂ ਨਾ, ਜਿਹੜੇ ਇਦਾਂ ਦੇ ਲੀਡਰ ਹੁੰਦੇ ਆ ਜਿਹੜੇ ਗਲਤ ਕੰਮ ਕਰਦੇ ਆ, ਉਹਨਾਂ ਤੋਂ ਗਲਤ ਕੰਮ ਕਰਾ ਕੇ ਤਾਂ ਹੀ ਤਾਂ ਸਜਾਵਾਂ ਦਊਗੇ। ਹੁਣ
ਹਾਂ
ਪੰਜਾਬ ਦੇ ਵਿੱਚ ਵੀ ਕਈ ਗਲਤ ਕੰਮ ਕਰ ਰਹੇ ਆ, ਲੋਕਾਂ ਨੂੰ ਦੁਖੀ ਕਰ ਰਹੇ, ਚੰਗੇ ਚੰਗੇ ਲੀਡਰਾਂ ਨੂੰ ਫੜਿਆ ਜਾ ਰਿਹਾ ਆ, ਉਹ ਕਿਰਾਏ ਤਾਂ ਪਰਮਾਤਮਾ ਰਿਹਾ ਹੈ ਕਿ ਅੱਗੇ ਉਹਨਾਂ ਦੀਆਂ ਸਰਕਾਰਾਂ ਆਉਣੀਆਂ, ਫਿਰ ਉਹਨੀ ਫੜ ਕੇ ਅੰਦਰ ਦੇਣੇ ਆ, ਜੇ ਇਹ ਨਹੀਂ ਕਰੂਗੇ ਫਿਰ ਉਹ ਫੜ ਕੇ ਅੰਦਰ ਕਿੱਦਾਂ ਦਊਗੇ। ਉਹ ਤਾਂ ਇੱਕ ਖੇਡ ਆ ਜਿਹੜੀ ਰਚੀ ਹੋਈ ਆ
ਸੋ
ਸਤਿਗੁਰਾਂ ਨੇ ਜਾਂ
ਤੁਹਾਡੇ ਕਹਿਣ ਦਾ
ਪਰਮਾਤਮਾ ਨੇ,
ਮਤਲਬ ਹੈ,
ਉਹਦੇ ਸਾਥ ਕੁਝ ਹੋ ਰਿਹਾ।
ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤਪੋ ਰਾਜ ਤੇ ਰਾਜੋ ਨਰਕ, ਤੇ ਇਹਦੀਆਂ ਜੀਂਦੀਆਂ ਜਾਂਦੀਆਂ ਐਗਜ਼ਾਮਪਲਾਂ ਤਾਂ ਸਦੀਆਂ ਤੋਂ ਚੱਲ ਰਹੀਆਂ ਤੇ ਅਸੀਂ ਦੇਖ ਵੀ ਰਹੇ ਹਾਂ। ਤੇ ਹੁਣ ਜਿੱਦਾਂ ਮਜੀਠਾ ਸਾਹਿਬ ਹੈ ਤੇ ਉਹ ਅੰਦਰ ਗਏ ਨੇ, ਦੁਬਾਰਾ ਫੇਰ ਉਹਨਾਂ ਨੂੰ ਚੱਕਿਆ ਆ ਤੇ ਨਵੇਂ ਖੁਲਾਸੇ ਹੋ ਰਹੇ ਨੇ, ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰ ਸਕਦੇ ਹਾਂ ਥੋੜ੍ਹੀ ਦੇਰ ਬਾਅਦ, ਪਰ ਪਹਿਲਾਂ ਆਪਾਂ ਮੈਸੇਜ ਲੈ ਲਈਏ।
ਥੋੜ੍ਹੀ ਦੇਰ ਬਾਅਦ ਕਰਾਂਗੇ, ਵਧੀ ਹੋਰ ਵੀ ਕਈ
ਹਾਂ
ਗੱਲਾਂ ਕਰਨ ਵਾਲੀਆਂ ਨੇ
ਹਾਂ ਉਹ
ਜਦੋਂ
ਆਪਾਂ
ਤੁਸੀਂ
ਕਰਨੀਆਂ ਨੇ, ਪਰ
ਪਾਰਟੀ
ਪਹਿਲਾਂ
ਦੇ ਵਿੱਚ
ਮੈਸੇਜ ਲੈ
ਕਰਾਂਗੇ
ਲੈਣੇ। ਭੁਪਿੰਦਰ ਸਿੰਘ ਕਹਿ ਰਹੇ ਨੇ, ਕਹਿੰਦੇ ਭਾਜੀ ਅੱਜ ਜਨਮ ਦਿਨ ਲੱਗਦਾ ਜੋ ਸੋਨਾ ਵੰਡਣ ਲੱਗ ਪਏ ਲੱਗਦਾ ਆ। ਤੇ ਟਰੰਪ ਸਾਹਿਬ ਦੀਆਂ ਗੱਲਾਂ ਤੁਸੀਂ ਸੁਣਾ ਰਹੇ ਸੀ ਤੇ ਇੰਡੀਆ ਦੇ ਵੀ ਲੀਡਰਾਂ ਦੀ ਗੱਲਾਂ ਸੁਣਾ ਰਹੇ ਸੀ ਤੇ ਵਰਿੰਦਰ ਮਲਹੋਤਰਾ ਜੀ ਕਹਿੰਦੇ ਕਿ ਝੂਠਾਂ ਦਾ ਫੁੱਫੜ ਕੌਣ ਹੈ ਜੀ, ਮਾਸੀ ਦੀ ਗੱਲ ਚੱਲ ਰਹੀ ਸੀ ਝੂਠਾਂ ਦਾ ਫੁੱਫੜ ਹੈ। ਤੇ ਕਰਨਵੀਰ ਸਾਡੇ ਮਿੱਤਰ ਪਿਆਰੇ ਛਪਟਨ ਤੋਂ ਜੁੜੇ ਨੇ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ? ਤੇ ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਉਹ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ। ਤੇ ਇਹ ਤਸਵੀਰ ਸਾਨੂੰ ਭੇਜ ਰਹੇ ਨੇ ਜੀ ਵਿਜੇ ਵਿਰਦੀ ਜੀ, ਇਹ ਤਸਵੀਰ ਭੇਜਦੇ ਹੁੰਦੇ ਆ ਤੇ ਦੇਖੋ ਕਿਆ ਖੂਬਸੂਰਤ ਹੈ। ਤੇ ਹੈਵ ਅ ਨਾਈਸ ਡੇ ਕਹਿੰਦੇ, ਗੁੱਡ ਮਾਰਨਿੰਗ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਤਸਵੀਰ।
ਇਹ ਤਾਂ ਕਲਗੀ, ਇਹ ਤਾਂ ਕਲਗੀ ਕਲਗੀ ਵਰਗੇ ਤੋਤੇ ਬੈਠੇ ਆ,
ਹਾਂ ਇਹ
ਰੰਗ
ਤੋਤੇ, ਇਹ ਤੋਤੇ ਐਦਾਂ ਨਹੀਂ ਲੱਗਦੇ ਜਿਹੜਾ ਇਹ ਤੋ,
ਕਈ ਵਾਰ ਤੋਤੇ ਕਹਿੰਦੇ ਹੁੰਦੇ, ਕਈ ਕਈ ਇਲਾਕੇ ਤੋਤੇ ਕਹਿੰਦੇ ਹੁੰਦੇ ਆ,
ਤੋਤੇ ਆ ਇਹ ਐਦਾਂ ਨਹੀਂ, ਇਹ ਐਦਾਂ ਨਹੀਂ ਲੱਗਦੇ, ਤੁਸੀਂ ਗੌਰ ਨਾਲ ਦੇਖੋ ਮਾੜਾ ਜਿਹਾ, ਮੈਂ ਦੁਬਾਰਾ ਫੇਰ ਦਿਖਾਉਣਾ ਆ ਵੀ ਜਿੱਦਾਂ ਟਰੰਪ ਬੈਠਾ ਹੁੰਦਾ, ਇਹ ਟਰੰਪ ਵਾਲੇ ਕੱਪੜਿਆਂ ਵਰਗੇ ਨਹੀਂ, ਤਾਂ ਟਾਈ ਲਾਲ ਲਾਈ ਹੁੰਦੀ ਹੈ ਨਾ।
ਮੈਂ ਤਾਂ ਈਵਨ ਏਦਾਂ ਦੇ ਏਦਾਂ ਦੇ ਤੋਤੇ ਨਾ, ਤੋਤੇ ਤੋਤੇ ਕਹਿ ਲਓ ਜਾਂ, ਇਹ ਸਾਊਦਰਨ ਹਾਈਲੈਂਡਸ ਦੇ ਵਿੱਚ ਬਹੁਤ ਆ।
ਹਾਂ ਵੈਸੇ ਇਹਨਾਂ ਨੂੰ
ਇੱਥੇ ਆਸਟ੍ਰੇਲੀਆ ਦੇ
ਕੈਕਟੂ,
ਮੈਨੂੰ ਲੱਗਦਾ ਇਹ ਉੱਥੇ ਦੀ ਤਸਵੀਰ ਆ, ਸਾਊਦਰਨ ਹਾਈਲੈਂਡਸ ਦੇ ਜਿੱਥੇ ਬੈਰਲ ਹੋ ਗਿਆ ਜਾਂ ਅੱਗੇ ਮੌਸਬੇਲ ਹੋ ਗਿਆ, ਇਹਨਾਂ ਇਲਾਕਿਆਂ ਦੇ ਤੋਤੇ ਆ ਇਹ
ਤੋਤੇ, ਮੈਨੂੰ ਲੱਗਦਾ
ਤੋਤੇ ਕਹਿ ਲਓ।
ਮਾਲਵੇ ਦੇ ਵਿੱਚ ਤੋਤੇ ਕਹਿੰਦੇ ਨੇ ਤੇ ਇੱਧਰ ਦੁਆਬਾ ਮਾਝ ਚ
ਤੋਤੇ ਕਹਿੰਦੇ ਆ,
ਤੋਤੇ ਕਹਿੰਦੇ। ਹਾਂਜੀ ਚਲੋ, ਇਹ ਵੀ ਇੱਕ ਬਹੁਤ ਵਧੀਆ ਗੱਲਬਾਤ ਚੱਲ ਰਹੀ ਆ ਤੇ ਮਤਲਬ ਤਸਵੀਰ ਸ਼ੇਅਰ ਕੀਤੀ ਆ, ਵਿਚ ਇਜ਼ ਵੈਰੀ ਨਾਈਸ। ਤੇ ਸਾਡੇ ਨਾਲ ਜਤਿੰਦਰ ਸਿੰਘ ਜੰਡੂ ਸਿੰਘਾਂ ਵਾਲੇ ਜੁੜੇ ਨੇ, ਜਤਿੰਦਰ ਸਿੰਘ ਹੇਅਰ ਮੈਲਟਨ ਆਸਟ੍ਰੇਲੀਆ ਤੋਂ ਜੀ, ਤੇ ਕਹਿੰਦੇ ਨੇ ਕਿ
ਜਿਹੜੀ ਤੋਤਿਆਂ ਦੀ ਫੋਟੋ ਭੇਜੀ ਨਾ, ਇਹ ਦੱਸਣ ਹੈ ਕਿੱਥੇ ਦੀ?
ਵਿਜੇ ਵਿਰਦੀ ਜੀ ਦੱਸਿਓ ਕਿੱਥੋਂ ਖਿੱਚੀ ਆ। ਤੇ ਬਾਕੀ ਕਹਿੰਦੇ ਨੇ ਕਿ ਮੈਲਬਨ ਚ ਪਤਾ ਨ਀ ਹੁਣ ਉਹਨਾਂ ਦੇ ਪੰਜਾਬ ਇੰਗਲਿਸ਼ ਚ ਲਿਖੀ ਆ, ਪੰਜਾਬੀ ਮੈਂ ਦੁਬਾਰਾ ਪੜ੍ਹ ਕੇ ਨਾ ਸ਼ੇਅਰ ਕਰਦਾ। ਤੇ ਪਰ ਇਹਨਾਂ ਦਾ ਮਤਲਬ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ। ਭਾਜੀ ਗੱਲ ਹੁਣ ਅੱਗੇ ਆਪਾਂ ਥੋੜੀ ਤੋਰਨੀ ਆ ਕਿ ਜਿਹੜੇ ਆਸਟ੍ਰੇਲੀਆ ਦੇ ਕੁਛ ਅੰਕੜੇ ਆਪਾਂ ਸ਼ੇਅਰ ਕਰਨੇ ਆ ਗੱਲਾਂ ਬਾਤਾਂ ਦੇ ਵਿੱਚ, ਤੁਹਾਨੂੰ ਦੱਸਿਆ ਸੀਗਾ ਕਿ ਸੋਰੀ ਇੰਡੀਆ ਦੇ, ਕਿ ਅਸੀਂ ਇੰਡੀਆ ਨੂੰ ਪੈਸਾ ਭੇਜਦੇ ਹਾਂ ਉਹਨੂੰ ਰਿਮਿਟੈਂਸ ਕਹਿੰਦੇ ਆ।
ਹਾਂਜੀ,
ਤੇ ਅਸੀਂ ਇੱਥੇ ਦੇ ਤਾਂ ਕਾਫੀ ਕਈ ਵਾਰੀ ਦੱਸੀ ਜਾਈਦਾ ਵੀ ਲਓ ਜੀ ਇਸ ਕੰਟਰੀ ਤੋਂ ਇੰਨੇ ਬਿਲੀਅਨ ਚਲੇ ਗਏ, ਇਸ ਕੰਟਰੀ ਤੋਂ ਇੰਨੇ ਬਿਲੀਅਨ ਚਲੇ ਗਿਆ, ਇੰਡੀਆ ਤੋਂ ਵੀ ਫਿਗਰ ਆਏ ਨੇ ਤੁਸੀਂ ਸਾਂਝੇ ਕੀਤੇ ਸੀ, ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰੀਏ ਕਿ ਇੰਡੀਆ ਤੋਂ ਬਾਹਰ ਪੈਸਾ ਕਿੰਨਾ ਜਾ ਰਿਹਾ। ਕਿਉਂਕਿ ਮੈਂ ਇਹਦੀ ਥੋੜ੍ਹੀ ਜਿਹੀ ਭੂਮਿਕਾ ਇਸ ਤਰ੍ਹਾਂ ਬੰਨ ਰਿਹਾ ਕਿ ਮੈਂ ਪਿਛਲੀ ਵਾਰੀ ਗਿਆ ਅਤੇ ਦਵਾਈ ਲੈਣੀ ਸੀ ਪੂਰੀ ਮੈਡੀਕਲ ਸਟੋਰ ਤੋਂ, ਆਪਣੇ ਮਿੱਤਰ ਵੀ ਨੇ, ਅਤੇ ਉਹ ਮੈਂ ਨਾ ਪੈਸੇ ਭਰਨੇ 'ਚ ਚਲੇ ਗਿਆ ਆਪਣੇ ਸਿੰਪਲ ਸ਼ਰਟ ਪਜਾਮੇ 'ਚ ਹੀ, ਅਤੇ ਉਹ ਮੈਨੂੰ ਪਛਾਣਿਆ ਨਹੀਂ, ਮੈਂ ਸਾਈਡ 'ਤੇ ਖੜ੍ਹਾ, ਅਤੇ ਉਹ ਗੱਲਾਂ ਚੱਲ ਰਹੀਆਂ ਸੀ, ਉਹ ਜੀ ਪੰਜਾਬ ਖਾਲੀ ਹੋ ਗਿਆ ਹੈ ਨਾ, ਬਹੁਤ ਪੈਸਾ ਜਾ ਰਿਹਾ ਬਾਹਰ ਨੂੰ ਜਾ ਰਿਹਾ ਪੈਸਾ ਇੱਥੋਂ, ਹੈ ਇੱਕ ਇਹ ਸਾਰਾ ਵੇਚ ਕੇ ਜਾ ਰਿਹਾ, ਐਂ ਹੋ ਰਿਹਾ ਓਂ ਹੋ ਰਿਹਾ। ਅਤੇ ਚਲੋ ਐਂਡ ਦੇ ਵਿੱਚ ਗੱਲ, ਮੈਂ ਕਿਹਾ ਵੇਚ ਕੇ ਤਾਂ ਖਰੀਦ ਕੌਣ ਰਿਹਾ, ਖਰੀਦ ਵੀ ਤਾਂ ਆਪਣੇ ਹੀ ਰਹੇ ਨੇ, ਬਾਹਰੋਂ ਪੈਸਾ ਆ ਕੇ ਖਰੀਦ ਰਹੇ ਨੇ ਨਾ, ਪੈਸਾ ਫਲੋ ਹੋ ਰਿਹਾ ਆ। ਅਤੇ ਪਰ ਉਹਨਾਂ ਨੂੰ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੈਸਾ ਜਿੰਨਾ ਇੱਥੋਂ ਇੰਡੀਆ ਤੋਂ ਬਾਹਰ ਨੂੰ ਜਾ ਰਿਹਾ ਨਾ, ਉਹਦੇ ਨਾਲੋਂ ਕਈ ਗੁਣਾ ਬਾਹਰੋਂ ਅੰਦਰ ਨੂੰ ਆ ਰਿਹਾ ਇੱਧਰ ਨੂੰ, ਪੇ ਨੂੰ ਤੁਸੀਂ ਨੈਗੇਟਿਵ ਨਾ ਬਹੁਤਾ ਦੇਖੋ। ਤੁਹਾਡਾ ਕੀ ਕਹਿਣਾ ਭਾਜੀ, ਕੀ ਅੰਕੜੇ ਕੀ ਕਹਿ ਰਹੇ ਨੇ?
ਅਮਨਦੀਪ, ਜਿਸ ਵੇਲੇ ਕਿਸੇ ਵੀ ਦੇਸ਼ ਦੇ ਵਿੱਚੋਂ ਜਿਹੜੇ ਵਰਕਰਸ ਆ ਜਾਂ ਉਹਦਾ ਸਕਿੱਲ ਆ ਬਾਹਰ ਜਾਂਦਾ ਆ, ਅਸੀਂ ਉਹਨੂੰ ਬ੍ਰੇਨ ਡਰੇਨ ਕਹਿੰਦੇ ਹਾਂ ਕਿ ਬ੍ਰੇਨ ਡਰੇਨ ਹੋ ਗਈ ਆ। ਲੇਕਿਨ ਜਿਸ ਵੇਲੇ ਕੋਈ ਵਰਕਰ ਬਾਹਰ ਨੂੰ ਜਾਂਦਾ ਆ ਜਾਂ ਕੋਈ ਵੀ ਸਕਿੱਲਡ ਵਰਕਰ ਜਿਹੜਾ ਬਾਹਰ ਜਾਂਦਾ ਆ, ਉੱਥੇ ਜਾ ਕੇ ਉਹ ਮਿਹਨਤ ਕਰਕੇ ਪੈਸਾ ਕਮਾਉਂਦਾ ਆ ਤੇ ਪੈਸਾ ਆਪਣੇ ਦੇਸ਼ ਨੂੰ ਭੇਜਦਾ ਆ, ਫਿਰ ਉਹ ਬ੍ਰੇਨ ਡਰੇਨ ਨਹੀਂ ਹੁੰਦੀ, ਉਹ ਬ੍ਰੇਨ ਗੇਨ ਹੁੰਦੀ ਆ। ਹੁਣ ਜੋ ਵੀ ਕੁਛ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਆ, ਉਹਦੇ IT ਸਪੈਸ਼ਲਿਸਟ, ਉਹਦੇ ਫਿਜ਼ੀਓਥੈਰੇਪਿਸਟ, ਡਾਕਟਰ, ਟੀਚਰਸ, ਉਹ ਉੱਥੇ ਜਾ ਕੇ ਪੈਸਾ ਕਮਾਉਂਦੇ ਆ ਤੇ ਆਪਣੇ ਹੀ ਦੇਸ਼ ਨੂੰ, ਭਾਰਤ ਨੂੰ ਪੈਸਾ ਵਾਪਸ ਭੇਜਦੇ ਆ। ਉਹ ਬ੍ਰੇਨ ਡਰੇਨ ਨਹੀਂ ਹੈ ਇਕਨੋਮਿਕਸ ਟਰਮ ਦੇ ਵਿੱਚ, ਹੁਣ ਉਹ ਬ੍ਰੇਨ ਗੇਨ ਆ। ਇਹਦੇ ਦੋ ਇੰਪੈਕਟ ਪਏ ਆ, ਇੱਕ ਤਾਂ ਉੱਥੇ ਜਿਹੜੀ ਬੇਰੁਜ਼ਗਾਰੀ ਆ ਭਾਰਤ ਦੇ ਵਿੱਚ, ਓਪਰਚੁਨਿਟੀਜ਼ ਘੱਟ ਆ, ਪਾਪੂਲੇਸ਼ਨ ਜ਼ਿਆਦਾ ਹੋਣ ਦੇ ਕਾਰਨ ਡਾਕਟਰਾਂ ਦੀ ਵੀ ਸਰਪਲਸ ਆ, ਟੀਚਰ ਦੀ ਵੀ ਸਰਪਲਸ ਆ, ਹੋਰ
ਕੰਪੀਟੀਸ਼ਨ ਬਹੁਤ
ਵਰਕਰਸ
ਹੈ,
ਦੀ ਵੀ ਸਰਪਲਸ ਆ,
ਜੌਬ ਜੌਬ ਕੰਪੀਟੀਸ਼ਨ ਬਹੁਤ ਆ ਉੱਥੇ।
ਜੌਬ ਕੰਪੀਟੀਸ਼ਨ ਬਹੁਤ ਆ। ਇੱਕ ਤਾਂ ਉਹ ਜਿਹੜੇ ਪੱਧਰ ਪੁਰਸ਼ ਆ, ਮੈਂ ਕਹਾਂਗਾ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ, ਪੱਧਰ ਪੁਰਸ਼ ਹੀ ਕਹਾਂਗਾ, ਚੰਗੇ ਬੰਦੇ ਆ, ਸਕਿੱਲਡ ਆ, ਉਹ ਵਿਦੇਸ਼ਾਂ ਵਿੱਚ ਜਾ ਕੇ ਇੱਕ ਤਾਂ ਉਹ ਜਿਹੜਾ ਤੁਹਾਡੀ ਇੰਪਲੋਇਮੈਂਟ ਤੇ ਪ੍ਰੈਸ਼ਰ ਪੈ ਰਿਹਾ ਆ ਉਹ ਘੱਟ ਕਰ ਰਹੇ ਆ, ਤੇ ਉਸ ਤੋਂ ਬਾਅਦ ਉਹ ਇਕਨੋਮਿਕਸ ਦੇ ਵਿੱਚ ਇਕਨੋਮੀ ਨੂੰ ਸਟਰੈਂਥਨ ਕਰਨ ਦੇ ਲਈ ਬਾਹਰ ਜਾ ਕੇ ਪੈਸਾ ਕਮਾ ਕੇ ਦੇਸ਼ ਨੂੰ ਭੇਜ ਰਹੇ ਆ, ਜਿਹੜਾ ਕਿ ਦੇਸ਼ ਨੇ ਕੋਈ ਐਫਰਟ ਨਹੀਂ ਕੀਤੀ। ਪੈਸਾ ਜਿਹੜਾ ਉਹਨਾਂ ਨੂੰ ਆ ਰਿਹਾ ਆ, ਜਿੰਨਾ ਪੈਸਾ ਉਹਨਾਂ ਤੇ ਖਰਚ ਹੋਇਆ ਜਾਣ ਤੇ ਬਾਹਰ, ਉਹਦੇ ਤੋਂ ਕਈ ਗੁਣਾ ਪੈਸਾ ਉਹ ਵਾਪਸ ਭਾਰਤ ਨੂੰ ਭੇਜ ਰਹੇ ਆ। ਤਾਂ ਹੀ ਤਾਂ ਭਾਰਤ ਦੇ ਜਿਹੜੇ ਵਿਦੇਸ਼ੀ ਜਿਹੜੀ ਮੁਦਰਾ ਦੀ ਮਾਤਰਾ ਆ ਅਕਾਊਂਟਸ ਦੇ ਵਿੱਚ ਭਾਰਤ ਦੇ, ਉਹ ਕਾਫੀ ਵਧੀ ਆ। ਤੇ ਭਾਰਤ ਦੀ ਜਿਸ ਵੇਲੇ ਅਕਾਊਂਟ ਦੀ ਮਾਤਰਾ ਤੁਹਾਡੇ ਖਾਤਿਆਂ 'ਚ ਵੱਧਦੀ ਆ, ਤਾਂ ਉਹਦੇ ਨਾਲ ਦੇਸ਼ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਵੀ ਵੱਧਦੀ ਆ। ਹੁਣ ਕਾਫੀ ਵਧੀਆ ਕ੍ਰੈਡੀਬਿਲਿਟੀ ਹੈਗੀ ਇੰਡੀਆ ਦੀ। ਤੁਸੀਂ 1993-94 ਦਾ ਸਮਾਂ ਦੇਖੋ, ਜਦੋਂ ਕਿ ਭਾਰਤ ਦੇ ਕੋਲ ਇੰਨੀ ਵਿਦੇਸ਼ ਕਰੰਸੀ ਘੱਟ ਗਈ ਸੀ ਕਿ ਉਹਦੇ ਜਿਹੜੇ ਰੋਜ਼ ਦੇ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਕਰਨੇ ਬੜੇ ਮੁਸ਼ਕਲ ਹੋ ਗਏ ਸੀ, ਤੇ ਇੱਕ ਉਸ ਵੇਲੇ ਸਰਕਾਰ ਨੇ ਕਈ ਜਹਾਜ਼ ਸੋਨੇ ਦੇ ਭਰ ਭਰ ਕੇ ਬਾਹਰ ਨੂੰ ਭੇਜਣੇ ਸ਼ੁਰੂ ਵੀ ਕਰ ਦਿੱਤੇ ਸੀ। ਅੱਜ ਤਾਂ ਅਸੀਂ ਸੋਨੇ ਦੇ ਲੱਡੂ ਵੈਸੇ ਹੀ ਵੰਡੇ ਆ ਨਾ ਇਮੈਜਿਨਰੀ ਤੌਰ ਤੇ, ਉਦੋਂ ਇਹ ਸੱਚੀ ਗੱਲ ਹੋਈ ਸੀ, ਕਈ ਜਹਾਜ਼ ਸੋਨੇ ਦੇ ਬਾਹਰ ਨੂੰ ਭੇਜਣੇ ਪਏ ਸੀਗੇ। ਤੇ ਜਦੋਂ ਫਿਰ ਆਪਣੇ ਸਲੀਪਿੰਗ ਟਾਈਗਰ ਪ੍ਰਧਾਨ ਮੰਤਰੀ ਬਣੇ ਆ ਦੇਸ਼ ਦੇ, ਮਨਮੋਹਨ ਸਿੰਘ ਜੀ, ਤੇ ਉਹਨਾਂ ਨੇ ਇਕਨੋਮਿਕ ਰਿਫੋਰਮਸ ਕੀਤੇ, ਫਿਰ ਉਹ ਸਾਰੇ ਸੋਨੇ ਦੇ ਜਹਾਜ਼ ਵਾਪਸ ਲਿਆਂਦੇ। ਤੇ ਲਿਬਰਲਾਈਜੇਸ਼ਨ ਜਿਸ ਵੇਲੇ ਹੋਈ ਆ ਟ੍ਰੇਡਿੰਗ ਦੀ, ਜਿਹਨੂੰ ਅਸੀਂ ਕਹਿੰਦੇ ਕਿ ਇਸ ਵੇਲੇ ਅਸੀਂ ਹੱਕ ਦੇ ਵਿੱਚ ਆ, ਜੇ ਪਿੰਡਾਂ ਵਿੱਚ ਜਾਓ ਜਾਂ ਸ਼ਹਿਰਾਂ ਵਿੱਚ ਜਾਓ, ਅਸੀਂ ਕਹਿੰਦੇ ਸਾਡੀ ਇਕਨੋਮੀ ਕਲੋਜ਼ਡ ਹੋਣੀ ਚਾਹੀਦੀ ਆ। ਪਰ ਜਿੱਥੇ ਸਾਰੀ ਦੁਨੀਆ ਖੁੱਲੀ ਬੈਠੀ ਆ, ਮੰਡੀ ਖੁੱਲੀ ਆ, ਉਹਦੇ ਵਿੱਚ ਤੁਸੀਂ ਕਲੋਜ਼ ਕਿੱਦਾਂ ਰਹਿ ਸਕਦੇ ਆ? ਜੇ ਤੁਸੀਂ ਕਲੋਜ਼ ਰਹੋਗੇ ਤਾਂ ਤੁਸੀਂ ਬੈਕਵਰਡ ਜਾਓਗੇ, ਪਿੱਛੇ ਜਾਓਗੇ, ਤੁਹਾਨੂੰ ਸਮੇਂ ਦੇ ਅਨੁਸਾਰ ਚੱਲਣਾ ਹੀ ਪੈਂਦਾ ਹੈ। ਅਤੇ ਉਦੋਂ ਫਿਰ ਸਰਕਾਰਾਂ ਜਿਹੜੀਆਂ 1994 ਤੋਂ ਬਾਅਦ ਆਈਆਂ, ਚਾਹੇ ਉਹ BJP ਦੀ ਸਰਕਾਰ ਸੀ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਜਾਂ ਫਿਰ ਮਨਮੋਹਨ ਸਿੰਘ ਦੀਆਂ 2 ਵਾਰ ਹੋਰ ਟਰਮਾਂ ਆਈਆਂ, ਉਹਨਾਂ ਦੇ ਵਿੱਚ ਜਿਹੜਾ ਸਾਡਾ ਦੇਸ਼ ਹੈ ਉਹਨੇ ਇਸ ਖੇਤਰ ਦੇ ਵਿੱਚ ਲਿਬਰਲਾਈਜੇਸ਼ਨ ਦੇ ਖੇਤਰ ਦੇ ਵਿੱਚ, ਜਿਹਨੂੰ ਕਹਿੰਦੇ ਅਸੀਂ ਇੰਬੈਰਸ ਇਮ ਇਮ ਅਸੀਂ ਦੂਜੇ ਨੂੰ ਗਲੇ ਲਾਉਣ ਦੀ ਗੱਲ ਕਰਦੇ ਹਾਂ ਕਿ ਉਹ ਵੀ ਅਸੀਂ ਲਾਇਆ, ਹਰ ਹਰ ਖੇਤਰ ਦੇ ਵਿੱਚ ਤਰੱਕੀ ਹੋਈ।
ਭਾਜੀ
ਤੁਸੀਂ ਦੇਖਿਓ ਹੁਣ
ਭਾਜੀ,
ਸਥਾਨ ਕਾਫੀ ਵਧੀਆ ਹੈ।
ਹਾਂ
ਜਿਹੜੇ ਅੰਕੜੇ ਮਨਦੀਪ
ਇੱਕ ਮਿੰਟ,
ਤੁਸੀਂ ਮੈਨੂੰ
ਇੱਕ ਮਿੰਟ,
ਭੇਜ ਦੇ,
ਤੁਸੀਂ ਫੋਰਨ ਰਿਜ਼ਰਵ ਦੀ ਗੱਲ ਕੀਤੀ, ਮੈਂ ਸੋਚਿਆ ਵੀ ਅੰਕੜੇ ਦੇ ਹੀ ਦੇਵਾਂ। ਜਿਹੜਾ ਲੇਟੈਸਟ ਭਾਰਤ ਦੇ ਵਿੱਚ ਫੋਰਨ ਕਰੰਸੀ ਪਈ ਆ ਉਹ ਤਕਰੀਬਨ $704 ਬਿਲੀਅਨ ਪਈ ਆ, ਜਿਹੜੀ ਕਿ ਟ੍ਰਿਲੀਅਨ
ਹਾਂਜੀ
ਟ੍ਰਿਲੀਅਨ ਡਾਲਰ ਨੂੰ ਅਗਲੇ ਸਾਲ ਤੱਕ ਪਹੁੰਚ ਜਾਏਗੀ। ਵੀ ਟ੍ਰਿਲੀਅਨ ਡਾਲਰ ਦੀ, ਮਤਲਬ ਹੁਣ ਅਮਰੀਕਾ ਦਾ ਜਿਹੜਾ ਸਾਲ ਦਾ ਬਜਟ ਆ ਉਹ ਟ੍ਰਿਲੀਅਨ ਡਾਲਰ ਤੋਂ ਉੱਤੇ ਆ, ਹੈ ਨਾ? ਸੋ ਉਹ ਸਾਰਾ ਇੱਕ ਸਾਲ ਦੇ ਬਜਟ ਜਿੰਨਾ ਇੰਡੀਆ ਕੋਲ ਫੋਰਨ ਕਰੰਸੀ ਪਈ ਆ। ਸੋ ਇਸ ਕਰਕੇ ਮਤਲਬ ਇਹ ਜਿਹੜਾ ਪੈਸਾ, ਹੁਣ ਫੋਰਨ ਕਰੰਸੀ ਆਉਂਦੀ ਕਿੱਥੋਂ ਆ? ਜਾਂ ਤਾਂ ਉਹ ਇੰਡੀਆ ਐਕਸਪੋਰਟ ਕਰਦਾ ਆ ਕੋਈ ਚੀਜ਼, ਤਾਂ ਉਹ ਤਾਂ ਫੋਰਨ ਕਰੰਸੀ ਆਉਂਦੀ, ਹੈ ਨਾ? ਅਤੇ ਐਕਸਪੋਰਟ ਜਿਹੜਾ ਸਾਰਿਆਂ ਨਾਲ ਵੱਡਾ ਆ ਉਹ ਹੈਗੇ ਆ ਬੰਦੇ, ਜਿਹੜੇ ਉਹਦੇ ਵਿੱਚੋਂ ਸਾਰਿਆਂ ਨਾਲ ਜਿਹੜਾ ਸਾਰਿਆਂ ਨਾਲ ਵੱਡਾ ਐਕਸਪੋਰਟਰ ਆ ਉਹ ਹੈਗਾ ਪੰਜਾਬ, ਹੈ ਨਾ?
ਮੈਂ ਤਾਂ ਅਮਨਦੀਪ ਇਹ ਵੀ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ, ਜਿਹੜੇ ਪੰਜਾਬ ਤੋਂ ਬੱਚੇ ਸਾਡੇ ਆ ਰਹੇ ਆ, ਲੜਕੀਆਂ ਲੜਕੇ ਆ ਰਹੇ ਆ ਵਿਦੇਸ਼ਾਂ ਦੇ ਵਿੱਚ ਖਰਚਾ ਕਰਕੇ, ਉਹ ਤਾਂ ਬੱਬਰ ਸ਼ੇਰ ਆ ਜਿਹੜੇ ਕਿ ਭਾਰਤ ਨੂੰ ਵਾਪਸ ਪੈਸਾ ਭੇਜਦੇ ਆ, ਉਹਦੀ ਇਕਾਨਮੀ ਨੂੰ ਸਟਰੈਂਥਨ ਕਰਨ ਲਈ ਉਹਦੀ ਮਦਦ ਕਰਦੇ ਆ। ਉਹ ਕੋਈ ਮਾੜੀ ਗੱਲ ਨਹੀਂ ਕਰ ਰਹੇ, ਠੀਕ ਹੀ ਕਰ ਰਹੇ ਆ। ਅਸੀਂ ਵੈਸੇ ਕਈ ਕਾਰਨਾਂ ਕਰਕੇ ਕਹਿ ਰਹੇ ਹਾਂ ਕਿ ਸਾਡੇ ਸਾਡਾ ਜੀ ਉੱਥੋਂ ਨੌਜਵਾਨ ਬਾਹਰ ਆ ਰਿਹਾ, ਨੌਜਵਾਨ ਕੋਈ ਬਾਹਰ ਨਹੀਂ ਆ ਰਿਹਾ, ਨੌਜਵਾਨ ਬਾਹਰ ਆ ਕੇ ਉਹ ਪੰਜਾਬੀ ਆ ਤੇ ਇੱਥੇ ਦੂਜਿਆਂ ਦਾ ਵੀ ਮਾਣ ਵਧਾਉਂਦਾ, ਆਪਣੇ ਦੇਸ਼ ਦਾ ਵੀ ਮਾਣ ਵਧਾ, ਪੰਜਾਬ ਦਾ ਵੀ ਮਾਣ
ਦੇਖੋ
ਵਧਾ ਰਿਹਾ ਆ।
ਦੇਖੋ ਫਾਈਨੈਂਸ਼ਲੀ ਤਾਂ ਮੈਂ ਇਹ ਕਹਿੰਦਾ ਕੋਈ ਵੀ ਚਾਹੇ ਐਜ਼ ਅ ਸਟੂਡੈਂਟ ਆਉਂਦਾ, PR ਆਉਂਦਾ ਜਾਂ ਕਿਸੇ ਵੀ ਜ਼ਰੀਏ ਆਉਂਦਾ ਇੱਥੇ ਪੱਕਾ ਆਉਂਦਾ, ਉਹ ਆਪਣਾ ਮਿਨੀਮਮ ਇੱਕ ਘਰ ਤਾਂ ਉੱਥੇ ਬਣਾਉਂਦਾ ਹੀ ਬਣਾਉਂਦਾ ਆ, ਠੀਕ ਹੈ।
ਬਣਾਉਂਦਾ
ਫਿਰ
ਆ।
ਆਪਣੇ ਮਾਂ ਬਾਪ ਦਾ ਸਟੈਂਡਰਡ ਚੱਕਦਾ ਆ, ਆਪਣੀਆਂ ਜਿਹੜੀਆਂ ਕੋਸ਼ਿਸ਼ ਕਰਦੇ ਨੇ ਕਿ ਜ਼ਮੀਨਾਂ ਜਿਹੜੀਆਂ ਗਹਿਣੇ ਰੱਖੀਆਂ ਆ ਵੇਚੀਆਂ ਜਾਂ ਕਰਜ਼ਾ ਉਹ ਵੀ ਲਾ ਦਿੰਦਾ ਆ, ਠੀਕ ਹੈ। ਕੁਛ ਨਾ ਕੁਛ
ਹਾਂਜੀ
ਐਕਸਟਰਾ ਨਾਲ ਦੀ ਜ਼ਮੀਨ ਵੀ ਲੈਣ ਦੀ ਟਰਾਈ ਕਰਦਾ ਵੇ ਹੋਰ ਵਧਾ ਦੀ। ਸੋ ਕੁੱਲ ਮਿਲਾ ਕੇ ਤਾਂ ਇਹ ਗੇਨ ਹੀ ਹੋਇਆ, ਪੰਜਾਬ ਦੀ ਤਰੱਕੀ ਜਿਹੜੀ ਆ ਬਾਹਰ ਜਾਣ ਕਰਕੇ ਹੋਈ ਆ, ਹਾਂ ਪੈਸਾ ਉੱਥੇ ਨੂੰ ਗਿਆ। ਪਰ ਹੁਣ ਤੁਸੀਂ ਇਹ ਦੱਸੋ ਕਿ ਜਿਹੜੇ ਸਾਡੇ ਇੱਕ ਮਿੱਥ ਬਣੀ ਹੋਈ ਆ ਕਿ ਲਓ ਜੀ ਪੈਸਾ ਬਾਹਰ ਬਹੁਤ ਜਾ ਰਿਹਾ ਜੀ, ਪੈਸਾ ਬਾਹਰ ਬਹੁਤ ਜਾ ਰਿਹਾ, ਠੀਕ ਹੈ, ਤੇ ਅੰਦਰ ਦਾ ਪਤਾ ਨਹੀਂ ਉਧਰੋਂ ਕਿੰਨੇ ਆ ਰਹੇ ਨੇ, ਇਹ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ। ਪਰ ਕੁੱਲ ਮਿਲਾ ਕੇ ਸਰਕਾਰੀ ਅੰਕੜੇ ਕੀ ਕਹਿ ਰਹੇ ਨੇ?
ਅਮਨਦੀਪ, ਸਰਕਾਰੀ ਅੰਕੜੇ ਤਾਂ ਇਹ ਕਹਿ ਰਿਹਾ ਕਿ ਜਿਹੜਾ ਵਿਦੇਸ਼ੀ ਖਰਚਾ ਅਪ੍ਰੈਲ ਦੇ ਵਿੱਚ, ਇਸ ਅਪ੍ਰੈਲ ਦੇ ਵਿੱਚ 9 ਇਸ਼ਾਰੀਆ ਤੋਂ ਵੱਧ ਕੇ 2.5 ਅਰਬ ਅਮੈਰੀਕਨ ਡਾਲਰ ਹੋ ਗਿਆ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਵਿੱਚ ਇਹ 2.3 ਅਰਬ ਸੀ। ਇਹ ਜਿਹੜਾ ਵਿਦੇਸ਼ੀ ਖਰਚਾ ਆ,
ਮਤਲਬ
ਤੇ ਅੱਜ ਇਹਦੀ
ਢਾਈ ਢਾਈ ਬਿਲੀਅਨ ਡਾਲਰ
2.5 ਬਿਲੀਅਨ ਡਾਲਰ ਵੱਧ ਗਿਆ। ਤੇ ਉਧਰ ਜਿਹੜੀ RBI ਦੀ ਲਿਬਰਲਾਈਜੇਸ਼ਨ ਪਾਲਿਸੀ ਆ, ਉਹਦੇ ਅਨੁਸਾਰ ਜਿਹੜੇ ਟਰੈਵਲ ਤੇ ਜਿਹੜਾ ਖਰਚਾ ਹੋਇਆ ਉਹ ਵੱਧ ਗਿਆ ਆ। ਪਹਿਲਾਂ 50.1% ਸੀ, ਹੁਣ ਇਹ 51.2% ਹੋ ਗਿਆ, ਕਾਫੀ ਇਹਦੇ ਵਿੱਚ ਵਾਧਾ ਹੋਇਆ ਆ, ਕਿਉਂਕਿ ਟਰੈਵਲ ਬਹੁਤ ਜ਼ਿਆਦਾ ਹੋ ਰਹੀ ਆ
ਸੋ
ਬਾਹਰ ਨੂੰ, ਇੰਡੀਆ ਦੇ ਵਿੱਚੋਂ ਵੀ। ਅਤੇ
ਇੱਕ ਇੱਕ
ਇਕੁਇਟੀ
ਮਿੰਟ ਭਾਜੀ,
ਖਰਚਾ ਤੇ ਨਿਵੇਸ਼ ਜਿਹੜਾ ਹੋ ਰਿਹਾ
ਇੱਕ ਮਿੰਟ
ਉਹਦੇ ਵਿੱਚ ਵਾਧਾ ਜਿਹੜਾ ਹੋਇਆ ਉਹ 3.2% ਤੋਂ ਲੈ ਕੇ 8.2% ਤੱਕ ਹੋਇਆ, ਤੇ ਸੇਵਿੰਗ ਮਨੀ ਜਿਹੜੀ ਆ ਉਹ 32% ਤੋਂ ਲੈ ਕੇ 38% ਤੱਕ ਵਧੀ ਆ, ਤੇ ਤੋਹਫੇ ਜਿਹੜੇ ਆ ਉਹ ਘਟੇ ਆ। ਤੋਹਫੇ ਘਟਣ ਦਾ ਮਤਲਬ ਆ ਕਿ ਤੋਹਫਿਆਂ ਦੇ ਵਿੱਚ ਜਿਹੜੀ ਅਸੀਂ ਇੰਡੀਆ ਨੂੰ ਭੇਜਦੇ ਹੁੰਦੇ ਸੀ, ਪੈਸੇ ਮਾਸੀ ਦੇ ਮੁੰਡੇ ਨੂੰ ਭੇਜਤੇ, ਭੂਆ ਦੇ ਮੁੰਡੇ ਨੂੰ ਭੇਜਤੇ, ਉਹਨਾਂ ਨੇ ਕੋਈ ਸਕੂਟਰ ਲੈ ਲੈ ਜਾ ਕੇ ਫਿਰ ਉਹਨਾਂ ਨੇ ਤਬਾਹੀ ਮਚਾਈ, ਉਹਦੇ ਵਿੱਚ ਘਾਟਾ ਆਇਆ ਆ।
ਅੱਛਾ,
ਉਹਦੇ ਵਿੱਚ
ਤੋ ਫਿਰ
13.6% ਤੋਂ ਲੈ ਕੇ
ਜਿਹੜਾ
11% 7% ਰਹਿ ਗਿਆ ਆ।
ਤੁਸੀਂ ਕਹਿਣਾ ਚਾਹੁੰਦੇ
ਅਤੇ
ਹੋ, ਤੁਸੀਂ
ਜਿਹੜੀਆਂ
ਕਹਿਣਾ
ਰਿਸ਼ਤੇਦਾਰੀਆਂ ਨੂੰ ਪੈਸੇ ਭੇਜਦੇ ਸੀ ਉਹ ਵੀ ਘਟੇ ਆ। ਹੁਣ
ਅੱਛਾ
ਇੱਥੇ ਦੇਖੋ ਇੱਕ ਪੁਆਇੰਟ ਆ, ਜਿਹੜੇ ਨਿਵੇਸ਼ ਕਰਨ ਦੇ ਲਈ ਜਾਂ ਜਿਹੜੇ ਪੋਜ਼ਿਟਿਵ ਇੰਪੈਕਟ ਪਾਉਣ ਵਾਲੇ ਖਰਚੇ ਸੀ, ਜਿਹੜੇ ਰਿਮਿਟੈਂਸ ਕਰਦੇ ਸੀ ਅਸੀਂ ਆਪਣੇ ਦੇਸ਼ ਨੂੰ ਭੇਜਦੇ ਸੀ, ਉਹਦੇ ਵਿੱਚ ਵਾਧਾ ਹੋਇਆ। ਜਿਹੜੀਆਂ ਫਜ਼ੂਲ ਖਰਚਿਆਂ ਨੂੰ ਪੈਸੇ ਭੇਜਦੇ ਹੁੰਦੇ ਸੀ ਉਹਦੇ ਵਿੱਚ ਘਾਟਾ ਹੋਇਆ। ਤੇ ਇੱਥੋਂ ਲੱਗਦਾ ਨਹੀਂ ਹੈ ਕਿ ਜਿਹੜਾ ਹਿੰਦੁਸਤਾਨ ਦੇ ਬੱਚੇ ਆ, ਲੋਕ ਆ, ਜਾਂ ਜਿਹੜੇ ਸਕਿਲਡ ਪਰਸਨ ਆ, ਤੁਹਾਡੇ ਵਰਗੇ ਇੰਟਰਪ੍ਰੀਨਿਓਰ ਆ, ਸਾਡੇ ਵਰਗੇ ਥੋੜੇ ਬਹੁਤੇ ਕੰਮ ਆ, ਉਹ ਆਪਣੇ ਦੇਸ਼ ਨੂੰ ਪੈਸਾ ਭੇਜ ਰਹੇ ਆ, ਤੇ ਉਹਨਾਂ ਨੂੰ ਫਾਇਦਾ ਵੀ ਇਹਦਾ ਹੋ ਰਿਹਾ ਆ, ਤੇ ਇਹ 'ਚ ਮਾੜੀ ਗੱਲ ਕਿਹੜੀ ਆ?
ਨਹੀਂ, ਮਾੜੀ ਗੱਲ ਤਾਂ ਭਾਜੀ ਕੋਈ ਨਹੀਂ ਹੈਗੀ, ਆਪਾਂ ਇੱਕ ਫਿਗਰ ਦੱਸ ਰਹੇ ਹਾਂ, ਇਹ ਸਾਡੇ ਜਿਹੜੇ ਸਰੋਤੇ ਨੇ ਦੇ ਵਿਲ ਡਿਸਾਈਡ ਕਿ ਕਿਹਨੂੰ ਮਾੜੀ ਲੱਗਦੀ ਕਿਹਨੂੰ ਚੰਗੀ ਲੱਗਦੀ, ਪਰ ਇੱਕ ਫਿਗਰ ਦੱਸਦੇ ਹਾਂ। ਜਿੱਦਾਂ ਹੁਣ ਤੁਸੀਂ ਫਿਗਰ ਦੱਸਿਆ, ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਇੰਡੀਆ ਦੇ ਵਿੱਚੋਂ $2.5 ਬਿਲੀਅਨ ਬਾਹਰ ਗਿਆ ਹੈ ਨਾ ਸਾਲ ਦਾ, ਇੱਦਾਂ ਹੀ ਹੋਇਆ ਨਾ, ਢਾਈ
ਕਿੱਦੇ ਹੋਇਆ?
ਢਾਈ ਬਿਲੀਅਨ ਡਾਲਰ ਬਾਹਰ ਗਿਆ, ਉਹਦੇ 'ਚੋਂ ਜਿਹੜਾ 51% ਖਰਚਾ ਸੀ ਉਹ ਟਿਕਟਾਂ ਦਾ ਸੀ, ਟਰੈਵਲ ਦਾ ਸੀ, ਹੋਟਲਾਂ ਦਾ ਸੀ, ਜਿਹੜੇ ਲੋਕ ਬਾਹਰ ਹੌਲੀਡੇ ਕਰਨ ਜਾਂਦੇ ਹੈ ਨਾ ਜਾਂ ਘੁੰਮਣ ਫਿਰਨ ਜਾਂਦੇ ਆ, ਸੋ ਅੱਧਾ ਖਰਚਾ ਤਾਂ ਇਹ ਸੀਗਾ, ਬਾਕੀ ਥੋੜ੍ਹਾ ਜਿਹਾ ਇਨਵੈਸਟਮੈਂਟ ਵੀ ਸੀਗੀ, ਕਈਆਂ ਨੇ ਇਨਵੈਸਟਮੈਂਟ ਕੀਤੀ ਆ, ਜਿਹੜੀਆਂ ਗਿਫਟਾਂ ਵੀ ਦਿੰਦੇ ਆ, ਜਿੱਦਾਂ ਹੁਣ ਮਤਲਬ ਇੰਡੀਆ ਤੋਂ ਹੈ ਨਾ, ਉੱਥੋਂ ਕਿਸੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਇੱਥੇ ਗਿਫਟ ਦੇ ਦਿੱਤੀ, ਕਿਸੇ ਨੂੰ ਕਾਰ ਲੈ ਕੇ ਦੇ ਦਿੱਤੀ, ਇੱਦਾਂ ਹੀ ਹੈ ਨਾ, ਦੈਟਸ ਹਾਊ ਇਟ ਇਜ਼ ਹੈ ਨਾ। ਅਤੇ ਦੂਜੀ ਜਿਹੜੀ ਆ ਇਨਵੈਸਟਮੈਂਟ ਕਰਤੀ, ਕਿਸੇ ਨੇ ਬੱਚੇ ਨੇ ਕਿਸੇ ਨੇ ਘਰ ਲਿਆ, ਉਹਦਾ ਡਿਪੋਜ਼ਿਟ ਦੇ ਦਿੱਤਾ ਜਾਂ ਉਹਦੀ ਕਿਸ਼ਤ ਦੇ ਦਿੱਤੀ, ਉਹ ਗਿਫਟਾਂ 'ਚ ਵੀ ਗਿਣਿਆ ਜਾਂਦਾ, ਨਿਵੇਸ਼ ਵਿੱਚ ਵੀ ਗਿਣਿਆ ਜਾ ਸਕਦਾ ਆ। ਅਤੇ ਜਿਹੜਾ $2.5 ਬਿਲੀਅਨ ਬਾਹਰ ਗਿਆ, ਹੁਣ ਬੰਦੇ ਬਾਹਰ ਜਾਂਦੇ ਆ ਟਰੈਵਲ ਕਰਦੇ ਆ, ਉਹ ਦੇਖਦੇ ਆ ਉੱਥੇ ਦੇ ਸਿਸਟਮ ਦੇਖਦੇ ਆ, ਉਹਦੇ ਨਾਲ ਤਾਂ ਇੱਕ ਜਿਹੜਾ ਬ੍ਰੇਨ ਗੇਨ ਹੁੰਦਾ ਆ ਮੇਰੇ ਹਿਸਾਬ ਨਾਲ, ਕਿ ਤੁਸੀਂ ਜਦ ਬਾਹਰਲੀਆਂ ਚੀਜ਼ਾਂ ਦੇਖੋਗੇ, ਉਹਨਾਂ ਦੇ ਸਿਸਟਮ ਦੇਖੋਗੇ, ਤਾਂ ਉਹ ਕੋਸ਼ਿਸ਼ ਕਰੋਗੇ ਕਿ ਜਿੱਥੇ ਤੁਸੀਂ ਰਹਿ ਰਹੇ ਆ ਉੱਥੇ ਵੀ ਉਦਾਂ ਦਾ ਮਾਹੌਲ ਅਸੀਂ ਕ੍ਰੀਏਟ ਕੀਤਾ ਜਾਵੇ, ਅਵੇਅਰਨੈਸ ਆਊਗੀ। ਇਹ ਤਾਂ ਮਤਲਬ ਮੈਂ ਤਾਂ ਇਹਨੂੰ ਡਾਇਰੈਕਟ ਇੰਪੈਕਟ ਹੀ ਸਮਝਦਾ ਇਸ ਚੀਜ਼ ਨੂੰ। ਜਿਹੜਾ ਪੈਸਾ ਬਾਹਰ ਜਾਂਦਾ ਆ ਹੈ ਨਾ, ਉੱਥੇ ਜ਼ਮੀਨ ਗਿਰਵੀ ਰੱਖ ਕੇ ਜਾਂਦਾ, ਲੋਨ ਲੈ ਕੇ ਜਾਂਦਾ, ਹੁਣ ਜਿਹੜਾ ਲੋਨ ਹੈ, ਖਾਸ ਕਰਕੇ ਆਪਾਂ ਸਟੂਡੈਂਟ ਮਾਰਕੀਟ ਦੀ ਗੱਲ ਕਰੀਏ ਭਾਅ ਜੀ, ਉਹ ਜਿਹੜਾ ਲੋਨ ਉੱਥੋਂ ਲੈ ਕੇ ਆਉਂਦਾ ਨਾ, ਉਹ ਇੰਡੀਆ ਦੀ ਇਕਨੋਮੀ ਨੂੰ ਫਾਇਦਾ ਹੁੰਦਾ ਉਹਦਾ,
ਬਿਲਕੁਲ
ਜਿਹੜਾ ਇੰਡੀਆ ਦੀ ਬੈਂਕ ਤੋਂ
ਬਿਲਕੁਲ।
ਜਿੱਦਾਂ ਹੁਣ ਅਸੀਂ ਮੰਨ ਲਓ ਕਿ ਸਾਡੇ ਪੰਜਾਬ ਤੋਂ ਹੀ ਆ, ਉੱਥੋਂ ਸਟੂਡੈਂਟ ਲੋਨ ਲਓ ਤੁਸੀਂ, ਸਟੂਡੈਂਟ ਲੋਨ ਲੈ ਕੇ ਉਹ ਇੰਡੀਆ ਦੀ ਇਕਨੋਮੀ ਨੂੰ ਫਾਇਦਾ ਹੋਵੇਗਾ, ਕਿਸ਼ਤ ਉੱਥੇ ਦਿਓ ਤੁਸੀਂ, ਉਹ ਚਾਹੇ ਪੇਰੈਂਟਸ ਦੇਣ ਚਾਹੇ ਇੱਧਰੋਂ ਭੇਜੋ ਤੁਸੀਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਲੋਨ ਤੁਸੀਂ ਇੰਡੀਆ ਲਿਆ ਆ ਉਹਦੀ ਕਿਸ਼ਤ ਆਸਟ੍ਰੇਲੀਆ 'ਚੋਂ ਕੰਮ ਕਰਕੇ ਵਾਪਸ ਜਾ ਰਹੀ ਹੈ ਜਾਂ ਅਮਰੀਕਾ ਕਨੇਡਾ ਤੋਂ,
ਹਾਂਜੀ ਹਾਂਜੀ
ਉਹ ਤਾਂ ਸਿੱਧਾ ਹੀ ਦੇਸ਼ ਨੂੰ ਫਾਇਦਾ ਹੋ ਰਿਹਾ, ਉੱਥੋਂ ਦੀ ਇਕਨੋਮੀ ਨੂੰ
ਹਾਂਜੀ
ਫਾਇਦਾ ਹੋ ਰਿਹਾ, ਜੋਬਾਂ ਕ੍ਰੀਏਟ ਹੋ ਰਹੀਆਂ, ਹੈ ਨਾ। ਸੋ ਇਹਦਾ ਇੱਕ ਪੋਜ਼ਿਟਿਵ ਇੰਪੈਕਟ ਹੈ, ਜਿਹੜਾ ਸਾਰਿਆਂ ਨਾਲੋਂ ਵੱਡਾ ਇੰਪੈਕਟ ਹੈ ਕਿ ਹੁਣ ਇੱਕ ਤਾਂ ਕਿਸ਼ਤ ਦੇ ਰਿਹਾ ਬੰਦਾ ਇੱਥੋਂ ਸਟੂਡੈਂਟ, ਜਾਂ ਹੁਣ ਇੱਥੋਂ ਕਈਆਂ ਨੇ ਘਰ ਵੀ ਲਏ ਹੋਏ ਨੇ ਜਿਹੜੇ ਇਨਵੈਸਟਰ ਨੇ, ਮੈਂ ਜਾਣਦਾ ਉਹਨਾਂ ਨੇ ਦੋ ਦੋ ਤਿੰਨ ਤਿੰਨ ਫਲੈਟ ਲਏ ਹੋਏ ਨੇ, ਉਹ ਵੀ ਫਾਇਦਾ ਕਰ ਰਹੇ ਨੇ। ਭਾਜੀ ਜਿਹੜਾ ਲੇਟੈਸਟ ਫਿਗਰ ਹੈ ਨਾ ਪਿਛਲੇ ਸਾਲ ਦਾ, ਜਿਹੜਾ ਪੈਸਾ ਮੁੜ ਕੇ ਵਾਪਸ ਗਿਆ ਇੰਡੀਆ ਨੂੰ, $125 ਬਿਲੀਅਨ। ਸੋ ਉੱਧਰੋਂ ਇੱਧਰ ਨੂੰ $2.5 ਬਿਲੀਅਨ ਆਇਆ ਅਤੇ ਨੈੱਟ ਗੇਨ ਹੋਇਆ $122 ਮਿਲੀਅਨ ਦਾ ਫਾਇਦਾ ਇੰਡੀਆ ਨੂੰ ਹੋਇਆ ਇਹਦੇ ਵਿੱਚ, ਭਾਰਤ ਨੂੰ। ਸੋ ਇਹਨੂੰ ਜੇ ਆਪਾਂ ਪੂਰੀ ਹੋਲਿਸਟਿਕ ਪਿਕਚਰ ਦੇਖੀਏ ਤਾਂ ਪੰਜਾਬ ਦੇ, ਅਸੀਂ ਪਿੰਡਾਂ 'ਚ ਹੀ ਚਲੇ ਜਾਈਏ, ਸ਼ਹਿਰਾਂ ਦੀ ਗੱਲ ਛੱਡੋ, ਪਿੰਡਾਂ ਦੇ ਵਿੱਚ ਹੀ ਆਪਾਂ ਜਾ ਕੇ ਦੇਖ ਲਈਏ ਕਿ ਅੱਜ ਤੋਂ 30 ਸਾਲ ਪਹਿਲਾਂ ਨੋਰਮਲ ਘਰ ਹੁੰਦੇ ਸੀਗੇ, ਕੰਧਾਂ ਨੂੰ ਕਈਆਂ ਦੇ ਪਲਸਤਰ ਵੀ ਨਹੀਂ ਸੀ ਕੀਤਾ ਹੁੰਦਾ, ਟੀਪ ਕੀਤੀ ਹੁੰਦੀ ਸੀਗੀ,
ਉਹ ਡਿੱਗਦੀ ਹੁੰਦੀ ਸੀ,
ਉਹ ਵੀ ਡਿੱਗਦੀ ਹੁੰਦੀ ਸੀ, ਝੜਦੀ ਹੁੰਦੀ ਸੀ, ਔਰ ਇਨਫਰਾਸਟ੍ਰਕਚਰ ਜਿਹੜਾ ਪਿੰਡ ਦਾ ਆ ਉਹ ਪੁਰਾਣਾ ਹੋ ਚੁੱਕਾ ਸੀਗਾ ਸਾਰਾ ਹੀ, ਖਾਸ ਕਰਕੇ ਘਰ, ਘਰਾਂ ਤੋਂ ਹੀ ਪਤਾ ਲੱਗਦਾ ਨਾ, ਕਹਿੰਦੇ ਪਿੰਡ ਦੀ ਨੁਹਾਰ ਜਿਹੜੀ ਹੈ ਪਿੰਡ ਦੇ ਗੁਹਾਰਿਆਂ ਤੋਂ ਪਤਾ ਲੱਗ ਜਾਂਦੀ ਵੀ ਇਹ ਕੁੱਪ ਕਿੱਦਾਂ ਦਾ ਬੰਨਦੇ ਨੇ। ਸੋ ਤੁਸੀਂ ਹੁਣ ਅੱਜ ਦੀ ਡੇਟ 'ਚ ਪਿੰਡ 'ਚ ਚਲ ਜਾਓ ਅਤੇ 90% ਬ੍ਰੈਂਡ ਨਿਊ ਕੋਠੀਆਂ ਨੇ, ਹਰੇਕ ਪੇਂਟਡ ਹੈ, ਵਧੀਆ ਪੇਂਟਡ ਹੈ, ਡੈਕੋਰੇਟਡ ਹੈ, ਗਾਰਡਨ ਵੱਲ ਨੂੰ ਲੋਕ ਧਿਆਨ ਦੇ ਰਹੇ ਨੇ, ਸਫਾਈ ਵੱਲ ਨੂੰ ਵੀ ਧਿਆਨ ਦੇ ਰਹੇ ਨੇ। ਸੋ ਪਿਛਲੇ 20 ਸਾਲ 'ਚ, ਪਿਛਲੇ 20 ਸਾਲ ਦੇ
ਪਿੰਡ ਦੀ ਨੁਹਾਰ ਗੁਹਾਰਿਆਂ ਤੋਂ ਜਾਣੀ ਕੁੱਪਾਂ ਤੋਂ ਨਾਪੀ ਜਾ ਸਕਦੀ ਹੈ, ਦੇਖੀ ਜਾ ਸਕਦੀ ਹੈ। ਹੁਣ ਇਹ ਮੁਹਾਵਰਾ ਵੀ ਚੇਂਜ ਹੋ ਗਿਆ, ਪਿੰਡ ਦੀ ਨਹਾਰ ਪਿੰਡ ਵਿੱਚ ਬਣੇ ਸੋਹਣੇ ਸਚੱਜੇ ਚਵਾਰਿਆਂ ਤੋਂ ਨਾਪੀ ਜਾਂਦੀ ਹੈ,
ਚਵਾਰਿਆਂ
ਦੇ ਵਿੱਚ
ਨਹੀਂ, ਚਵਾਰਿਆਂ ਤੋਂ ਤਾਂ ਇਹ ਨਾਪੀ ਜਾਂਦੀ ਹੈ ਕਿ ਸਾਡੇ ਇੱਥੇ ਆਸਟ੍ਰੇਲੀਆ 'ਚ ਆਪਣਾ ਹੀ ਮਿੱਤਰ ਹੈ, ਸਾਡੇ ਨੌਜਵਾਨ ਹੈ, ਮਿੱਤਰ ਕਹਿ ਬੇਟਿਆਂ ਵਰਗਾ ਆ, ਅਤੇ ਉਹ ਮੁੰਡੇ ਨੇ ਬੜੀ ਮਿਹਨਤ ਕੀਤੀ, ਕੋਠੀ ਬਣਾਈ ਸਭ ਤੋਂ 4-5 ਘਰ ਛੱਡ ਕੇ, 4 ਮੰਜ਼ਿਲਾ, ਅਤੇ ਬੜਾ ਉਹਨੇ ਮਿਹਨਤ ਕਰਦਾ ਉਹ ਬਣਾਈ ਵੀ, ਉਹਨੇ ਬੜਾ ਪੈਸਾ ਲਾਇਆ, ਉਹਦੇ ਫਾਦਰ ਸਾਹਿਬ ਵੀ ਇੰਗਲੈਂਡ ਸੀ, ਉਹਨੇ ਕੀ ਕੀਤਾ ਨਾ ਜਿਹੜੀ ਨੁਹਾਰ ਹੈ ਉਹ ਉੱਪਰ ਨਾ ਜੀਪ ਜਿਹੜੀ ਆ ਚੁਬਾਰੇ 'ਤੇ ਐਂ 4th ਮੰਜ਼ਿਲ 'ਤੇ ਜੀਪ ਰੱਖੀ ਪ੍ਰੋਪਰ 2.5-4 ਲੱਖ ਦੀ, 50,000 ਰੁਪਈਆ ਤਾਂ ਕਰੇਨ ਵਾਲਾ ਹੀ ਲੈ ਕੇ ਗਿਆ, ਅਤੇ ਉਹ ਰੱਖੀ ਵੀ ਥਾਰ ਉੱਪਰ,
ਥਾਰ
ਹਾਂ
ਉੱਪਰ ਰੱਖ ਲਈ ਚੁਬਾਰੇ 'ਚ,
ਮੈਂ ਕਿਹਾ ਉੱਪਰ 4th ਮੰਜ਼ਿਲ 'ਤੇ ਜਿੱਦਾਂ ਟੈਂਕੀ ਫੁੱਟਬਾਲ ਜਹਾਜ਼ ਨਹੀਂ ਸੀ, ਉਹਨੂੰ ਪ੍ਰੋਪਰ ਥਾਰ ਰੱਖੀ ਹੈ ਉੱਪਰ, ਠੀਕ ਹੈ,
ਥਾਰ
ਗੱਡੀ ਉਹ 'ਚੋਂ, ਚਲੋ ਇੰਜਣ ਤਾਂ ਨਹੀਂ ਹੈਗਾ ਪਰ ਪ੍ਰੋਪਰ ਉਹਨੂੰ ਪੇਂਟ ਪੁੰਟ ਕਰਕੇ, ਅਤੇ ਉਹ ਮੇਰਾ ਦੋਸਤ ਆਇਆ ਅਤੇ ਰਾਤ ਨੂੰ ਆਇਆ ਅਤੇ ਉਹਦੀ ਥੋੜ੍ਹੀ ਘੁੱਟ ਲੱਗੀ ਹੋਈ ਸੀ, ਉਹ ਵੀ ਥਾਰ 'ਚ ਆਇਆ, ਥਾਰ 'ਚ ਰਾਤ ਨੂੰ, ਅਸੀਂ ਪਹਿਲਾਂ ਆ ਗਏ ਵਿਆਹ ਤੋਂ, ਲੇਡੀ ਸੰਗੀਤ ਸੀਗਾ, ਸੀਗਾ ਮੈਂ ਤਾਂ ਸੁਣਨਾ ਜਾ ਕੇ, ਤੂੰ ਜਦ ਦਿਲ ਕਰੂਗਾ ਆ ਜਾਈ, ਉਹਦੀ ਕਿਤੇ ਜ਼ਿਆਦਾ ਲੱਗੀ ਹੋ ਸੀਗੀ, ਅਤੇ ਉਹ ਰਾਤ ਨੂੰ 1-2 ਵਜੇ ਆਇਆ ਅਤੇ ਗੱਡੀ ਲਾਈ ਅਤੇ ਮੈਨੂੰ ਮਾੜੀ ਜਿਹੀ ਜਾਗ ਆਈ ਪਿਓ ਆ ਗਿਆ, ਮੈਂ ਕਿਹਾ ਆ ਗਿਆ, ਕਹਿੰਦਾ ਹਾਂ ਸੌਂ ਜਾ, ਅਤੇ ਉਹ ਜਦ ਸਵੇਰੇ ਉੱਠਿਆ ਨਾ ਉਹ ਸ਼ੀਸ਼ੇ 'ਚੋਂ ਬਾਹਰ ਉਹਨੇ ਦੇਖਿਆ ਚਵਾਰੇ 'ਤੇ, ਉੱਧਰ ਮੂਹਰੇ ਥਾਰ ਦਿਸਦੀ ਹੈ ਚਵਾਰੇ 'ਤੇ ਖੜੀ, ਉਹ ਐਂ ਘੁੰਮ ਗਿਆ, ਕਹਿੰਦਾ ਉਹ ਤੁਹਾਡੀ ਨੂੰ, ਕਹਿੰਦਾ ਮੇਰੀ ਥਾਰ, ਕਹਿੰਦਾ ਉੱਥੇ ਕਿੱਦਾਂ ਚਲੇ ਗਈ, ਕਹਿੰਦਾ ਯਾਰ ਮੈਂ ਇੰਨੀ ਪੀ ਲਈ, ਮੈਂ ਚਵਾਰੇ 'ਤੇ ਲਾਇਆ ਜਾ ਕੇ, ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ, ਕਹਿੰਦਾ ਮੈਨੂੰ ਸ਼ੱਕ ਹੋਈ ਵੀ ਮੈਂ ਹੀ ਕਿਤੇ ਰਾਤ ਨੂੰ ਇਹ ਕੰਮ ਕਰਿਆ, ਮੇਰੀ ਥਾਰ ਕਹਿੰਦਾ 34 ਮੰਜ਼ਿਲ 'ਤੇ ਲੱਗ ਗਏ ਜਾ ਕੇ। ਤੁਹਾਡੀ ਆਵਾਜ਼ ਭਾਜੀ ਮਿਊਟ ਹੋ ਗਈ,
ਆਪਣੇ ਪਿੰਡ ਵਿੱਚ ਜਾਓ, ਕਿਸੇ ਪੰਜਾਬ ਦੇ ਪਿੰਡ ਵਿੱਚ ਜਾਓ,
ਹਾਂਜੀ ਹਾਂਜੀ ਚੱਲ ਚੱਲ,
ਤਾਂ ਤੁਹਾਨੂੰ ਏਦਾਂ ਲੱਗੂਗਾ ਜਿਸ ਵੇਲੇ ਉਸ ਤੁਸੀਂ ਸੋਫੇ ਵਿੱਚ ਬਹਿੰਦੇ ਆ ਜਾ ਕੇ, ਉਹਨਾਂ ਦੇ ਘਰਾਂ ਵਿੱਚ ਬਹਿੰਦੇ ਆ ਜਾ ਕੇ, ਘਰਾਂ ਵਿੱਚ ਬਹਿੰਦੇ ਆ ਜਾ ਕੇ, ਉਹਨਾਂ ਦੇ ਕੋਲ ਬਹਿੰਦੇ ਆ ਜਾ ਕੇ, ਤੇ ਉਹਨਾਂ ਉਹਨਾਂ ਕੋਲ ਜਿਹੜੇ ਭਾਂਡੇ ਹੁੰਦੇ ਆ, ਜਾਂ ਭਾਂਡੇ ਨਹੀਂ ਹੁਣ ਤਾਂ ਕਰੋਕਰੀ ਕਹਿਣਾ ਪਊਗਾ, ਭਾਂਡੇ ਤਾਂ ਪੁਰਾਣੇ ਹੁੰਦੇ ਪਿੱਤਲ ਦੇ, ਜਿੱਦਾਂ ਦਾ ਆਹ ਮੇਰਾ ਗਲਾਸ ਆ, ਇਹ ਭਾਂਡੇ ਆ।
ਅੱਛਾ,
ਹੁਣ ਜੇ ਮੈਂ ਇੱਥੇ ਵਧੀਆ ਰੱਖ ਲਵਾਂ ਕੱਪ ਸੋਹਣਾ ਕਰੋਕਰੀ ਦਾ, ਜਿਹਦੇ ਵਿੱਚ ਲਿਖਿਆ ਹੋਵੇ ਸਮਥਿੰਗ ਸਮਥਿੰਗ ਸਮਥਿੰਗ, ਤੇ ਹੁਣ ਜੇ ਤੁਸੀਂ ਨਾ ਕਿਸੇ ਦੇ ਘਰ ਜਾਓ ਪੰਜਾਬ ਦੇ ਵਿੱਚ, ਰੱਜੇ ਪੁਜੇ ਆ ਸਾਰੇ ਹੀ, ਆਪਣੇ ਕਿਸਾਨ ਵੀ, ਹੋਰ ਵੀ ਨੌਕਰ ਚਾਕਰ ਵੀ, ਜਿਹੜੇ ਮਾਸਟਰ ਆ ਉਹਨਾਂ ਦੀ ਮੇਰੀ ਤਨਖਾਹ ਬਹੁਤ ਆ, ਈਵਨ ਪੈਨਸ਼ਨਰ ਤਾਂ ਮਾਸਟਰਾਂ ਤੋਂ ਵੀ ਉੱਪਰ ਆ, ਉਹਨਾਂ ਦੀ ਪੈਨਸ਼ਨਾਂ ਤੋਂ ਜਿਹੜੇ ਮਾਸਟਰ ਉਹਨਾਂ ਤੋਂ ਵੀ ਜ਼ਿਆਦਾ ਹੈ ਜਿਹੜੇ ਕੰਮ ਕਰਦੇ ਆ, ਉਹ ਇਦਾਂ ਦੀ ਕਰੋਕਰੀ ਤੁਹਾਡੇ ਕੋਲ ਮੂਹਰੇ ਰੱਖਦੇ ਆ, ਉਹਨਾਂ ਦੇ ਘਰ ਇੰਨੇ ਸੋਹਣੇ ਹੁੰਦੇ ਆ, ਬਾਹਰ ਕਾਰ ਤਿੰਨ ਚਾਰ ਕਾਰਾਂ ਖੜੀਆਂ ਹੁੰਦੀਆਂ, ਏਦਾਂ ਲੱਗਦਾ ਜਿੱਦਾਂ ਮੈਂ ਤੇ ਨਿਊ ਆਸਟ੍ਰੇਲੀਆ 'ਚ ਤਾਂ ਨਹੀਂ ਆ ਗਿਆ, ਲੱਗਦਾ ਵੀ ਆਸਟ੍ਰੇਲੀਆ ਤੋਂ ਗਏ ਹਾਂ। ਉੱਥੇ ਜਾ ਕੇ ਇੱਦਾਂ ਦਾ ਅਨੁਭਵ ਹੁੰਦਾ ਵੀ ਤੁਸੀਂ ਨਿਊ ਆਸਟ੍ਰੇਲੀਆ 'ਚ ਆ ਗਏ ਹਾਂ, ਯਾਨੀ ਇੰਨੀਆਂ ਫੈਸਿਲਿਟੀਜ਼ ਉਹਨਾਂ ਕੋਲ ਹੈਗੀਆਂ ਆ, ਸਭ ਕੁਛ ਹੈਗਾ ਆ।
ਹੈਗਾ ਆ
ਜੇ ਕੁਛ ਹੈਗਾ ਨਹੀਂ ਆ, ਤਾਂ ਉਹ ਜਿਹੜੀਆਂ ਪਰੰਪਰਾਵਾਂ ਆ ਸਾਡੀਆਂ, ਜਿੱਦਾਂ ਅਸੀਂ ਲਾਈਨ 'ਚ ਨਹੀਂ ਖੜਨਾ, ਜਾਂ ਅਸੀਂ ਚੱਜ ਨਾਲ ਕਈ ਵਾਰੀ ਨਹੀਂ ਉਖੜੇ ਉਖੜੇ ਬੋਲਦੇ ਹਾਂ, ਜਾਂ ਸਾਡਾ ਹੋਰ ਰਹਿਣ ਸਹਿਣ ਦਾ ਢੰਗ ਆ ਉਹ ਲਗਭਗ ਉੱਦਾਂ ਦਾ ਹੀ ਆ, ਜਿੱਦਾਂ ਕੇਲਾ ਖਾਧਾ ਕੇਲਾ ਖਾਧਾ ਉਹਦੇ ਛਿਲਕੇ ਉੱਤੇ ਵਗਾ ਕੇ ਮਾਰੀ, ਜਿੱਦਾਂ ਨਾ ਜਿੱਦਾਂ ਕ੍ਰਿਕਟ ਦੇ ਵਿੱਚ ਫੀਲਡਰ ਫੀਲਡਰ ਫੀਲਡਿੰਗ ਕਰਕੇ ਬਾਲ ਨੂੰ ਫੜ ਕੇ ਦੂਜੇ ਪਾਸੇ ਸੁੱਟ ਦਿੰਦੇ, ਏਦਾਂ ਕਰਦੇ ਆ। ਇਹ ਹਲੇ ਹੈਗੀਆਂ
ਅੱਛਾ
ਪਰੰਪਰਾਵਾਂ,
ਨਹੀਂ
ਤੇ ਬਾਕੀ ਸਾਰਾ
ਇਹ ਪਰੰਪਰਾਵਾਂ ਦੀ ਆਪਾਂ ਇਹ ਗੱਲ ਕਰਨੀ ਆ ਕੇਲੇ ਸਿੱਟਣ ਵਾਲੀ, ਪਰ ਪਹਿਲਾਂ ਆਪਾਂ ਸੁਨੇਹੇ ਲੈ ਲਈਏ, ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ। ਸਾਡੇ ਜੁਝਾਰ ਸਿੰਘ ਭਾਅ ਜੀ, ਸਾਡੇ ਪੁੰਨੂ ਮਜ਼ਾਰੇ ਵਾਲੇ, ਇਹ ਵੀ ਬੜੇ ਗ੍ਰੇਟ ਬੰਦੇ ਨੇ, ਬੜਾ ਇਹਨਾਂ ਨੇ ਪਿੰਡ ਦਾ ਸੋਚਿਆ ਆ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਿਊਜ਼ੀਲੈਂਡ ਤੋਂ, ਭੁਪਿੰਦਰ ਸਿੰਘ ਹੁਣੀ ਕਹਿ ਰਹੇ ਨੇ ਟੂ ਮੈਨੀ ਇਨ ਐਡਲੇਡ। ਅੱਛਾ, ਰਾਜ ਲਾਂਬਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਤਰਨਜੋਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ, ਧੰਨਵਾਦ ਜੀ ਤਰਨਜੋਤ ਜੀ। ਅਤੇ ਗੁਰਮੀਤ ਸਿੰਘ ਬਧਨੀ ਕਲਾਂ ਵਾਲੇ ਹੱਸ ਰਹੇ ਨੇ ਥਾਰ ਵਾਲੀ ਗੱਲ 'ਤੇ ਜਿਹੜੀ ਆਪਾਂ ਸੁਣਾ ਕੇ ਹਟੇ ਹਾਂ। ਅਤੇ ਸਾਡੇ ਨਾਲ ਭੁਪਿੰਦਰ ਸਿੰਘ, ਹਾਂਜੀ, ਉਹਨਾਂ ਦਾ ਮੈਸੇਜ ਮਿਲ ਗਿਆ, ਉਹ ਵੀ ਕਹਿੰਦੇ ਬਹੁਤ ਵਧੀਆ ਚੱਲ ਰਿਹਾ। ਸੁਖਦੀਪ ਰਿਆੜ ਕੋਬਰਮ ਵਾਲੇ ਜੁੜੇ ਨੇ ਭਾਅ ਜੀ, ਅਤੇ ਇਹ ਲੰਬੜਦਾਰ ਨੇ ਆਪਣੇ ਕੋਬਰਮ ਦੇ, ਤੁਹਾਨੂੰ ਪਤਾ। ਅਤੇ
ਪਾਲਾ ਮੈਂ ਸੁਣਦਾ ਸੀ ਲੰਬੜਦਾਰ ਕੋਬਰਮ ਦਾ,
ਹਾਂ, ਇਹਨਾਂ ਦੀ ਜੱਦੋ ਜਹਿਦ ਚੱਲ ਰਹੀ ਆਪਸ ਦੇ ਵਿੱਚ, ਹੈਗੇ ਤਾਂ ਤਕਰੀਬਨ ਇਹ ਇੱਦਾਂ ਹੀ ਆ ਤਾਂ।
ਅੱਛਾ,
ਹਾਂ, ਇਹ ਇਹ ਨਾ ਆਹ ਦੇਖੋ, ਇਹ ਆਹ ਫੋਟੋ ਖਿੱਚ ਕੇ ਭੇਜੀ ਆ ਪੱਖੇ ਦੀ, ਆਹ ਪੱਖਾ ਲੱਗਾ ਜੀ। ਇਹ ਪੱਖੇ ਬਾਰੇ ਥੋੜ੍ਹਾ ਜਿਹਾ ਜ਼ਿਕਰ ਕਰ ਲਈਏ, ਆਪਣੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਅੰਕਲ ਦੇਖਦੇ ਹੋਣੇ, ਸੁਣਦੇ ਹੋਣੇ ਆ, ਇਹੋ ਜਿਹੇ ਪੱਖੇ ਨਾ, ਇਹ ਇਹ ਤੁਹਾਨੂੰ ਪਤਾ ਪੱਖਾ ਕੱਲ੍ਹ ਲਾਇਆ ਭਾਜੀ?
ਹਾਂਜੀ,
ਇਹ ਤਾਂ ਲਾਇਆ
ਗਰਮ ਗਰਮ ਉਹਨਾਂ, ਗਰਮੀ ਜ਼ਿਆਦਾ ਲੱਗੇ ਤਾਂ ਪੱਖਾ ਚਲਾ ਲਓ, ਫਿਰ ਠੰਡ ਹੋਣੀ ਹੈ।
ਮੈਨੂੰ ਪਤਾ ਸੀਗਾ ਤੁਸੀਂ ਇੱਦਾਂ ਕਹਿਣਾ ਕਿ ਇਹ ਗਰਮੀਆਂ ਲਈ ਪੱਖਾ ਲਾਇਆ ਆ, ਵੀ ਜਿਹੜੇ ਕੰਮੇ ਕੰਮ ਕਰਦੇ ਆ ਵੀ ਉਹਨਾਂ ਨੂੰ ਹਵਾ ਹੁਵਾ ਆਵੇ, ਤਾਂ ਲਾਇਆ ਆ ਪੱਖਾ।
ਹਾਂਜੀ, ਇੱਦਾਂ ਹੀ ਲਾਇਆ,
ਹਾਂ,
ਇੱਦਾਂ ਹੀ ਲਾਇਆ।
ਅਤੇ ਮੈਂ ਇੱਕ ਇੱਕ ਹੋਰ ਪੋਸੀਬਿਲਿਟੀ ਵੀ ਹੋ ਸਕਦੀ ਹੈ ਕਿ ਪੱਖਾ ਤਾਂ ਲਾਇਆ ਕਿਉਂਕਿ ਇਹ ਫਾਰਮਰ ਦਾ ਫੈਨ ਹੈ, ਇਹ ਵੀ ਲਾ ਸਕਦੇ, ਇਹ ਵੀ ਲਾ,
ਇਹ ਵੀ ਹੋ ਸਕਦੀ ਹੈ।
ਹਾਂ, ਇਹ ਦੋਏ ਜੀ ਮਜਬੂਰੀ ਆ, ਇਹ ਨਾ ਫੈਨ ਫਾਰਮਰ ਦਾ, ਅਤੇ ਨਾ ਇਹ ਗਰਮੀਆਂ ਨੂੰ ਕਾਮਿਆਂ ਦੀ ਸਹੂਲਤ ਵਾਸਤੇ ਪੱਖਾ ਲਾਇਆ ਹਵਾ ਦੇਣ ਵਾਸਤੇ, ਠੀਕ ਹੈ, ਇੰਨੀ ਲਗਜ਼ਰੀ ਕਿੱਥੇ ਆ। ਤਾਂ ਇਹ ਪੱਖਾ ਜਿਹੜਾ ਹੈ ਨਾ, ਇਹ ਕਿਸਾਨ ਦੀ ਮਜਬੂਰੀ ਆ, ਇਹ $40,000 ਦਾ ਲੱਗਦਾ ਪੱਖਾ, ਇਹਦੇ ਵਿੱਚ ਤੇਲ ਕਾਫੀ ਪੈਂਦਾ, ਉਹ ਪਿੱਛੇ ਤੇ ਹੇਠਾਂ ਦੇਖੋ ਜਨਰੇਟਰ ਖੜਾ ਆ, ਉਹ ਪਿੱਛੇ ਉਹ ਟੈਂਕ ਲਾ ਕੇ ਉਹਨੂੰ ਤੇਲ ਭਰਨਾ ਹੈ ਉਹਦੇ ਵਿੱਚ। ਇਹ ਭਾਜੀ ਕਿਸਾਨ ਦੀ ਮਜਬੂਰੀ ਆ ਕਿ ਕੋਰਾ ਜਿਹੜਾ ਪੈਂਦਾ ਨਾ ਫੁੱਲਾਂ ਦੇ ਟਾਈਮ ਦੇ ਉੱਤੇ, ਹੁਣ ਹੁਣ ਸਿਆਲ ਹੈ, ਹਾਂ, ਇਹ ਕੋਰਾ ਪੈਂਦਾ ਆ, ਤੜਕੇ ਨੂੰ ਹਵਾ ਜਿਹੜੀ ਰੁਕ ਜਾਂਦੀ ਆ ਉਹਦੇ ਕਰਕੇ ਕੋਰਾ ਪੈਂਦਾ, ਤੇ ਫਿਰ ਤੜਕੇ ਨੂੰ ਨਾ, ਵੈਸੇ ਤਾਂ ਆਟੋਮੈਟਿਕ ਹੀ ਇਹ 'ਚ ਸੈਂਸਰ ਲੱਗੇ ਹੁੰਦੇ ਆ ਕਿ ਜਦੋਂ ਉਨੇ ਟੈਂਪਰੇਚਰ ਤੋਂ ਹੇਠਾਂ ਜਾਂਦਾ ਤੇ ਪੱਖਾ ਚੱਲ ਪੈਂਦਾ ਤੇ ਹਵਾ ਜਿਹੜੀ ਆ ਉਹ ਚੱਲਣ ਲੱਗ ਪੈਂਦੀ ਆ ਕਾਫੀ ਏਰੀਏ 'ਚ। ਤੇ ਇਹਦੀ ਰੇਂਜ ਤਕਰੀਬਨ 70-80 ਖੇਤਾਂ ਦੇ ਵਿੱਚ ਇੱਕ ਪੱਖਾ ਲੱਗਦਾ ਮੈਨੂੰ ਜਿੱਥੇ ਤੱਕ ਲੱਗਦਾ ਆ। ਤੇ
ਅੱਛਾ,
ਹਾਂ, ਤੇ ਉਹਦੇ ਨਾਲ ਨਾ ਕੋਰਾ ਨਹੀਂ ਪੈਂਦਾ, ਤੇ ਕੋਰਾ ਨਾ ਪੈਣ ਨਾਲ ਫਿਰ ਜਿਹੜੇ ਫੁੱਲ ਬਚ ਜਾਂਦੇ ਨੇ, ਨੁਕਸਾਨ ਹੋਣੋਂ ਬਚਦਾ ਆ। ਸੋ ਇਹ ਇੱਕ ਮਜਬੂਰੀ ਆ, ਪਰ ਚਲੋ ਇਹ ਟੈਕਨੋਲੋਜੀ ਸਾਂਝੀ ਕਰ ਲਈ ਰਿਆੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਐਪਰੀਸ਼ੀਏਟ ਕਿ ਤੁਸੀਂ ਇਹ ਫੋਟੋ ਸਾਂਝੀ ਕੀਤੀ ਤੇ ਸਾਨੂੰ ਗੱਲ ਕਰਨ ਦਾ ਮੌਕਾ ਮਿਲਿਆ। ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਅਮਰੀਕ ਭਾਅ ਜੀ ਨਾਲ ਐਗਰੀ ਕਰਦਾ ਜੀ, ਬਹੁਤ ਬਹੁਤ ਧੰਨਵਾਦ। ਤੇ
ਕਿਹੜੀ ਗੱਲ ਤੇ ਐਗਰੀ ਕਰਦੇ ਇਹ ਵੀ ਦੱਸਦੇ ਹੋ?
ਸਾਰੀਆਂ ਗੱਲਾਂ ਨਾਲੇ ਸਹਿਮਤ ਹੈ ਤੁਹਾਡੀਆਂ?
ਸਾਰੀਆਂ ਗੱਲਾਂ ਤੇ ਐਗਰੀ ਕਰਦੇ,
ਹਾਂ
ਇਹ ਤਾਂ ਸਾਡੇ ਫਰੈਂਡ ਹੀ ਆ।
ਹਾਂ, ਫਿਰ ਤਾਂ ਐਨ ਵਧੀਆ ਹੀ ਆ। ਤਰਨਜੋਤ ਸਿੰਘ ਜੀ ਕਹਿੰਦੇ ਨੇ ਮੈਂ ਇਕਬਾਲ ਸਿੰਘ ਪਟਿਆਲੇ ਤੋਂ, ਤੇ ਮੈਂ ਪੋਡਕਾਸਟ ਵਿੱਚ ਸੁਣਦਾ ਜੀ, ਬਹੁਤ ਵਧੀਆ ਲੱਗਦਾ ਜੀ, ਬਹੁਤ ਬਹੁਤ ਧੰਨਵਾਦ ਜੀ ਇਕਬਾਲ ਜੀ, ਥੈਂਕ ਯੂ। ਤੇ ਸਾਡੇ ਨਾਲ ਨਾ ਭੁਪਿੰਦਰ ਸਿੰਘ ਧਾਲੀਵਾਲ ਜੁੜੇ ਨੇ, ਤੇ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਬਹੁਤ ਸੁੰਦਰ ਪੇਸ਼ਕਸ਼, ਥੈਂਕ ਯੂ ਜੀ ਧਾਲੀਵਾਲ ਸਾਹਿਬ। ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਤੋਂ ਜੁੜੇ ਨੇ, ਤੇ ਉਹਨਾਂ ਨੇ ਸਾਡੇ ਵਿਚਾਰ ਵਟਾਂਦਰੇ ਵਿੱਚ ਵਾਧਾ ਕਰਦੇ ਹੋਏ ਕਿਹਾ ਕਿ ਸ਼ੁਭ ਸਵੇਰ, ਮੇਰੇ ਦਿਮਾਗ ਦੇ ਵਿੱਚ ਇਹ ਆਇਆ ਸੀ ਕਿ ਬ੍ਰੇਨ ਗੇਨ ਹੈ ਪਰ ਸਾਨੂੰ ਡਰੇਨ ਹੀ ਦਿਸਦਾ ਹੈ। ਬਾਕੀ ਕਹਿੰਦੇ ਕਿ ਗਦਰੀ ਕਿੰਨਾ ਵੇਖ ਕੇ ਸਿੱਖੇ ਸਨ, ਕ੍ਰਾਂਤੀ ਲਿਆਂਦੀ। ਜਿਹੜੇ ਗਦਰੀ ਬਾਬਿਆਂ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਉਹ ਅਮਰੀਕਾ ਗਏ, ਬਾਹਰ ਗਏ, ਉਹਨਾਂ ਨੇ ਉੱਥੇ ਸਟਰਗਲਾਂ ਪੜ੍ਹੀਆਂ, ਅਮਰੀਕਾ ਦੀਆਂ ਸਟਰਗਲਾਂ ਪੜ੍ਹੀਆਂ, ਅਤੇ ਉਹ ਸਿੱਖ ਗਏ, ਸਿੱਖ ਕੇ ਉਹਨਾਂ ਨੇ ਰੈਵੋਲੂਸ਼ਨ ਲਿਆਂਦਾ। ਮਾਸਟਰ ਜੀ ਸਹੀ ਦੱਸ ਰਹੇ ਹਨ, ਤੁਹਾਨੂੰ ਕਹਿ ਰਹੇ ਨੇ ਭਾਅ ਜੀ ਅੱਜ ਤਾਂ ਤੁਹਾਡੀ ਚੜ੍ਹਾਈ ਬਹੁਤ ਹੋ ਗਈ ਆ, ਅਤੇ ਬਾਹਰ ਨਾ ਨਿਕਲਣ ਵਾਲੇ ਖੂਹ ਦੇ ਡੱਡੂ ਰਹਿ ਜਾਂਦੇ ਹਨ। ਭਾਰਤ ਦੇ ਦੂਜੇ ਸੂਬਿਆਂ ਵਿੱਚ ਜਾ ਕੇ ਵਸਿਆ ਨੇ ਰਾਜਸਥਾਨ ਨੂੰ ਖੇਤੀ ਕਰਨਾ ਸਿਖਾ ਦਿੱਤਾ। ਅਜਮੇਰ ਸਿੰਘ ਜੀ, ਰਾਜਸਥਾਨ ਨਹੀਂ, ਯੂਪੀ, ਮੱਧ ਪ੍ਰਦੇਸ਼,
ਬਿਹਾਰ,
ਬਿਹਾਰ, ਇਹ ਸਾਰਿਆਂ ਨੇ।
ਅਸਾਮ,
ਹਾਂ, ਪੰਜਾਬ ਦੀ
ਪੰਜਾਬ,
ਬਹੁਗਿਣਤੀ ਵਸੋਂ ਰਾਜਪੂਤ ਪ੍ਰਵਾਸੀ ਪਿਛੋਕੜ ਵਾਲੀ ਹੈ, ਇਹ ਰਾਜੇ ਵੀ ਬਣੇ। ਬਿਲਕੁਲ ਬਿਲਕੁਲ ਤੁਹਾਡੀ ਗੱਲ ਨਾਲ 100% ਸਹਿਮਤ ਹੈ। ਅਤੇ ਉਹ ਅੱਗੇ ਕਹਿੰਦੇ ਨੇ ਕਿ ਨੌਜਵਾਨ ਕੁਛ ਫੁਕਰੇ ਵੀ ਹਨ, ਪੰਜਾਬ ਆ ਕੇ ਵਿਆਹਾਂ 'ਤੇ 3 ਦਿਨ ਰਿਕਾਰਡ ਵਜਾ ਰਹੇ ਹਨ, ਹੁਣ ਗੀਤ ਪਹਿਲਾਂ ਵਰਗੇ ਨਹੀਂ ਹਨ, ਕੋਠੀਆਂ ਦੂਜੇ ਘਰਾਂ ਨੂੰ ਬੌਣੇ ਦਿਖਾਉਣ ਦਾ ਯਤਨ ਹੈ, ਧਨ ਡੰਪ ਬਹੁਤ ਕਰ ਰਹੇ ਹਨ। ਇਹ ਵੀ ਇੱਕ ਗੱਲ ਸੱਚੀ ਹੈ
ਜੀ ਬਿਲਕੁਲ ਅਮਨਦੀਪ, ਇਹਨਾਂ ਦੀ ਗੱਲ ਸੱਚੀ ਹੈ। ਜਿਸ ਵੇਲੇ ਤਰੱਕੀ ਹੁੰਦੀ ਹੈ ਨਾ, ਉਹਦੇ ਨਾਲ ਕੁਛ ਡਿਸਐਡਵਾਂਟੇਜਸ, ਜਿਸ ਨੂੰ ਅਸੀਂ ਡਿਫੋਰਮਿਟੀਜ਼ ਵੀ ਕਹਿੰਦੇ ਹਾਂ, ਉਹ ਵੀ ਨਾਲ ਆਉਣੀਆਂ ਆ। ਜਿਸ ਵੇਲੇ ਧਨ ਜ਼ਿਆਦਾ ਹੋ ਜਾਂਦਾ, ਪੈਸਾ ਜ਼ਿਆਦਾ ਹੋ ਜਾਂਦਾ, ਉਹ ਫਿਰ ਬੰਦੇ ਨੂੰ ਨਚਾਉਂਦਾ ਆ। ਅੱਗੇ ਜਦੋਂ ਬੰਦਾ ਰਿਟਾਇਰ ਹੁੰਦਾ ਸੀ ਨਾ, ਜਿਸ ਵੇਲੇ ਬੰਦੇ ਨੇ ਰਿਟਾਇਰ ਹੁੰਦਾ ਸੀ, ਅਤੇ ਉਹਨੂੰ ਬੜਾ ਫਿਕਰ ਲੱਗ ਜਾਂਦਾ ਹੁੰਦਾ ਸੀ ਕਿ ਮੇਰੀ ਹੁਣ 58 ਸਾਲ ਦੀ ਉਮਰ ਹੋ ਗਈ ਆ, ਅਤੇ ਮੈਂ ਘਰ ਦਾ ਖਰਚਾ ਕਿੱਦਾਂ ਚਲਾਉਣਾ। ਘਰ ਦਾ ਖਰਚਾ ਤਾਂ ਉੱਦਾਂ ਹੀ ਮੂੰਹ ਅੱਡ ਕੇ ਖੜ੍ਹੇ ਹੁੰਦੇ ਸੀਗੇ, ਤਾਂ ਉਹ ਜਿਹੜਾ ਨਮੋਸ਼ ਜਿਹਾ ਹੁੰਦਾ ਸੀ ਘਰ ਨੂੰ, ਉਹਨੂੰ 4 ਬੰਦਿਆਂ ਨੇ ਛੱਡਣ ਆਉਣਾ, ਤਾਂ ਉਹਨੂੰ ਕਹਿਣਾ ਚੱਲ ਯਾਰ ਤੂੰ ਹੋਰ ਕੋਈ ਕੰਮ ਕਰ ਲਈ, ਮਾੜੀ ਮੋਟੀ ਖੇਤੀ ਕਰ ਲਈ। ਹੁਣ ਜਿਸ ਵੇਲੇ ਰਿਟਾਇਰ ਹੁੰਦਾ ਬੰਦਾ, ਹੁਣ ਥੋੜ੍ਹੀ ਜਿਹੀ ਸਿਚੁਏਸ਼ਨ ਬਹੁਤ ਜ਼ਿਆਦਾ ਚੇਂਜ ਆਈ ਹੈ। ਹੁਣ ਤਾਂ ਭੰਗੜੇ, ਡੰਮ ਡਰਾਪੇ, ਆਪਣੇ ਹਾਲ ਬੁੱਕ ਹੁੰਦੇ ਆ, ਉਹਦੇ ਵਿੱਚ ਟੁੰਬਾਂ ਪੈਂਦੀਆਂ, ਕਿਉਂਕਿ ਤਨਖਾਹ ਨਾਲ ਪੈਨਸ਼ਨ ਜ਼ਿਆਦਾ ਹੋ ਜਾਂਦੀ ਆ, ਤਾਂ ਫਿਰ ਉਹ ਸਾਂਭੀ ਨਹੀਂ ਜਾਂਦੀ। ਉਸ ਕਰਕੇ ਇਹ ਜਿਹੜੀਆਂ ਪਰੰਪਰਾਵਾਂ ਹੈ ਨਾ, ਜਿਸ ਵੇਲੇ ਵੈਲਥ ਕ੍ਰੀਏਸ਼ਨ ਹੁੰਦੀ ਆ, ਧਨ ਜ਼ਿਆਦਾ ਆ ਜਾਂਦਾ, ਉਸ ਵੇਲੇ ਇਹ ਸਭ ਕੁਛ ਫਿਰ ਮਾੜੇ ਪਾਸੇ ਨੂੰ ਵੀ ਚੱਲਦਾ ਆ। ਇਹਨਾਂ ਦੀ ਬਿਲਕੁਲ ਗੱਲ ਠੀਕ ਆ, ਜਿੱਦਾਂ ਜਿੱਦਾਂ ਧਨ ਦੀ ਬਹੁਲਤਾ ਹੁੰਦੀ ਆ, ਉਹਦੇ ਨਾਲ ਫੁਕਰਾਪੰਥੀ ਵੀ ਵੱਧ, ਜਿਹਨੂੰ ਤੁਸੀਂ ਕਹਿੰਦੇ ਹੁੰਦੇ ਆ ਕੀ ਕਰੋਸੀ, ਹਿਪਰੋਕਰੋਸੀ, ਹਿਪਰੋਕਰੋਸੀ ਕਹਿੰਦੇ ਹੁੰਦੇ ਆ, ਉਹ ਚੱਲਦੀ ਆ। ਇੱਦਾਂ ਦੇ ਗਾਣੇ ਚੱਲਦੇ ਆ, DJ ਚੱਲਦੇ ਆ, ਸਾਰੀ ਸਾਰੀ ਰਾਤ ਸੌਣ ਨਹੀਂ ਦਿੰਦੇ ਹੁੰਦੇ। ਅੱਗੇ ਜਾਗੋ ਕੱਢੀ ਜਾਂਦੀ ਸੀ ਵਿਆਹਾਂ 'ਤੇ, ਜਦੋਂ ਕਿ ਪਿੰਡਾਂ ਦੇ ਵਿੱਚ ਸਿਕਿਉਰਿਟੀ ਨਹੀਂ ਹੁੰਦੀ, ਸੁਰੱਖਿਆ ਨਹੀਂ ਹੁੰਦੀ ਸੀ, ਅਤੇ ਉਦੋਂ ਜਾਗੋ ਕੱਢਦੇ ਸੀ। ਜਾਗੋ ਕੱਢਣ ਦਾ ਮਤਲਬ ਇਹ ਹੁੰਦਾ ਸੀ ਕਿ ਪਿੰਡ ਘਰ ਵਾਲਿਆਂ ਨੂੰ ਸ਼ਿਕਸ਼ਾ ਪ੍ਰਦਾਨ ਕਰਦੇ ਸੀ, ਸਾਰੀ ਸਾਰੀ ਰਾਤ ਲੋਕ ਜਾਗਦੇ ਰਹਿੰਦੇ
ਤਰ੍ਹਾਂ ਦਾ
ਸੀਗੇ,
ਪਹਿਰਾ ਹੀ ਹੁੰਦਾ
ਅਤੇ
ਸੀ,
ਪਹਿਰਾ, ਇੱਕ ਤਰ੍ਹਾਂ ਦਾ ਪਹਿਰਾ ਹੁੰਦਾ ਸੀ। ਹੁਣ ਜਾਗੋ ਕੱਢੀ ਜਾਂਦੀ ਆ, ਹੁਣ ਵੀ ਜਾਗੋ ਕੱਢੀ ਜਾਂਦੀ ਆ, ਅੱਗੇ ਤਾਂ ਕਦੇ ਕਦੇ ਕੱਢੀ ਜਾਂਦੀ ਆ, ਹੁਣ ਰਗ ਭਗ ਰੋਜ਼ ਹੀ ਜਾਗੋ ਹੁੰਦੀ ਆ, ਕਿ ਰੋਜ਼ ਹੀ ਫੰਕਸ਼ਨ ਹੁੰਦੇ ਆ, ਕਿਸ ਵੇਲੇ ਕੜਮਾਈ ਦਾ ਹੋ ਗਿਆ, ਕਿਸ ਵੇਲੇ ਆ ਆਪਣੀ ਰਿਟਾਇਰਮੈਂਟ ਦਾ ਹੋ ਗਿਆ, ਕਿਸ ਵੇਲੇ ਹੋਰ ਕੋਈ ਹੋ ਗਿਆ, ਕਿਸ ਵੇਲੇ ਹੋਰ ਗਿਆ, ਹੁਣ ਜਾਗੋ ਰੋਜ਼ ਹੀ ਹੁੰਦੀ ਆ। ਹੁਣ ਜਾਗੋ ਨਹੀਂ ਹੈ, ਹੁਣ ਅਜਾਗੋ ਬਣ ਗਈ ਆ, ਕਿ ਉਹ ਲੋਕਾਂ ਨੂੰ ਜਾਗਦੇ ਰੱਖਦੀ ਆ, ਸੋਣੇ ਨਹੀਂ ਦਿੰਦੀ।
ਭਾਜੀ ਪ੍ਰੋਬਲਮ ਨਾ, ਹੁਣ ਚਲੋ ਇੱਥੇ ਵਿਆਹਾਂ ਦੀ ਗੱਲ ਫਿਰ ਕਿਤੇ ਲੰਬੀ ਚੌੜੀ ਕਰਾਂਗੇ, ਪਰ ਪਿੰਡਾਂ ਦਾ ਮਾਹੌਲ ਹਜੇ ਫਿਰ ਠੀਕ ਹੈ, ਕਿਉਂਕਿ ਪਿੰਡਾਂ 'ਚ ਲੋਕ ਹੁਣ ਵਿਆਹ ਹੀ ਨਹੀਂ, ਪਿੰਡਾਂ 'ਚ ਵਿਆਹ ਹੀ ਨਹੀਂ ਕਰਦੇ, ਉਹ ਕਰਦੇ
ਨਹੀਂ ਹੁੰਦੇ ਵਿਆਹ
ਹਾਲਾਂ ਹੁੱਲਾਂ 'ਚ ਕਰਦੇ ਨੇ, ਪਰ ਜਿਹੜੇ ਪਿੰਡਾਂ 'ਚ ਕਰਦੇ ਨੇ ਜਾਗੋ, ਹੁਣ ਸਾਡੇ ਪਿੰਡ ਵੀ 4-5 ਵਿਆਹ ਹੋਏ ਮੇਰੇ ਹੁੰਦੇ, ਅਤੇ ਉਹ ਵੀ 8-10 ਵਜੇ ਤੱਕ ਖਤਮ ਹੋ ਜਾਂਦਾ ਕੰਮ। ਠੀਕ ਹੈ, ਚਲੋ ਇੱਦਾਂ ਆ ਵੀ ਸਾਲ 'ਚ 4-5 ਵਿਆਹ ਹੋਣੇ ਹੁੰਦੇ ਪਿੰਡ 'ਚ, ਇੰਨਾ ਤਾਂ ਬੰਦਾ ਕਰਦਾ ਕੋਪਰੇਟ, ਹੈ ਨਾ। ਹਾਲ ਉਹਨਾਂ ਦੇ ਮਾੜੇ ਆ ਜਿਹੜੇ ਹਾਲ ਦੇ ਨਾਲ ਰਹਿੰਦੇ ਨੇ।
ਨਹੀਂ ਮੈਂ ਤੁਹਾਨੂੰ ਕਹਾਣੀ ਦੱਸ ਦਿੰਦਾ, ਅਸੀਂ ਜਲੰਧਰ ਹੋਟਲ ਦੇ ਵਿੱਚ ਰਹੇ, ਹੋਟਲ ਦੇ ਵਿੱਚ ਰਹੇ, ਤਾਂ ਸਾਨੂੰ ਦੂਜੀ ਤੀਜੀ ਮੰਜ਼ਿਲ ਵਿੱਚ ਕਮਰਾ ਮਿਲਿਆ ਸੀ, ਅਸੀਂ ਉੱਥੇ ਰਹੇ, ਮੈਂ ਤੇ ਮੇਰਾ ਭਰਾ ਤੇ ਉਹਦੀ ਫੈਮਿਲੀ ਸਾਰੇ ਉੱਥੇ ਸੀਗੇ। ਉਹ ਸਾਰੀ ਰਾਤ ਉੱਥੇ ਨਾ ਹੋਟਲ ਦੇ ਵਿੱਚ ਧਮੱਚੜਾ ਹੀ ਪੈਂਦਾ ਰਿਹਾ, ਠਾ ਠਾ ਜਾਣੀ ਗਾਣੇ ਲੱਗਦੇ ਰਹੇ, ਕਦੇ ਇੱਧਰ ਨੱਚ, ਕਦੇ ਉੱਧਰ ਨੱਚ। ਮੈਂ ਸਵੇਰੇ ਸ਼ਿਕਾਇਤ ਕੀਤੀ ਉਹ ਮੈਨੇਜਰ ਨੂੰ, ਮੈਂ ਕਿਹਾ ਸਾਰੀ ਰਾਤ ਤਾਂ ਤੁਹਾਡੇ ਗਾਣੇ ਚੱਲਦੇ ਰਹੇ ਆ, ਇੱਥੇ ਫੰਕਸ਼ਨ ਕਰਦੇ ਰਹੇ ਆ, ਅਤੇ ਇਹ ਤਾਂ ਸਾਨੂੰ ਤਾਂ ਸੌਣ ਨਹੀਂ ਦਿੱਤਾ ਤੁਸੀਂ ਸਾਰੀ ਰਾਤ, ਇਹ ਕਾਹਦਾ ਤੁਹਾਡਾ ਹੋਟਲ ਆ। ਉਹ ਕਹਿੰਦਾ ਜੀ ਕੀ ਕਰੀਏ, ਕਹਿੰਦਾ ਮੈਨੇਜਰ ਦਾ ਹੁਕਮ ਆ। ਮੈਂ ਕਿਹਾ ਤੂੰ ਕੀ ਕਰ ਸਕਦਾ, ਕਹਿੰਦਾ ਮੈਂ ਤਾਂ ਹੁਣ ਤੁਹਾਨੂੰ ਨਾ ਬ੍ਰੇਕਫਾਸਟ ਇਹ ਫ੍ਰੀ ਦੇ ਸਕਦਾ, ਹੋਰ ਨਹੀਂ ਕੁਛ ਵੀ ਕਰ ਸਕਦਾ, ਇੰਨੀ ਤੁਹਾਨੂੰ ਕੰਪਲੀਮੈਂਟਰੀ ਦੇ ਦਿੰਦਾ, ਅਤੇ ਮੇਰਾ ਪਿੱਛਾ ਛੱਡੋ ਪਲੀਜ਼। ਤਾਂ ਇੱਦਾਂ ਦੀਆਂ ਤਾਂ ਗੱਲਾਂ ਆ
ਭਾਅ ਜੀ। ਇੱਕ ਨਾ ਚਲੋ ਆਪਾਂ ਫੁਕਰਾਪੰਥੀ ਦੀ ਗੱਲ ਕਰਦੇ ਹਾਂ ਕਿ ਸਾਡੇ ਜਿਹੜੇ ਐਥਿਕ ਆ, ਆਪਾਂ ਬਾਹਰ ਜਾਂਦੇ ਹਾਂ, ਸਫਾਈਆਂ ਦੇਖਦੇ ਹਾਂ, ਬੜੀ ਸਫਾਈ ਆ, ਸਾਰਾ ਕੁਝ ਵਧੀਆ, ਰਿਸੋਰਸਿਜ਼ ਵਧੀਆ, ਅਸੀਂ ਵੀ ਚਿਤਵਦੇ ਹਾਂ ਕਿ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਹੋ ਜਿਹੇ ਪਾਰਕ ਹੋਣ, ਉਹ ਹੋਣ, ਪਰ ਜਿਹੜਾ ਥੁੱਕ ਥੁੱਕ ਕੇ ਭਰੀ ਜਾਂਦੇ ਨੇ, ਹੈ ਜਿੱਥੇ ਚੀਜ਼ਾਂ ਦੀ ਉਹ ਸੁੱਟੀ ਜਾਂਦੇ ਨੇ, ਲਿਫਾਫੇ ਜਿਹੜੇ ਨੇ ਉਹ ਆਵਲ ਰੁੜਦੇ ਫਿਰਦੇ ਨੇ, ਕੋਈ ਸਫਾਈ ਨਹੀਂ ਹੈਗੀ, ਨਥਿੰਗ ਵਟਸੋਐਵਰ। ਹੁਣ ਇੱਕ ਨਾ ਕੰਟਰੋਵਰਸੀ ਚੱਲ ਰਹੀ ਹੈ ਜਿਹੜੀ ਕਿ ਤੁਹਾਡੇ ਨਾਲ ਹੁਣ ਆਪਾਂ ਸ਼ੇਅਰ ਕਰਦੇ ਹਾਂ। ਉਹ ਕੰਟਰੋਵਰਸੀ ਹੈਗੀ ਆ ਕਿ ਜਲੰਧਰ ਦੇ ਕੋਲ ਨਾ ਇੱਕ ਪਿੰਡ ਹੈ ਮਿਠਾਪੁਰ, ਮੈਂ ਜਾਣਦਾ ਕਿਉਂਕਿ ਸਾਡੇ ਭਾਬੀ ਜੀ ਉੱਥੋਂ ਨੇ, ਅਤੇ ਇੱਕ ਬੜਾ ਮਸ਼ਹੂਰ ਵੀ ਮੁੰਡਾ ਹੈਗਾ ਮਿਠਾਪੁਰੀਆ, ਉਹ ਇੱਥੇ ਛੋਟਾ ਹੁੰਦਾ ਆਉਂਦਾ ਰਿਹਾ, ਅਸੀਂ ਉਹਨੂੰ ਜਾਣਦੇ ਹਾਂ। ਉੱਥੇ ਸਟੇਡੀਅਮ ਦੇ ਵਿੱਚ ਨਾ 2500 ਰੁਪਏ ਸਾਲ ਦੀ ਫੀਸ ਲਾਤੀ ਉਹਨਾਂ ਨੇ, ਵੀ ਜੇ ਤੁਸੀਂ ਇੱਥੇ ਸਟੇਡੀਅਮ 'ਚ ਯੂਜ਼ ਕਰਨਾ ਨਾ, ਵਾਕਿੰਗ ਕਰਨੀ ਜਾਂ ਕੁਛ ਵੀ ਕਰਨਾ, ਯੂਜ਼ ਕਰਨਾ, ਤਾਂ ਐਂਟਰੀ ਫੀਸ ਸਾਲ ਦੀ 2500 ਰੁਪਏ ਹੋਏਗੀ। ਇਹਦੀ ਨਾ ਹੁਣ ਕਹਿ ਲਓ ਕਿ ਦੋਨਾਂ ਪੱਖਾਂ ਤੋਂ ਕਾਫੀ ਕੰਟਰੋਵਰਸੀ ਚੱਲਦੀ। ਚਲੋ ਪਹਿਲਾਂ ਮੈਂ ਖਬਰ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦਾ ਕਿ ਮਿਠਾਪੁਰ ਸਟੇਡੀਅਮ ਵਿੱਚ ਸੈਰ ਕਰਨ ਦੇ ਲਈ ਹੁਣ ਸਾਲਾਨਾ 2500 ਰੁਪਏ ਫੀਸ ਲੱਗੇਗੀ, ਜਿਸ ਕਾਰਨ ਲੋਕਾਂ ਅਤੇ ਸਟੇਡੀਅਮ ਕਲੱਬ ਦੇ ਵਿੱਚ ਵਿਵਾਦ ਹੈ। ਕਲੱਬ ਦਾ ਕਹਿਣਾ ਕਿ ਸਟੇਡੀਅਮ ਦੀ ਦੇਖਭਾਲ ਲਈ ਉਹਨਾਂ ਨੂੰ ਪੈਸਿਆਂ ਦੀ ਲੋੜ ਹੈ ਕਿਉਂਕਿ ਨਗਰ ਨਿਗਮ ਤੋਂ ਕੋਈ ਫੰਡ ਨਹੀਂ ਮਿਲ ਰਿਹਾ। ਕੁਝ ਲੋਕ ਫੀਸ ਦੇ ਫੈਸਲੇ ਤੋਂ ਨਾ ਖੁਸ਼ ਹਨ, ਜਦਕਿ ਮੇਅਰ ਨੇ ਕਲੱਬ ਨੂੰ ਇਸ ਮਾਮਲੇ 'ਤੇ ਗੱਲ ਕਰਨ ਦੇ ਲਈ ਕਿਹਾ ਹੈ। ਹੁਣ ਇਹਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਬੜੀਆਂ ਰਾਵਾਂ ਨੇ, ਪਹਿਲਾਂ ਤਾਂ ਕਿ ਜਿਹੜਾ ਫ੍ਰੀ ਹੈ, ਨਥਿੰਗ ਇਜ਼ ਫ੍ਰੀ ਇਨ ਦਾ ਵਰਲਡ ਰੀਅਲ ਮੀਨਿੰਗ ਦੇ ਵਿੱਚ। ਦੂਜੀ ਗੱਲ, ਪ੍ਰੋਬਲਮ ਇੱਥੇ ਇਹ ਹੈ ਕਿ ਅਸੀਂ ਮੁਫਤਖੋਰੇ ਕਲਚਰ ਵੱਲ ਨੂੰ ਵੱਧ ਰਹੇ ਹਾਂ, ਹਰ ਚੀਜ਼ ਅਸੀਂ ਮੁਫਤ ਭਾਲਦੇ ਹਾਂ। ਹੁਣ ਮੰਨ ਲਓ ਕਿ ਉੱਦਾਂ ਅਸੀਂ ਲੰਗਰ ਸਾਰਾ ਕਰਾ ਦੇਣਾ, ਅਸੀਂ ਕਰ ਦੇਣਾ ਲੰਗਰ, ਫੰਡ ਕਰ ਦੇਣਾ ਸਾਰਾ ਕੁਛ, ਜੇ ਕਿਤੇ ਕਮੇਟੀ ਕਹਿ ਦੇਵੇ ਭਾਈ ਪੈਸੇ ਪਾਓ $100, ਅਸੀਂ ਲੰਗਰ ਕਰਾਉਣਾ, ਫਿਰ ਨਹੀਂ ਪਾਉਣਾ, ਹੈ ਨਾ, ਮਰਜ਼ੀ ਨਾਲ ਅਸੀਂ 200 ਵੀ ਚੜ੍ਹਾ ਦੇਣਾ। ਸੋ ਅਸੀਂ ਕੋਪਰੇਟ ਬਹੁਤ ਘੱਟ ਕਰਦੇ ਹਾਂ। ਦੂਜੀ ਗੱਲ ਕਿ ਮੀਡੀਆ ਹੀ ਲੈ ਲਓ, ਅਖਬਾਰਾਂ ਲੈ ਲਓ, ਇੱਥੇ ਕਈ ਅਖਬਾਰਾਂ ਦੇ ਓਨਰ ਪਿੱਟ ਪਿੱਟ ਕੇ ਬੰਦ ਹੋ ਗਏ ਕਿ ਭਾਈ $1-2 ਦੇ ਦਿਆ ਕਰੋ, ਹੈਂ, ਅਖਬਾਰ ਲਵਾ ਲਓ, ਅਸੀਂ ਪੋਸਟ ਕਰ ਦਿਆ ਕਰਾਂਗੇ ਤੁਹਾਨੂੰ। ਕਿਸੇ ਮਾਈ ਦੇ ਲਾਲ ਨੇ 50-100 ਬੰਦਿਆਂ ਤੋਂ ਵੱਧ ਉਹਨਾਂ ਨੂੰ ਪੇਪਰਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ। ਗੁਰਦੁਆਰੇ ਜਾਣਾ ਆ, ਉੱਥੇ ਪੇਪਰ ਪਏ ਆ, ਇੱਕ ਬੰਦੇ ਨੇ 4 ਕਾਪੀਆਂ ਚੱਕਣੀਆਂ, ਇੱਕ ਕਾਰ ਦੇ ਲਈ, ਇੱਕ ਟੋਇਲਟ ਦੇ ਲਈ, ਇੱਕ ਲਾਉਂਜ ਰੂਮ ਦੇ ਲਈ, ਹੈ ਨਾ, ਇੱਕ ਬਾਹਰ ਰੱਖਣ ਵਾਸਤੇ। ਸੋ ਮੁਫਤ ਦੇ ਵਿੱਚ 4 ਕਾਪੀਆਂ ਚੱਕ ਕੇ ਲੈ ਜਾਣੀਆਂ, ਜੇ ਕਹੋ ਵੀ ਭਾਈ ਇਹਨੂੰ ਲਵਾ ਲਓ, ਉਹ ਲੈਣੀਆਂ ਨਹੀਂ। ਸੋ ਅਸੀਂ ਮੁਫਤਖੋਰੇ ਕਲਚਰ ਵੱਲ ਨੂੰ ਵੱਧ ਰਹੇ ਹਾਂ। ਜਿਹੜੇ ਰਿਸੋਰਸਿਜ਼ ਹੈ, ਹੁਣ ਵੈਸੇ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਟੈਕਸ ਲੈ ਰਹੇ ਆ, ਇਹਨਾਂ ਨੂੰ ਅਪਰੋਪਰੀਏਟ ਰਿਸੋਰਸਿਜ਼ ਦਿਓ, ਉਹਨਾਂ ਨੂੰ ਮੇਨਟੇਨ ਕਰੋ। ਤੁਸੀਂ ਪਾਰਕਾਂ ਦੀ ਮੇਨਟੇਨ ਤਾਂ ਇੱਕ ਪਾਸੇ, ਉਹ ਜਿਹੜੀਆਂ ਸੜਕਾਂ ਸੁੜਕਾਂ ਉਹਨਾਂ ਦੀ ਮੇਨਟੇਨੈਂਸ ਨਹੀਂ ਉਹ ਕਰ ਰਹੇ, ਅਤੇ ਪਾਰਕਾਂ ਦੀ ਤਾਂ ਬਾਅਦ ਦੀ ਗੱਲ ਹੈ। ਭਾਜੀ ਹੁਣ ਇਹ ਸਟੇਡੀਅਮ ਦੀ ਸਮੱਸਿਆ ਇਹ ਆ ਗਈ ਆ ਕਿ ਇਹ ਵਧੀਆ ਕਲੱਬ ਮੈਨੇਜ ਕਰ ਰਿਹਾ, ਹੋਰ ਵੀ ਕਈ ਗਰਾਊਂਡਾਂ ਕਰ ਰਹੇ ਨੇ, ਨੌਜਵਾਨ ਕਰ ਰਹੇ, ਮੈਂ ਜਾਣਦਾ ਹਾਂ ਪੰਜਾਬ ਦੇ ਵਿੱਚ, ਉਹ ਆਪਣੇ ਪੈਸੇ ਖਰਚ ਕੇ ਆਪਣਾ ਉਹ ਨਹੀਂ ਬਣਾਇਆ, ਉਹ ਕਰਦੇ ਨੇ। ਲੋਕ ਕੀ ਕਰਦੇ ਨੇ, ਉਹਨਾਂ ਨਾਲ ਕੋਪਰੇਟ ਨਹੀਂ ਕਰਦੇ। ਹੁਣ ਇੱਕ ਕਲੱਬ ਹੈ, ਕਲੱਬ ਵਾਲੇ ਤਾਂ ਕੋਪਰੇਟ ਕਰਦੇ ਨੇ, ਕੋਲੋਂ ਪੈਸੇ ਪਾਉਂਦੇ ਨੇ, ਪਰ ਜਿਹੜੇ ਆਮ ਮੁਫਤਖੋਰੇ ਲੋਕ ਨੇ ਉਹ ਉਹਨਾਂ ਨੂੰ ਸਪੋਰਟ ਨਹੀਂ ਕਰਦੇ। ਜਦੋਂ ਉਹਨਾਂ ਕੋਲ ਪੈਸੇ ਮੰਗਣ ਜਾਂਦੇ ਆ, ਉਹ ਦਿੰਦੇ ਨਹੀਂ ਵੀ ਸਾਨੂੰ ਭਾਈ ਪਾਣੀ ਲਾਉਣਾ, ਘਾਹ ਕੱਟਣਾ, ਮਾਲੀ ਰੱਖਣਾ ਆ, ਸਾਨੂੰ ਦਿਓ, ਇਹਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ। ਦੂਜੇ ਪਾਸੇ ਉਸੇ ਪਾਰਕ ਦੇ ਵਿੱਚ ਸ਼ਾਮ ਨੂੰ ਜਾ ਕੇ ਉੱਥੇ ਢਾਣੀ ਲਾ ਕੇ ਕਈ ਤਾਸ਼ ਖੇਡਣ ਲੱਗ ਪੈਂਦੇ ਆ। ਸਮੱਸਿਆ ਇਹ ਆ ਗਈ ਸੀਗੀ ਇਹ ਸਟੇਡੀਅਮ ਦੇ ਵਿੱਚ ਵੀ ਕਿ ਇੱਥੇ ਪਰਿਵਾਰ ਜਾਂਦੇ ਆ, ਘੁੰਮਣ ਜਾਂਦੇ ਆ, ਅਤੇ ਕਈ ਬੇਲੋੜੇ ਅਨਸਰ ਉੱਥੇ ਜਾ ਕੇ ਖਰਾਬਾ ਕਰਦੇ ਆ, ਉੱਥੇ ਐਂਟਰੀ ਮਾਰਦੇ ਆ,
ਸਮੋਸੇ ਖਾ ਕੇ ਇੱਧਰ ਉੱਧਰ ਚਟਨੀ ਲਪੇਟਦੇ ਆ, ਜਿੱਥੇ ਡੈਸਕ ਬਣੇ ਆ ਉਹਨਾਂ ਨੂੰ ਖਰਾਬ ਕਰਦੇ ਆ, ਇਨਫਰਾਸਟ੍ਰਕਚਰ ਨੂੰ ਡਿਸਟਰੋਏ ਕਰਦੇ ਆ।
ਸਾਰਿਆਂ ਨਾਲ ਵੱਡੀ ਪ੍ਰੋਬਲਮ ਇਹ ਆ ਕਿ ਮੈਂ ਚਲੋ ਨਵੇਂ ਸ਼ਹਿਰ ਦੀ ਗੱਲ ਦੱਸਦਾ, ਨਵੇਂ ਸ਼ਹਿਰ 'ਚ ਇੱਦਾਂ ਦੀ ਕੋਈ ਫੈਸਿਲਿਟੀ ਨਹੀਂ ਹੈਗੀ ਜਿੱਥੇ ਤੁਸੀਂ ਪਰਿਵਾਰ ਜਾ ਕੇ, ਇੱਕ ITI ਆ ਜਿੱਥੇ ਕੋਈ ਹੁਣ ਕੁੜੀਆਂ ਵਾਸਤੇ ਕੋਈ ਕੋਈ ਉੱਥੇ ਸਪੋਰਟਸ ਦਾ ਕੰਮ ਹੈ ਨਹੀਂ। ਜਿਹੜਾ ਸਟੇਡੀਅਮ ਹੈ, ਸਟੇਡੀਅਮ ਦੇ ਬਣਾਇਆ ਸੀਗਾ ਉਹਦੇ ਵਿੱਚ ਪਹਿਲਾਂ CRP ਬਿਠਾ ਰੱਖੀ ਖੜਕੂ ਵੱਧ ਟਾਈਮ ਦੇ ਵਿੱਚ, ਹੁਣ ਉਹਨੂੰ ਫਾਇਰ ਸਟੇਸ਼ਨ ਬਣਾ ਦਿੱਤਾ ਸਟੇਡੀਅਮ ਨੂੰ। ਅਤੇ ਜਿਹੜਾ ITI ਆ ਉੱਥੇ ਟਰੈਕ ਟਰੁੱਕ ਬਣੇ ਹੋਏ ਨੇ, ਪਰ ਉੱਥੇ ਸਮੱਸਿਆ ਇਹ ਆਉਂਦੀ ਆ ਕਿ ਅੱਜ ਕੱਲ੍ਹ ਕਿਤੇ ਵੀ ਭਰਤੀ ਕਰਨੀ ਆ, ਆਰਮੀ 'ਚ, ਪੁਲਿਸ 'ਚ, ਕਿਤੇ ਵੀ ਆ, ਤਾਂ ਫਿਟਨੈਸ ਦਾ ਜਿਹੜਾ ਬਹੁਤ ਵੱਡਾ ਉਹਦੇ 'ਚ ਰੋਲ ਹੁੰਦਾ ਕਿ ਤੁਸੀਂ ਫਿਜ਼ੀਕਲ ਫਿਟਨੈਸ ਦੇ ਵੀ ਤੁਹਾਨੂੰ ਐਕਸਟਰਾ ਪੁਆਇੰਟ ਮਿਲਦੇ ਆ। ਹੁਣ ਮੁੰਡੇ ਤਾਂ ਸੜਕਾਂ 'ਤੇ ਭੱਜ ਲਊਗੇ, ਸੂਏ ਕੰਢੇ ਭੱਜ ਲਊਗੇ, ਖੇਤਾਂ ਵਾਲੇ ਰੋਡਾਂ 'ਤੇ ਭੱਜ ਲਊਗੇ। ਜਿਹੜੀਆਂ ਕੁੜੀਆਂ ਵਿਚਾਰੀਆਂ ਆ, ਜਿਹੜੀਆਂ 8ਵੀਂ 9ਵੀਂ 10ਵੀਂ 'ਚ ਉਹਨਾਂ ਨੇ ਆਪਣੀ ਫਿਟਨੈਸ ਦਾ ਖਿਆਲ ਰੱਖਣਾ ਆ, ਐਂਟਰੀ ਲੈਵਲ ਟੈਸਟ ਦੇਣ ਦੇ ਲਈ 12ਵੀਂ 13ਵੀਂ BA ਵਾਲੀਆਂ, ਉਹ ਜਾ ਕੇ ਕਿੱਥੇ ਪ੍ਰੈਕਟਿਸ ਕਰਨ, ਉਹ ਖੇਤਾਂ 'ਚ ਕਰਨ ਜਾ ਕੇ ਭੱਜਣ, ਅਨਸੇਫ ਸੜਕਾਂ 'ਤੇ ਭੱਜਣ, ਉਹ ਅਨਸੇਫ ਉਹਨਾਂ ਵਾਸਤੇ ਕੋਈ ਵੀ ਗਰਾਊਂਡ, ਕੋਈ ਵੀ ਟਰੈਕ, ਕਿਤੇ ਫੈਸਿਲਿਟੀ ਹੈ ਨਹੀਂ ਜਿੱਥੇ ਕੁੜੀਆਂ ਜਾ ਸਕਣ ਜਾਂ ਲੇਡੀਜ਼ ਜਾ ਸਕਣ। ਉਹ ITI ਆ, ਉੱਥੇ ਜਾਂਦੀਆਂ ਨੇ, ਉੱਥੇ ਕੁੜੀਆਂ ਜਾਂ ਮੁੰਡੇ ਘੱਟ ਹੁੰਦੇ ਨੇ ਅਤੇ ਜਿਹੜੀ ਆਸ਼ਕ ਮੰਡਲੀ ਆ ਉਹ ਵੱਧ ਹੁੰਦੀ ਆ, ਠੀਕ ਹੈ। ਔਰ ਉਹਨਾਂ ਨੂੰ ਉਹ ਆਸ਼ਕ ਮੰਡਲੀ ਨੂੰ ਸਰਵ ਕਰਨ ਦੇ ਲਈ ਬਾਹਰ ਰੇਹੜੀਆਂ ਵਾਲੇ ਉਹ ਤੋਂ ਵੀ ਜ਼ਿਆਦਾ ਹੁੰਦੇ ਨੇ। ਜਿਹੜੇ ਜਿਹੜੇ ਭਾਅ ਜੀ ਤੁਸੀਂ ਵਿਡੰਬਨਾ ਦੇਖੋ, ਅਥਲੀਟਾਂ ਨੇ ਆਉਣਾ ਉੱਥੇ ਵੀ ਵਧੀਆ ਫੂਡ ਖਾ ਕੇ ਉਹਨਾਂ ਨੇ ਆਪਣੀ ਸਿਹਤ ਬਣਾਉਣੀ ਆ, ਸਟੇਡੀਅਮ ਦੇ ਬਾਹਰ ਰੇਹੜੀਆਂ ਵਾਲੇ ਖੜੇ ਨੇ, ਉਹਦਾ ਗਾਹਕ ਕੌਣ ਹੈ? ਗਾਹਕ ਤਾਂ ਪਲੇਅਰ ਹੋਣੇ ਚਾਹੀਦੇ ਨੇ, ਨਹੀਂ, ਗਾਹਕ ਹੈਗੇ ਆ ਜਿਹੜੇ ਉਹਨਾਂ ਪਲੇਅਰਾਂ ਦੇ ਮਗਰ ਆਉਂਦੇ ਨੇ, ਖਾਸ ਕਰਕੇ ਕੁੜੀਆਂ ਦੇ ਮਗਰ ਆਉਂਦੇ ਨੇ, ਉਹਨਾਂ ਨੂੰ ਇੰਨੇ ਆਉਂਦੇ ਨੇ ਕਿ ਖਾਣ ਵਾਸਤੇ ਉਹਨਾਂ ਲਈ ਰੇਹੜੀਆਂ ਲੱਗਣ ਲੱਗ ਗਈਆਂ ਨੇ। ਆਹ ਕਲਚਰ ਉੱਥੇ ਪੈਦਾ ਹੋ ਗਿਆ ਆ, ਅਤੇ ਮੈਂ ਉਹਦਾ ਬਿਲਕੁਲ ਸਹਿਮਤ ਹਾਂ ਕਿ 2500 ਰੁਪਇਆ ਕੁਛ ਵੀ ਨਹੀਂ ਹੁੰਦਾ ਜੇ ਦੇਖਿਆ ਜਾਵੇ। ਸ਼ਹਿਰ ਜਲੰਧਰ ਸ਼ਹਿਰ ਵਰਗੇ ਲੋਕ ਜਿਹੜਾ ਕਿ ਇੱਕ ਹੱਬ ਮੰਨੀ ਜਾਂਦੀ ਆ ਇਕੋਨਮੀ ਦੀ, ਪੰਜਾਬ ਦੀ, ਇਹ ਰਾਜਧਾਨੀ ਵੀ ਰਹੀ ਆ ਪੰਜਾਬ ਦੀ, ਹੈ ਨਾ, ਉਹਨਾਂ ਨੂੰ ਇੱਕ ਸਟੇਡੀਅਮ ਮਿਲਿਆ ਹੋਇਆ। ਇੱਥੇ ਤੁਸੀਂ ਜਿੰਮ ਜਾਓ, ਜਿੰਮ ਦੇ 20-25 ਡਾਲਰ ਤਾਂ ਵੀਕ ਦੇ ਇੱਥੇ।
ਉਸੇ ਗੱਲ 'ਤੇ ਮੈਂ ਅਮਨਦੀਪ ਆ ਰਿਹਾ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਾਂ ਈਵਨ ਇੰਡੀਆ ਦੇ ਵਿੱਚ ਵੀ, ਜਲੰਧਰ ਦੇ ਵਿੱਚ ਵੀ ਲੋਕ ਜਿੰਮ ਜਾਂਦੇ ਆ। ਜਿੰਮ ਜਾਣਾ ਬਹੁਤ ਚੰਗੀ ਗੱਲ ਆ, ਤੁਹਾਡੀ ਸਿਹਤ ਠੀਕ ਰਹਿੰਦੀ ਹੈ, ਉੱਥੇ ਜਾ ਕੇ ਸਾਈਕਲ ਚਲਾਉਂਦੇ ਆ, ਚਾਹੇ ਤੁਹਾਡੇ ਕੋਲ ਜਿੰਨੀ ਮਰਜ਼ੀ ਵਧੀਆ ਥਾਰ ਹੋਵੇ, ਫਿਰ ਵੀ ਤੁਸੀਂ ਜਿੰਮ 'ਚ ਜਾਂਦੇ, ਸਾਈਕਲ ਚਲਾਉਂਦੇ ਆ। ਅਤੇ ਇਸ ਸਟੇਡੀਅਮ ਦੇ ਸੰਬੰਧ ਦੇ ਵਿੱਚ, ਇਸ ਸੰਦਰਭ ਦੇ ਵਿੱਚ ਮੈਂ ਤੁਹਾਡੇ ਨਾਲ ਬਿਲਕੁਲ 100% ਤੋਂ ਵੀ ਉੱਪਰ ਸਹਿਮਤ ਹਾਂ। ਜੇ ਨਹੀਂ 2500, ਮੇਰੇ ਖਿਆਲ 2500 ਘੱਟ ਆ, ਇਹਨਾਂ ਨੂੰ 5000 ਰੁਪਈਆ ਮਹੀਨੇ ਦਾ ਲਾਉਣਾ ਚਾਹੀਦਾ, ਤਾਂ ਕਿ ਉੱਥੇ ਜਾ ਕੇ ਇੱਕ ਤਾਂ ਇਹਨਾਂ ਦੀ ਕੁਆਲਿਟੀ ਜਿਹੜੀ ਸਟੇਡੀਅਮ ਦੀ ਹੋਰ ਵਧੂਗੀ, ਵਧੀਆ ਹੋਊਗੀ। ਇੱਕ ਉੱਥੇ ਜਾ ਕੇ ਜਿਹੜੇ ਨੌਜਵਾਨ ਆ ਜਿਹਨਾਂ ਨੇ ਕੰਪੈਟੀਟਿਵ ਐਗਜ਼ਾਮ ਦੇ ਵਿੱਚ ਦਾਖਲਾ ਲੈਣਾ ਆ, ਉਹਨਾਂ ਨੇ ਆਪਣੀ ਸਿਹਤ ਵਧੀਆ ਬਣਾਉਣੀ, ਈਵਨ ਬਜ਼ੁਰਗ ਔਰਤਾਂ, ਬਜ਼ੁਰਗ ਬੰਦੇ ਵੀ ਜਾ ਕੇ ਚੰਗੀ ਜਗ੍ਹਾ 'ਤੇ ਤੁਸੀਂ ਚੱਕਰ ਲਾ ਲਓ, ਤੁਹਾਡੀ ਸਿਹਤ ਵਧੀਆ ਹੋਊਗੀ, ਚੰਗੀ ਤੁਹਾਡੀ ਤੰਦਰੁਸਤੀ ਬਣੀ ਰਹੂਗੀ। ਅਤੇ ਜਿਹੜਾ ਤੁਸੀਂ ਕਲਚਰ ਇੱਕ ਹੋਰ ਦੱਸਿਆ, ਰੇਹੜੀ ਕਲਚਰ, ਉਹ ਵੀ ਖਤਮ ਹੋਊਗਾ ਇਹਦੇ ਨਾਲ, ਕਿ ਉਹਨਾਂ 'ਤੇ ਵੀ ਪੁਲਿਸ ਕੱਸਣੀ ਚਾਹੀਦੀ। ਪੁਲਿਸ ਤਾਂ ਕੀ ਖੱਚਣੀ, ਉਹ ਪੁਲਿਸ ਦਾ ਤਾਂ ਕੋਈ ਅੱਜ ਕੱਲ੍ਹ ਇੰਡੀਆ 'ਚ ਮਤਲਬ ਹੈ ਹੀ ਨਹੀਂ ਹੈ। ਜੇ ਤੁਸੀਂ ਪੁਲਿਸ ਲਾ ਦੋਗੇ ਤਾਂ ਪੁਲਿਸ ਦੀ ਆਮਦਨ ਵਧਣ ਲੱਗ ਪੈਣੀ ਆ। ਅਤੇ ਅਮਨਦੀਪ ਤੁਸੀਂ ਇੱਕ ਹੋਰ ਵੀ ਦੇਖਿਆ ਹੋਊਗਾ, ਜੇ ਤੁਸੀਂ ਪੁਲਿਸ ਲਾਤੀ, ਪੁਲਿਸ ਦੀ ਆਮਦਨ ਹੀ ਵਧਣ ਲੱਗ ਪੈਣੀ ਆ। ਤਾਂ ਇੱਕ ਹੋਰ ਵੀ ਤੁਸੀਂ ਦੇਖਿਆ ਹੋਊਗਾ, ਖਾਣ ਪੀਣ ਦੇ ਜਿਹੜੇ ਜਿਹੜੇ ਸੰਸਕਾਰ ਆ ਜਾਂ ਖਾਣ ਪੀਣ ਦੀ ਨੇਚਰ ਆ, ਉਹਦੇ ਵਿੱਚ ਵੀ ਕਾਫੀ ਬਦਲਾਵ ਆਇਆ। ਅੱਗੇ ਸਾਡੇ ਕੋਲ ਭੱਲੇ ਜਾਂ ਪਕੌੜੇ ਮੈਕਸੀਮਮ ਖਾਂਦੇ ਹੁੰਦੇ ਸੀ ਲੋਕ, ਜਿਹੜੇ ਕਿ ਤੁਹਾਡੇ ਇਲਾਕੇ ਦੇ ਹਿਸਾਬ ਦੇ ਨਾਲ, ਪੰਜਾਬ ਦੇ ਵਾਤਾਵਰਣ ਦੇ ਹਿਸਾਬ ਦੇ ਨਾਲ, ਪੰਜਾਬ ਦੀ ਜਿਹੜੀ ਆ ਇੱਕ ਤਰ੍ਹਾਂ ਗਰਮੀ ਜਾਂ ਸਰਦੀ, ਉਹਦੇ ਹਿਸਾਬ ਦੇ ਨਾਲ ਮੂੰਗਫਲੀ ਹੁੰਦੀ ਸੀ, ਉਹਦੀਆਂ ਰੇਹੜੀਆਂ ਹੁੰਦੀਆਂ ਸੀ, ਉਹ ਖਾਂਦੇ ਹੁੰਦੇ ਸਿਆਲਾਂ ਨੂੰ ਜ਼ਿਆਦਾ ਮੂੰਗਫਲੀ, ਇੱਦਾਂ ਦੀਆਂ ਚੀਜ਼ਾਂ। ਅਤੇ ਸਿਆਲ ਨੂੰ ਇਹ ਖਾਂਦੇ ਸੀ, ਗਰਮੀਆਂ ਨੂੰ ਸਮੋਸੇ ਪਕੌੜੇ, ਇਹ ਤੋਂ ਜ਼ਿਆਦਾ ਕੋਈ ਚੀਜ਼, ਸਮੋਸੇ ਵੀ ਬਾਅਦ 'ਚ ਆਏ, ਉਹ ਵੀ ਪੰਜਾਬ ਦਾ ਕਲਚਰ ਨਹੀਂ, ਅਸਾਮ ਬੰਗਾਲ ਦਾ ਕਲਚਰ ਆ, ਪਕੌੜੇ ਹੁੰਦੇ ਸੀਗੇ। ਹੁਣ ਅਮਨਦੀਪ ਕਿ ਨਵੀਂ ਬਿਮਾਰੀ ਆ ਗਈ, ਉਹ ਸਟੀਮ ਜਾਂ ਇਹਨਾਂ ਬਣਾਉਂਦੇ ਆ, ਉਹਨੂੰ ਕਹਿੰਦੇ ਮੋਮੋਜ, ਉਹ ਬੜੇ ਪ੍ਰਸਿੱਧ ਹੋਏ ਅੱਜ ਕੱਲ੍ਹ, ਜਿਹੜਾ ਦੇਖ
ਚਾਂਪਾਂ ਮੋਮੋ,
ਚਾਂਪਾਂ ਮੋਮੋ ਬਰਗਰ ਇੱਦਾਂ ਦੇ। ਅੱਗੇ ਮੱਛੀ ਦੇ ਪਕੌੜੇ ਹੁੰਦੇ ਸੀ, ਉਹ ਚਲੋ ਉਹ ਤਾਂ ਪੰਜਾਬ ਦੀ ਖੁਰਾਕ ਆ, ਉੱਪਰ ਮੱਲੀ ਮੱਛੀ ਆਉਂਦੀ ਹੁੰਦੀ ਉੱਪਰੋਂ, ਜਿੱਥੇ ਦੋਏ ਦਰਿਆ ਜਾ ਕੇ ਰਲਦੇ ਆ, ਤੁਸੀਂ ਤਾਂ 5 ਦਰਿਆ ਜਿੱਥੇ ਰਲਦੇ ਆ, ਅਸੀਂ ਤਾਂ ਉਹ ਵੀ ਦੇਖ ਆਏ ਆ, ਜਿੱਥੇ 2 ਦਰਿਆ ਰਲਦੇ ਆ,
ਹਰੀਕਾ ਪੱਤਣ,
ਹਾਂਜੀ ਹਰੀਕਾ ਪੱਤਣ, ਹਰੀਕਾ ਪੱਤਣ ਤੋਂ ਮੱਛੀ ਆਉਂਦੀ ਹੁੰਦੀ ਸੀ, ਉਹ ਮੱਛੀ ਦੇ ਪਕੌੜੇ ਬਹੁਤ ਸਵਾਦ ਹੁੰਦੇ ਸੀ, ਉਹ ਪੰਜਾਬ ਦਾ ਹੀ ਕਲਚਰ ਸੀ, ਉਹ ਦੂਜਾ ਕਲਚਰ ਨਹੀਂ ਸੀ। ਹੁਣ ਜਿਹੜੇ ਅਵਾਗੌਣ ਇੱਦਾਂ ਦੀਆਂ ਹੋਰ ਚੀਜ਼ਾਂ ਆ ਗਈਆਂ ਜਿਹੜੀ ਪੰਜਾਬ ਨਾਲ ਸੰਬੰਧਿਤ ਹੀ ਨਹੀਂ ਹੈ, ਉਹਦੇ 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 ਕਰਕੇ ਇਹ ਜਿਹੜੀਆਂ ਸਮੱਸਿਆਵਾਂ, ਜਿੱਥੇ ਹੁਣ ਰੇਹੜੀਆਂ ਲੱਗੂਗੀਆਂ, ਉਹ ਰੇਹੜੀਆਂ ਕਾਹਦੇ ਲੱਗਦੀਆਂ, ਉਹ ਸਿਰਫ ਮੋਮੋਜ ਖਾਣ ਦੇ ਲਈ ਜਾਂ ਸਮੋਸੇ ਖਾਣ ਦੇ ਲਈ, ਚਟਨੀ ਖਾਣ ਦੇ ਨਹੀਂ ਲੱਗਦੀਆਂ, ਉਹ ਪੈਗ ਲਾਉਣ ਦੇ ਲਈ ਲੱਗਦੀਆਂ।
ਭਾਅ ਜੀ ਇਹੀ ਇਹੀ ਪ੍ਰੋਬਲਮ ਹੈ, ਇਹੀ ਪ੍ਰੋਬਲਮ ਹੈ ਕਿ ਉਹਦੇ ਵਿੱਚ ਕੌਂਸਲਰਾਂ ਨੂੰ ਵੀ ਪੈਸੇ ਜਾਂਦੇ ਨੇ, ਉਹਦੇ ਵਿੱਚ ਪੁਲਿਸ ਵਾਲਿਆਂ ਨੂੰ ਵੀ ਹਫ਼ਤਾ ਜਾਂਦਾ ਆ, ਠੀਕ ਹੈ। ਸੋ ਇਹ ਜਿਹੜਾ ਮੈਂ, ਚਲੋ ਚਾਲ ਸਾਹਿਬ ਵੀ ਆਉਂਦੇ ਹੋਣਗੇ, ਆਪਾਂ 2 ਮਿੰਟਾਂ ਤੱਕ ਉਹਨਾਂ ਨੂੰ ਵੀ ਲੈ ਲੈਣਾ ਆ। ਗੱਲ ਇਹ ਚੱਲ ਰਹੀ ਹੈ ਕਿ ਕੋਈ ਰਿਸੋਰਸ ਬਣਾ ਰਿਹਾ ਪ੍ਰਾਈਵੇਟਲੀ, ਉਹਨੂੰ ਰਨ ਕਰ ਰਹੇ ਨੇ, ਕੋਲੋਂ ਪੈਸੇ ਚਲਾ ਕੇ ਉਹਨੂੰ ਚਲਾ ਰਹੇ ਨੇ ਪੈਸੇ ਪਾ ਕੇ। ਇੱਕ ਦੋ ਮੈਂ ਜਾਣਦਾ, ਇੱਕ ਤਾਂ ਬਹੁਤ ਚੰਗੀ ਤਰ੍ਹਾਂ ਹੀ ਜਾਣਦਾ ਆ ਕਿ ਉਹਨਾਂ ਨੌਜਵਾਨਾਂ ਨੇ ਨਾ 4-5 ਪਿੰਡਾਂ ਵਾਲਿਆਂ ਨੇ ਰਲ ਕੇ ਇੱਕ ਗਰਾਊਂਡ ਹੈ ਉਹਨੂੰ ਪੂਰਾ ਬਣਾਇਆ, ਮੇਰੇ ਖਿਆਲ 4 ਕੁ ਲੱਖ ਰੁਪਈਆ ਉਹਨੇ ਲਾਇਆ ਉਸ ਗਰਾਊਂਡ ਦੇ ਉੱਤੇ, ਡਰੇਨੇਜ ਪਾਈ, ਘਾਹ ਲਾਇਆ, ਆਲੇ ਦੁਆਲੇ ਬੂਟੇ ਲਾਏ, ਉਹਦੇ ਬਹਿਣ ਨੂੰ ਵੀ ਥਾਂ ਬਣਾਇਆ, ਅਤੇ ਉੱਥੇ ਉਹ ਪ੍ਰੈਕਟਿਸ ਕਰਦੇ ਨੇ ਕ੍ਰਿਕਟ ਦੀ, ਫੁੱਟਬਾਲ ਦੀ, ਮਾਲੀ ਵੀ ਰੱਖਿਆ ਹੋਇਆ ਘਾਹ, ਮਤਲਬ ਮੋਟਰ ਦੇ, ਮੋਟਰ ਵੀ ਲਾਈ ਹੋਈ, ਬੋਰ ਕਰਾਇਆ। ਉਹ ਕਹਿੰਦੇ ਵੀ ਪਹਿਲੇ ਸਾਲ ਘਾਹ ਬਹੁਤ ਵਧੀਆ ਹੋਇਆ, ਹਰਾ ਹੋਇਆ। ਠੀਕ ਹੈ, ਪਿੰਡ ਦੇ ਸਰਪੰਚ ਕੋਲ ਗਏ, ਕਹਿੰਦੇ ਭਾਈ ਸਾਡੇ ਕੋਲ ਤਾਂ ਕੱਖ ਨਹੀਂ ਹੈਗਾ। ਹਾਲਾਂਕਿ ਪਿੰਡ ਦੇ ਸਰਪੰਚਾਂ ਕੋਲ ਹੁੰਦਾ ਆ, ਬਜਟ ਵੀ ਹੁੰਦਾ ਆ, ਕਿਉਂਕਿ ਜ਼ਮੀਨਾਂ 5-7 ਖੇਤ ਹੁੰਦੇ ਨੇ, 10 ਖੇਤ ਤੱਕ ਟਿੱਕੇ ਵਾਲੀਆਂ ਹੁੰਦੀਆਂ ਨੇ। ਉਹਨੇ ਹੱਥ ਖੜੇ ਕਰਤੇ, ਨਾ ਅਸੀਂ ਜੀ ਐਪਲੀਕੇਸ਼ਨ ਪਾਣੀ, ਨਾ ਅਸੀਂ ਸਾਈਨ ਕਰਨਾ, ਨਾ ਕੋਈ ਮਦਦ, ਤੁਸੀਂ ਕਰ ਲਓ ਜੋ ਕਰਨਾ। ਉਹਨਾਂ ਨੇ ਚਲੋ ਪਿੰਡ ਵਾਲੇ 4-5 ਪਿੰਡਾਂ ਨੇ ਇਕੱਠੇ ਕਰਕੇ ਉਹ ਕਰ ਲਿਆ। ਹੋਇਆ ਕਿ ਉਹ ਸਰਪੰਚ ਦੇ ਸਰੀਕੇ 'ਚੋਂ ਹੀ ਲਿਆ ਕੇ ਉੱਥੇ ਸਰੋਂ ਸਿੱਟ ਦਿੱਤੀ ਗਰਾਊਂਡ 'ਚ। ਉਹਨੇ 4 ਲੱਖ ਰੁਪਈਆ ਲਾਇਆ, ਹੈ ਨਾ, ਮੇਨਟੇਨ ਕੀਤਾ, ਉਹ ਪਿੱਚ ਦੇ ਵਿੱਚ ਸਿੱਟੀ ਲਿਆ ਕੇ ਨਾਲੇ ਸਰੋਂ, ਕਹਿੰਦੇ ਇੱਥੇ ਸੁਕਾਉਣੀ ਹੈ। ਉਹ ਚੰਗਾ ਕਲੇਸ਼ ਪਿਆ, 2 ਮਹੀਨੇ ਪੈਂਦਾ ਰਿਹਾ ਕਲੇਸ਼, ਪੁਲਿਸ ਵੀ ਆਈ, ਕਈ ਕੁਛ ਹੋਇਆ, ਮਸੀਂ ਚਕਾਇਆ ਉਹ। ਤੇ ਹੁਣ
ਪੰਜਾਬ ਦੀ, ਪੰਜਾਬੀ ਦੀ ਕਹਾਵਤ ਨਹੀਂ ਹੈ, ਨਾ ਖੇਲਣਾ ਨਾ ਖੇਲਣ ਦੇਣਾ,
ਖੁੱਤੀ ਚ
ਖੁੱਤੀ ਚ
ਮੁੱਤਣਾ,
ਚੰਦ ਚਾੜ ਦੇਣਾ।
ਹਾਂ, ਚੰਦ ਚਾੜ ਦੇਣਾ। ਉਹ ਚੰਦ ਜਿਹੜੇ ਨੇ ਲੋਕ ਇੰਨਾ ਕੁ ਐਪਰੀਸ਼ੀਏਟ ਕਰਦੇ ਨੇ, ਇੰਨੀ ਲੋਕ ਦੇਖੋ ਨਾ, ਸਟੇਡੀਅਮ ਹੈ ਉੱਥੇ ਸੈਰ ਕਰਨ ਜਾਂਦੇ ਨੇ, ਖੇਡਣ ਜਾਂਦੇ ਨੇ, ਇੱਕ ਰਿਸੋਰਸ ਹੈ, ਫਿਟਨੈਸ ਦਾ ਰਿਸੋਰਸ ਹੈ। ਤੇ ਲੋਕ ਮਤਲਬ ਉੱਥੇ ਜਾ ਕੇ ਨਾ ਉਹਨਾਂ ਨੂੰ ਤੰਗ ਕਰਨ ਵਾਸਤੇ, ਖਾਸ ਕਰਕੇ ਲੇਡੀਜ਼ ਨੂੰ ਤੰਗ ਕਰਨ ਵਾਸਤੇ ਮੰਡੀਰ ਜਾਂਦੇ ਆ।
ਅਮਨਦੀਪ, ਇੱਕ ਗੱਲ ਹੁਣ ਬਹੁਤੀ ਉਹ ਡਿਟੇਲ ਚ ਗੱਲ ਕਰਾਂਗੇ, ਕਾਫੀ ਵੱਡੀ ਗੱਲ ਹੋ ਜਾਣੀ ਹੈ ਉਹ। ਅਸੀਂ ਨਾ ਅਸੀਂ ਇਹ ਕਹਿੰਦੇ ਆਮ ਤੌਰ ਤੇ ਕਿ ਪਾਕਿਸਤਾਨ ਦਾ ਬਾਰਡਰ ਜਿਹੜਾ ਆ ਉਹ ਖੋਲ ਦੇਣਾ ਚਾਹੀਦਾ। ਪੰਜਾਬ ਦੇ ਵਿੱਚ ਸਬਜ਼ੀਆਂ ਬਹੁਤ ਹੁੰਦੀਆਂ, ਅੰਨ ਬਹੁਤ ਹੁੰਦਾ, ਫਲ ਬਹੁਤ ਹੁੰਦੇ ਆ, ਉਹ ਜਾਊਗੇ ਇਰਾਨ ਇਰਾਕ ਨੂੰ, ਕਿਸਾਨ ਆਪੇ ਹੀ ਲੈ ਕੇ ਚੱਲ ਜਾਇਆ ਕਰੂਗਾ, ਉੱਥੇ ਜਾ ਕੇ ਵੇਚ ਕੇ ਕਈ ਗੁਣਾ ਵੱਧ ਉਹਦਾ ਉਹਦਾ ਫਾਇਦਾ ਹੋਇਆ ਕਰੂਗਾ। ਕੋਈ ਕਿਸਾਨ ਆ, ਜਿੱਦਾਂ ਤੁਸੀਂ ਕਿਸਾਨ ਹੈ ਜਾਂ ਹੋਰ ਵੀ ਕੋਈ ਕਿਸਾਨ ਹੋਵੇ, ਉਹ ਇੱਕ ਰੇਹੜੀ ਲੈ ਕੇ ਜਲੰਧਰ ਨੂੰ ਜਾਵੇ, ਉੱਥੇ ਵੇਚ ਕੇ ਦਿਖਾਲੇ, ਉਹਨੂੰ ਵੇਚਣ ਦੇ ਦਊਗੇ, ਇਹਨੂੰ ਨਹੀਂ ਉਮੀਦ ਵੇਚਣ ਦੇ ਦਊਗੇ।
ਇਹ ਤਾਂ ਕੱਲ
ਉਹਦੇ ਵਿੱਚ ਜਿਹੜਾ ਦਾਦਾਗਿਰੀ ਆ, ਜਿਹੜਾ ਉੱਥੇ
ਗੁੰਡਾ ਟੈਕਸ
ਆਇਆ, ਉਹਦਾ
ਜਿਹੜਾ ਜਿਹੜਾ
ਆਇਆ,
ਗੁੰਡਾ ਟੈਕਸ,
ਵੇਚਣ ਦਊਗੇ
ਗੁੰਡਾ ਟੈਕਸ ਜਿਹੜਾ
ਗੁੰਡਾ
ਲੱਗਦਾ
ਟੈਕਸ ਲੱਗੂਗਾ। ਤੇ ਜੇ ਤੁਸੀਂ ਜਲੰਧਰ ਹੀ ਨਹੀਂ ਆਪਣੀ ਸਬਜ਼ੀ ਵੇਚ ਸਕਦੇ ਤਾਂ ਤੁਸੀਂ ਇਰਾਨ ਤੱਕ ਪਹੁੰਚ ਜਾਓਗੇ।
ਰਾਨ ਤਾਂ ਚਲੋ ਦੂਰ ਦੀ ਗੱਲ ਹੈ ਹੁਣ। ਖੈਰ ਭਾਜੀ, ਗੱਲਬਾਤ ਆਪਾਂ ਅੱਗੇ ਤੋਰਦੇ ਹਾਂ। ਸੱਜਣ ਮਿੱਤਰ ਜੁੜ ਰਹੇ ਨੇ, ਪ੍ਰੋਗਰਾਮ ਸੁਣ ਰਹੇ ਨੇ ਸਾਡੇ ਨਾਲ, ਸਾਡੇ ਸਤਿਕਾਰਤ ਦਰਸ਼ਨ ਮੰਗਟ ਅੰਕਲ ਜੁੜ ਚੁੱਕੇ ਨੇ ਸਿਡਨੀ ਤੋਂ। ਅਤੇ ਬਾਕੀ ਕਹਿੰਦੇ ਨੇ ਕਿ ਦਰਸ਼ਨ ਅੰਕਲ ਕਹਿੰਦੇ ਨੇ ਕਿ ਮੈਨੂੰ ਨਾ ਕਹਿੰਦੇ ਚੇਤਾ ਭੁਲਾ ਦਿਓ, ਜਦੋਂ ਸੋਨੇ ਦਾ ਲੱਡੂ ਇੱਕ ਅੱਧਾ ਇੱਧਰ ਨੂੰ ਵੀ ਸੱਟਣਾ ਆ।
ਨਾਰਾਜ਼ ਹੋ ਕੇ ਜਾਣਾ ਕਿੱਥੇ ਆ, ਇਹ ਤਾਂ ਵੱਡੇ ਵੱਡੇ ਹਸਤੀਆਂ ਦੇ ਰਿਸ਼ਤੇਦਾਰ ਆ, ਏਦਾਂ ਨੀ ਹੁੰਦਾ।
ਬਾਕੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਭਾਜੀ ਅਸੀਂ ਤਾਂ ਪੰਜਾਬੀ ਅਖਬਾਰ ਲਈ ਪੈਸੇ ਵੀ ਇਕੱਠੇ ਕਰਕੇ ਦਿੱਤੇ ਸੀ, ਪਰ ਉਹ ਤੋਂ ਬਾਅਦ ਕੁਛ ਨਹੀਂ ਹੋਇਆ। ਚਲੋ ਉਹ ਇੱਕ ਐਫਰਟ ਸੀਗਾ, ਉਹ ਐਫਰਟ ਸੀਗਾ। ਅਤੇ ਮਨਜੀਤ ਸੰਘਾ ਸਾਡੇ ਨਾਲ ਬਿਲਕੁਲ ਗੇ ਤੋਂ ਜੁੜ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਭੁਪਿੰਦਰ ਵਰਿੰਦਰ ਮਲਹੋਤਰਾ ਕਹਿੰਦੇ ਤਾਸ਼ ਵੀ ਨੂੰ ਸਪੋਰਟਸ ਦਾ ਦਰਜਾ ਦੇ ਦੇਣਾ ਚਾਹੀਦਾ ਆ, ਤਾਸ਼ ਨੂੰ। ਉਹ ਤਾਂ ਫਿਰ ਉਹ ਸਟੇਡੀਅਮ ਚ ਜਾ ਕੇ ਤਾਸ਼ ਖੇਡਣ ਜਾਂਦੇ।
ਅੱਜ ਤੁਸੀਂ ਗਾਉਣ ਪਾਣੀ ਲਾਇਆ ਨੀ, ਕੋਈ ਭੁਪਿੰਦਰ ਸਿੰਘ ਜੀ ਦਾ ਗਾਣਾ ਹੀ ਸੁਣਾ ਦਿਓ ਜੇ ਤੁਹਾਡੇ ਕੋਲ ਕੋਈ ਹੈਗਾ।
ਅਗਲੇ ਹਫਤੇ ਮੈਂ ਸੁਣਾਉਂਗਾ। ਖੈਰ ਭਾਜੀ, ਸਮਾਂ ਵੱਧਦਾ ਜਾ ਰਿਹਾ ਤੇ ਚਾਲ ਸਾਹਿਬ ਦੇ ਆਪਾਂ 2-3 ਮਿੰਟ ਜਿਹੜੇ ਨੇ ਉਹ ਘੁਜਾ ਦਿੱਤੇ ਨੇ, ਤੇ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਵਾਂ। ਚਾਲ ਸਾਹਿਬ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਸਤਿ ਸ੍ਰੀ ਅਕਾਲ ਅਮਨਦੀਪ ਭਾਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ, ਤੇ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ।
ਤੁਹਾਡੀ ਟੋਪੀ ਦੱਸ ਰਹੀ ਹੈ ਕਿ ਠੰਡ ਕਾਫੀ ਹੈ ਸਿਡਨੀ ਦੇ ਵਿੱਚ?
ਹਾਂਜੀ, ਘਰਾਂ ਦੇ ਅੰਦਰ ਤੇ ਜੀ ਠੰਡ ਹੈਗੀ ਆ, ਉਦਾਂ ਬਾਹਰ ਦੇ ਜਿੱਦਾਂ ਅਮਰੀਕ ਭਾਜੀ ਨੇ ਪਹਿਲਾਂ ਦੱਸਿਆ ਜੀ, ਬਹੁਤ ਵਧੀਆ ਲੱਗਾ ਤੇ ਧੁੱਪ ਲੱਗੀ ਹੋਈ ਹੈ, ਤੇ ਆਸ ਕਰਦੇ ਹਾਂ ਵੀ ਵਧੀਆ ਦਿਨ ਹੋਏਗਾ।
ਹਾਂ ਚਲੋ, ਬਹੁਤ ਵਧੀਆ, ਤੇ ਪਰਮਾਤਮਾ ਭਲੀ ਰੱਖੇ, ਸਾਰੇ ਪਾਸੇ ਤੰਦਰੁਸਤੀ ਵਰਤਾਵੇ। ਪਰ ਇੱਕ ਬੜਾ ਹੀ, ਪਹਿਲਾਂ ਵੀ ਮੈਂ ਪ੍ਰੋਗਰਾਮ ਦੇ ਸ਼ੁਰੂ ਅੱਜ ਦੱਸਿਆ ਸੀਗਾ ਕਿ ਮੰਗਲਵਾਰ ਤੋਂ ਕਾਫੀ ਮੀਂਹ ਦੁਬਾਰਾ ਫੇਰ ਦੱਸੇ ਗਏ ਨੇ, ਹੜ੍ਹਾਂ ਦੇ ਹਾਲਾਤ ਵੀ ਬਣ ਸਕਦੇ ਨੇ, ਤੇ ਇਸ ਕਰਕੇ ਆਪਣੀ ਆਪਣੀ ਤਿਆਰੀ ਜ਼ਰੂਰ ਰੱਖੋ ਇਸ ਦੇ ਲਈ, ਲੋ ਪ੍ਰੈਸ਼ਰ।
ਹਾਂਜੀ, ਸੁਣ ਰਹੇ ਸੀ ਜੀ ਤੁਹਾਨੂੰ, ਤੇ ਅਰਦਾਸ ਹੀ ਕਰ ਸਕਦੇ ਆ ਵੀ ਉਦਾਂ ਦਾ ਸਮਾਂ ਨਾ ਆਵੇ ਅੱਗੇ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਈਵਨ ਕਿ ਸਾਰਿਆਂ ਦੀ ਇੰਸ਼ੋਰੈਂਸਾਂ 100-150 ਡਾਲਰ ਅੱਪ ਹੋ ਗਈਆਂ, ਅੱਗੇ ਘਰ ਦੀ ਹੋਵੇ ਚਾਹੇ ਕਾਰਾਂ ਦੀ ਹੋਵੇ, ਤੇ ਇਹ ਸਾਰਾ ਬੋਝ ਮੁੜ ਕੇ ਫੇਰ ਸਾਰਿਆਂ ਤੇ ਹੀ ਪੈਣਾ ਜੀ, ਸਾਰੇ ਸਿਟੀਜ਼ਨ ਤੇ ਹੀ ਪੈਣਾ।
ਥੋੜਾ ਜਿਹਾ ਔਖਾ ਜਿਹਾ ਹੋਈ ਜਾ ਰਿਹਾ, ਤੇ ਖੈਰ ਆਪਾਂ ਗੱਲਬਾਤ ਮੁੱਦਿਆਂ ਤੇ ਸ਼ੁਰੂ ਕਰਦੇ ਹਾਂ। ਇੱਕ ਤਾਂ ਪਹਿਲਾਂ ਆਪਣਾ ਓਪੀਨੀਅਨ ਦੇ ਦਿਓ, ਜਿਹੜਾ ਮਿੱਠਾਪੁਰ ਸਟੇਡੀਅਮ ਦੇ ਵਿੱਚ ਪੈਸੇ ਲਾਏ ਆ, ਇਹ ਲੱਗਣੇ ਚਾਹੀਦੇ ਜਾਂ ਨਹੀਂ ਚਾਹੀਦੇ?
ਬਿਲਕੁਲ ਲੱਗਣੀ ਚਾਹੀਦੀ ਹੈ ਜੀ। ਵੀ ਜੇ ਮੁਸਖੋਰੀ ਵੱਲ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਜੇ ਆਪਾਂ ਰਵਾਂਗੇ ਤੇ ਫਿਰ ਇਹਦੀ ਸਾਂਭ ਸੰਭਾਲ ਕਿੱਦਾਂ ਹੋਏਗੀ, ਤੇ ਹਰ ਚੀਜ਼ ਦੀ ਫੈਸਿਲਿਟੀ ਇੱਥੇ ਵੀ ਆਪਾਂ ਪੇ ਕਰਕੇ ਯੂਜ ਕਰਦੇ ਹਾਂ, ਇੱਦਾਂ ਤੇ ਹੈ ਨਹੀਂ ਵੀ ਕੋਈ ਵੀ ਚੀਜ਼ ਆਪਾਂ ਨੂੰ ਮੁਫ਼ਤ ਮਿਲ ਰਹੀ ਆ। ਹਰ ਸਿਟੀਜਨ ਜਿਹੜਾ ਵੀ ਕੰਮ ਕਰ ਰਿਹਾ ਵਾ, ਟੈਕਸ ਪੇ ਕਰ ਰਿਹਾ ਵਾ, ਤੇ ਉਹ ਆਪਣਾ ਹਿੱਸਾ ਬਣਦਾ ਸਰਦਾ ਆਪਣੀ ਆਮਦਨ ਮੁਤਾਬਕ ਪਾ ਰਿਹਾ ਵਾ ਜੀ। ਬਿਲਕੁਲ ਲੱਗਣਾ
ਚਾਹੀਦਾ, ਜਿਹੜੀ ਮੁਫ਼ਤ ਦੀ ਚੀਜ਼ ਲੈਣੀ ਆ ਵੈਸੇ ਵੀ ਗੁਨਾਹ ਆ। ਜੇ ਤੁਸੀਂ ਕੋਈ ਵੀ ਮੁਫ਼ਤ ਦੀ ਚੀਜ਼ ਲੈਣੇ ਆ ਨਾ, ਚਾਹੇ ਤੁਸੀਂ ਮੁਫ਼ਤ ਦੀ ਬਿਜਲੀ ਵਰਤਦੇ ਆ, ਚਾਹੇ ਮੁਫ਼ਤ ਦੀ ਚੀਜ਼ ਤੁਹਾਨੂੰ ਕੋਈ ਦਿੰਦਾ ਆ, ਚਲੋ ਗਿਫਟ ਜ਼ਰੂਰ ਹੈ।
ਇਹਦਾ ਮਤਲਬ ਜਿਹੜੇ ਤੁਸੀਂ ਲੱਡੂ ਸਾਹਿਬ ਦੇ ਰਹੇ ਹੋ, ਨਾ ਹੀ ਸਮਝੀਏ,
ਇਹ ਨਾ ਹੀ ਸਮਝ, ਇਹ ਪ੍ਰੋਗਰਾਮ ਦੀ ਸਮਾਪਤੀ ਵੱਲ, ਇਹ ਨਾ ਵੱਲ ਨੂੰ ਜਾ ਰਹੇ ਨੇ ਹੁਣ, ਦੇਖ ਲਓ
ਨਾ। ਬਸ ਬਸ, ਮੈਂ ਤੇ ਆਪਣਾ ਗਰੀਬਾਂ, ਮੈਂ ਗਰੀਬਾਂ ਦੇ ਵਿੱਚ ਸਭ ਤੋਂ ਪਹਿਲਾਂ ਨਾ ਹੀ ਆਪਣਾ ਲਿਖਾਉਣ ਲੱਗਾ ਹੈ, ਪਰ ਤੁਸੀਂ ਤੇ ਨਾ ਹੀ ਕਰਤੀ ਆ।
ਨਹੀਂ ਨਹੀਂ ਉਹ ਸਾਡੇ ਇੰਚਾਰਜ ਆ, ਮੈਂ ਤੇ ਅਮਨਦੀਪ ਦੇ ਨਾਲ ਜਾਣਾ ਆ, ਸਰ ਮੁਹੱਬਤ ਇੰਚਾਰਜ ਆ, ਉਹਨਾਂ ਦਾ ਆਈਡੀਆ ਮੈਂ ਅੱਗੇ ਫੋਰਵਰਡ ਕੀਤਾ ਹੈ। ਉਹਨਾਂ ਨੇ ਕਿਹਾ ਸੀ ਇਹ ਸੋਨੇ ਦੇ ਲੱਡੂ ਵੰਡਣ ਜਾਣਾ ਆ, ਵਾਹ ਵਾਹ ਕਰਾਣੀ ਆ, ਉਹਦੇ ਵਿੱਚੋਂ ਬਾਅਦ ਚ ਦੇਖਣਾ ਸੋਨੇ ਦੇ ਲੱਡੂ ਦੇਖ ਵੇਚਣ ਦੇਣ ਤੋਂ ਬਾਅਦ ਵੀ ਸਾਡੀ ਉਨੀ ਕ੍ਰੈਡੀਬਿਲਿਟੀ ਰਹਿੰਦੀ ਆ, ਵੱਧਦੀ ਆ ਜਾਂ ਘਟਦੀ ਆ,
ਘਟਣੀ ਆ
ਉਹ ਐਕਸਪੈਰੀਮੈਂਟ ਕਰ।
ਮੈਨੂੰ ਲੱਗਦਾ ਅਮਰੀਕ ਭਾਜੀ ਨੇ ਵੀ ਨਾ ਉਹ ਟਰੰਪ ਵਾਲੀ ਗੱਲ ਕੀਤੀ ਆ ਜੀ, ਉਹਨੂੰ ਸਵੇਰੇ ਸਵੇਰੇ ਉੱਠਦਾ ਤੇ ਉਹ ਕਹਿੰਦਾ ਵੀ ਚਲੋ ਅੱਜ ਨਾ ਆਪਾਂ ਨੇ ਵਾਸ਼ਿੰਗਟਨ ਚੱਲਦੇ, ਉੱਧਰ ਚੱਲਦੇ ਸੋਰੀ ਨਿਊਯਾਰਕ, ਤੇ ਉਹ ਜਦੋਂ ਘੰਟਾ ਕੋ ਨਿਊਯਾਰਕ ਜਾਣ ਤੋਂ ਪਹਿਲਾਂ ਆਪਣੀ ਤਿਆਰੀ ਤਿਉਰੀ ਕਰਦਾ, ਕੱਪੜੇ ਕੁਪੜੇ ਪਾ ਲੈਂਦਾ, ਜਦੋਂ ਉਹਨੂੰ ਗੱਡੀ ਚ ਬਹਿਣਾ ਹੁੰਦਾ ਕਹਿੰਦਾ ਨਹੀਂ ਨਹੀਂ ਆਪਾਂ ਨੇ ਕੈਲੀਫੋਰਨੀਆ ਚੱਲੇ ਹਾਂ। ਉਹ ਉਹਨੂੰ ਖੁਦ ਨੂੰ ਨੀ ਪਤਾ ਲੱਗਦਾ ਵੀ ਕੀ ਹੋਣ ਡਿਆ ਮੇਰੇ ਨਾਲ, ਜੇ ਮੈਂ ਕੀ ਕਰਨਾ। ਉਹ
ਜਾਲ ਸਾਹਿਬ ਤੁਸੀਂ ਪਹਿਲਾਂ ਇਹ ਦੱਸੋ ਦੋ ਸ਼ਬਦਾਂ ਦੇ ਵਿੱਚ ਪੇ ਜਿਹੜੇ ਸੋਨੇ ਦੇ ਲੱਡੂ ਫ੍ਰੀ ਵੰਡਣੇ, ਇਹ ਗਲਤ ਗੱਲ ਹੈ ਜਾਂ ਠੀਕ ਗੱਲ
ਹੈ? ਇਹ ਦੇਖੋ ਜੀ, ਲੈਣ ਵਾਲੇ ਲਈ ਤੇ ਬਹੁਤ ਸਹੀ ਗੱਲ ਵਾ, ਉਹ ਤੇ ਕਹੂਗਾ ਵੀ ਮੈਨੂੰ ਇੱਕ ਦੇ ਵੀ ਦੋ ਮਿਲਣ।
ਹਾਂਜੀ,
ਤੇ ਹੁਣ ਕਿਸੇ ਦੇ ਲਈ ਉਹ ਗਲਤ ਵੀ ਹੋ ਸਕਦੇ ਆ ਜਿਹਨੂੰ ਨਾ ਮਿਲੇ, ਮੇਰੇ ਵਰਗੇ ਨੂੰ ਜਿੱਦਾਂ ਤੁਸੀਂ ਸਾਨੂੰ ਤੇ ਨਾ ਹੀ ਕਰਤੀ ਆ, ਮੈਂ ਤੇ ਕਹੂੰਗਾ ਵੀ ਇਹ ਮਾੜੀ ਗੱਲ ਹੀ ਆ ਜੀ, ਵੀ ਨਹੀਂ ਮਿਲਣੇ ਚਾਹੀਦੇ ਜਾਂ ਤੇ ਸਾਰਿਆਂ ਨੂੰ ਮਿਲਣ।
ਨਹੀਂ ਇਹ ਚਲੋ ਤੁਹਾਡਾ ਜਵਾਬ ਜਿਹੜਾ ਆ ਇਹ ਬੜਾ ਸ਼ਾਨਦਾਰ ਆ, ਬੜਾ ਡਿਪਲੋਮੈਟਿਕ ਆ, ਜਵਾਬ ਵੀ ਦੇ ਦਿੱਤਾ, ਗੱਲ ਵੀ ਰੱਖ ਲਈ ਤੇ ਗੱਲ ਨਹੀਂ ਵੀ ਰੱਖੀ, ਕਮਾਲ ਹੋ ਗਈ। ਚਲੋ ਤੁਹਾਡੀ ਅਨੈਲਿਸਿਸ ਜਿਹੜੀ ਤੁਸੀਂ ਕੀਤੀ ਆ, ਜਵਾਬ ਦਿੱਤਾ ਬਹੁਤ ਵਧੀਆ, ਉਹਦੇ ਲਈ ਤੁਹਾਡਾ ਧੰਨਵਾਦ। ਹੋਰ ਦੱਸੋ ਕਿ ਸਿਡਨੀ
ਇੱਕ ਤੁਸੀਂ ਕੱਲ ਤੁਸੀਂ ਗੱਲ ਸੁਣ ਰਹੇ ਆ ਆਮਨਦੀਪ ਭਾਜੀ ਨੇ, ਤੇ ਉਹਦੀ ਵੀ ਇੱਕ ਆਪਾਂ ਗੱਲ ਸੁਣਾਉਣੀ ਆ, ਵਾਲ ਚਿੱਟੇ ਹੋਣ ਵਾਲੀ ਵੀ ਕਿਸੇ ਇਹਨਾਂ ਨੇ
ਹਾਂਜੀ ਹਾਂਜੀ
ਭਾਜੀ ਦੀ ਗੱਲ ਸੁਣਾਈ ਸੀ ਮੈਲਬਨ ਤੋਂ, ਤੇ ਉਹ ਏਦਾਂ ਹੀ ਸੀ ਗੱਲ ਸੀ ਕਿ ਚਾਰ ਪੰਜ ਜਾਣੇ ਨਾ ਇਕੱਠੇ ਹੋ ਗਏ ਖੜੇ, ਤੇ ਉਹ ਇੱਕ ਮੁੰਡੇ ਦੇ ਜਿੱਦਾਂ ਨਾ ਧੌਲੇ ਆ ਗਏ ਸੀ, ਉਹਦੀ ਏਜ ਅਜੇ ਘੱਟ ਹੀ ਸੀਗੀ, ਅਸੀਂ ਸਾਰੇ ਚਾਰ ਪੰਜ ਜਾਣੇ ਖੜੇ, ਤੇ ਉਹ ਉਹਨੂੰ ਕਹਿਣ ਲੱਗ ਪਏ ਵੀ ਇਹ ਇਹਨੂੰ ਨਾ ਥੋੜਾ ਜਿਹਾ ਇਹਨੂੰ ਯਾਰ ਇਹ ਬਹੁਤ ਫਿਕਰ ਕਰਦਾ ਤੇ ਇਹਦਾ ਇਲਾਜ ਕਰ ਦਈਏ, ਤੇ ਉਹ ਕਹਿੰਦੇ ਵੀ ਕਹਿੰਦੇ ਤੈਨੂੰ ਪਤਾ ਤੇਰੇ ਵਾਲ ਏਡੀ ਛੇਤੀ ਚਿੱਟੇ ਕਿਉਂ ਹੋ ਗਏ ਆ, ਕਹਿੰਦਾ ਕਿਉਂ ਹੋ ਗਏ, ਕਹਿੰਦਾ ਤੈਨੂੰ ਘਾਟ ਵਾ, ਤੇ ਉਹ ਥੋੜਾ ਜਿਹਾ ਜ਼ਿਆਦਾ ਹੋਰ ਸੀਰੀਅਸ ਹੋ ਗਿਆ ਵੀ ਪਤਾ ਨੀ ਕਾਹਦੀ ਘਾਟ ਆ ਜਿਹਦਾ ਮੇਰੇ ਵਾਲ ਇੰਨੇ ਜ਼ਿਆਦਾ ਚਿੱਟੇ ਹੋਣ ਲੱਗ ਪਏ ਆ, ਕਹਿੰਦਾ ਯਾਰ ਦੱਸੋ ਤੇ ਸਹੀ, ਕਹਿੰਦਾ ਕਾਹਦੀ ਘਾਟ ਵਾ, ਕਹਿੰਦਾ ਤੈਨੂੰ ਛਿੱਤਰਾਂ ਦੀ ਘਾਟ ਵਾ।
ਮੈਂ ਵੀ ਇੱਥੇ ਕਹਾਣੀ ਸੁਣਾ ਦਿੰਦਾ ਵਾਲਾਂ ਦੀ ਕਹਾਣੀ ਸੁਣਾ ਦਿੰਦਾ, ਮੇਰੇ ਵੀ ਨਾ ਵਾਲ ਝੜਨ ਲੱਗ ਪਏ, ਹੁਣ ਤਾਂ ਕਾਫੀ ਝੜ ਗਏ, ਤਦੀ ਮੈਂ ਪਟਕਾ ਬਣ ਕੇ ਲਾਦਾ, ਕਈ ਵਾਰ ਟੋਪੀ ਵੀ ਲੈ ਲੈਣਾ
ਹੌਲੀ ਹੌਲੀ ਪੱਗ, ਹੌਲੀ 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 ਇਹ ਪੱਗ ਵੀ ਬੰਨਣਗੇ ਹੌਲੀ ਹੌਲੀ।
ਹਾਂਜੀ ਉਧਰ ਨੂੰ ਜਾ ਰਹੇ ਲੱਗਦਾ ਹੁਣ।
ਚਾਰ ਸਾਹਿਬ ਗੱਲ ਇੱਦਾਂ ਹੋਈ, ਫੇ ਮੇਰੀ ਉਮਰ ਉਦੋਂ ਕੋਈ 30-32 ਸਾਲ ਦੀ ਹੋ ਗਈ, ਵਾਲ ਝੜਨ ਲੱਗ ਪਏ, ਜਿੱਦਾਂ ਹੀ ਕੰਘੀ ਮਾਰਨੀ ਨਮੋਸ਼ੀ ਹੋ ਜਾਣੀ ਹੈ, ਉਹ ਵਾਲ ਕਾਫੀ ਆ ਜਾਣੇ ਕੰਘੀ ਚ ਜਿਹਦੇ ਏਦਾਂ ਮਾਰਨੇ ਹਨਾ, ਤਾਂ ਮੈਂ ਕਿਹਾ ਡਾਕਟਰ ਸਾਹਿਬ ਕੋਲ ਚੱਲਦੇ ਹਾਂ, ਵੀ ਚੰਗੇ ਡਾਕਟਰ ਆ ਤੇ ਨਾਲ ਦੇ ਪਿੰਡ 'ਚ ਡਿਸਪੈਂਸਰੀ 'ਚ ਆਉਂਦੇ ਆ, ਟੌਰ ਬਹੁਤ ਆ, ਤੇ ਉਹਨਾਂ ਕੋਲ ਚਲੇ ਗਿਆ ਮੈਂ। ਮੈਂ ਕਿਹਾ ਡਾਕਟਰ ਸਾਹਿਬ ਇਹ ਪ੍ਰੋਬਲਮ ਇਹ ਆ ਵੀ ਮੇਰੇ ਤਾਂ ਬਹੁਤ ਵਾਲ ਝੜਨ ਲੱਗ ਪਏ ਆ, ਵੀ ਇੱਦਾਂ ਤਾਂ ਮੁਸ਼ਕਿਲ ਹੋ ਜਾਊਗੀ, ਤਾਂ ਮੈਂ ਤਾਂ ਗੰਜਾ ਹੀ ਹੋ ਜਾਊਂਗਾ, ਵੀ ਤੁਸੀਂ ਕੋਈ ਇਹਦਾ ਇਲਾਜ ਦੱਸੋ, ਕੋਈ ਦਵਾਈ ਦੱਸੋ। ਉਹ ਕਹਿੰਦੇ ਕੋਈ ਨੀ ਅਮਰੀਕਸ਼ਾ ਪੈ ਜਾ, ਦਵਾਈ ਵੀ ਦੱਸ ਦਿੰਦੇ ਆ, ਦਵਾਈ ਵੀ ਦੱਸ ਦਿੰਦੇ, ਕੋਈ ਨੀ ਪੈ ਜਾ, ਬਾਤਾਂ ਹੋਣ ਦੀਆਂ। ਤੇ ਮੈਂ ਕਿਹਾ ਦਵਾਈ ਦੱਸੀ ਨੀ ਹੈ, ਉਹ ਫਿਰ ਆਪਣੀ ਟੋਪੀ ਲਾਈ ਹੋਈ ਸੀ, ਟੋਪੀ ਲਾ ਕੇ ਦੱਸਦੀ ਸਾਰੇ ਵਿੱਚੋਂ ਗੰਜੇ,
ਡਾਕਟਰ ਆਪ ਗੰਜਾ,
ਦਵਾਈ ਹੋਵੇ ਜੇ ਦਵਾਈ ਹੋਵੇ ਮੈਂ ਨਾ ਲਾ ਲਵਾਂ, ਇਹਦੀ ਕਹਿੰਦਾ ਕੋਈ ਪ੍ਰੋਸੈਸ ਇਹ ਹੋਣਾ ਹੀ ਆ,
ਇਹਦਾ ਸਬਰ ਹੀ ਆ ਜੀ, ਕਹਿੰਦਾ ਸਬਰ ਹੀ ਆ, ਦਵਾਈ ਕੋਈ ਨੀ,
ਕਰਕੇ ਬਹਿ ਜਾ, ਟੋਪੀ ਟਾਪੀ ਲੈ ਲਿਆ ਕਰ, ਕਿਸੇ ਵੇਲੇ ਪਾਟਾ ਮੰਨ ਲਿਆ, ਜੇ ਜ਼ਿਆਦਾ ਹੀ ਸ਼ੌਕ ਆ ਨਾ ਵੀ ਵਾਲ ਜਿੱਦਾਂ, ਚਲੋ ਮੰਨ ਲੈਂਦੇ ਤੁਹਾਡੀ ਗੱਲ, ਹੁਣ ਹੋਰ ਸੁਣਾਓ।
ਅੱਛਾ ਹੋਰ ਸੁਣਾ, ਹੋਰ 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 ਵੀ
ਹੋਰ
ਸੁਣਨਾ
ਆਪਾਂ ਖਬਰ
ਇੱਕ
ਹੋਰ
ਖਬਰ ਖਬਰ
ਹੋਰ ਆਉਂਦੇ ਆ ਜੀ, ਭਾਜੀ ਸੁਣਾਉਣ ਲੱਗੇ ਕੋਈ ਗੱਲ।
ਆਉਣਾ ਆ ਖਬਰਾਂ ਤੇ ਆਉਣਾ ਹੈ ਕਿ ਕਾਫੀ ਸੱਜਣ ਮਿੱਤਰ ਜੁੜੇ ਹੋਏ ਨੇ, ਨੈਸਟ ਐਂਡ ਨੂਕ ਵਾਲੇ ਵੀ ਜੁੜ ਗਏ ਨੇ, ਹੋਰ ਵੀ ਸੱਜਣ ਮਿੱਤਰ ਪਿਆਰੇ ਨੇ। ਪਰ ਜਿਹੜੀ ਇੱਕ ਖਬਰ ਆਪਾਂ ਮੇਨ ਕਰਨੀ ਆ ਉਹ ਹੈਗੀ ਆ ਵੀ ਆ ਆਸਟ੍ਰੇਲੀਆ ਵਾਲਿਆਂ ਨੇ ਵੀਜ਼ੇ ਖੋਲ੍ਹੇ ਤਵਾਲੂ। ਤਵਾਲੂ ਦਾ ਪਹਿਲਾਂ ਦੱਸੋ ਚਾਲ ਸਾਹਿਬ, ਤਵਾਲੂ ਹੈ ਕਿੱਥੇ? ਹੁਣ ਆਪਾਂ ਉੱਥੇ ਨੂੰ ਪਹਿਲਾਂ ਪੰਜਾਬੀ ਭੇਜੀਏ।
ਇਹਦੀ ਪੈਸੀਫਿਕ ਓਸ਼ਨ ਦੇ ਵਿੱਚ ਹੀ ਇੱਕ ਛੋਟਾ ਜਿਹਾ ਜਿੱਦਾਂ ਆਈਲੈਂਡ ਆ, ਟਾਪੂ ਆ ਆਪਣੇ ਲਾਗੇ ਇੱਥੇ, ਤੇ ਉੱਥੇ ਕੀ ਹੋ ਰਿਹਾ ਵਾ ਜੀ ਵੀ ਕਲਾਈਮੇਟ ਚੇਂਜ ਕਰਕੇ ਨਾ ਤੇ ਮਤਲਬ ਡੁੱਬਦਾ ਜਾ ਰਿਹਾ ਵਾ ਪਾਣੀ ਦੇ ਵਿੱਚ, ਤੇ ਇਹ ਕੀਤੀ ਗਈ ਪ੍ਰੈਡਿਕਸ਼ਨ ਕਿ ਅਗਲੇ 80 ਸਾਲਾਂ ਦੇ ਵਿੱਚ ਉਹ ਰਹਿਣ ਯੋਗ ਨਹੀਂ ਰਹਿਣਾ।
ਅੱਛਾ,
ਤੇ ਉੱਥੋਂ ਦੀ ਇਹ ਇਹਨਾਂ ਨੇ ਕੀ ਕੀਤਾ ਕਿ ਇਹ ਪਹਿਲਾ ਵੀਜ਼ਾ ਹੋਏਗਾ ਜੀ ਇੱਦਾਂ ਦਾ ਦੁਨੀਆ ਦੇ ਵਿੱਚ ਆਸਟ੍ਰੇਲੀਆ ਨੇ ਜਿਹੜੀ ਇਹ ਕੀਤੀ ਹੋਈ ਆ ਪਹੁੰਚ, ਤੇ ਇਹਨੂੰ ਕਲਾਈਮੇਟ ਚੇਂਜ ਵੀਜ਼ਾ ਵੀਜ਼ੇ ਦਾ ਨਾਂ ਦਿੱਤਾ ਗਿਆ ਵਾ ਜੀ। ਤੇ ਇਹਦੇ ਤਹਿਤ ਜਿੱਦਾਂ 18 ਜੁਲਾਈ ਤੱਕ ਜੀ ਖੁੱਲੀ ਹੋਈ ਆ ਵੀਜ਼ਾ ਅਪਲਾਈ ਕਰਨ ਲਈ, ਐਪਲੀਕੇਸ਼ਨ ਦੇਣ ਦੀ ਜਿਹੜੀ ਹੈਗੀ ਆ ਜੀ ਡੇਟ, ਤੇ 280 ਲੋਕ ਉਹਨਾਂ ਨੇ ਪਰ ਸਾਲ ਜੀ ਲਾਟਰੀ ਰਾਹੀਂ ਉੱਥੋਂ ਲਿਆਉਣੇ ਆ।
ਅੱਛਾ,
ਤੇ ਪਹਿਲੀ ਵਾਰੀ ਦੇ ਵਿੱਚ ਤਕਰੀਬਨ 3,000 ਲੋਕਾਂ ਨੇ ਅਪਲਾਈ ਕਰਤਾ ਜੀ ਇਸ ਵੀਜ਼ੇ ਲਈ।
ਕਹਿੰਦੇ ਕਹਿੰਦੇ ਮਤਲਬ ਉੱਥੇ ਪਾਪੂਲੇਸ਼ਨ ਵੈਸੇ 8-10 ਹਜ਼ਾਰ ਹੀ ਆ ਕਹਿੰਦੇ।
ਹਾਂਜੀ ਹਾਂਜੀ, ਉੱਥੇ ਪਾਪੂਲੇਸ਼ਨ ਘੱਟ ਹੀ ਆ ਜੀ, ਇੰਨੀ ਕਿ 8-10 ਹਜ਼ਾਰ ਬੰਦਾ ਹੀ ਆ, ਤੇ ਉਹਦੇ ਚ ਉਹਨਾਂ ਨੇ ਲਿਆਉਣਾ। ਪਰ ਇਹਦਾ ਇੱਕ ਬੰਨਿਓ ਡਰੋਬੈਕ ਵੀ ਹੋ ਰਿਹਾ ਵਾ, ਕੁਝ ਜਿਹੜੇ ਹੈਗੇ ਆ ਜੀ ਸਾਇੰਟਿਸਟ ਉਹਨਾਂ ਨੇ ਇਹ ਕਿਹਾ ਵਾ ਵੀ ਜੇ ਤੁਸੀਂ ਉਹਨਾਂ ਦਾ ਸਾਰਾ ਸਕਿੱਲ ਸੈੱਟ ਲੈਣ ਦਾ, ਤੇ 80 ਸਾਲ ਦੀ ਇਹ ਪ੍ਰੈਡਿਕਸ਼ਨ ਜੇ ਝੂਠੀ ਨਿਕਲ ਗਈ ਤੇ ਉਹ ਸਕਿੱਲ ਲੈਸ ਹੋ ਜਾਣਗੇ।
ਚਾਲ ਸਾਹਿਬ ਇੱਕ ਹੋਰ ਗੱਲ ਵੀ ਆ, ਪੰਜਾਬ ਤੋਂ ਆ ਜਾਊਗੇ ਬੰਦੇ, 2,000-3,000 ਬੰਦਾ ਆ ਜਾਊਗਾ ਸਕਿੱਲ ਲੋਟਰੀ ਦੇ
ਸਣੇ ਸਕਿੱਲ ਆਊਗਾ।
ਇਹਨੇ ਇਹਨੇ ਫੇਰ ਜੰਗਲੇ ਲਾਇਓ ਆ ਤੇ ਉਹ ਉੱਥੇ ਰਹੂਗੇ ਜਾਂ ਦੌੜ ਜਾਊਗੇ, ਇਹ ਵੀ ਪ੍ਰੋਬਲਮ ਆਣੀ ਆ ਨਾ। ਕੋਈ ਜਾਂ ਤਾਂ ਕੋਈ ਲਾਅ ਹੋਵੇ ਫੇਰ ਉੱਥੇ ਇੰਨੇ ਸਾਲ ਰਹਿਣਾ ਪੈਣਾ ਆ,
ਜਾਂ
ਫੇਰ
ਨਹੀਂ
ਉਹ ਤੇ ਆਪਾਂ ਮਜ਼ਾਕ ਹੀ ਕਰਦੇ ਆ ਕਿ ਉੱਥੋਂ ਨਹੀਂ ਉਹ ਆ ਸਕਦੇ, ਇਹ ਤਾਂ ਉੱਥੋਂ ਦੇ ਮੂਲ ਵਾਸੀ ਉਹਨਾਂ ਨੇ ਲੈ ਕੇ ਆਉਣੇ ਆ, ਉਹ ਤੇ ਪੂਰਾ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਹੋਏਗਾ।
ਮੈਂ ਤੁਹਾਨੂੰ ਦੱਸਾਂ, ਮਤਲਬ ਆਪਣੇ ਬੰਦੇ ਇੰਨੇ ਸ਼ਾਤਰ ਹੈ ਕਈ ਵਾਰੀ ਨਾ, ਜਿਹੜੇ ਜਿਹੜੇ ਮਤਲਬ ਇਹ ਮਾਈਂਡ ਰੱਖਦੇ ਆ, ਜਦੋਂ ਨਾ ਪੈਸੀਫਿਕ ਆਈਲੈਂਡ ਸਕੀਮ ਨਿਕਲੀ ਇੱਥੇ ਵਰਕਰ ਵੀਜ਼ੇ ਦੀ, ਵੀ ਅਸੀਂ ਇੱਥੋਂ ਲਿਆ ਸਕਦੇ ਹਾਂ ਫਾਰਮਰ, ਅਸੀਂ ਲਿਆ ਸਕਦੇ ਹਾਂ, ਤੇ
ਸੀਜ਼ਨਲ ਸੀਜ਼ਨਲ ਵਰਕਰ ਆਪਾਂ ਲਿਆ ਸਕਦੇ ਹਾਂ।
ਅੱਜ ਤੋਂ 8 ਸਾਲ ਪਹਿਲਾਂ ਸਾਰਿਆਂ ਨੂੰ ਪਹਿਲਾਂ ਅਸੀਂ ਲੈ ਕੇ ਆਉਂਦੇ ਸੀਗੇ, ਹੈ ਨਾ 20-22 ਬੰਦੇ।
ਠੀਕ ਹੈ ਜੀ।
ਤੇ ਉਹ ਨਾ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ, ਭਾਜੀ ਇਹ ਵੀਜ਼ਾ ਕਿੱਦਾਂ ਕੰਮ ਕਰਦਾ? ਮੈਂ ਕਿਹਾ ਯਾਰ ਇੱਦਾਂ ਕਰਦਾ, ਇਹ ਤਾਂ ਇਹਨਾਂ ਦੀ ਸਕੀਮਾਂ ਆ ਉੱਥੇ, ਫਿਰ ਇੱਦਾਂ ਨਾ ਕਰੀਏ, ਕਹਿੰਦੇ ਆਪਾਂ ਪਹਿਲਾਂ ਉੱਥੇ ਭੇਜ ਦਿਆ ਕਰੀਏ ਬੰਦੇ। ਉਹ ਮੈਂ ਕਿਹਾ ਭੇਜਣਾ ਉੱਥੇ ਝੁੱਗੀਆਂ ਝੋਪੜੀਆਂ 'ਚ ਵਿਚਾਰੇ ਰਹਿੰਦੇ ਆ, ਹੈ ਨਾ, ਅਤੇ ਕਹਿੰਦਾ ਆਪਾਂ ਉੱਥੇ ਭੇਜ ਦਿਆ ਕਰਾਂਗੇ, ਉੱਥੇ ਕਾਗਜ਼ ਪੱਤਰ ਬਣਾ ਕੇ ਆਪ ਤੁਸੀਂ ਇੱਧਰ ਨੂੰ ਸੱਦ ਲਿਆ ਕਰੋ। ਮੈਂ ਕਿਹਾ ਠੀਕ ਆ ਭਾਈ, ਇਹ ਮੈਂ ਕਿਹਾ ਭਰਾਵਾ ਤੁਸੀਂ ਸਾਡੇ ਵੀ ਇੱਥੇ ਲਾਇਸੈਂਸ ਕੈਂਸਲ ਕਰਾਉਂਗੇ। ਖੈਰ ਇਹ ਤਾਂ ਨਾ ਚਲੋ ਮੈਂ ਆਪਣੀ ਟਿੱਪਣੀ ਕਰਦਾ, ਮੈਨੂੰ ਲੱਗਦਾ ਕਿ ਜਿਹੜੀ ਆਸਟ੍ਰੇਲੀਆ ਸਰਕਾਰ ਨਾ ਖਾਲੀ ਕਰਾਉਣ ਦੀ ਬਜਾਏ ਇਹਨਾਂ ਨੂੰ ਵੀਜ਼ੇ ਦੇ ਦੇਣ, ਇਹਨਾਂ ਦੀ ਡੂਅਲ ਸਿਟੀਜ਼ਨਸ਼ਿਪ ਦੇ ਦੇਣ, ਕਿ ਜਦੋਂ 50 ਸਾਲ 60 ਸਾਲ ਬਾਅਦ ਇਹਨਾਂ ਦੇ ਪਰਿਵਾਰਾਂ ਨੂੰ ਛੋਟ ਦੇ ਦੇਣ ਵੀ ਆਸਟ੍ਰੇਲੀਆ ਮਾਈਗ੍ਰੇਟ ਹੋ ਸਕਦੇ, ਜਿਹਨੇ ਹੁਣ ਹੋਣਾ ਹੁਣ ਹੋਣ ਹੋ ਜਾਣ, ਜਿਹਨੇ ਲੇਟਰ ਔਨ ਹੋਣਾ ਉਦੋਂ ਹੋ ਸਕਦੇ ਨੇ, ਮਤਲਬ ਓਪਨ ਓਪਨ
ਰੱਖਦੇ। ਇਹ ਵਧੀਆ ਉਦਾਂ ਕਿ ਓਪਨ ਕਰ ਦੇਣ, ਤੇ ਜਿਹੜਾ ਉਹਨਾਂ ਦਾ ਆਪਣਾ ਪਰਸਨਲ ਸਕਿੱਲ ਸੈਟ ਆ ਜਾਂ ਉਹ ਕੰਟਰੀ ਨੂੰ ਰਨ ਕਰਨ ਲਈ ਜੋ ਚਾਹੀਦਾ ਉਹ ਸਾਰਾ ਨਾਂ ਉੱਥੋਂ ਮੂਵ ਹੋਵੇ,
ਉਨੀ ਦੇਰ ਤੱਕ ਆਕੂ ਕੱਟੀ ਜਾਣ, ਨਹੀਂ ਤਾਂ ਉਹ ਜੰਗਲ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ,
ਹੈ ਨਾ। ਤੇ ਦੂਜੀ ਜਿਹੜੀ ਖਬਰ ਆਪਾਂ ਸਾਂਝੀ ਕਰਨੀ, ਜਿਹੜੀ ਜ਼ਰੂਰੀ ਸਮਝਦੇ ਹਾਂ ਆਸਟ੍ਰੇਲੀਆ ਵਾਸਤੇ, ਉਹ ਹੈਗੀ ਆ ਵੀ 1 ਜੁਲਾਈ ਤੋਂ ਬਹੁਤ ਸਾਰੇ ਨਿਯਮ ਬਦਲ ਰਹੇ ਨੇ, ਨਵੇਂ ਰੂਲਸ ਆ ਰਹੇ ਨੇ, ਇਹਦੇ ਬਾਰੇ ਥੋੜਾ ਖੁਲਾਸਾ ਕਰਿਓ।
ਹਾਂਜੀ, 1 ਜੁਲਾਈ ਤੋਂ ਜੀ ਜਿੱਦਾਂ ਬਹੁਤ ਵੱਡੇ ਨਿਯਮ ਚੇਂਜ ਹੋ ਰਹੇ ਨੈਸ਼ਨਲੀ ਵੀ, ਜਿੱਦਾਂ ਪੂਰੇ ਆਸਟ੍ਰੇਲੀਆ ਦੇ ਵਿੱਚ ਵੀ, ਤੇ ਕੁਝ ਸਟੇਟਾਂ ਵੀ ਆਪਣੇ ਜਿੱਦਾਂ ਰੂਲ ਚੇਂਜ ਕਰ ਰਹੀਆਂ ਵਾ। ਇੱਕ ਤੇ ਮੋਬਾਈਲ ਡਿਟੈਕਸ਼ਨ ਜਿਹੜੇ ਕੈਮਰੇ ਹੈਗੇ ਆ ਜੀ ਉਹਦੇ ਚ AI ਆਪਣਾ ਰੋਲ ਅਦਾ ਕਰਨ ਜਾ ਰਹੀ ਆ, ਜਿਹੜੇ ਕਿ ਬਹੁਤ ਹੀ ਵਧੀਆ ਕੈਮਰੇ ਹੋਣਗੇ, ਤੇ ਡਰਾਈਵਰ ਨੂੰ ਪਛਾਣਨਾ ਬਹੁਤ ਜ਼ਿਆਦਾ ਸੌਖਾ ਹੋ ਜਾਏਗਾ ਉਹਦੇ ਨਾਲ, ਤੁਸੀਂ ਮਤਲਬ ਆਰਗੂ ਨਹੀਂ ਕਰ ਸਕਦੇ ਵੀ ਮੈਂ ਨਹੀਂ ਸੀ ਜੀ ਇਹ ਤੇ ਕੋਈ ਹੋਰ ਸੀਗਾ, ਵੇਖੋ ਮੈਂ ਤੇ ਪਛਾਣ ਨਹੀਂ ਹੋ ਰਿਹਾ ਇਹਦੇ ਵਿੱਚ। ਇੱਕ ਤੇ ਉਹ ਆ, ਦੂਜੀ ਗੱਲ ਇਹ ਆ ਵੀ ਇਹ ਜੇ ਤੁਸੀਂ ਟ੍ਰੈਫਿਕ ਲਾਈਟ ਦੇ ਉੱਤੇ ਵੀ ਕਿਤੇ ਖੜੇ ਵੀ ਆਪਣੇ ਮੋਬਾਈਲ ਨਾਲ ਛੇੜਛਾੜ ਕਰ ਰਹੇ ਹਾਂ ਤੇ ਉਹਦੇ ਤੇ ਵੀ ਤੁਹਾਨੂੰ ਬਹੁਤ ਵੱਡੇ ਫਾਈਨ, ਮੈਕਸੀਮਮ ਟੂ ਮੈਕਸੀਮਮ $1209 ਤੇ ਤੁਹਾਡੇ 5 ਪੁਆਇੰਟ ਜਾ ਸਕਦੇ ਆ ਜੀ ਵਨ ਟਾਈਮ ਤੇ।
ਕਿਆ ਬਾਤ ਹੈ। ਤੇ ਇੱਕ
ਤੇ ਉਹਦੇ ਤੋਂ
ਹੋਰ
ਉਹਦੇ ਤੋਂ ਇਲਾਵਾ ਇਹੋ ਹੀ ਜਿਹੜੇ ਸਪੀਡ ਕੈਮਰਾ ਡਿਟੈਕਸ਼ਨ ਹੈਗੇ ਆ ਇਹ ਹੁਣ ਜੀ ਸੀਟ ਬੈਲਟ ਵੀ ਡਿਟੈਕਟ ਕਰਿਆ ਕਰਨਗੇ ਕਿ ਸੀਟ ਬੈਲਟ ਲੱਗੀ ਹੋਈ ਆ ਕਿ ਨਹੀਂ ਲੱਗੀ ਹੋਈ। ਇਹਦੇ ਥੋੜੇ ਜਿਹਾ ਭਾਂਕੜੇ ਵੀ ਇਹ ਕਰ ਦਿੰਦੇ ਆ ਜੀ, ਨਿਊ ਸਾਊਥ ਵੇਲ ਦੇ ਵਿੱਚ ਜਿਹੜੀਆਂ 15% ਮੌਤਾਂ ਹੋਈਆਂ ਵਾ 2019 ਤੋਂ ਲੈ ਕੇ 2023 ਤੱਕ, ਉਹਦੇ ਚ ਜਿਹੜੇ 150 ਲੋਕ ਮਰੇ ਆ ਜੀ ਉਹਨਾਂ ਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ।
ਕਾਫੀ ਨੰਬਰ
ਆ, ਕਾਫੀ ਵੱਡਾ ਨੰਬਰ ਆ ਜੀ, ਜਿੱਦਾਂ 4 ਸਾਲ ਦੇ ਵਿੱਚ 150 ਲੋਕ ਜਿਹੜੇ ਮਰੇ ਆ ਉਹਨਾਂ ਨੇ ਸੀਟ ਬੈਲਟ ਜਿਹੜੀ ਸੀ ਉਹ ਨਹੀਂ ਲਾਈ ਹੋਈ ਸੀ।
ਤੇ ਇੱਕ ਇੱਕ ਜਿਹੜਾ ਹੋਰ ਰੂਲ ਹੈ ਸਪੀਡ ਦਾ, ਕਹਿੰਦੇ ਸਿਰਫ ਦੋ ਦੋ ਸੜਕਾਂ ਤੇ ਟ੍ਰਾਇਲ ਕੀਤਾ ਸੀਗਾ ਐਵਰੇਜ ਸਪੀਡ ਵਾਲਾ, ਵੀ ਐਵਰੇਜ ਸਪੀਡ ਤੁਹਾਡੀ ਚੈੱਕ ਕੀਤੀ ਜਾਏਗੀ। ਹੁਣ ਉਹ
ਐਵਰੇਜ ਸਪੀਡ ਕੈਮਰਾ
ਉਹ ਹੁਣ ਸਾਰੇ ਰੋਲ ਆਊਟ ਹੋ ਰਹੀ ਹੈ 1 ਜੁਲਾਈ ਤੋਂ,
ਉਹਦੇ ਚ ਵੀ ਹੋ ਰਹੀ ਹੈ, ਪਰ ਉਹਦੇ ਚ ਵੀ ਭਾਜੀ ਫਲਾਅ ਇੱਦਾਂ ਵਾ ਕਿ ਜਿੱਦਾਂ ਨਾ ਉਨੀ ਕੁ ਦੇਰ ਲਈ ਤੁਸੀਂ ਡਰਾਈਵਰ ਦੀ ਜਿਹੜੀ ਸੋਚ ਹੈ ਉਹਨੂੰ ਬਦਲ ਲੈਂਦੇ ਆ, ਜਿੰਨਾ ਦਾਇਰਾ ਉਹ ਲੱਗਾ ਹੋ ਸਕਦਾ ਉਹ 50 ਕਿਲੋਮੀਟਰ ਕਵਰ ਕਰ ਲਿਆ, 100 ਕਰ ਲਿਆ, 200 ਕਰ ਲਿਆ, ਉਹਦੇ ਬਾਅਦ ਜਿਹੜੀ ਫੇਰ ਬੰਦੇ ਦੀ ਮਤਲਬ ਭਜਾਉਣ ਵਾਲੀ ਬਿਰਤੀ ਆ ਉਹਨੂੰ ਫੇਰ ਮਤਲਬ ਇਹਦਾ ਸਕੂਲ ਪੱਧਰ ਤੋਂ ਜਾਂ ਜਿੱਦਾਂ ਇਹਦੀ ਜਿਹੜੀ ਐਜੂਕੇਸ਼ਨ ਆ ਉਹਦੇ ਤੋਂ ਉਸ ਲੈਵਲ ਤੋਂ। ਦੂਜੀ ਗੱਲ ਜਿੱਦਾਂ ਨਾ ਅਮੈਰੀਕਾ ਦੇ ਵਿੱਚ ਕੀ ਹੈਗਾ ਵਾ ਕਿ ਜਿੱਦਾਂ ਜਿੱਦਾਂ ਤੁਹਾਡੇ ਡਿਮੈਰਿਟ ਪੁਆਇੰਟ ਚਲੇ ਗਏ ਆ ਤੇ ਉੱਥੇ ਤੁਹਾਡੇ ਕੋਲ 2 ਆਪਸ਼ਨਾਂ ਵਾ ਕਿ ਜਾਂ ਤੇ ਤੁਸੀਂ ਪੈਸੇ ਪੇ ਕਰਕੇ ਫਾਈਨ ਪੇ ਕਰ ਦੋ ਤੇ ਆਪਣੇ ਡਿਮੈਰਿਟ ਪੁਆਇੰਟ ਲੂਜ਼ ਕਰ ਦੋ, ਜਾਂ ਤੁਸੀਂ ਕਲਾਸਿਸ 'ਚ ਜਾਓ ਪੈਸੇ ਪੂਰੇ ਕਰੋ ਤੇ ਜੋ ਤੁਸੀਂ ਅਫੈਂਸ ਕੀਤਾ ਵਾ ਉਹਦੇ ਨਾਲ ਕੀ ਹੋ ਸਕਦਾ ਸੀ ਉਹ ਤੁਹਾਨੂੰ ਐਜੂਕੇਟ ਕਰਦੇ ਆ, ਜਿਹਦੇ ਨਾਲ ਤੁਹਾਡੇ ਪੁਆਇੰਟ ਵੱਧ ਜਾਂਦੇ ਆ।
ਇੱਥੇ ਵੀ
ਚੱਲ ਸਰ, ਹੋਰ ਗੱਲ ਮੈਂ ਦੱਸਣੀ ਚਾਹਨਾ ਜਿਹੜੀ ਮੈਂ ਮਹਿਸੂਸ ਕੀਤੀ ਆਪਣੇ ਆਪ ਦੇ ਵਿੱਚ, ਜਿਸ ਵੇਲੇ ਤੁਸੀਂ ਡਰਾਈਵ ਕਰ ਰਹੇ ਹੁੰਦੇ ਆ ਤੇ ਤੁਸੀਂ ਆਪਣਾ ਫੋਨ ਜਿਹੜਾ ਲਾ ਕੇ ਉਹ ਗਾਣੇ ਸੁਣ ਰਹੇ ਹੁੰਦੇ ਆ, ਧਰਮਿੰਦਰ ਨੱਚ ਰਿਹਾ ਹੁੰਦਾ, ਹੇਮਾ ਮਾਲਿਨੀ ਵੀ ਉਹ ਨੱਚ ਰਹੀ ਹੁੰਦੀ ਹੈ, ਗਾਣਾ ਚੱਲ ਰਿਹਾ ਹੁੰਦਾ, ਤੁਸੀਂ ਦੇਖ ਨਹੀਂ ਰਹੇ ਹੁੰਦੇ ਉਹਨੂੰ ਸਾਈਡ ਤੇ ਪਿਆ ਹੁੰਦਾ।
ਹਾਂਜੀ ਤੁਸੀਂ ਸੁਣ ਰਹੇ ਆ, ਮਤਲਬ ਦੇਖ ਨਹੀਂ ਰਹੇ, ਉਦਾਂ ਸੁਣ ਰਹੇ
ਹੁੰਦਾ ਨਾ, ਖਾਸ ਤਾਂ ਕੁਛ ਹੋ ਜਾਵੇ ਤੇ ਉਸ ਵੇਲੇ ਜਿਸ ਵੇਲੇ ਤੁਹਾਡੀ ਚੈਕਿੰਗ ਹੋਣੀ ਆ, ਇਨਵੈਸਟੀਗੇਸ਼ਨ ਹੋਣੀ ਆ, ਉਹਦੇ ਵਿੱਚ ਇਹ ਡਿਟੈਕਟ ਹੋ ਜਾਣਾ ਕਿ ਤੁਸੀਂ ਵੀਡੀਓ ਦੇਖ ਰਹੇ ਸੀ ਉਸ ਵੇਲੇ, ਜੋ ਵੀਡੀਓ
ਬਿਲਕੁਲ ਜੀ ਤੁਹਾਡੇ ਫੋਨ ਦੀ ਹਿਸਟਰੀ 'ਚ ਨਿਕਲ ਆਉਣਾ। ਹਾਂਜੀ ਫੋਨ ਦੀ ਹਿਸਟਰੀ 'ਚ ਆ ਜਾਣਾ ਸਰ।
ਹਾਂਜੀ ਹਿਸਟਰੀ 'ਚ ਆ ਜਾਣਾ, ਤੁਹਾਡੀ ਸਾਰੀ ਹਿਸਟਰੀ 'ਚ ਆ ਜਾਣਾ ਕਿ ਤੁਹਾਡਾ ਵੀਡੀਓ ਉਸੇ ਔਨ ਸੀ, ਤੁਸੀਂ ਵੀਡੀਓ ਦੇਖ ਰਹੇ ਸੀ, ਹਾਲਾਂਕਿ ਤੁਸੀਂ ਵੀਡੀਓ ਦੇਖ ਨਹੀਂ ਰਹੇ ਸੀ, ਤੁਸੀਂ ਗਾਣੇ ਹੀ ਸੁਣ ਰਹੇ ਸੀ, ਤਾਂ ਇਹਦਾ ਵੀ ਦੱਸੋ ਵੀ ਗਾਣੇ ਕਿੱਦਾਂ ਸੁਣੀਏ,
ਰੇਡੀਓ
ਵੀਡੀਓ ਚੱਲੇ,
ਰੇਡੀਓ ਕਿਸ ਕੰਮ ਲਈ,
ਉਹਦਾ ਕੀ ਕਰੀਏ
ਰੇਡੀਓ ਇਸੇ ਕੰਮ ਲਈ।
ਭਾਜੀ ਜਿਹੜੀਆਂ ਹੁਣ ਤੇ ਨਵੀਆਂ ਕਾਰਾਂ ਆ ਗਈਆਂ ਨਾ, ਨਵੀਆਂ ਕਾਰਾਂ ਤੇ ਬਹੁਤ ਸਮਾਰਟ ਕਾਰਾਂ ਵਾ, ਜਿੱਦਾਂ ਤੁਸੀਂ ਬਸ ਇੰਨਾ ਵਾ ਕਿ ਤੁਸੀਂ ਫੋਨ ਹੋਲਡਰ ਤੁਹਾਡੇ ਕੋਲ ਹੋਣਾ ਚਾਹੀਦਾ, ਤੁਸੀਂ ਫੋਨ ਹੋਲਡਰ ਦੇ ਵਿੱਚ ਤੁਹਾਡਾ ਫੋਨ ਲੱਗਾ ਹੋਵੇ, ਬਲੂਟੁੱਥ ਕਨੈਕਟਡ ਹੋਵੇ, ਈਵਨ ਕਿ ਵਾਇਸ ਕੰਟਰੋਲਰ ਆ ਗਏ ਅੱਜ ਕੱਲ੍ਹ, ਤੁਸੀਂ ਵਾਇਸ ਕਮਾਂਡ ਦਿੰਦੇ ਆ, ਜੇ ਜਿੱਦਾਂ ਤੁਸੀਂ ਮੈਂ ਚਾਹੁੰਦਾ ਕਿ ਮੈਂ ਅਮਨਦੀਪ ਭਾਜੀ ਨੂੰ ਕਾਲ ਲਾਉਣੀ ਆ, ਨਵੀਆਂ ਕਾਰਾਂ ਦੇ ਵਿੱਚ ਬਸ ਮੈਂ ਬੋਲਣਾ ਹੀ ਆ ਤੇ ਕਾਲ ਇਹਨਾਂ ਨੂੰ ਲੱਗ ਜਾਣੀ ਆ ਜੀ, ਜੇ ਈਵਨ ਕਿ ਮੈਂ ਮੈਸੇਜ ਵੀ ਬੋਲ ਦੂੰਗਾ ਕਿ ਆਹ ਮੈਸੇਜ ਆਹ ਬੰਦੇ ਨੂੰ ਮੈਸੇਜ ਕਰ ਦੋ, ਤਾਂ ਉਹ ਟਾਈਪ ਹੋ ਕੇ ਮੈਸੇਜ ਵੀ ਆਪਣੇ ਆਪ ਚਲੇ ਜਾਏਗਾ।
ਤੇ ਉਹਦੇ ਵਿੱਚ ਜੇ ਤੁਸੀਂ ਅੜਕੇ ਆਏ ਨੇ ਕੋਈ ਗੱਲ ਨਹੀਂ ਹੁੰਦੀ ਫੇਰ,
ਨਹੀਂ ਉਹ ਤੇ ਸੇਫ ਆ ਨਾ ਜੀ, ਉਹ ਤੁਹਾਡੇ ਦੋਵੇਂ ਹੱਥ ਸਟੀਅਰਿੰਗ ਤੇ ਆ, ਤੁਸੀਂ ਰੋਡ ਨੂੰ ਵੇਖ ਰਹੇ ਆ, ਸੜਕ ਨੂੰ ਵਾਚ ਕਰ ਰਹੇ ਆ, ਤੁਸੀਂ ਫੋਨ ਦੇ ਉੱਤੇ ਪਲੇ ਅਰਾਊਂਡ ਨਹੀਂ ਕਰ ਰਹੇ, ਉਹ ਬਿਲਕੁਲ ਲੀਗਲੀ ਆ ਜੀ।
ਇੱਕ ਜਿਹੜਾ ਡਰਾਈਵਰਸ ਨੂੰ ਖਿਆਲ ਰੱਖਣਾ ਜਿਹਦਾ ਬਹੁਤ ਪਹਿਲਾਂ ਤੋਂ ਅਸੀਂ ਇਹ ਰੌਲਾ ਪਾ ਰਹੇ ਹਾਂ ਕਿ ਜਿਹੜੀਆਂ ਕਾਨਫਰੰਸ ਕਾਲਾਂ ਨਾ ਉਹ ਨਾ ਲਾਓ, ਖਾਸ ਕਰਕੇ ਚਲੋ
ਹਾਂਜੀ
ਜਿਹੜਾ ਜਿਹੜਾ ਚਲੋ ਇੱਕ ਮਿੰਟ ਭਾਜੀ, ਜਿਹਦਾ
ਸਭ ਤੋਂ ਵੱਡੀ ਗੱਲ ਹੈ ਜੀ 2 ਦੀ ਪੁਆਇੰਟ ਗੱਲ ਕੀਤੀ ਜਾਵੇ, ਉਹਨਾਂ ਨੇ ਇਹੀ ਕਿਹਾ ਕਿ ਇਹ ਤੁਹਾਨੂੰ ਸਿਰਫ ਅਸੀਂ ਫੈਸਿਲਿਟੀ ਦਿੱਤੀ ਹੋਈ ਹੈ 2 ਦੀ ਪੁਆਇੰਟ ਗੱਲ ਕਰ ਲਈ ਕਿ ਤੁਹਾਡਾ ਬਿਜ਼ਨਸ ਆ, ਕੋਈ ਐਮਰਜੈਂਸੀ ਕਾਲ ਆ, ਤੁਸੀਂ ਬਿਲਕੁਲ ਸ਼ਾਰਟ ਘੱਟ ਘੱਟ ਅੱਖਰਾਂ ਦੇ ਵਿੱਚ ਆਪਣੀ ਗੱਲ ਕਰਕੇ ਫੋਨ ਡਿਸਕਨੈਕਟ ਕਰ ਦਿਓ।
ਹੁਣ ਜਿਹੜੇ ਟਰੱਕ ਐਕਸੀਡੈਂਟ ਹੋ ਰਹੇ ਨੇ
ਫੋਨ ਦੇ ਸੰਦਰਭ ਦੇ ਵਿੱਚ, ਮੈਂ ਹੋਰ ਆਪਣੇ ਨੌਜਵਾਨਾਂ ਨੂੰ ਵੀ ਸਲਾਹ ਦਊਂਗਾ, ਮੈਂ ਵੀ ਇੱਕ ਦਿਨ ਫੜਿਆ ਗਿਆ ਸੀ ਇਸੇ ਚੱਕਰ ਦੇ ਵਿੱਚ, ਕਿ ਤੁਸੀਂ ਜਿਸ ਵੇਲੇ ਆਪਣੇ ਕੰਮ ਤੇ ਜਾਂਦੇ
ਆ, ਫੜੇ ਜਾਣਗੇ
ਹੈ,
ਸਭ ਫੜੇ ਜਾਣਗੇ
ਭਾਜੀ, ਸਭ ਫੜੇ ਜਾਣਗੇ
ਜਿਹੜੇ ਤੁਸੀਂ ਕੰਮ ਤੇ ਜਾਂਦੇ ਆ, ਆਪਣਾ ਜਿਹੜਾ ਫੋਨ ਹੈ ਨਾ, ਤੁਹਾਡਾ ਫੋਨ ਹੈ ਉਹਨੂੰ ਕੋਟ ਦੀ ਜੇਬ ਚ ਪਾ ਲਓ, ਜਾਂ ਇੱਧਰ ਇਹ ਵੀ ਨਾ ਪਾਓ, ਜਿਹੜਾ ਤੁਹਾਡਾ ਬੈਗ ਲੈ ਕੇ ਜਾਂਦੇ ਆ ਨਾ ਉਹਨੂੰ ਸਵੇਰੇ 9 ਵਜੇ ਆਪਣੇ ਫੋਨ ਨੂੰ ਕਹੋ ਗੁੱਡ ਬਾਈ, ਉਹਦੇ ਵਿੱਚ ਪਾ ਦਿਓ, ਜਿਸ ਵੇਲੇ ਘੰਟੀ ਸਕੂਲ ਦੀ ਵੱਜ ਗਈ ਜਾਂ ਜਿਸ ਵੇਲੇ ਕੰਮ ਦੀ ਘੰਟੀ ਵੱਜ ਗਈ 3:30 ਵਜੇ, ਉਸ ਵੇਲੇ ਕੱਢੋ, ਉਹ ਸਭ ਤੋਂ ਜ਼ਿਆਦਾ ਸੇਫਟੀ ਆ ਜੇ ਤੁਹਾਡੇ ਘਰੋਂ ਕੋਈ ਐਮਰਜੈਂਸੀ ਦੀ ਕਾਲ ਜਾਣੀ ਆ, ਤੁਹਾਡੇ ਵਰਕ ਪਲੇਸ 'ਤੇ ਚਲ ਜਾਊਗੀ, ਆਪੇ ਉਹ ਤੁਹਾਨੂੰ ਦੱਸ ਦਊਗੇ। ਹੋਰ ਐਡੀ ਕਿਹੜੀ ਬੇਲਣੇ ਬਾਹ ਆਈ ਹੋ ਵੀ ਤੁਹਾਨੂੰ ਫੋਨ ਨਾਲੇ ਹੀ ਰੱਖਣਾ, ਤੁਸੀਂ ਟਿਕ 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 ਹੋਈ ਜਾਂਦੀ।
ਇਹ ਬਹੁਤ ਵਧੀਆ ਆਈਡੀਆ ਜੀ। ਦੂਜੀ ਗੱਲ, ਬੈਲ ਬੰਦ ਕਰ ਦੇਣੀ ਚਾਹੀਦੀ ਇਹ ਨਾ, ਜਿੱਦਾਂ ਆਪਣਾ ਅਜੇ ਅਜੇ ਮਨੁੱਖ ਆਪਾਂ ਨੂੰ ਏਦਾਂ ਹੁੰਦਾ ਵਾ ਕਿ ਜਦੋਂ ਉਹਦੇ ਤੇ ਕੋਈ ਹੁੰਦੀ ਆ ਨਾ, ਜਿੱਦਾਂ ਕੋਈ ਮੈਸੇਜ ਵੀ ਆਉਂਦਾ ਜਾਂ ਕੋਈ ਬੈਲ ਆਉਂਦੀ ਆ, ਉਹ ਸਾਨੂੰ ਅੰਦਰੋਂ ਏਦਾਂ ਹੁੰਦਾ ਜਿਹੜਾ ਵੀ ਜਲਦੀ ਜਲਦੀ ਜਾ ਕੇ ਉਹਨੂੰ ਨਾ ਮੈਂ ਖੋਲ ਕੇ ਦੇਖਾਂ, ਪਤਾ ਨੀ ਕੀ ਹੋ ਗਿਆ ਨਾ ਕੀ ਆ ਗਿਆ।
ਕੁਛ ਵੀ ਨੀ ਹੈ, ਹੁੰਦੀ ਆ ਕੁਛ ਵੀ ਨੀ ਹੈ। ਤੁਸੀਂ ਕਾਨਫਰੰਸ 'ਚ ਬੈਠੇ ਹੁੰਦੇ, ਤੁਹਾਡਾ ਫੋਨ ਤੁਹਾਡੇ ਕੋਲ ਹੁੰਦਾ, ਤੇ ਕਾਨਫਰੰਸ ਬੜੀ ਮੀਟਿੰਗ ਦੇ ਵਿੱਚ ਬੜੀ ਸੀਰੀਅਸ ਗੱਲ ਡਿਸਕਸ ਹੋ ਰਹੀ ਹੁੰਦੀ ਆ, ਉਹਦੇ ਵਿੱਚ ਗਾਣਾ ਵੱਜਣ ਲੱਗ ਪੈਂਦਾ, ਅੱਜ ਚੜ ਚੜ ਕੇ ਚ ਬਾਰੇ ਵਿੱਚ ਦੋਨੋਂ ਨੱਚੀਏ, ਉਹ ਵੀ ਹੁਣ ਅਮਨ ਦੀ ਵੀ ਸੁਣਾ ਦੇ ਹੁੰਦੀ ਇੱਕ ਗੱਲ ਭਾਈ ਸਾਹਿਬ ਦੀ,
ਉਹ ਵੀ
ਸੁਣਾ ਦੇ ਹੁੰਦੀ
ਉਹ ਅੱਗੇ ਜਾਂ ਨੋਕੀਆ ਦੇ ਆਏ ਨਾ, ਉਹ ਰਿੰਗ ਟੋਨਾਂ ਲਾਈਆਂ ਹੁੰਦੀਆਂ ਸੀਗੀਆਂ ਨਾ ਪੰਜਾਬੀ ਗਾਣੇ ਦੀ, ਅੱਜ ਕੱਲ੍ਹ ਤਾਂ ਲਾਉਂਦੇ ਨਹੀਂ ਹਨਾ, ਤੇ ਉਹ ਰਿੰਗ ਰਿੰਗ ਟੋ ਕਿਸੇ ਮਰਗ ਦਾ ਭੋਗ ਸੀਗਾ, ਤੇ ਉਹ ਜੀਨ ਪਾ ਕੇ ਚਲੇ ਜਾਂਦੇ। ਜੀਨ ਦੀ ਪ੍ਰੋਬਲਮ ਇਹ ਆਉਂਦੀ ਕਿ ਜਦੋਂ ਬੈਠੇ ਹੁੰਦੇ ਨਾ, ਤੇ ਬੈਠੇ ਜੀਨ ਦੀ ਜੇਬ 'ਚ ਕੋਈ ਚੀਜ਼ ਨਿਕਲਦੀ, ਜਿੰਨਾ ਤੁਸੀਂ ਕੱਢੇ ਉਨੀ ਅੰਦਰ ਨੂੰ ਜਾਂਦੀ ਰਹਿੰਦੀ ਹੈ। ਉਹ ਜੀਨ ਦੀ ਜੇਬ 'ਚ ਫੋਨ ਪਾ ਕੇ ਚਲੇ ਗਏ, ਉਹ ਫੋਨ ਸਾਇਲੈਂਟ ਨਹੀਂ ਕੀਤਾ, ਮਰਗ ਦਾ ਭੋਗ ਸੀਗਾ। ਉੱਧਰ ਲੈਕਚਰ ਚੱਲ ਰਿਹਾ ਸੀ, ਬੰਦਾ ਬੜਾ ਜੀ ਭਾਈ ਸਾਹਿਬ ਬੜੇ ਮਤਲਬ ਕਰ ਵਧਿਆ ਸੀਗੇ, ਇਹਨਾਂ ਨੇ ਪਰਪਕਾਰੀ ਸੀਗੇ, ਦਾਨ ਕਰਦੇ, ਸਾਨੂੰ ਬੜਾ ਦੁੱਖ ਲੱਗ ਗਿਆ। ਅੱਜ ਦਾ ਦਿਹਾੜਾ ਜਿਹੜਾ ਆ ਉਹ ਸਾਨੂੰ ਉਹਨਾਂ ਦੀ ਯਾਦ ਦੇ ਵਿੱਚ ਮਨਾਉਣਾ ਚਾਹੀਦਾ। ਨਾਲੇ ਉੱਧਰ ਘੰਟੀ ਵਜੀ, ਅੱਜ ਮੇਰਾ ਭੰਗੜਾ ਪਾਉਣ ਨੂੰ ਜੀ ਕਰਦਾ, ਮੇਰਾ
ਭੰਗੜਾ ਫੋਨ ਚੱਲ ਪਿਆ ਭਾਈ ਸਾਹਿਬ ਨਹੀਂ ਹੋਇਆ, ਇਹ ਵੀ ਦੱਸਿਓ ਭਾਈ ਸਾਹਿਬ ਨੇ ਕੋਸ਼ਿਸ਼ ਨਹੀਂ ਕੀਤੀ।
ਤੇ ਚਲੋ
ਨਾਲੇ ਦਾਰੂ ਪੀਣ ਨੂੰ ਜੀ ਕਰਦਾ, ਗਾਣਾ ਪੀਂਦਾ ਤਾਂ ਸੀ
ਉਹ ਨਾ। ਮੈਂ ਤੁਹਾਨੂੰ ਦੱਸਦਾ, ਮੈਂ ਆਪ ਇੱਕ ਇੰਪਲੀਮੈਂਟ ਕੀਤਾ ਕਿ ਹਰ ਕੋਲ ਆਈਫੋਨ ਜਾਂ ਐਂਡਰੋਇਡ ਆ, ਮੇਰੇ ਕੋਲ ਤਾਂ ਨਹੀਂ ਹੈਗਾ, ਚਾਈਨੀਜ਼ ਫੋਨ ਹੈ ਤੁਸੀਂ ਦੇਖ ਰਹੇ ਹੋ ਹਨਾ, ਠੀਕ ਹੈ। ਇਹ ਪਹਿਲਾਂ ਓਪਨ ਕਵਰ ਹੁੰਦਾ ਸੀ, ਜਦੋਂ ਕੋਈ ਮੈਸੇਜ ਆਉਣਾ ਤਾਂ ਸਕਰੀਨ 'ਤੇ ਆ ਜਾਣਾ, ਉਹ ਬੰਦੇ ਕਹਿੰਦਾ ਪਤਾ ਨਹੀਂ ਕਿਹੜਾ ਆ ਗਿਆ, ਮੈਂ ਦੇਖਾਂ ਕੀ ਕਰਤਾ। ਇਹਦਾ ਨਾ ਮੈਂ ਇੱਕ ਤੋੜ ਲੱਭਿਆ, ਮੈਨੂੰ ਲੱਗਦਾ ਪਸੰਦ ਕਰਨਗੇ ਇਹ ਨਾ। ਆ ਕਵਰ ਦੇਖੋ, ਮੈਂ ਕਵਰ ਹੀ ਇੱਦਾਂ ਦਾ ਲਿਆ, ਉਹ ਕਿੱਧਰ ਨੂੰ ਚਲੇ ਗਿਆ, ਠੀਕ ਹੈ। ਮੈਨੂੰ ਤਾਂ ਹੁਣ ਇੱਦਾਂ ਹੋ ਜਾਂਦੀ, ਮੈਂ ਦੋ ਦੋ ਘੰਟੇ ਫੋਨ ਸਾਈਡ ਤੇ ਪਿਆ ਰਹਿੰਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ। ਇਸ ਕਰਕੇ ਜਦ ਘੰਟੀ ਵੱਜਦੀ ਆ ਫੋਨ ਦੀ, ਉਦੋਂ ਹੀ ਚੱਕਦਾ, ਬਾਕੀ ਜਿਹੜੇ ਨੋਟੀਫਿਕੇਸ਼ਨ ਆ ਰਹੀਆਂ ਉਹ ਆ ਰਹੀਆਂ, ਮੈਨੂੰ ਤਲਬ ਹੁਣ ਜਿਹੜੀ ਆ ਘੱਟ ਲੱਗ ਰਹੀ ਹੈ।
ਜਦੋਂ ਤੁਸੀਂ ਘੰਟੀ ਵੱਜਦੀ ਤੁਹਾਡੇ ਫੋਨ ਦੀ ਉਦੋਂ ਹੀ ਚੱਕਦੇ ਆ, ਘੰਟੀ ਤੁਹਾਨੂੰ ਹਰ 3-4 ਮਿੰਟ ਬਾਅਦ ਵੱਜ ਜਾਂਦੀ ਹੈ,
ਫੋਨ ਰੱਖੇ ਨਹੀਂ ਹੁੰਦਾ।
ਇਹ ਵੀ ਗੱਲ ਹੋ ਸਕਦੀ ਹੈ।
ਅੱਛਾ ਇਹ ਇੱਕ ਹੋਰ
ਗੱਲ, ਹਾਂਜੀ ਥੋੜੀ ਡਾਲਰਾਂ ਡੁਲਰਾਂ ਦੀ ਵੀ ਗੱਲ ਕਰ ਲਈਏ, ਡਾਲਰ ਡੁਲਰ ਕਮਾਉਣ ਲਈ ਵੀ
ਉਹ ਡਾਲਰਾਂ ਦੀ ਨਾ ਹੀ ਆਏ ਆ, ਹੋਰ ਇੱਥੇ ਮਤਲਬ ਆਪਾਂ ਕੀ ਕਰਨਾ ਹੈ, ਡਾਲਰਾਂ ਕਰਕੇ ਤਾਂ ਇੱਥੇ ਆਏ ਆ,
ਡਾਲਰ ਤਾਂ ਕਮਾਉਣ ਆਏ ਆ।
ਚਾਹ ਸਾਹਿਬ ਜੇ ਡਾਲਰਾਂ ਦੀ ਗੱਲ ਨਹੀਂ ਕਰਨੀ ਤਾਂ ਆਇਆਂ ਦਾ ਫਾਇਦਾ ਕੀ ਆ। ਹੁਣ ਦੱਸੋ ਤੇ
ਫਾਇਦਾ ਕੀ ਹੈ ਜੀ,
ਆਹ ਦੱਸੋ ਵੀ ਆਸਟ੍ਰੇਲੀਆ 'ਚ 2030 ਤੱਕ 3 ਕਿੱਤਿਆਂ 'ਚ 2.5 ਲੱਖ ਕਾਮਿਆਂ ਦੀ ਘਾਟ ਪੈਣੀ ਆ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ। ਉਹ ਤੋਂ ਬਾਅਦ ਆਪਾਂ ਆਵਾਂਗੇ ਡਾਲਰਾਂ ਦੀ, ਵੀ ਕਿਹੜਾ ਬੰਦਾ ਵੱਧ ਕਮਾ ਰਿਹਾ ਤੇ ਕਿੱਥੇ ਕਮਾ ਰਿਹਾ। ਚੱਲ ਸਾਹਿਬ ਇਹ ਕਹਿੰਦੇ,
ਹਾਂਜੀ ਇਹ ਜੀ 2030 ਤੱਕ ਜਿਹੜੀ ਇੱਕ ਰਿਪੋਰਟ ਆਈ ਆ ਜੀ ਕਿ ਫਿਊਚਰ ਸਕਿੱਲ ਸੈੱਟ ਜਿਹੜਾ ਸਾਡਾ ਕਿੱਥੇ ਕੁ ਹੋਏਗਾ ਤੇ ਕਿਹੜੇ ਕਿਹੜੀਆਂ ਚੀਜ਼ਾਂ ਸਾਡੇ ਕੋਲ ਸ਼ੋਰਟੇਜ ਹੋਏਗੀ, ਤੇ 2.5 ਲੱਖ ਨੰਬਰ ਨਿਕਲ ਕੇ ਆ ਰਿਹਾ ਜੀ ਵੀ 2030 ਤੱਕ ਜਿਹੜੀਆਂ ਚੀਜ਼ਾਂ ਦੀ ਆਪਾਂ ਕੋਲ ਘਾਟ ਹੋਏਗੀ। ਇਹਦੇ ਚ ਤਿੰਨ ਪੇਸ਼ੇ ਉਹਨਾਂ ਨੇ ਦੱਸੇ ਆ ਜੀ ਮੁੱਖ ਤੌਰ ਤੇ ਜਿਹੜੇ ਘੱਟ ਹੋਣਗੇ। ਇੱਕ ਤੇ ਇਨਫੋਰਮੇਸ਼ਨ ਟੈਕਨੋਲੋਜੀ, ਜਿਹਦੇ ਵਿੱਚ ਘੱਟੋ ਘੱਟ 1,31,000 ਬੰਦਿਆਂ ਦੀ ਘਾਟ ਹੋਏਗੀ ਜੀ ਆਉਣ ਵਾਲੇ 5 ਸਾਲਾਂ ਦੇ ਵਿੱਚ। ਉਸ ਤੋਂ ਬਾਅਦ ਫਾਈਨਾਂਸ ਦੀਆਂ ਨੌਕਰੀਆਂ ਹੈਗੀਆਂ ਜੀ, ਉਹਦੇ ਚ 64,000 ਬੰਦਿਆਂ ਦੀ ਘਾਟ ਹੋਊਗੀ, ਤੇ ਬਾਕੀ ਬਿਜ਼ਨਸ ਖੇਤਰ ਦੇ ਵਿੱਚ ਹੈਗੀਆਂ ਉਹਦੇ ਚ 48,000 ਜੀ ਨੌਕਰੀਆਂ ਦੀ ਘਾਟ ਹੋਏਗੀ। ਤੇ ਇਹਦਾ ਇਹਦਾ ਮੁੱਖ ਕਾਰਨ ਉਹਨਾਂ ਨੇ ਲੱਭ ਕੇ ਦੱਸਿਆ ਵੀ ਇੱਕ ਤੇ ਜਿਹੜੀ ਟ੍ਰੇਨਿੰਗ ਆ ਉਹ ਉਹਦੇ ਚ ਚੇਂਜਿਸ ਕਰਨ ਦੀ ਲੋੜ ਆ, ਟ੍ਰੇਨਿੰਗ ਕੋਰਸਾਂ ਚ ਜਿਹੜੀ ਟ੍ਰੇਨਿੰਗ ਆ ਉਹ ਸਹੀ ਨਹੀਂ ਆ, ਸਮੇਂ ਦੇ ਹਾਣ ਦੀ ਨਹੀਂ ਆ। ਦੂਜੀ ਗੱਲ ਇਹ ਆ ਵੀ ਟ੍ਰੇਨਿੰਗ ਦੇ ਦੌਰਾਨ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਉਹ ਟ੍ਰੇਨਿੰਗ ਅੱਧ ਵਿਚਾਲੇ ਛੱਡ
ਜਾਂਦੇ ਨੇ,
ਮਤਲਬ ਸ਼ੁਰੂ ਤੇ ਕਰ ਲੈਂਦੇ ਆ ਪਰ ਉਹ ਪੂਰੀ ਕਰਨ ਤੱਕ ਲੋਕ ਬਹੁਤੇ ਨਹੀਂ ਪਹੁੰਚਦੇ। ਦੂਜੀ ਗੱਲ ਜਿਹੜੀ ਬਹੁਤ ਰੈਪਿਡਲੀ ਚੇਂਜ ਆ ਰਹੀ ਆ ਤਕਨੀਕ ਦੇ ਵਿੱਚ, ਜਿੱਦਾਂ ਰਾਤ ਨੂੰ ਸੁੱਤੇ ਆ ਤੇ ਸਵੇਰੇ ਹੀ ਬਦਲ ਜਾਂਦਾ ਕੁਝ ਨਾ ਕੁਝ, ਉਹ ਜਿਹੜੀ ਮੌਜੂਦਾ ਜਿਹੜੀ ਸਕਿੱਲ ਸੈੱਟ ਜਾਂ ਹੈਗੀ ਆ ਜੀ ਐਜੂਕੇਸ਼ਨ, ਉਹਦੇ ਨਾਲ ਮੇਲ ਨਹੀਂ ਖਾਂਦੀ। ਜਿਹੜੇ ਇਹ ਪੁਆਇੰਟ ਤੇ ਭਾਜੀ ਤੁਸੀਂ ਦੱਸਿਓ ਗੱਲ ਜਰਾ ਕਿ ਪਹਿਲਾਂ ਜਿਹੜੀਆਂ ਚੇਂਜਿਸ ਹੁੰਦੀਆਂ ਸੀ ਨਾ, ਉਹਨਾਂ ਨੂੰ ਆਉਂਦਿਆਂ ਥੋੜਾ ਟਾਈਮ ਲੱਗਦਾ ਸੀ, ਬੰਦੇ ਨੂੰ ਟਾਈਮ ਮਿਲਦਾ ਸੀ ਕਿ ਉਹਨੂੰ ਅਡੋਪਟ ਕਰਨ ਲਈ, ਉਹਨੂੰ ਅਕਸੈਪਟ ਕਰਨ ਲਈ। ਪਰ ਹੁਣ ਜਿੱਦਾਂ ਤੁਸੀਂ ਮਤਲਬ ਕੋਈ ਕੋਈ ਉਹਦਾ ਉਹਦਾ ਟਾਈਮ ਲਿਮਿਟ ਹੀ ਨਹੀਂ ਹੈਗੀ, ਮਤਲਬ ਪਿਛਲੇ ਜਿਹੜੇ ਤੁਸੀਂ ਮੰਨ ਲਓ ਕਿ 20 ਸਾਲਾਂ ਦੇ ਵਿੱਚ ਜਿੰਨੀ ਜ਼ਿਆਦਾ ਰੈਪਿਡਲੀ ਚੇਂਜ ਹੋਈ ਆ, ਇੰਨੀ ਪਿਛਲੇ 50 ਸਾਲਾਂ 'ਚ ਵੀ ਨਹੀਂ ਹੋਈ ਹੁਣ।
ਅਮਨਦੀਪ, ਆਪਣੇ ਚਾਲ ਸਾਹਿਬ, ਮੈਂ ਇੱਥੇ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਕਿ ਜਿਹੜਾ ਅੱਜ ਦਾ ਫੈਸਿਲੀਟੇਟਰ ਆ, ਅੱਜ ਟੀਚਰ ਨਹੀਂ ਹੈ ਯੂਨੀਵਰਸਿਟੀ ਦੇ ਵਿੱਚ ਜਾਂ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ, ਉਹਨੂੰ ਫੈਸਿਲੀਟੇਟਰ ਦਾ ਨਾਂ ਦਿੱਤਾ ਗਿਆ ਆ ਕਿ ਉਹ ਫੈਸਿਲੀਟੇਟ ਕਰਦਾ ਜਿਹੜਾ ਸਟੂਡੈਂਟ ਆ ਕਿ ਤੂੰ ਇਨਫੋਰਮੇਸ਼ਨ ਕਿੱਥੋਂ ਲੈਣੀ ਆ, ਕਿ ਇਹਨੂੰ ਕਿੱਥੋਂ ਕਿੱਦਾਂ ਯੂਜ਼ ਕਰਨਾ, ਇਹਨੂੰ ਤੂੰ ਯੂਜ਼ ਕਰਕੇ ਇਹਦੇ ਫਾਇਦੇ ਕਿੱਦਾਂ ਲੈਣੇ ਆ, ਫੈਸਿਲੀਟੇਟ ਕਰਦਾ। ਤਾਂ ਅੱਜ ਕੱਲ੍ਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਦਾ ਜਿਹੜਾ ਫੈਸਿਲੀਟੇਟਰ ਆ ਉਹ ਉਹਨਾਂ ਕਿੱਤਿਆਂ ਦੇ ਲਈ ਆਪਣੇ ਸਟੂਡੈਂਟ ਨੂੰ ਤਿਆਰ ਕਰ ਲਿਆ ਜਿਹੜੇ ਕਿੱਤੇ ਰਜਿਸਟਰ ਹੀ ਨਹੀਂ ਕਰਦੇ ਹਾਲੇ, ਜਿਹਨੇ ਬਾਰੇ ਪਤਾ ਹੀ ਨਹੀਂ ਹੈ ਕਿ ਉਹ ਕਿੱਦਾਂ ਦੇ ਕਿੱਤੇ ਹੋਣਗੇ ਅੱਗੇ ਜਾ ਕੇ, ਉਹਨਾਂ ਲਈ ਉਹਨਾਂ ਨੂੰ ਤਿਆਰ ਕਰ ਰਿਹਾ ਸਿਰਫ ਉਹਨਾਂ ਨੂੰ ਜਿਹੜੇ ਆਮ ਜਨਰਲਾਈਜ਼ਡ ਨੌਲੇਜ ਆ, ਜਿੱਦਾਂ ਕਮਿਊਨੀਕੇਸ਼ਨ ਕਿੱਦਾਂ ਕਰਨੀ ਆ, ਇੰਸਟਰੂਮੈਂਟ ਨੂੰ ਕਿੱਦਾਂ ਚਲਾਉਣਾ ਆ, ਤੁਸੀਂ ਆਪਣੀ ਹਿਸਟਰੀ ਬਾਰੇ ਪੜ੍ਹ ਕੇ ਉਹਦੇ ਵਿੱਚੋਂ ਸਬਕ ਸਿੱਖਣੇ ਆ ਕਿ ਕਿਹੜੀਆਂ ਗੱਲਾਂ ਠੀਕ ਆ, ਕਿਹੜੀਆਂ ਮਾੜੀਆਂ ਆ, ਕਿੱਦਾਂ ਕਰਨਾ ਚਾਹੀਦਾ, ਬਿਹੇਵੀਅਰ ਕਿੱਦਾਂ ਚੇਂਜ ਕਰਨਾ, ਮੋਰਲ ਕਿੱਦਾਂ ਰਹਿਣਾ, ਮੋਰੈਲਿਟੀ ਕਿੱਦਾਂ ਆ, ਜਿਹਨਾਂ ਨੇ ਗਲਤ ਕੰਮ ਕੀਤੇ ਉਹਨਾਂ ਨੇ ਕਿਹੜੇ ਕਿਹੜੇ ਇੰਪੈਕਟ ਉਹਨਾਂ 'ਤੇ ਹੋਏ ਆ, ਚੰਗੀ ਗੱਲ ਆ, ਇਹ ਸਿਖਾਉਣੀ ਚਾਹੀਦੀ ਆ। ਅਸੀਂ ਕਈ ਵਾਰੀ ਇਹ ਹਿੰਦੁਸਤਾਨ ਦੀ ਜਿਹੜੀ ਸਟੱਡੀ ਪੈਟਰਨ ਆ ਉਹਦਾ ਬਿਹੇਵੀਅਰ ਆ, ਉਹਦਾ ਕ੍ਰਿਟੀਸਿਜ਼ਮ ਕਰਦੇ ਹਾਂ, ਇਹ ਜੀ ਅਸ਼ੋਕ ਬਾਰੇ ਪੜ੍ਹਾਈ ਜਾਂਦੇ ਆ, ਇਹ ਜੀ ਆਪਣੇ ਗੁਰੂਆਂ ਬਾਰੇ ਪੜ੍ਹਾਈ ਜਾਂਦੇ ਆ, ਇਹ ਜੀ ਫਲਾਣੇ ਬਾਰੇ ਪੜ੍ਹਾਈ ਜਾਂਦੇ, ਇਹਦੀ ਕੀ ਲੋੜ ਆ? ਉਹਦੀ ਲੋੜ ਬਹੁਤ ਜ਼ਿਆਦਾ ਆ। ਅਗੇ ਤੁਸੀਂ ਆਪਣੇ ਗੁਰੂਆਂ ਬਾਰੇ ਧਾਰਮਿਕ ਸਿੱਖਿਆਵਾਂ ਦਊਂਗੇ, ਉਹਨਾਂ ਦੇ ਕਾਰਨਾਮੇ ਬਾਰੇ ਦੱਸੋਂਗੇ, ਹਿਸਟਰੀ ਵਿੱਚ ਕੀ ਹੋਇਆ, ਕਿਹੜੀਆਂ ਗਲਤੀਆਂ ਕਿੱਥੇ ਹੋਈਆਂ, ਉਹਨਾਂ ਨੂੰ ਕਿੱਦਾਂ ਸੁਧਾਰਿਆ ਜਾ ਸਕਦਾ। ਤਾਂ ਆਉਣ ਵਾਲੇ ਸਮੇਂ ਵਿੱਚ ਉਹ ਜਿਹੜੀਆਂ ਚੀਜ਼ਾਂ ਆ ਜੇ ਸਾਡੇ ਸਟੂਡੈਂਟ ਸਿੱਖ ਜਾਣਗੇ, ਉਹ ਨਹੀਂ ਕਰਨਗੇ, ਉਹ ਬਹੁਤ ਵਧੀਆ ਸਿੱਖਿਆ ਆ ਜਿਹੜੀ ਇੰਡੀਅਨ ਸਿਸਟਮ ਦੇ ਵਿੱਚ ਦਿੱਤੀ ਜਾ ਰਹੀ ਆ, ਲੇਕਿਨ ਉਹਨਾਂ ਦੇ ਦੇਣ ਦਾ ਢੰਗ ਆ ਉਹ ਥੋੜ੍ਹਾ ਜਿਹਾ ਵੱਖਰਾ ਆ। ਅਤੇ ਕਿੱਤਾ ਮੁਖੀ ਸਿੱਖੀ ਜਿਹੜੀ ਆ ਜਿਹਦੇ ਵਿੱਚ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿ ਕਿਹੜੇ ਕਿੱਤਿਆਂ ਲਈ ਸਿੱਖਿਆ ਦਿੱਤੀ ਜਾਵੇ। ਹੁਣ ਜਦ ਤੁਹਾਡੇ ਕੋਲ ਆਈਡੈਂਟੀਫਾਈ ਨਹੀਂ ਹੈ ਕਿ ਆਉਣ ਵਾਲੇ 10-20 ਸਾਲ ਦੇ ਵਿੱਚ ਕਿਹੜੇ ਕਿੱਤੇ ਹੋਣਗੇ, ਤਾਂ ਉਹਨਾਂ ਨੂੰ ਕਿੱਦਾਂ ਸਿੱਖਿਆ ਦਿੱਤੀ ਜਾਊਗੀ? ਉਹਦੇ ਬਾਰੇ ਇਹੀ ਸਲਿਊਸ਼ਨ ਆ ਕਿ ਤੁਸੀਂ ਟੈਕਨੋਲੋਜੀ ਜਿਹੜੀ ਵਰਤਮਾਨ ਟੈਕਨੋਲੋਜੀ ਆ ਉਹਦੇ ਬਾਰੇ ਸਿੱਖਿਆ ਦਿਓ, ਅਤੇ ਉਹਨੂੰ ਸਿੱਖਿਆ ਉਹ ਟੈਕਨੋਲੋਜੀ ਕਿੱਦਾਂ ਯੂਜ਼ ਕਰਨੀ, ਉਹਦੇ 'ਚ ਕਿਹੜੇ ਕਿਹੜੀਆਂ ਐਕਸਪੈਕਟੇਸ਼ਨਸ ਆ, ਕਿਹੜੇ ਕਿਹੜੀਆਂ ਚੇਂਜਿਸ ਆ ਸਕਦੀਆਂ, ਉਹਨੂੰ ਗੈਸ ਕਰਕੇ ਉਹ ਚੀਜ਼ਾਂ ਦੱਸੋ ਤਾਂ ਕਿ ਉਹਦੇ ਲਈ ਤੁਹਾਡਾ ਬੱਚਾ ਤਿਆਰ ਹੋਵੇ। ਅਮਨਦੀਪ, ਤੁਸੀਂ ਥੋੜੇ ਕਮੈਂਟ ਕਰੋ।
ਹਾਂਜੀ, ਇਹਦੇ ਨਾਲ ਹੀ ਰਿਲੇਟਡ ਆਪਾਂ ਖਬਰ ਵੀ ਕਰ ਲੈਂਦੇ ਹਾਂ ਨਾ, ਕਿਉਂਕਿ ATO ਨੇ 10 ਸਭ ਤੋਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਦੱਸੀਆਂ, ਇਹ ਤੋਂ ਕਾਫੀ ਸਾਨੂੰ ਅੰਦਾਜ਼ਾ ਹੋ ਜਾਏਗਾ।
ਹਾਂਜੀ,
ਚਾਲ ਸਾਹਿਬ ਕਰਿਓ,
ਇਹ ਵੀ ਉਹਦੇ ਨਾਲ ਹੀ ਹੋ ਜਾਏਗੀ।
ਹਾਂਜੀ
ਹਾਂਜੀ ਹਾਂਜੀ, ਇਹ ਜੀ 2022 ਤੇ 2023 ਦਾ ਜਿਹੜਾ ਆਪਣਾ ਵਿੱਤੀ ਵਰ੍ਹਾ ਮੁੱਕ ਕੇ ਗਿਆ ਵਾ, ਫਾਈਨੈਂਸ਼ੀਅਲ ਈਅਰ, ਉਹਦੇ ਰਿਲੇਟਡ ਜਿਹੜੇ ਅੰਕੜੇ ਆਏ ਆ, ਤੇ ਇਹਦੇ 'ਚ ਸਭ ਤੋਂ ਵੱਧ ਕਮਾਈ ਵਾਲੇ ਜਿਹੜੇ ਕਿੱਤੇ ਆ ਜੀ, ਪਹਿਲੇ 10 ਉਹ ਆਪਾਂ ਸ਼ੇਅਰ ਕਰ ਦਿੰਦੇ ਹਾਂ। ਜਿੱਦਾਂ ਸਰਜਨ ਸਭ ਤੋਂ ਉੱਪਰ ਹੈਗੇ ਆ ਜੀ, ਤੇ ਸਰਜਨ ਦੀ ਇੱਕ ਸਰਜਨ ਦੀ ਔਸਤਨ ਕਮਾਈ ਜਿਹੜੀ ਆ ਉਹ $4,72,475 ਆ ਜੀ ਆਸਟ੍ਰੇਲੀਆ ਦੇ ਵਿੱਚ, ਤੇ ਇਹ ਸਿਰਫ ਆਸਟ੍ਰੇਲੀਆ ਦੇ ਵਿੱਚ 4,247 ਸਰਜਨ ਹੀ ਹੈਗੇ ਆ ਜੀ। ਇਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਵਾ ਕਿ ਇੰਨੇ ਇੰਨੇ ਲੋਕ ਹੀ ਆਪਾਂ ਕੋਈ ਹੈਗੇ ਆ। ਉਹਦੇ ਤੋਂ ਅੱਗੇ ਜੀ ਨੰਬਰ ਵਾ,
ਸੋ ਤਕਰੀਬਨ $4,50,000 ਤਨਖਾਹ ਆ ਸਰਜਨ ਦੀ।
ਹਾਂਜੀ, ਸਰਜਨ ਦੀ $4,50,000। ਇਹਦੇ ਤੋਂ ਅੱਗੇ ਜੀ ਐਨਸਥੀਸੀਆ ਜਿਹੜੇ ਲੋਕ ਦਿੰਦੇ ਆ, ਜਦੋਂ ਆਪਣਾ ਆਪਰੇਸ਼ਨ ਹੁੰਦਾ ਤੇ ਜਦੋਂ ਆਪਾਂ ਬੇਹੋਸ਼ ਹੁੰਦੇ ਹਾਂ ਤੇ ਜਿਹੜਾ ਇੰਜੈਕਸ਼ਨ ਲਾਉਂਦੇ ਆ ਜੀ, ਉਹਨਾਂ ਦੀ ਵੀ ਤਕਰੀਬਨ ਸਾਢੇ ਚਾਰ ਲੱਖ ਹੈਗੀ ਆ ਜੀ ਤਨਖਾਹ। ਤੇ ਇਹਦੇ ਫਿਗਰ ਮੈਂ ਹੋਰ ਵੀ ਨਾਲ ਕਰ ਦਿੰਦਾ ਵੀ ਬੰਦੇ ਹੈ ਕਿੰਨੇ ਆਪਣੇ ਕੋਲ, ਇਹ ਵੀ ਆਪਾਂ ਕੋਲ ਜੀ 3,658 ਸਾਰੇ ਆਸਟ੍ਰੇਲੀਆ ਦੇ ਵਿੱਚ ਆ ਜੀ।
ਇੰਨੇ ਬੰਦੇ ਸੁਣ ਕਰਨ ਵਾਲੇ ਆ
ਜੀ। ਹਾਂਜੀ, ਜਿਹੜੇ ਤੁਸੀਂ ਅੰਕੜੇ ਦੱਸੇ ਆ, ਜੋਬਾਂ ਦੱਸੀਆਂ ਆ, ਵਧੀਆ ਆ, ਪ੍ਰੋਫੈਸ਼ਨ ਦੱਸੇ ਆ, ਪਰ ਜਿਹੜੇ ਇਸ ਇਹਨਾਂ ਪ੍ਰੋਫੈਸ਼ਨਾਂ ਨੂੰ ਜੇ ਸਰਜਨ ਬਣਾਉਣਾ ਆ, ਕਿਸੇ ਨੇ ਫਾਈਨੈਂਸ਼ੀਅਲ ਡੀਲਰ ਬਣਾਉਣਾ ਆ, ਮਾਈਨਿੰਗ ਇੰਜੀਨੀਅਰ ਬਣਾਇਆ, ਉਹਦੇ ਬਾਰੇ ਗੱਲ ਵੀ ਨਹੀਂ ਕੀਤੀ।
ਉਹ ਮਾਸਟਰਾਂ ਦਾ ਲਿਸਟ ਚ ਤਾਂ 3 ਚ ਤਾਂ 13
ਜਨਾ ਤੁਸੀਂ ਕਮਾਲ,
ਮੈਨੂੰ ਲੱਗਦਾ ਅਮਰੀਕ ਭਾਜੀ ਗੁੱਸਾ ਕਰ ਗਏ ਆ ਜੀ, ਤਾਂ ਹੀ ਕਹਿਣ ਡਿਆ ਵੀ ਅਸੀਂ ਤਿੰਨਾਂ 3 ਚ ਨਾ 13 ਚ ਨਾ ਪਲੇਅਰਾਂ ਚ ਨਾ ਸਪੇਅਰਾਂ ਚ।
ਠੀਕ ਬੁੱਝਿਆ ਤੁਸੀਂ,
ਨਹੀਂ ਨਹੀਂ ਹੁਣ
ਠੀਕ ਪਕੜ ਲਿਆ ਜੀ, ਗੱਲ ਪਕੜ ਲਈ ਤੁਸੀਂ
ਤੀਜੇ ਨੰਬਰ ਤੇ।
ਇਸੇ ਕਰਕੇ ਤਾਂ ਤੁਹਾਨੂੰ ਇਸਤੇਮਾਲ ਦੇ ਵਿੱਚ ਕੀ ਕਹਿੰਦੇ ਅਮਨਦੀਪ, ਇਸ ਸੈਕਸ਼ਨ ਦਾ ਨਾਂ ਕੀ ਆ?
ਦਿਲ ਦੀ ਪੜਾਸ,
ਦਿਲ ਦੀ
ਪੜਾਸ ਜੀ।
ਕੱਢਣ ਦੇ ਲਈ
ਤੇ ਥੋੜੇ ਜਿਹੇ ਨੰਬਰ ਆਪਾਂ ਹੋਰ ਕਰ ਦਿੰਦੇ ਹਾਂ ਜੀ ਸ਼ੇਅਰ ਇਸ ਤੋਂ ਅੱਗੇ ਫਾਈਨੈਂਸ਼ੀਅਲ ਫਾਈਨੈਂਸ਼ੀਅਲ
ਸ਼ਾਇਦ ਉਹਨਾਂ 'ਚ ਆਏ ਜਾਵੇ ਅੱਗੇ ਕਰੋ ਜਰਾ
ਫਾਈਨੈਂਸ਼ੀਅਲ।
ਹਾਂਜੀ ਫਾਈਨੈਂਸ਼ੀਅਲ ਡੀਲਰ ਆ ਜੀ, ਉਹ 1.5 ਲੱਖ ਕਮਾ ਰਹੇ ਆ ਤੇ ਉਹਨਾਂ ਦਾ ਨੰਬਰ ਹੈਗਾ ਜੀ 5147 ਪੂਰੇ ਆਸਟ੍ਰੇਲੀਆ ਦੇ ਵਿੱਚ।
ਅੱਛਾ,
ਇਹਦੇ ਤੋਂ ਅੱਗੇ ਜੀ ਇੰਟਰਨਲ ਮੈਡੀਸਨ ਸਪੈਸ਼ਲਿਸਟ ਆ ਜਿਹੜੇ ਉਹ ਵੀ 1.5 ਲੱਖ ਡਾਲਰ ਦੇ ਲੱਗੇ ਆ ਜੀ।
ਅੱਛਾ,
ਉਹਨਾਂ ਦਾ ਨੰਬਰ ਹੈਗਾ ਜੀ 10,670 ਦੇ ਲੱਗੇ ਆ ਜੀ। ਇਹਦੇ ਤੋਂ ਅੱਗੇ ਸਾਈਕੈਟ੍ਰਿਸਟ ਆ ਜੀ, ਉਹ 2,90,000 ਡਾਲਰ ਦੇ ਲਾਗੇ ਕਮਾਉਂਦੇ ਆ ਜੀ, ਤੇ ਉਹਨਾਂ ਦਾ ਨੰਬਰ ਵੀ ਹੈਗਾ 3,238, 3,238 ਹੈਗੇ ਆ ਜੀ। ਉਹਦੇ ਤੋਂ ਅੱਗੇ ਆ ਜਾਓ ਜੀ ਅਦਰ ਮੈਡੀਕਲ ਪ੍ਰੈਕਟੀਸ਼ਨਰਸ ਹੈਗੇ ਆ ਜੀ, ਜਿਹੜੇ ਜਿਹੜਾ ਡਾਕਟਰ ਹੋ ਗਏ 2,60,000 ਉਹ ਹੈਗੇ ਆ ਜੀ, ਉਹਨਾਂ ਦਾ ਨੰਬਰ ਕਾਫੀ ਵੱਡਾ ਵਾ ਜੀ, ਉਹ ਹੈਗੇ 31,160। ਉਹਦੇ ਤੋਂ ਇਲਾਵਾ ਜੀ ਆਪਾਂ ਕੋਲ ਆ ਜਾਂਦੇ ਮਾਈਨਿੰਗ ਇੰਜੀਨੀਅਰਿੰਗ ਚ ਜਿਹੜੇ ਬੰਦੇ ਇੰਜੀਨੀਅਰ ਹੈਗੇ ਆ ਜੀ, ਉਹ 2,06,000 ਹੈਗੇ ਆ ਜੀ ਬੰਦੇ, ਉਹਨਾਂ ਦਾ ਨੰਬਰ ਵੀ ਹੈਗਾ ਜੀ 10,175। ਉਹਦੇ ਤੋਂ ਅੱਗੇ ਜਿੱਦਾਂ ਲੀਗਲ ਪ੍ਰੋਫੈਸ਼ਨ ਚ ਆ ਗਏ ਵਕੀਲ ਲਾਇਰ ਜਾਂ ਹੋਰ ਜਿਹੜੇ ਬੰਦੇ ਜੀ ਆਉਂਦੇ ਆ ਕੋਈ, ਉਹ 2,06,000 ਡਾਲਰ ਉਹ ਬਣਾਉਂਦੇ ਆ ਜੀ, ਉਹਨਾਂ ਦਾ ਨੰਬਰ ਹੈਗਾ ਜੀ 4,333। ਉਹਦੇ ਤੋਂ ਅੱਗੇ ਸੀਓ ਕੰਪਨੀਜ਼ ਦੇ ਆ ਗਏ ਜੀ 1,95,000, ਤੇ ਉਹਨਾਂ ਦਾ ਨੰਬਰ ਹੈਗਾ ਵਾ ਜੀ ਅਰਾਊਂਡ ਕਾਫੀ ਵੱਡਾ ਹੀ ਆ ਉਦਾਂ ਉਹਨਾਂ ਦਾ ਨੰਬਰ, ਸ਼ਾਇਦ ਇਹ ਨੰਬਰ ਗਲਤ ਆ ਜਾਂ ਪਤਾ ਨੀ ਇਹ, ਹਾਂਜੀ ਨਹੀਂ ਨੰਬਰ ਠੀਕ ਆ, 2,31,000 ਦੇ ਲਾਗੇ ਹੈਗੇ ਆ ਜੋ ਛੋਟੀਆਂ ਵੱਡੀਆਂ ਕੰਪਨੀਆਂ ਪਾ ਕੇ ਹੋਣੇ ਆ। ਤੇ ਉਹਦੇ ਤੋਂ ਅੱਗੇ ਹੈਗੇ ਜੀ ਫਾਈਨੈਂਸ਼ੀਅਲ ਇਨਵੈਸਟਮੈਂਟ ਐਡਵਾਈਜ਼ਰ, ਜਿਹੜੇ ਉਹ ਵੀ 1,90,000 ਕਮਾਉਂਦੇ ਆ, ਤੇ ਉਹਨਾਂ ਦਾ ਨੰਬਰ ਵੀ ਹੈਗਾ ਜੀ 20,334। ਸੁਣ ਇਹਨਾਂ ਸਾਰੀਆਂ ਗੱਲਾਂ ਚੋਂ ਨਿਕਲ ਕੇ ਆਉਂਦਾ ਜੀ ਵੀ ਜਿਹੜਾ ਸਭ ਤੋਂ ਛੋਟਾ ਨੰਬਰ ਇਹਨਾਂ ਸਾਰੇ ਪ੍ਰੋਫੈਸ਼ਨਾਂ 'ਚ ਆਇਆ ਵਾ, 2-3 ਨੰਬਰ ਹੈਗੇ ਆ ਜੀ ਇੱਥੇ ਸਾਈਕਾਟ੍ਰਿਸਟ ਜਿਹੜੇ 3,200 ਆ ਜੀ, ਤੇ ਇੱਕ ਹੈਗੇ ਆ ਜੀ ਐਨਸਥੀਸੀਆ ਜਿਹੜੇ ਲੋਕ ਦਿੰਦੇ ਆ, ਉਹ 3,658 ਬੰਦੇ ਹੀ ਆ ਸਾਰੇ ਆਸਟ੍ਰੇਲੀਆ ਦੇ ਵਿੱਚ।
ਤੁਹਾਡੀਆਂ ਗੱਲਾਂ ਦੇ ਵਿੱਚੋਂ ਗੱਲ ਇਹ ਨਿਕਲ ਕੇ ਆਈ ਆ, ਮੈਂ ਅੱਗੇ ਵੀ ਇੱਕ ਦਿਨ ਸੁਣਾਈ ਸੀ, ਪੈਸੇ ਕਮਾਉਣ ਨੂੰ ਵਕੀਲੀ ਤੇ ਡਾਕਟਰੀ, ਐਸ਼ ਕਰਨ ਨੂੰ ਮਾਸਟਰੀ, ਮੁਫਤ ਦੀ ਲੜਾਈ ਡਰਾਈਵਰੀ ਤੇ ਕੰਡਕਟਰੀ,
ਤੂੰ ਲੇਟ ਚੱਲਣ ਡਿਆਨਾ, ਬਜ਼ੁਰਗ ਬੰਦੇ ਕਿਤੇ ਨੀ ਜਾਣਾ ਜੀ, ਕੋਈ ਜੋਬ ਤੇ ਨੀ ਜਾਣਾ, ਕੋਈ ਕੁਝ ਨੀ ਕਰਨਾ, ਆਉਣਾ ਤੇ ਡਰਾਈਵਰ ਵੱਲ ਵੇਖ ਕੇ ਤੇ ਆਪਣੀ ਗੁੱਟ ਦੀ ਘੜੀ ਵੱਲ ਵੇਖਣਾ ਵੀ ਤੂੰ ਲੇਟ ਚੱਲਣ ਡਿਆ ਵਾ, ਮੁਫਤ ਦੀ ਲੜਾਈ ਆ, ਜੇ ਤੁਸੀਂ ਲਾਨਾ ਤੇ ਲੜੋ
ਅੰਮ੍ਰਿਤਪਾਲ ਮਨਿਆਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੋਰ ਸਾਰੇ ਸਰੋਤੇ ਵੀ ਜੁੜੇ ਹੋਏ ਨੇ, ਤੇ ਦੀਪਜੋਤ ਸੋਏ ਵੀ ਉਹਨਾਂ ਨੇ ਮੈਸੇਜ ਭੇਜਿਆ ਸੀ, ਮਾਫੀ ਚਾਹੁੰਦਾ ਥੋੜਾ ਓਵਰਲੁੱਕ ਹੋ ਗਿਆ, ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਤੇ ਕਹਿੰਦੇ ਅਮਰੀਕ ਜੀ ਇਹੋ ਜਿਹੀਆਂ ਗੱਲਾਂ ਕਰਦੇ ਨੇ ਤਾਂ ਫੜੇ ਤਾਂ ਜਾਣਾ ਹੀ ਹੈ ਨਾ ਫਿਰ, ਜਿਹੜੇ ਕਹਿੰਦੇ ਸੋ ਏਦਾਂ ਕਰਦੇ ਆ ਸਮਾਂ।
ਪਰ ਭਾਜੀ ਇੱਕ ਜਾਂਦੇ ਜਾਂਦੇ ਗੱਲ ਦੱਸਦੀ ਹੈ ਵੀ ਉਹਦਾ ਮੈਜੋਰਟੀ ਆਫ ਆਸਟ੍ਰੇਲੀਆ ਦੇ ਵਿੱਚ 45% ਆਸਟ੍ਰੇਲੀਅਨ ਇੱਦਾਂ ਦੇ ਆ ਜਿਹੜੇ 45,000 ਤੋਂ ਲੈ ਕੇ 1,20,000 ਦੇ ਵਿੱਚ ਹੀ ਆਉਂਦੇ ਆ।
ਅੱਛਾ,
ਉਹ ਇੰਨੇ ਪੈਸੇ ਹੀ ਕਮਾ ਰਹੇ ਆ, ਤੇ 1,80,000 ਤੋਂ ਉੱਪਰ ਜਿਹੜੇ ਲੋਕ ਕਮਾ ਰਹੇ ਉਹ ਸਿਰਫ 5.3% ਲੋਕ ਆ ਜਿਹੜੇ ਇੰਨੇ ਪੈਸੇ ਕਮਾ ਰਹੇ ਆ। ਸੋ ਫਿਰ ਬਹੁਤਾ ਦਿਲ ਚ ਲਾਉਣ ਵਾਲੀ ਗੱਲ ਨੀ ਜੀ, ਅਸੀਂ ਮੈਜੋਰਟੀ ਚ ਹੀ ਆਉਂਦੇ ਆ,
ਮੈਜੋਰਟੀ ਸਾਡੀ ਹੈ ਸਾਡੀ ਮੈਜੋਰਟੀ
ਨਾਲ ਆਈਏ। ਹੁਣ ਆਪਣਾ ਨਹਾ ਧੋ ਕੇ ਤਿਆਰ ਹੋ ਕੇ ਜਿੱਥੇ ਜਿੱਥੇ ਜਾਣਾ ਉੱਥੇ ਉੱਥੇ ਜਾਈਏ, ਤੇ ਪ੍ਰੋਗਰਾਮ ਬਹੁਤ ਆਨੰਦਿਤ ਰਿਹਾ।
ਮੈਂ ਤਾਂ ਸੋਚਿਆ ਤੁਸੀਂ ਨਹਾ ਕੇ ਪ੍ਰੋਗਰਾਮ ਚ ਬੈਠੇ ਸੀਗੇ ਬਿਨਾਂ
ਨਾਸ਼ਤਾ ਪਾਣੀ ਕਰਦੇ,
ਤੁਸੀਂ ਐਕਸਪੋਜ਼ ਆਪਣੇ ਆਪ ਨੂੰ ਕਰੀ ਜਾ ਰਹੇ ਹੋ ਹਨਾ।
ਆਪੇ ਕਹਿੰਦੇ ਉਹਨੇ ਪਾਣੀ ਬਚਾਉਣਾ ਚਾਹੀਦਾ, ਦੁਪਹਿਰ ਤੋਂ ਬਾਅਦ ਨਹਾਉਣਾ ਚਾਹੀਦਾ, ਪਾਣੀ ਗਰਮ ਕਰਨ ਦੇ ਲਈ ਤਾਂ ਲੋੜ ਨੀ ਪੈਂਦੀ ਬਿਜਲੀ ਦੀ, ਉਹ ਬਚਦੀ ਆ। ਹੁਣ ਕਹਿੰਦੇ
ਸਮਝ ਗਿਆ ਜੀ,
ਜੇ ਤੁਸੀਂ ਦੁਪਹਿਰ ਤੋਂ ਬਾਅਦ ਨਹਾਉਂਗੇ ਚਾਲ ਸਾਹਿਬ, ਫਿਰ ਬਿਜਲੀ ਵੀ ਲਾਉਣੀ ਪੈਣੀ, ਪਾਣੀ ਉਦੇ ਗਰਮ ਹੋ ਜਾਂਦਾ।
ਬਿਲਕੁਲ ਜੀ ਬਿਲਕੁਲ,
ਠੀਕ ਆ ਪਿਆਰੇ, ਆਪਾਂ ਵੀ ਹੈਵ ਟੂ ਟੇਕ ਲੀਵ ਨਾਓ, ਤੇ
ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਜੀ, ਤੇ ਸਤਿ ਸ੍ਰੀ ਅਕਾਲ ਅਮਨਦੀਪ ਭਾਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ, ਸਾਰਿਆਂ ਦਾ ਦਿਨ ਵਧੀਆ।
ਸਤਿ ਸ੍ਰੀ ਅਕਾਲ ਮਰੀਕ
ਭਾਜੀ, ਸਤਿ ਸ੍ਰੀ ਅਕਾਲ,
ਓਕੇ ਭਾਜੀ। ਸੋ ਪਿਆਰੇ ਹੋ, ਇਹ ਸੀ ਅੱਜ ਦਾ ਪ੍ਰੋਗਰਾਮ, ਦਿਲ ਤਾਂ ਨਹੀਂ ਸੀ ਕਰਦਾ ਪ੍ਰੋਗਰਾਮ ਛੱਡਣ ਨੂੰ, ਪਰ ਅੱਜ ਗੁਰੂ ਘਰ ਵੀ ਜਾਣਾ, ਅੱਜ ਸੰਡੇ ਆ, ਸੋ ਇਹ ਪ੍ਰੋਗਰਾਮ ਬੜੀ ਛੇਤੀ ਤੁਸੀਂ ਪੋਡਕਾਸਟ 'ਤੇ ਸੁਣ ਸਕੋਗੇ, ਯੂਟਿਊਬ 'ਤੇ, ਫੇਸਬੁੱਕ 'ਤੇ ਸਭ ਫਾਈਲਸ ਪਈਆਂ ਨੇ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਜੀ, ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਮੈਸੇਜ ਪਾਉਂਦੇ ਨੇ, ਬਾਅਦ 'ਚੋਂ ਵੀ ਸ਼ੇਅਰ ਕਰਦੇ ਨੇ। ਉਮੀਦ ਰੱਖਦੇ ਹਾਂ ਕਿ ਸਾਂਝਾਂ ਸਾਡੀਆਂ ਬਰਕਰਾਰ ਰਹਿਣ, ਪ੍ਰੋਗਰਾਮ ਚੱਲਦਾ ਰਹੇਗਾ, ਗੀਤ ਸੰਗੀਤ ਚੱਲਦਾ ਰਹੇਗਾ। ਇਸ ਤੋਂ ਬਾਅਦ ਗੱਜਣਵਾਲਾ ਬਾਈ ਜੀ ਦਾ ਐਪੀਸੋਡ ਆ ਰਿਹਾ, ਉਹ ਵੀ ਜ਼ਰੂਰ ਸੁਣਨਾ। ਸੋ ਇੰਨਾ ਕੁਛ ਕਹਿੰਦੇ ਹਾਂ, ਮੈਂ ਆਪ ਤੋਂ ਖਿਮਾ ਦਾ ਜਾ ਚੁੱਕਾਂ ਜੀ। ਮਿਲਦੇ ਹਾਂ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ 'ਚ। ਕੱਲ੍ਹ ਨੂੰ ਅਮਰਦੀਪ ਪ੍ਰੋਗਰਾਮ ਸਵੇਰ ਨੂੰ 8 ਵਜੇ ਸ਼ੁਰੂ ਕਰੇਗੀ ਲਹਿਰਾਂ, ਉਸ ਦੇ ਵਿੱਚ ਵੀ ਜ਼ਰੂਰ ਸ਼ਾਮਿਲ ਹੋਣਾ।